ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरा दिल पंजाबी जज्बा पंजाबी
हसो खेडो करो कमाइया पर विरसा ना भूल जाइए ਟੋਲੇ ਮਾਈਏ ਗਾਈਏ ਤੇ ਆਓ ਰਲ ਲਹਿਰਾਂ ਲਾਈਏ
ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਸੁਖਪ੍ਰੀਤ ਨਾਲ ਲਹਿਰਾਂ ਲਓ ਜੀ ਹਰਮਨ ਰੇਡੀਓ ਦੇ ਵਿਹੜੇ ਰੌਣਕਾਂ ਲੱਗ ਗਈਆਂ ਨੇ ਤੇ ਲਹਿਰਾਂ ਅਸੀਂ ਲਾਉਣੀਆਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਸੋ ਹਰਮਨ ਰੇਡੀਓ ਦੇ ਵਿਹੜੇ ਬੈਠੇ ਆਪ ਸਭ ਸਰੋਤਿਆਂ ਦਾ ਮੈਂ ਸਵਾਗਤ ਕਰਦੀ ਹਾਂ ਜੀ 29 ਮਾਰਚ 2017 ਦੇ ਜੇ ਮਾਰਚ ਮਹੀਨੇ ਦਾ ਜਿਹੜਾ ਆਖਰੀ ਬੁੱਧਵਾਰ ਹੈ ਉਹਦੀ ਸੱਜਰੀ ਸਵੇਰ ਦੇ ਨਾਲ ਮੈਂ ਸੁਖਪ੍ਰੀਤ ਹਾਜ਼ਰ ਹਾਂ ਜੀ ਤੁਹਾਡਾ ਚਹੇਤਾ ਪ੍ਰੋਗਰਾਮ ਲਹਿਰਾਂ ਲੈ ਕੇ ਪਟਿਆਲਾ ਸਟੂਡੀਓ ਤੋਂ ਹਮੇਸ਼ਾ ਦੀ ਤਰ੍ਹਾਂ ਸਰਬਜੀਤ ਸਿੰਘ ਹੁਣੀ ਮੇਰੀ ਆਵਾਜ਼ ਨੂੰ ਤੁਹਾਡੇ ਤੱਕ ਪਹੁੰਚਾ ਰਹੇ ਨੇ ਸੋ ਆਪ ਸਭ ਦਾ ਪ੍ਰੋਗਰਾਮ ਦੇ ਵਿਚ ਸਵਾਗਤ ਹੈ ਤੇ ਹੱਥ ਜੋੜ ਕੇ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਗੁੱਡ ਮਾਰਨਿੰਗ ਜੀ ਤੇ ਫਤਿਹ ਬੁਲਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੀ ਇਸ ਬੜੀ ਪਿਆਰੀ ਜਿਹੀ ਸਵੇਰ ਨੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀਆਂ ਬਰੂਹਾਂ ਤੇ ਆਪਣਾ ਚਾਨਣ ਵੀ ਖੇਡ ਦਿੱਤਾ ਹੈ ਤੇ ਇਸ ਸਵੇਰ ਨੇ ਤੁਹਾਡੇ ਸਾਰਿਆਂ ਦੇ ਸਾਥ ਨਾਲ ਹੋਰ ਵੀ ਸੋਹਣੀ ਹੋ ਨਿਬੜਨਾ ਹੈ ਹੁਣ ਤੋਂ ਆਪਣਾ ਕੋਈ 2 ਘੰਟੇ ਦਾ ਸਾਥ ਰਹਿਣਾ ਹੈ ਸੋ ਚਲੋ ਜੀ ਫੇਰ ਹੋਵੋ ਸਵਾਰ ਲਹਿਰਾਂ ਦੀ ਗੱਡੀ ਵਿਚ ਇਹ 2 ਘੰਟੇ ਦੇ ਸਫ਼ਰ ਦੇ ਵਿਚ ਅਸੀਂ ਆਪਸ ਦੇ ਵਿਚ ਗੱਲਾਂ ਬਾਤਾਂ ਤੇ ਕਰਨੀਆਂ ਹੀ ਹੈ ਨਾਲ ਦੀ ਨਾਲ ਅਸੀਂ ਫੇਰ ਗੱਡੀ ਚ ਬੈਠਿਆਂ ਨੇ ਖਿੜਕੀ ਤੋਂ ਬਾਹਰ ਵੀ ਝਾਕਣਾ ਹੈ ਪਿਆਰੇ ਪਿਆਰੇ ਗੀਤ ਵੀ ਸੁਣਨੇ ਨੇ ਤੇ ਸਾਡੇ ਨਾਲ ਮਿੰਟੂ ਬਰਾੜ ਹੋਣਾ ਨੇ ਵੀ ਜੁੜਨਾ ਹੈ ਤੇ ਅਸੀਂ ਖ਼ਬਰਾਂ ਤੇ ਵੀ ਜਿਹੜੀ ਝਾਤ ਮਾਰਨੀ ਹੈ ਤੇ ਚਲੋ ਜੀ ਫੇਰ ਇਹ ਸਫ਼ਰ ਜਿਹੜਾ ਹੈ ਸ਼ੁਰੂ ਕਰਨ ਤੋਂ ਪਹਿਲਾਂ ਸਮਾਂ ਵੇਖ ਲਈਏ ਕਿ ਕੀ ਕਹਿ ਰਿਹਾ ਹੈ ਜੀ ਸਮਾਂ ਗੱਲ ਕਰਦੀ ਆ ਜੀ ਮੈਂ ਨਿਊਜ਼ੀਲੈਂਡ ਤੇ ਜਿੱਥੇ ਇਸ ਵੇਲੇ ਸਵੇਰ ਦੇ 10:01 ਹੋ ਚੁੱਕੇ ਨੇ ਤੇ ਸਿਡਨੀ ਤੇ ਬ੍ਰਿਸਬਨ ਸਿਡਨੀ ਤੇ ਮੈਲਬਨ ਦੇ ਵਿਚ ਇਸ ਵੇਲੇ ਜਿਹੜਾ ਟਾਈਮ ਹੈ 8:02 ਹੋ ਚੁੱਕਾ ਹੈ ਐਡੀਲੇਡ ਦੀ ਘੜੀ ਵੱਲ ਦੇਖਾਂ ਤੇ ਜੀ 7:32 ਬੁੱਧਵਾਰ ਦੀ ਸਵੇਰ ਦੇ ਹੋ ਗਏ ਨੇ ਤੇ ਪਰਥ ਤੇ ਹਾਂਗਕਾਂਗ ਦੀਆਂ ਘੜੀਆਂ ਇਸ ਵੇਲੇ 5:02 ਦੀ ਸਵੇਰ ਦੀ ਦਿਖਾ ਰਹੀਆਂ ਨੇ ਪੰਜਾਬ ਦੇ ਵਿਚ ਜੀ ਇਸ ਵੇਲੇ ਵੱਡਾ ਤੜਕਾ ਚੱਲ ਰਿਹਾ ਹੈ 2:32 ਹੋਏ ਨੇ ਤੇ ਉਸ ਤੋਂ ਬਾਅਦ ਯੂਰਪ ਦੀ ਗੱਲ ਕਰੀਏ ਤੇ ਬਹੁਤੇ ਦੇਸ਼ਾਂ ਦੇ ਵਿਚ ਇਸ ਵੇਲੇ 11:02 ਮੰਗਲਵਾਰ ਦੀ ਰਾਤ ਦੇ ਹੋਏ ਨੇ ਸੋ ਯੂਰਪ ਦੇ ਵਿਚ ਇਸ ਵੇਲੇ ਜੀ ਤਾਰੇ ਬਾਤਾਂ ਪਾ ਰਹੇ ਨੇ ਤੇ ਨਾਲ ਦੀ ਨਾਲ ਲੰਡਨ ਦੇ ਵਿਚ ਵੀ ਜਿਹੜੇ ਤਾਰੇ ਆ ਉਹ ਟਿਮਟਿਮਾ ਰਹੇ ਹੋਣੇ ਆ ਲੰਡਨ ਦੇ ਵਿਚ ਵੀ ਜੀ ਇਸ ਵੇਲੇ ਇੰਗਲੈਂਡ ਦੇ ਵਿਚ ਵੀ ਰਾਤ ਦੇ 10:02 ਹੋਏ ਨੇ ਤੇ ਦਿਨ ਉੱਥੇ ਮੰਗਲਵਾਰ ਚੱਲ ਰਿਹਾ ਹੈ ਤੇ ਉਸ ਤੋਂ ਬਾਅਦ ਮੈਂ ਵਿਨੀਪੈਗ ਦੀ ਗੱਲ ਕਰਦੀ ਹੁੰਦੀ ਹਾਂ ਕੈਨੇਡਾ ਜਿੱਥੇ ਇਸ ਵੇਲੇ ਸੂਰਜ ਢਾਲਣ ਨੂੰ ਹੋਏਗਾ ਮੰਗਲਵਾਰ ਦਾ ਦਿਨ ਚੱਲ ਰਿਹਾ ਹੈ ਜੀ ਤੇ ਸਮਾਂ 4:03 ਹੋ ਚੁੱਕਾ ਨੇ ਸੋ ਜੀ ਸਮੇ ਵੱਖੋ ਵੱਖਰੇ ਨੇ ਪਰ ਅਸੀਂ ਸਾਂਝ ਪਾਈ ਬੈਠੇ ਆ ਇੱਕੋ ਹਰਮਨ ਰੇਡੀਓ ਦੇ ਨਾਲ ਸੋ ਇਸ ਸਮੇ ਨੂੰ ਤੁਸੀਂ ਜਿੱਥੇ ਕਿਤੇ ਵੀ ਬੈਠੇ ਮਾਣ ਰਹੇ ਹੋ ਰੱਜ ਕੇ ਮਾਣਦੇ ਰਹੋ ਤੇ ਦਿਲ ਖੋਲ ਕੇ ਇਸ ਜ਼ਿੰਦਗੀ ਨੂੰ ਜੀਓ ਤੇ ਮੇਰੇ ਨਾਲ ਹਮ ਸਫ਼ਰ ਬਣੇ ਰਹੋ ਲਹਿਰਾਂ ਦੇ ਇਸ ਸਫ਼ਰ ਤੇ ਸੁਣਦੇ ਆ ਜੀ ਇਹ ਪਿਆਰਾ ਜਿਹਾ ਗੀਤ ਤੇ ਇਸ ਸਫ਼ਰ ਨੂੰ ਅਸੀਂ ਇਸੇ ਤਰ੍ਹਾਂ ਜਾਰੀ ਰੱਖਣਾ ਹੈ ਜੀ
जिंदगी एक सफर है सुहाना यहाँ कल क्या हो किसने जाना जिंदगी एक सफर है सुहाना यहाँ कल क्या हो किसने जाना जिंदगी सफर है सुहाना, यहाँ कल क्या हो किसने जाना। अरे उड़ने उड़ने हो, 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 उड़ने उड़ने
ਵੈਸੇ ਜ਼ਿੰਦਗੀ ਜਿਹੜੀ ਆ ਇੱਕ ਸਫ਼ਰ ਹੀ ਤਾਂ ਹੈ, ਹੈ ਨਾ। ਇਹ ਸਫ਼ਰ ਦੌਰਾਨ ਕਿੰਨੇ ਹੀ ਹਮ ਸਫ਼ਰ ਬਣਦੇ ਨੇ ਤੇ ਬਸ ਆਪਣਾ ਆਪਣਾ ਸਫ਼ਰ ਮੁਕਾ ਕੇ ਤੁਰਦੇ ਬਣਦੇ ਨੇ। ਜ਼ਿੰਦਗੀ ਵਿੱਚ ਅਸੀਂ ਉਸ ਪਰਮਾਤਮਾ ਨੂੰ, ਉਸ ਸੱਚੇ ਪਾਤਸ਼ਾਹ ਨੂੰ ਆਪਣਾ ਹਮ ਸਫ਼ਰ ਬਣਾ ਕੇ ਉਹਦਾ ਹੱਥ ਫੜ ਕੇ ਤੁਰ ਪਈਏ ਤਾਂ ਫਿਰ ਜਿਹੜੇ ਔਖੇ ਪੈਂਡੇ ਆ ਉਹ ਵੀ ਸੁਖਾਲੇ ਹੋ ਜਾਂਦੇ ਆ। ਤੁਹਾਡੀ ਜ਼ਿੰਦਗੀ ਦਾ ਸਫ਼ਰ ਵੀ ਜੀ ਹਮੇਸ਼ਾ ਖੁਸ਼ੀਆਂ ਖੇੜਿਆਂ ਦੇ ਨਾਲ ਭਰਿਆ ਰਹੇ। ਹਰ ਕਿਸੇ ਤੇ ਉਸ ਪਰਮਾਤਮਾ ਦੀਆਂ ਰਹਿਮਤਾਂ ਬਣੀਆਂ ਰਹਿਣ। ਖੁਸ਼ ਰਹੋ ਤੇ ਸਭ ਨੂੰ ਖੁਸ਼ੀਆਂ ਵੰਡਦੇ ਰਹੋ, ਇਹੀ ਅਰਦਾਸ ਹੈ ਜੀ। ਤੇ ਆਪਣੀਆਂ ਇਹ ਖੁਸ਼ੀਆਂ ਖੇੜੇ ਆ ਜਿਹੜੇ, ਇਹ ਸਾਡੇ ਨਾਲ ਵੀ ਜ਼ਰੂਰ ਸਾਂਝੇ ਕਰੋ। ਜੀ ਹਾਂ, ਤੇ ਸਾਂਝ ਪਾ ਸਕਦੇ ਹੋ ਤੁਸੀਂ ਈਮੇਲ ਜਾਂ ਟੈਲੀਗ੍ਰਾਮ ਰਾਹੀਂ। ਈਮੇਲ ਦਾ ਪਤਾ ਜਿਹੜਾ ਹੈ ਜੀ ਤੁਹਾਨੂੰ ਪਤਾ ਹੀ ਹੈ, request@harmanradio.com। ਜੀ ਹਾਂ, ਇੱਥੇ ਤੁਸੀਂ ਈਮੇਲ ਕਰ ਸਕਦੇ ਹੋ ਤੇ ਟੈਲੀਗ੍ਰਾਮ ਦੇ ਵਿੱਚ @harmanradio ਰਾਹੀਂ ਤੁਸੀਂ ਆਪਣੀ ਕੋਈ ਵੀ ਗੱਲ, ਕੋਈ ਖਬਰ, ਕੋਈ ਯਾਦ ਜੋ ਸਾਡੇ ਨਾਲ ਦੱਸਣੀ ਜਾਂ ਸਾਨੂੰ ਪੁੱਛਣੀ ਚਾਹੁੰਦੇ ਹੋ ਤੇ ਸਾਨੂੰ ਭੇਜ ਸਕਦੇ ਹੋ। ਸਾਡੀ ਜਿਹੜੀ ਨਵੀਂ ਐਪਲੀਕੇਸ਼ਨ ਆਈ ਹੈ ਜੀ ਉਹ ਵੀ ਉਸਨੇ ਇਸ ਕੰਮ ਨੂੰ ਹੋਰ ਆਸਾਨ ਕਰ ਦਿੱਤਾ। ਸੋ ਚਲਦੇ ਪ੍ਰੋਗਰਾਮ ਦੇ ਵਿੱਚ ਨਾਲ ਸੁਣਦੇ ਹੋਏ ਹੀ ਤੁਸੀਂ ਉੱਥੇ ਆਪਸ਼ਨ ਚ ਜਾ ਕੇ ਦੇਖੋਗੇ ਤੇ ਮੈਸੇਜ ਸਾਨੂੰ ਉੱਥੋਂ ਸਿੱਧਾ ਤੁਸੀਂ ਕਰ ਸਕਦੇ ਹੋ। ਸੋ ਕੋਈ ਵੀ ਗੀਤ ਗਜ਼ਲ ਸੁਣਨੀ ਹੈ ਜਾਂ ਫਿਰ ਕੋਈ ਦਿਲ ਦੀ ਗੱਲ ਸਾਡੇ ਨਾਲ ਕਰਨੀ ਚਾਹੁੰਦੇ ਆ ਤੇ ਸਾਨੂੰ ਮੈਸੇਜ ਕਰੋ ਜੀ ਤੇ ਦੱਸੋ ਕਿ ਕੀ ਮਿਜ਼ਾਜ ਚੱਲ ਰਹੇ ਨੇ ਮੌਸਮ ਦੇ ਤੁਹਾਡੇ ਇਲਾਕੇ ਦੇ ਵਿੱਚ। ਅੱਜ ਐਡੀਲੇਡ ਦੇ ਵਿੱਚ ਮੌਸਮ ਕੁਝ ਠੰਡਾ ਹੋ ਗਿਆ ਹੈ ਜੀ, ਬਸ ਮੌਸਮ ਨੇ ਆਪਣੀ ਕਰਵਟ ਬਦਲਣੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਦੇ ਵਿੱਚ ਗਰਮੀ ਵਧਣ ਲੱਗ ਗਈ ਹੈ ਤੇ ਸਾਡੇ ਹੌਲੀ ਹੌਲੀ ਜਿਹੜੀ ਠੰਡ ਹੈ ਉਹ ਦੱਬੇ ਪੈਰ ਆ ਗਈ ਹੈ। ਸੋ ਬਸ ਜੀ ਸਿਹਤ ਦਾ ਹੁਣ ਧਿਆਨ ਰੱਖੋ, ਮੇਰਾ ਵੀ ਅੱਜ ਥੋੜਾ ਜਿਹਾ ਸਿਹਤ ਕੁਝ ਇਸੇ ਤਰ੍ਹਾਂ ਹੋਈ ਹੈ ਜਿਵੇਂ ਕਿ ਆ ਮੌਸਮ ਬਦਲ ਰਿਹਾ ਹੈ, ਪਰ ਜ਼ਰੂਰ ਜੀ ਮੈਨੂੰ ਪਤਾ ਹੈ ਕਿ ਤੁਹਾਡੇ ਸਾਰਿਆਂ ਦੇ ਨਾਲ ਗੱਲਾਂ ਬਾਤਾਂ ਕਰਕੇ ਮੈਂ ਉਦਾਂ ਹੀ ਠੀਕ ਹੋ ਜਾਣਾ। ਇਸੇ ਲਈ ਜੀ ਮੈਂ ਆ ਬੈਠੀ ਹਾਂ ਹਰਮਨ ਰੇਡੀਓ ਦੇ ਵਿਹੜੇ ਵਿੱਚ ਤੇ ਵਾਰੀ ਹੁਣ ਤੁਹਾਡੀ ਹੈ ਜੀ ਆਪਣੇ ਆਪਣੇ ਸੁੱਖ ਸੁਨੇਹੇ ਮੇਰੇ ਤੱਕ ਪਹੁੰਚਾਉਣ ਦੇ, ਤਾਂ ਕਿ ਤੁਹਾਡੇ ਜਿਹੜੇ ਸ਼ਬਦ ਜਿਹੜੇ ਤੁਸੀਂ ਮੈਨੂੰ ਲਿਖ ਭੇਜਦੇ ਹੋ ਉਹਨਾਂ ਨੂੰ ਆਪਣੀ ਆਵਾਜ਼ ਦੇ ਕੇ ਮੈਂ ਸਾਰੇ ਸਰੋਤਿਆਂ ਤੱਕ ਪਹੁੰਚਾ ਸਕਾਂ। ਤੇ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ ਸਾਡੇ ਨਾਲ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਜਿਹੜੀ ਸਾਂਝ ਪਾਈ ਹੈ, ਸੋ ਮੇਰੇ ਵੱਲੋਂ ਵੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ ਦਲਜੀਤ ਸਿੰਘ ਜੀ। ਤੇ ਨਾਲ ਹੀ ਇਹਨਾਂ ਨੇ ਇੱਕ ਬੜਾ ਪਿਆਰੀ ਜਿਹੀ ਇੱਕ ਕਵਿਤਾ ਭੇਜੀ ਹੈ ਜੀ, ਬੇਬੇ ਜਿਹਦਾ ਸਿਰਲੇਖ ਹੈ। ਸੋ ਕੁਝ ਰਿਸ਼ਤੇ ਇਹੋ ਜਿਹੇ ਹੁੰਦੇ ਆ ਜੀ ਜਿਨ੍ਹਾਂ ਦਾ ਨਾਮ ਲੈਂਦੇ ਆ ਜਿਹੜਾ ਰੱਬ ਵਰਗਾ ਸਤਿਕਾਰ ਦਿਲ ਦੇ ਵਿੱਚ ਆ ਜਾਂਦਾ ਤੇ ਸਿਰ ਝੁੱਕ ਜਾਂਦਾ। ਸੋ ਅੱਜ ਇਹਨਾਂ ਨੇ ਜਿਹੜੀ ਬੇਬੇ ਨਾਂ ਦੇ ਥੱਲੇ ਮੈਨੂੰ ਕੁਝ ਲਾਈਨਾਂ ਲਿਖ ਕੇ ਭੇਜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਦੀ ਆ ਮੈਂ। ਬੇਬੇ ਦੀਆਂ ਗੱਲਾਂ ਕਰਦਿਆਂ ਉਹਦੀ ਅੱਖ ਭਰ ਆਈ, ਅਸਮਾਨਾਂ ਵੱਲ ਉਸ ਤੱਕਿਆ ਤੇ ਫਿਰ ਗਰਦਨ ਝੁਕਾਈ। ਬਾਪੂ ਘੇਰਿਆ ਬਿਮਾਰੀਆਂ ਉਹਨੂੰ ਦਾਖਲ ਕਰਵਾਇਆ, ਬਚਣ ਦੀ ਦਾ ਕੋਈ ਉਮੀਦ ਸੀ, ਬਚਣ ਦੀ ਨਾ ਕੋਈ ਉਮੀਦ ਸੀ, ਓੜ ਪੋੜ ਕਰਾਇਆ। ਡਾਕਟਰ ਨੇ ਲਿਖ ਭੇਜਿਆ ਕਿਹਾ ਦਵਾਈਆਂ ਲੈ ਆਵੋ, ਡਾਕਟਰ ਨੇ ਲਿਖ ਭੇਜਿਆ ਦਵਾਈਆਂ ਲੈ ਆਵੋ, ਬਸ ਰੱਬ ਮਿਹਰ ਮਿਹਰ ਕਰ ਹੱਥ ਜੋੜ ਤੁਸੀਂ ਹੱਕ ਦੁਆ ਫਰਮਾਓ। ਹੋਇਆ ਦੁਪਹਿਰਾ ਤਦ ਤੱਕ ਬੇਟਾ ਦਵਾ ਲੈ ਆਇਆ, ਤੇਰਾ ਬਾਪੂ ਠੀਕ ਹੈ ਬੇਬੇ ਦਰੋਂ ਬਾਹਰ ਹੋ ਬਤਲਾਇਆ। ਸਵੇਰ ਦਾ ਤੈਂ ਕੁਝ ਖਾਧਾ ਨਹੀਂ, ਜਾ ਪੁੱਤਾ ਖਾ ਆਈ, ਫੇਰ ਮੈਂ ਬਾਹਰ ਆ ਜਾਊਂਗੀ ਤੂੰ ਬਾਪੂ ਕੋਲ ਬੈਠ ਜਾਈ। ਬਾਪੂ ਤਾਂ ਪੂਰਾ ਹੋ ਗਿਆ ਸੀ ਉਸ ਸੀ ਗੱਲ ਸਵੇਰ ਦੀ, ਲੇਕਿਨ ਬੇਟੇ ਨੂੰ ਭੁੱਖਾ ਦੇਖਣਾ ਭਲਾ ਮਾਂ ਕਿਵੇਂ ਚੜਦੀ। ਬੜੀ ਹੀ ਪਿਆਰੀ ਜਿਹੀ ਕਵਿਤਾ ਇਹਨਾਂ ਨੇ ਲਿਖ ਕੇ ਭੇਜੀ ਹੈ ਜੀ, ਜੋ ਪ੍ਰਕਾਸ਼ ਸੋਹਲ ਹੁਣਾਂ ਦੀ ਲਿਖੀ ਹੋਈ ਹੈ। ਸੋ ਬਹੁਤ ਬਹੁਤ ਸ਼ੁਕਰੀਆ ਦਲਜੀਤ ਸਿੰਘ ਜੀ, ਇਹ ਪਿਆਰੀ ਜਿਹੀ ਇੰਨੀ ਭਾਵੁਕ ਜਿਹੀ ਜਿਹੜੀ ਕਵਿਤਾ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ। ਬਿਲਕੁਲ ਜੀ, ਜਿਵੇਂ ਪਹਿਲਾਂ ਹੀ ਕਿਹਾ ਕਿ ਕੁਝ ਰਿਸ਼ਤੇ ਹੀ ਇਹੋ ਜਿਹੇ ਹੁੰਦੇ ਨੇ ਕਿ ਉਹਨਾਂ ਦੀ ਗੱਲ ਕਰਦਿਆਂ ਚਿਹਰੇ ਖਿੜ ਵੀ ਜਾਂਦੇ ਨੇ ਤੇ ਅੱਖਾਂ ਭਰ ਵੀ ਆਉਂਦੀਆਂ ਨੇ। ਸੋ ਕੋਸ਼ਿਸ਼ ਕਰ ਰਹੀ ਹਾਂ ਜੀ ਹੁਣ ਮੈਂ ਵੀ ਕਿ ਇਹ ਜਿਹੜੇ ਲੋਕ ਸੰਗੀਤ ਦੀ ਕੜੀ ਸ਼ੁਰੂ ਕੀਤੀ ਹੋਈ ਹੈ ਤੁਹਾਡੇ ਸਾਰਿਆਂ ਦੇ ਨਾਲ, ਇਸ ਵਿੱਚ ਅੱਜ ਮੈਂ ਲੋਕ ਸਾਜ਼ਾਂ ਦੀ ਗੱਲ ਕਰਨੀ ਆ ਤੇ ਅਗਲੇ ਹਫ਼ਤੇ ਜਿਹੜੇ ਲੋਕ ਨਾਚ ਪੰਜਾਬ ਦੇ ਨੇ ਉਹਨਾਂ ਦੀ ਗੱਲ ਕਰਾਂਗੀ ਤੇ ਉਸ ਤੋਂ ਬਾਅਦ ਇੱਕ ਕੜੀ ਸ਼ੁਰੂ ਕਰਨ ਜਾ ਰਹੀ ਹਾਂ ਜੀ ਮੈਂ ਰਿਸ਼ਤਿਆਂ ਬਾਰੇ। ਸੋ ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਹੈ ਜੀ ਤੁਸੀਂ ਕਿਸੇ ਵੀ ਰਿਸ਼ਤੇ ਦੀ ਗੱਲ ਕਰਨਾ ਚਾਹੁੰਦੇ ਹੋ ਪ੍ਰੋਗਰਾਮ ਦੇ ਵਿੱਚ ਤੇ ਉਹ ਮੈਨੂੰ ਜ਼ਰੂਰ ਲਿਖ ਭੇਜਿਓ, ਅਸੀਂ ਕੋਸ਼ਿਸ਼ ਕਰਾਂਗੇ ਰਲ ਬੈਠ ਕੇ ਹਰ ਇੱਕ ਰਿਸ਼ਤੇ ਦਾ ਨਿੱਘ ਜਿਹੜਾ ਦੁਬਾਰਾ ਲਹਿਰਾਂ ਦੇ ਵਿੱਚ ਬੈਠ ਕੇ ਮਾਣੀਏ, ਕਿਉਂਕਿ ਹਰ ਇੱਕ ਰਿਸ਼ਤੇ ਦਾ ਆਪਣਾ ਪਿਆਰ ਆਪਣਾ ਨਿੱਘ ਹੁੰਦਾ ਹੈ, ਚਾਹੇ ਉਹ ਨਾਨੀ ਦਾ ਹੋਵੇ, ਦਾਦੀ ਦਾ, ਮਾਂ ਬਾਪ ਦਾ, ਦੋਸਤੀ ਹੋਵੇ, ਭੂਆ ਹੋਵੇ, ਮਾਮੇ ਹੋਣ, ਮਾਸੀਆਂ ਹੋਣ। ਸੋ ਇਹ ਬੜੇ ਪਿਆਰੇ ਪਿਆਰੇ ਜਿਹੇ ਰਿਸ਼ਤੇ ਆ ਜੀ, ਇਹਨਾਂ ਮਣਕਿਆਂ ਨੂੰ ਅਸੀਂ ਇੱਕ ਤਾਰ ਦੇ ਵਿੱਚ ਪਰੋ ਕੇ ਇਹਦੀ ਇੱਕ ਗਾਨੀ ਬਣਾਉਣੀ ਹੈ ਪ੍ਰੋਗਰਾਮ ਲਹਿਰਾਂ ਦੇ ਵਿੱਚ। ਸੋ ਆਉਣ ਵਾਲੇ ਕੁਝ ਪ੍ਰੋਗਰਾਮਾਂ ਦੇ ਵਿੱਚ ਮੈਂ ਇਹ ਜਿਹੜੀ ਕੜੀ ਸ਼ੁਰੂ ਕਰਨੀ ਹੈ। ਸੋ ਤੁਹਾਡੇ ਸਾਥ ਦਾ, ਤੁਹਾਡੇ ਹੱਲਾ ਸ਼ੇਰੀ ਦਾ ਤੇ ਤੁਹਾਡੀ ਜਿਹੜੀ ਫੀਡਬੈਕ ਆ ਉਹਦਾ ਮੈਨੂੰ ਹਮੇਸ਼ਾ ਦੀ ਤਰ੍ਹਾਂ ਇੰਤਜ਼ਾਰ ਰਹੇਗਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਬਰਾੜ ਸਾਹਿਬ ਦੇ ਨਾਲ ਖਬਰਾਂ ਤੇ ਗੱਲਬਾਤ ਕਰਨੀ ਹੈ, ਕੁਝ ਮੁੱਦਿਆਂ ਦੀ ਗੱਲ ਕਰਨੀ ਹੈ, ਉੱਥੇ ਹੀ ਤੁਹਾਡੇ ਫਰਮਾਇਸ਼ੀ ਗੀਤ ਵੀ ਚੱਲਣੇ ਆ ਤੇ ਕੁਝ ਗੀਤ ਮੈਂ ਆਪਣੀ ਪਸੰਦ ਦੇ ਚੁਣੇ ਹੋਏ ਨੇ ਤੁਹਾਡੇ ਲਈ ਅੱਜ। ਤੇ ਨਾਲ ਦੀ ਨਾਲ ਜੀ ਅੱਜ ਜਿਵੇਂ ਮੈਂ ਕਿਹਾ ਕਿ ਲੋਕ ਸੰਗੀਤ ਦੀ ਕੜੀ ਜਿਹੜੀ ਸ਼ੁਰੂ ਕੀਤੀ ਹੋਈ ਹੈ ਉਹਦੇ ਵਿੱਚ ਜ਼ਿਆਦਾ ਤੇ ਗੱਲ ਨਹੀਂ ਕਰ ਸਕੇ ਕਿਉਂਕਿ ਇਹ ਜਿਹੜਾ ਇੰਨੇ ਵਿਸ਼ਾਲ ਹੈ, ਇੱਕ ਜਿਵੇਂ ਕੁਝ ਚ ਸਮੁੰਦਰ ਭਰਨ ਵਾਲੀ ਗੱਲ ਹੈ ਜੀ। ਸੋ ਲੋਕ ਗੀਤਾਂ ਬਾਰੇ ਗੱਲ ਕੀਤੀ ਸੀ ਤੇ ਅੱਜ ਅਸੀਂ ਲੋਕ ਸਾਜ਼ ਜਿਹੜੇ ਪੰਜਾਬ ਦੇ ਨੇ ਉਹਨਾਂ ਬਾਰੇ ਜਿੰਨੀ ਕੁ ਮੇਰੀ ਅਕਲ ਬੁੱਧੀ ਹੈ ਉਹਦੇ ਅਕੋਰਡਿੰਗ ਦੀ ਥੋੜੀ ਗੱਲ ਕਰਾਂਗੀ। ਸੋ ਤੁਹਾਨੂੰ ਵੀ ਲੋਕ ਸਾਜ਼ਾਂ ਬਾਰੇ ਕੁਝ ਪਤਾ ਹੋਵੇ ਜਾਂ ਤੁਸੀਂ ਕੋਈ ਉਹਨਾਂ ਬਾਰੇ ਗੱਲ ਕਰਨੀ ਚਾਹੁੰਦੇ ਹੋਵੋ ਤੇ ਪ੍ਰੋਗਰਾਮ ਦੇ ਵਿੱਚ ਸਾਂਝ ਤੁਸੀਂ ਪਾ ਸਕਦੇ ਹੋ, ਪਤਾ ਤੁਹਾਨੂੰ ਮੈਂ ਦੱਸ ਹੀ ਦਿੱਤਾ ਹੈ। ਤੇ ਨਾਲ ਹੀ ਦੀ ਨਾਲ ਅਸੀਂ ਜਿਹੜਾ ਗੀਤ ਸੰਗੀਤ ਵੀ ਸੁਣਨਾ ਹੈ ਜੀ। ਸੋ ਗੁਰਸੇਵਕ ਮਾਂਗਟ ਹੁਣਾਂ ਨੇ ਸਿਡਨੀ ਤੋਂ ਸਾਂਝ ਬਣਾਈ ਹੈ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਅੱਜ ਸਿਡਨੀ ਦਾ ਮੌਸਮ ਵਧੀਆ ਹੈ ਜੀ, ਕੰਮ ਦੇ ਨਾਲ ਨਾਲ ਰੇਡੀਓ ਸੁਣਦੇ ਪਏ ਆ ਤੇ ਢੱਡੜੀਆਂ ਵਾਲੇ ਬਾਬਾ ਜੀ ਦੀ ਵੀਡੀਓ ਬਾਰੇ ਕੀ ਕਹੋਗੇ। ਸੋ ਕੋਈ ਗੱਲ ਨੀ ਜੀ, ਮਿੰਟੂ ਭਾਜੀ ਨੂੰ ਆਉਣ ਦੋ, ਜਰੂਰ ਪੁੱਛਾਂਗੇ ਇਹ ਗੱਲ। ਤੇ ਗਾਣਾ ਕਹਿੰਦੇ ਲਗਾ ਦਿਓ ਜੀ, ਜੱਟ ਦਾ ਬਲੱਡ ਓਏ ਹੋਏ ਮਨਕੀਰਤ ਔਲਖ ਦਾ। ਬਿਲਕੁਲ ਜੀ, ਅਸੀਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਜਿਹੜਾ ਇਹ ਗੀਤ ਲਗਾ ਦੇਵਾਂਗੇ। ਸਰਬਜੀਤ ਭਾਜੀ ਤੱਕ ਤੁਹਾਡੀ ਫਰਮਾਇਸ਼ ਪਹੁੰਚ ਗਈ ਹੋਣੀ ਹੈ। ਸੋ ਅੱਜ ਜੱਟ ਦਾ ਬਲੱਡ ਮੈਂ ਵੀ ਨਹੀਂ ਸੁਣਿਆ ਪਹਿਲਾਂ ਕਦੀ ਗੀਤ, ਤੇ ਤੁਹਾਡੇ ਸਾਰਿਆਂ ਨਾਲ ਬੈਠ ਕੇ ਮੈਂ ਵੀ ਉਹਦਾ ਆਨੰਦ ਮਾਣ ਲਵਾਂਗੀ। ਸੋ ਬਿਲਕੁਲ ਜੀ, ਹੁਣ ਮੈਨੂੰ ਲੱਗਦਾ ਕਿ ਇੱਕ ਗੀਤ ਸੁਣ ਲਈਏ ਅਸੀਂ ਤੇ ਮੈਂ ਫਿਰ ਜਰਾ ਮਿੰਟੂ ਭਾਜੀ ਨੂੰ ਲੈ ਕੇ ਆਉਂਦੀ ਹਾਂ ਤੇ ਕਿਉਂਕਿ ਜਿਹੜੇ ਮੁੱਦੇ ਆ ਖਬਰਾਂ ਉਹ ਤੁਹਾਡੇ ਵੱਲੋਂ ਆਉਣ ਵੀ ਲੱਗ ਗਏ। ਸੋ ਇਹਨਾਂ ਬਾਰੇ ਗੱਲ ਬਰਾੜ ਸਾਹਿਬ ਹੀ ਕਰਨਗੇ। ਤੁਸੀਂ ਸੁਣੋ ਇਹ ਗੀਤ ਤੇ ਮੈਂ ਫਿਰ ਬਰਾੜ ਸਾਹਿਬ ਨੂੰ ਲੈ ਕੇ ਮੁੜ ਕੇ ਆਉਂਦੀ ਹਾਂ ਜੀ।
ਉਹ ਤੈਨੂੰ ਸਾਹਾਂ ਵਿੱਚ ਰੱਖਿਆ ਸੰਭਾਲ ਬੱਲੀਏ, ਨੰਗ ਜੀ ਨਾ ਵੇਖੀ ਇੱਕ ਬਾਲ ਬੱਲੀਏ, ਉਹ ਤੈਨੂੰ ਸਾਹਾਂ ਵਿੱਚ ਰੱਖਿਆ ਸੰਭਾਲ ਬੱਲੀਏ, ਨੰਗ ਜੀ ਨਾ ਵੇਖੀ ਇੱਕ ਬਾਲ ਬੱਲੀਏ, ਜਾਂ ਤਾਂ ਇਤਫਾਕ ਰੱਬ ਦੀ ਜਾਂ ਮਰਜ਼ੀ, ਜਾਂ ਤਾਂ ਇਤਫਾਕ ਰੱਬ ਦੀ ਜਾਂ ਮਰਜ਼ੀ, ਤੈਨੂੰ ਸੱਚੀ ਗੱਲ ਕਹਿੰਦਾ ਨੀ ਮੈਂ ਤਾਂ। ਇੱਕ ਨਾ ਬਜਾਲਾ ਸਾਨੂੰ ਜਾਂ ਜੱਟ ਦੇ ਬਲੱਡ ਦਾ ਗਰੁੱਪ ਉਹੀ ਆ ਨੀ ਜਿਹੜੇ ਅੱਖਰ ਤੋਂ ਪੈਂਦਾ ਤੇਰਾ ਨਾਂ, ਜੱਟ ਦੇ ਬਲੱਡ ਦਾ ਗਰੁੱਪ ਉਹੀ ਆ ਨੀ ਜਿਹੜੇ ਅੱਖਰ ਤੋਂ ਪੈਂਦਾ ਤੇਰਾ ਨਾਂ। ਨੀ ਤੂੰ ਰੱਖਦੀ ਕਿਹੜਾ ਕਿ ਦਿਖੇ ਆਈ ਬਰੋ, ਸਾਨੂੰ ਤਿੱਖੇ ਜੇ ਕਰਾਉਣੇ ਦਾਤ ਪੈਣਗੇ, ਨੀ ਤੂੰ ਗੁੰਦ ਗੁੰਦ ਗੁੱਟਾ ਡਾਉਂਦੀ ਅੱਲੜੇ, ਲੱਗੇ ਸਾਡੇ ਤੇ ਦੁੱਖਾਂ ਦੇ ਪਾਰ ਟਹਿਣਗੇ, ਨੀ ਤੂੰ ਗੁੰਦ ਗੁੰਦ ਗੁੱਟਾ ਡਾਉਂਦੀ ਅੱਲੜੇ, ਲੱਗੇ ਸਾਡੇ ਤੇ ਦੁੱਖਾਂ ਦੇ ਪਾਰ ਟਹਿਣਗੇ, ਪੂਰੀ ਇਹ ਜੇ ਅੱਖ ਨੂੰ ਨੀ ਕਾਰਵਾਈ ਲਈ, ਹਾਂ ਕਰੇ ਜੇ ਸਵਾਦ ਆ ਜੇ ਤਾਂ ਪਵਾੜੇ ਤੇਰੀ ਮਾਂ।
ਜੀ, ਸੋ ਅਸੀਂ ਗੁਰਸੇਵਕ ਮਾਂਗਟ ਹੁਣਾਂ ਦੀ ਫਰਮਾਇਸ਼ ਤੇ ਜੱਟ ਦਾ ਬਲੱਡ ਸੁਣਿਆ ਜੀ। ਬਿਲਕੁਲ ਬੜਾ ਵਧੀਆ ਮਿਊਜ਼ਿਕ ਸੀ ਗੀਤ ਦਾ ਤੇ ਮੈਨੂੰ ਉਮੀਦ ਹੈ ਤੁਸੀਂ ਸਾਰਿਆਂ ਨੇ ਪਸੰਦ ਕੀਤਾ ਹੋਣਾ। ਸੋ ਪ੍ਰੋਗਰਾਮ ਦੇ ਵਿੱਚ ਹੁਣ ਜੀ ਸਮਾਂ ਹੋ ਗਿਆ ਬਰਾੜ ਸਾਹਿਬ ਦੇ ਨਾਲ ਤੇ ਬਰਾੜ ਸਾਹਿਬ ਸਾਡੇ ਨਾਲ ਮੌਜੂਦ ਨੇ, ਸੋ ਉਹਨਾਂ ਦਾ ਮੈਂ ਪ੍ਰੋਗਰਾਮ ਚ ਸਵਾਗਤ ਕਰਦੀ ਹਾਂ। ਬਹੁਤ ਬਹੁਤ ਸਵਾਗਤ ਹੈ ਬਰਾੜ ਸਾਹਿਬ ਤੇ ਸਾਡੇ ਸਾਰਿਆਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਸੁਖਪ੍ਰੀਤ, ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਉਹਨਾਂ ਦਾ ਦਿਨ ਬਹੁਤ ਵਧੀਆ ਚੜਿਆ ਹੋਣਾ।
ਜੀ ਬਿਲਕੁਲ ਬਰਾੜ ਸਾਹਿਬ ਦਿਨ ਅੱਜ ਵਧੀਆ ਚੜਿਆ ਹੈ। ਸੋ ਮੇਰੇ ਲਈ ਬੁੱਧਵਾਰ ਦੀ ਸਵੇਰ ਕੁਝ ਖਾਸ ਹੋ ਜਾਂਦੀ ਹੈ, ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ ਸਵੇਰ ਜਿਹੜੀ ਹੈ ਹੋਰ ਸੋਹਣੀ ਹੋ ਜਾਂਦੀ ਹੈ, ਗੱਲਾਂ ਬਾਤਾਂ ਮਾਰਦੇ ਆ ਤੇ ਅੱਜ ਵੀ ਅਸੀਂ ਜਿਹੜੀ ਲਹਿਰਾਂ ਦੀ ਗੱਡੀ ਚਲਾਈ ਹੋਈ ਹੈ ਤੇ ਹੁਣ ਜਿਹੜਾ ਸਟੇਸ਼ਨ ਆ ਗਿਆ ਹੈ ਖਬਰਾਂ ਵਾਲਾ, ਤੇ ਅਸੀਂ ਇੱਥੇ ਅੱਜ ਦੀਆਂ ਜਿਹੜੀਆਂ ਖਬਰਾਂ ਮੁੱਦੇ, ਜੋ ਜੇ ਸਾਡੇ ਸਰੋਤਿਆਂ ਦੇ ਦਿਲ ਵਿੱਚ ਵੀ ਕੋਈ ਗੱਲ ਹੈ ਤੇ ਖਬਰਾਂ ਦੇ ਰਿਗਾਰਡਿੰਗ ਉਹ ਸਾਡੇ ਨਾਲ ਸਾਂਝ ਪਾ ਸਕਦੇ ਆ ਪ੍ਰੋਗਰਾਮ ਦੇ ਵਿੱਚ। ਬਰਾੜ ਸਾਹਿਬ ਦਾ ਜਿਹੜਾ ਸਾਥ ਹੈ ਸਾਡੇ ਨਾਲ, ਕੋਈ ਅੱਧਾ ਘੰਟਾ ਬਣਿਆ ਰਹਿਣਾ ਪ੍ਰੋਗਰਾਮ ਦੇ ਵਿੱਚ। ਸੋ ਬਰਾੜ ਸਾਹਿਬ ਸ਼ੁਰੂ ਕਰਦੀ ਆ ਜੀ ਮੈਂ ਆਪਣੇ ਸਰੋਤਿਆਂ ਤੋਂ ਹੀ।
ਜੀ ਜੀ ਬਿਲਕੁਲ
ਜੀ, ਗੁਰਸੇਵਕ ਮਾਂਗਟ ਹੁਣਾਂ ਦਾ ਜਿਹੜਾ ਸਾਨੂੰ ਸੁਨੇਹਾ ਪਹੁੰਚਿਆ ਤੇ ਉਹਦੇ ਵਿੱਚ ਇਹਨਾਂ ਨੇ ਗੱਲ ਕੀਤੀ ਹੈ ਜੀ ਢੱਡਰੀਆਂ ਵਾਲੇ ਬਾਬਾ ਜੀ ਦੀ। ਉਹਨਾਂ ਨੇ ਲਿਖਿਆ ਹੈ ਕਿ ਢੱਡਰੀਆਂ ਵਾਲੇ ਬਾਬਾ ਜੀ ਦੀ, ਕਹਿੰਦੇ ਵੀਡੀਓ ਬਾਰੇ ਕੀ ਕਹੋਗੇ ਮਿੰਟੂ ਭਾਜੀ, ਮੈਨੂੰ ਤਾਂ ਉਹ ਬਿਲਕੁਲ ਸਹੀ ਲੱਗਦੇ ਆ ਆਪਣੀ ਜਗ੍ਹਾ ਤੇ। ਸੋ ਕੀ ਕਹੋਗੇ ਬਰਾੜ ਸਾਹਿਬ?
ਬਿਲਕੁਲ ਜੀ, ਪਹਿਲੀ ਗੱਲ ਤਾਂ ਇਹ ਕਹੂੰਗਾ ਵੀ ਇਹ ਜਿਹੜਾ ਮੁੱਦਾ, ਇਹਨੂੰ ਜਿੰਨਾ ਘੱਟ ਆਪਾਂ ਵਿਚਾਰੀਏ ਜਾਂ ਜਿੰਨਾ ਘੱਟ ਸੋਸ਼ਲ ਮੀਡੀਆ ਜਾਂ ਅਖਬਾਰਾਂ ਤੇ ਜਾਂ ਰੇਡੀਓ ਤੇ ਲੈ ਕੇ ਆਈਏ, ਵੈਸੇ ਸਹੀ ਮਿਹਣੇ ਚ ਮੰਨਣ ਤਾਂ ਚੰਗਾ, ਖਾਸ ਕਰਕੇ ਸਿੱਖ ਕੌਮ ਲਈ ਤੇ ਕੰਟਰੋਵਰਸੀਆਂ ਨੂੰ ਰੋਕਣ ਲਈ ਤੇ ਕਾਫੀ ਚੀਜ਼ਾਂ ਲਈ ਸਹਾਈ ਹੋਊਗਾ ਵੀ ਜਿੰਨਾ ਨੂੰ ਘੱਟ ਆਪਾਂ ਫਰੋਲੀਏ ਤੇ ਪੜਤਾਲੀਏ। ਪਰ ਫੇਰ ਵੀ ਦੇਖੋ ਵਾਰ ਵਾਰ ਸਾਡੇ ਸੱਜਣ ਮਿੱਤਰ ਪੁੱਛਦੇ ਆ ਵੀ ਤੁਹਾਡੇ ਕੀ ਵਿਚਾਰ ਆ ਜਾਂ ਕੀ ਹੋਣਾ ਚਾਹੀਦਾ, ਤਾਂ ਉਹਦੇ ਲਈ ਆਪਾਂ ਥੋੜੀ ਬਹੁਤ ਜ਼ਰੂਰ ਇਸ ਵਿਸ਼ੇ ਤੇ ਗੱਲ ਕਰਦੇ ਆ
ਜੀ।
ਨੰਬਰ ਇੱਕ ਤਾਂ ਇਹ ਆ ਵੀ ਅਸੀਂ ਅਕਸਰ ਕਹਿੰਦੇ ਆਏ ਆ ਵੀ ਇਤਿਹਾਸ ਇੱਕ ਇਹੋ ਜਿਹੀ ਚੀਜ਼ ਆ ਜਿਹੜਾ ਬਦਲਦਾ ਰਹਿੰਦਾ, ਇਤਿਹਾਸ ਨੂੰ ਬਦਲਿਆ ਜਾ ਸਕਦਾ, ਕੋਈ ਵੀ ਇਹੋ ਜਿਹੀ ਸਿਸਟਮ ਨਹੀਂ ਹੈਗਾ ਵੀ ਜਿਹੜਾ ਹੁਣ ਡਾਕੂਮੈਂਟਡ ਹੋਣ ਲੱਗ ਗਈਆਂ ਚੀਜ਼ਾਂ, ਜਾਂ ਡਾਕੂਮੈਂਟਡ ਰਾਜੇ ਮਹਾਰਾਜਿਆਂ ਵੇਲੇ ਵੀ ਹੁੰਦੀਆਂ ਸਨ, ਪਰ ਰੌਲਾ ਤਾਂ ਉਹਦੀ ਸਟੋਰੇਜ ਦਾ ਪੈਂਦਾ ਸੀ। ਅੱਜ ਵੀ ਜੇ ਮੰਨ ਲਓ ਫਾਰਸੀ ਦਾ ਰਿਕਾਰਡ ਤੁਹਾਨੂੰ ਮਿਲ ਰਿਹਾ ਤਾਂ ਕਿੰਨੇ ਕੁ ਪਰਸੈਂਟ ਮਿਲ ਰਿਹਾ? ਕੀ 100% ਮਿਲ ਰਿਹਾ ਮਹਾਰਾਜਾ ਰਣਜੀਤ ਸਿੰਘ ਵਾਲਾ? ਮੈਨੂੰ ਖੁਦ ਨੂੰ ਬਹੁਤ ਸਾਰੇ ਰਿਕਾਰਡ ਦੀ ਲੋੜ ਆ ਤੇ ਮੈਂ ਪਿਛਲੇ 3-4 ਸਾਲਾਂ ਤੋਂ ਜਦੋਂ ਜਹਿਦ ਕਰ ਰਿਹਾ ਇਤਿਹਾਸ ਫਰੋਲਣ ਦੀ, ਤੇ ਪਰ ਮੈਨੂੰ ਉਹਦਾ ਰਿਕਾਰਡ ਨਹੀਂ ਮਿਲ ਰਿਹਾ। ਬਹੁਤ ਸਾਰੀਆਂ ਚੀਜ਼ਾਂ ਮਿਲੀਆਂ ਪਰ ਬਹੁਤ ਸਾਰੀਆਂ ਨਹੀਂ ਮਿਲ ਰਹੀਆਂ। ਸੋ ਕਹਿਣ ਦਾ ਭਾਵ ਇਹ ਆ ਵੀ ਇਤਿਹਾਸ ਇੱਕ ਇਹੋ ਜਿਹੀ ਚੀਜ਼ ਆ ਜਿਹੜਾ ਇੱਕ ਪੀੜ੍ਹੀ ਦੇ ਨਾਲ ਬਦਲ ਜਾਂਦਾ। ਇੱਕ ਪੀੜ੍ਹੀ ਨੂੰ ਮੰਨਿਆ ਗਿਆ 20 ਸਾਲ ਦੀ, ਆਪਾਂ ਕਹਿੰਦੇ ਨਾ ਪੀੜ੍ਹੀ ਦਰ ਪੀੜ੍ਹੀ ਗੱਲ ਕਰੀਏ, ਸੁਣਨ ਚ ਬਹੁਤ ਵੱਡੀ ਸਾਰੀ ਲੱਗਦੀ ਹੈ ਤੇ ਆਮ ਲੋਕ ਪੀੜ੍ਹੀ ਸੋਚਦਾ ਵੀ 100 ਸਾਲ ਦੀ ਪੀੜ੍ਹੀ ਹੋਊਗੀ, ਪਰ ਨਹੀਂ ਦੋਸਤੋ, ਪੀੜ੍ਹੀ ਸਿਰਫ 20 ਸਾਲ ਦੀ ਹੁੰਦੀ ਹੈ। ਇੱਕ ਪੀੜ੍ਹੀ ਉਮਰ ਬੰਦੇ ਦੀ 60 ਹੋ ਸਕਦੀ, 80 ਹੋ ਸਕਦੀ, 100 ਹੋ ਸਕਦੀ ਆ, ਪਰ 20 ਸਾਲਾਂ ਬਾਅਦ ਜਿਹੜੀ ਉਹਦੀ ਬਾਦਸ਼ਾਹਤ ਹੁੰਦੀ ਹੈ ਨਾ ਉਸ ਪੀੜ੍ਹੀ ਦੀ, ਉਹ ਖਤਮ ਹੋ ਕੇ ਅਗਲੇ ਕੋਲੇ ਟ੍ਰਾਂਸਫਰ ਹੋ ਜਾਂਦੀ ਆ। ਇਹ ਗੱਲ ਸੱਚੀ ਆ। ਜਿਵੇਂ ਤੁਸੀਂ ਦੇਖੋ, ਤੁਸੀਂ ਪਹਿਲੇ 20 ਸਾਲ ਨਹੀਂ ਮੰਨ ਸਕਦੇ, ਪਹਿਲੇ 20 ਸਾਲ ਹੁੰਦੇ ਜਿਹੜੇ ਉਹ ਜਦੋਂ ਤੁਸੀਂ ਬੱਚੇ ਹੁੰਦੇ ਹੋ, ਉਦੋਂ ਤੁਹਾਡੀ ਜਨਰੇਸ਼ਨ ਦਾ ਉਦੋਂ ਕੋਈ ਰੋਲ ਨਹੀਂ ਹੁੰਦਾ, ਤੁਹਾਨੂੰ ਪੇਰੈਂਟਸ ਜਿਹੜੀ ਆਪਦੀ ਪੀੜ੍ਹੀ ਮੁਤਾਬਕ ਅੱਗੇ ਤੋਰ ਰਹੇ ਹੁੰਦੇ ਆ। ਫਿਰ 20 ਸਾਲਾਂ ਬਾਅਦ ਤੁਹਾਡੀ ਪੀੜ੍ਹੀ ਆਉਂਦੀ ਆ ਜਿਹੜੀ 20 ਤੋਂ 40 ਦੇ ਦਰਮਿਆਨ ਆਪਦੇ ਢੰਗ ਨਾਲ ਜਿਉਂਦੀ ਆ ਤੇ ਆਪਦੇ ਢੰਗ ਨਾਲ ਉਹ ਕਰਦੀ ਆ, 40 ਤੋਂ ਬਾਅਦ ਫੇਰ ਤੁਹਾਨੂੰ ਜਿਹੜਾ ਹੈਂਡ ਓਵਰ ਕਰ ਲੈਂਦੀ ਆ ਅਗਲੀ ਪੀੜ੍ਹੀ। ਸੋ ਇਸ ਕਰਕੇ ਇੱਕ ਤਾਂ ਗੱਲ ਧਿਆਨ ਚ ਰੱਖਣੀ ਚਾਹੀਦੀ ਆ ਵੀ ਪੀੜ੍ਹੀ ਆ 20 ਸਾਲਾਂ ਦੀ, ਜਿਵੇਂ ਸਾਡੇ ਹਫ਼ਤਿਆਂ ਦੇ ਉਹਨਾਂ ਚ ਵੰਡੇ ਹੋਏ ਨਾ, ਰੁੱਤਾਂ ਚ ਵੰਡੀ ਹੋਈ ਆ ਚੀਜ਼, ਇਵੇਂ ਜੇ ਕਿ ਵੀ ਨਾ ਕੁਦਰਤ ਨੇ ਬੜੇ ਸੋਹਣੇ ਢੰਗ ਨਾਲ ਵੰਡਿਆ ਹੋਇਆ ਕੰਮ, ਜਿਵੇਂ ਤਾਸ਼ ਦੇ ਵਿੱਚ ਵੀ 13 ਪੱਤੇ ਹੁੰਦੇ ਆ ਜਾਂ 13 ਹਫ਼ਤਿਆਂ ਦੀ ਗੱਲ ਕਰੀਏ ਤਾਂ 52 ਹਫ਼ਤੇ ਹੁੰਦੇ ਆ, ਉਵੇਂ ਜੇ ਕਿੰਨਾ ਕਿ ਸਟਰਕਚਰ ਬਣਿਆ ਹੋਇਆ ਜ਼ਿੰਦਗੀ ਦਾ, ਉਹ ਸਟਰਕਚਰ ਨੂੰ ਜਾ ਕੇ ਗਹਿਰਾਈ ਨਾਲ ਅੰਦਰੋਂ ਸਮਝਣਾ ਪੈਂਦਾ। ਤੇ ਉਸ ਸਟਰਕਚਰ ਦੇ ਵਿੱਚ ਜਿਹੜੀ ਇਹ 20 ਸਾਲਾਂ ਦੀ ਪੀੜ੍ਹੀ ਆ, ਤੇ ਪੀੜ੍ਹੀ ਦੇ ਵਿੱਚ ਹੁਣ ਇਤਿਹਾਸ ਕਿਵੇਂ ਬਦਲਦਾ? ਇਤਿਹਾਸ ਇਹ ਬਦਲਦਾ ਜੀ ਵੀ 20-25 ਸਾਲ ਪਹਿਲਾਂ ਦੇ ਬੰਦੇ ਆ ਜਿਹੜੇ, ਉਹਨਾਂ ਨੂੰ ਜਿਹੜਾ ਦੌਰ ਸੀ, ਜਿਵੇਂ 84 ਦਾ ਦੌਰ ਦੀ ਗੱਲ ਹੰਡਾਈ ਆ, ਤੁਸੀਂ 84 ਦੇ ਦੌਰ ਦੀ ਗੱਲ ਕਰੀਏ ਤਾਂ ਸਾਡੇ ਵੇਲੇ ਕੁਛ ਹੋਰ ਚੀਜ਼ ਸੀਗਾ, ਸਾਡੇ ਵੇਲੇ ਹੋਰ ਵਿਚਾਰ ਸੀ, ਹੋਰ ਗੱਲਾਂ ਸੀ, ਅਸੀਂ ਜਿਹੜੇ ਨੇੜੇ ਤੋਂ ਦੇਖਿਆ ਕੱਲੇ ਕੱਲੇ ਬੰਦੇ ਦੇ ਬਾਰੇ ਚ ਹੋਰ ਗੱਲਾਂ ਸੀ, ਪਰ ਹੁਣ 20 ਸਾਲਾਂ ਬਾਅਦ ਜਿਹੜਾ ਨੌਜਵਾਨ ਆ ਉਹ ਕੁਛ ਹੋਰ ਸੋਚਦਾ ਉਹ ਸਾਰੇ ਚੀਜ਼ ਬਾਰੇ, ਕਿਉਂਕਿ ਉਹਨੂੰ ਜਿਹੜਾ ਲਿਟਰੇਚਰ ਮਿਲਿਆ, ਜਿਹੜੀਆਂ ਚੀਜ਼ਾਂ ਉਹਨੂੰ ਪੜ੍ਹਨ ਨੂੰ ਦਿੱਤੀਆਂ ਗਈਆਂ, ਜੋ ਚੀਜ਼ਾਂ ਸਾਹਮਣੇ ਆਈਆਂ ਉਹਨੇ ਤਾਂ ਉਹੀ ਮੰਨਣੀਆਂ ਨਾ, ਉਹੀ ਦੇਖਣੀਆਂ ਉਹਨੇ, ਉਹ ਥੋੜਾ ਦੇਖਣੀਆਂ ਜਿਹੜੀਆਂ ਅਸੀਂ ਰੌਲਾ ਪਾਈ ਜਾਂਦੇ ਆ, ਜਿਹੜੀ ਆਮ ਜਨਤਾ ਰੌਲਾ ਪਾਈ ਜਾਂਦੀ ਆ। ਹੁਣ ਇੱਕ ਚੀਜ਼ ਆ ਵੀ ਇੱਕ ਪਿੰਡ ਦੇ ਵਿੱਚ ਜੇ 1000 ਬੰਦਾ ਰਹਿੰਦਾ ਤਾਂ ਕੌਣ ਡਾਕੂਮੈਂਟ, ਕਿੰਨੇ ਕੁ ਡਾਕੂਮੈਂਟ ਹੁੰਦੇ ਆ, ਕਿੰਨੀ ਡਾਕੂਮੈਂਟੇਸ਼ਨ ਹੁੰਦੀ ਆ, ਇਹ ਦੇਖੋ ਤੁਸੀਂ, ਇਹ ਉਹ ਕੋਈ ਵੀ ਇਤਿਹਾਸ ਨੂੰ ਸਾਂਭਦਾ ਨਹੀਂ ਹੈ। ਫੇਰ ਕੀ ਹੁੰਦਾ, ਫੇਰ ਲੋੜ ਵੇਲੇ ਕੋਈ ਨਾ ਕੋਈ ਬੰਦਾ ਇਹੋ ਜਿਹਾ ਆਉਂਦਾ ਜਿਹਨੂੰ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ, ਜਿੱਧਰ ਨੂੰ ਲੈ ਕੇ ਜਾਣਾ ਹੁੰਦਾ, ਮੂਵਮੈਂਟ ਦੇਣੀ ਹੁੰਦੀ ਹੈ, ਫਿਰ ਉਹ ਇਤਿਹਾਸ ਨੂੰ ਉਧਰ ਮੂਵਮੈਂਟ ਦੇ ਦਿੰਦਾ, ਉਧਰ ਨੂੰ ਮੋੜ ਦੇ ਦਿੰਦਾ, ਤੇ ਫਿਰ ਆਉਣ ਵਾਲੀਆਂ ਪੀੜ੍ਹੀਆਂ ਲਈ ਇਤਿਹਾਸ ਉਹੀ ਹੋ ਜਾਂਦਾ। ਹੁਣ ਇਹ ਚੀਜ਼ ਇੱਥੇ ਆੜੇ ਆ ਰਹੀ ਹੈ ਸਿੱਖਇਜ਼ਮ ਦੇ ਵਿੱਚ। ਮੈਂ ਇਸ ਕੰਟਰੋਵਰਸੀ ਦਾ ਇੱਕੋ ਹੱਲ ਲੱਭਦਾ, ਇੱਕੋ ਮੇਰੀ ਨਜ਼ਰ ਚ ਇੱਕੋ ਹੱਲ ਆ, ਜੋ ਉਹਦੇ ਅਮਨਦੀਪ ਹੋਰਾਂ ਨੇ ਵੀ ਕਾਫੀ ਵਿਸਤਾਰ ਚ ਕਿਹਾ ਸੀ ਵੀ ਜਿਹੜੀਆਂ ਜੇ ਤੁਹਾਨੂੰ ਗੁਰਬਾਣੀ ਦਾ ਗਿਆਨ ਆ ਗਿਆ ਤੇ ਤੁਹਾਨੂੰ ਇਤਿਹਾਸ ਬਾਰੇ ਗੱਲ ਕਰਨ ਦੀ ਲੋੜ ਹੀ ਨਹੀਂ ਪੈਣੀ ਕਿਉਂਕਿ ਸਾਡੇ ਗੁਰੂ ਸਾਹਿਬ ਨੇ ਬਹੁਤ ਵੱਡਾ ਹਿੰਟ ਦਿੱਤਾ ਗੁਰਬਾਣੀ ਦੇ ਵਿੱਚ ਇਤਿਹਾਸ ਦੇ ਮਾਮਲੇ ਚ। ਉਹਨਾਂ ਨੇ ਇਤਿਹਾਸ ਨੂੰ ਇਗਨੋਰ ਕਰਤਾ ਗੁਰਬਾਣੀ ਚ, ਜਮਾਂ ਇਗਨੋਰ ਕਰਤਾ। ਉਹਦਾ ਕਾਰਨ ਇੱਕੋ ਹੀ ਆ, ਉਹਨਾਂ ਨੂੰ ਦੱਸਤਾ ਵੀ ਇਤਿਹਾਸ ਆ ਜਦੋਂ ਮਰਜ਼ੀ ਬਦਲ ਸਕਦਾ, ਜਿਹੜੀ ਸੱਚ ਆ ਜੋ ਅਧਿਆਤਮਿਕ ਗੱਲਾਂ ਉਹ ਕਦੇ ਨੀ ਬਦਲਦੀਆਂ। ਸੋ ਬਸ ਇੱਕੋ ਗੱਲ ਧਿਆਨ ਚ ਰੱਖੋ ਵੀ ਸਾਨੂੰ ਜੇ ਕਈ ਚੀਜ਼ਾਂ ਤੋਂ ਅਸੀਂ ਕਹਿੰਦੇ ਨਾ ਵੀ ਵਰਜਿਤ ਕੀਤਾ ਸਾਨੂੰ, ਤਾਂ ਸਾਨੂੰ ਇਸ ਚੀਜ਼ ਤੋਂ ਵੀ ਵਰਜਿਤ ਹੀ ਕੀਤਾ ਕਿਸਮ ਦਾ ਗੁਰੂ ਸਾਹਿਬਾਨ ਨੇ। ਉਹਦੀ ਤਾਂ ਗੁਰੂ ਸਾਹਿਬ ਇੱਥੋਂ ਸ਼ੁਰੂ ਕਰਦੇ ਗੱਲ ਵੀ ਜਿਹੜੇ ਬਾਬੇ ਨਾਨਕ ਦੇ ਪਿਓ ਦਾ ਨਾਂ ਕੀ ਸੀ, ਮਾਂ ਦਾ ਨਾਂ ਕੀ ਸੀ, ਉਹਨਾਂ ਦੇ ਕਿੰਨੇ ਬੱਚੇ ਸੀ, ਉਹ ਗੁਰਬਾਣੀ ਚ ਹੀ ਦਰਜ ਹੁੰਦੀਆਂ ਇਹ ਗੱਲਾਂ। ਤੇ ਗੁਰਬਾਣੀ ਦੇ ਵਿੱਚ ਹੀ ਸਾਰੇ ਗੁਰੂਆਂ ਦੇ ਆਪੋ ਆਪਣੇ ਇਤਿਹਾਸਕ ਗੱਲਾਂ ਹੁੰਦੀਆਂ ਵੀ ਕਿੱਥੇ ਉਹ ਸ਼ੇਰ ਮਾਰਿਆ, ਕਿੱਥੇ ਕੀ ਕਰਿਆ, ਪਰ ਇਹੋ ਜਿਹੀਆਂ ਚੀਜ਼ਾਂ ਦੀ ਉਹਨਾਂ ਨੇ ਲੋੜ ਨੀ ਸਮਝੀ। ਉਹਨਾਂ ਨੇ ਸਮਝੀ ਵੀ ਲੋੜ ਆ ਜਿਹੜੀ ਗੁਰੂ ਦੀ ਬਾਣੀ ਜਿਹਦੇ ਨਾਲ ਅਕਾਲ ਪੁਰਖ ਨੂੰ ਮਿਲਿਆ ਜਾ ਸਕੇ ਉਹ ਗੱਲਾਂ ਕਰਨ ਦੀ। ਸੋ ਪਹਿਲੀ ਗੱਲ ਤਾਂ ਸਾਰੀਆਂ ਚੀਜ਼ਾਂ ਦਾ ਜਵਾਬ ਹੀ ਇਹ ਆ, ਤੇ ਸਾਡੇ ਕਥਾ ਵਾਚਕਾਂ ਨੂੰ ਸਾਡੇ ਜਿੰਨੇ ਵੀ ਉਹਨਾਂ ਨੂੰ ਬਚਣਾ ਚਾਹੀਦਾ ਇਹਨਾਂ ਚੀਜ਼ਾਂ ਤੋਂ, ਇਹਨਾਂ ਚੀਜ਼ਾਂ ਦੀ ਤੋੜ ਮਰੋੜ ਨਹੀਂ ਕਰਨੀ। ਕਿਉਂਕਿ ਜਿਹੜੀ ਜੇ ਕੋਈ ਚੀਜ਼ ਦੀ ਕੋਈ ਵੀ ਤੱਥ ਕਿਤੇ ਚੱਲ ਰਿਹਾ ਲਿਖਿਆ ਹੋਇਆ ਗੁਰੂ ਘਰਾਂ ਚ ਲਿਖਿਆ ਹੋਇਆ ਜਾਂ ਕਿਤੇ ਵੀ ਲਿਖਿਆ, ਉਹਨੂੰ ਜੇ ਕੋਈ ਇੱਕ ਬੰਦਾ ਉਹਦੇ ਤੇ ਕੰਟਰੋਵਰਸੀ ਕਰਦਾ ਤਾਂ ਉਹ ਸਹੀ ਨਹੀਂ ਹੈਗੀ। ਜਾਂ ਤਾਂ ਉਹਦੇ ਤੇ ਰਿਸਰਚ ਟੀਮ ਬੈਠੇ, ਰਿਸਰਚ ਟੀਮ ਬੈਠ ਕੇ ਉਹਦੇ ਤੇ PhDਆਂ ਹੋਣ, ਰਿਸਰਚਾਂ ਹੋਣ, ਬਾਲਕੀ ਖੌਲ ਉਤਾਰੀ ਜਾਵੇ, ਫੇਰ ਤਾਂ ਕੋਈ ਉਹਦੀ ਰਿਪੋਰਟ ਨਿਕਲ ਕੇ ਸਾਹਮਣੇ ਆ ਸਕਦੀ ਹੈ ਵੀ ਜੇ ਮੰਨ ਲਓ ਵੀ ਬਾਬਾ ਬਕਾਲਾ ਦੇ ਭੋਰਾ ਸਾਹਿਬ ਦੇ ਉੱਤੇ ਜੋ ਗੱਲਾਂ ਲਿਖੀਆਂ ਉਹਨਾਂ ਦਾ ਉਹਨਾਂ ਨੂੰ ਪਿੱਛੋਂ ਤੱਕ ਪੜਤਾਲਿਆ ਜਾਵੇ, ਪਰ ਫੇਰ ਉਹੀ ਕਮੀ ਆ ਜਾਂਦੀ ਹੈ ਜੀ ਡਾਕੂਮੈਂਟੇਸ਼ਨ ਦੀ, ਡਾਕੂਮੈਂਟੇਸ਼ਨ ਨਹੀਂ ਮਿਲਦੀ।
ਬਿਲਕੁਲ,
ਤੁਸੀਂ 70 ਸਾਲ 80 ਸਾਲ ਤੋਂ ਪੁਰਾਣੇ ਬਜ਼ੁਰਗ ਨਹੀਂ ਲੱਭ ਸਕਦੇ, ਫਿਰ 300-400 ਸਾਲ 500 ਸਾਲ ਪੁਰਾਣੀ ਗੱਲ ਕਿੱਥੋਂ ਤੁਸੀਂ ਉਹਨੂੰ ਤਸਦੀਕ ਕਰ ਦਿਓਗੇ। ਸੋ ਬਿਹਤਰ ਇਹ ਹੈ ਜੀ ਵੀ ਜਿਹਦੀਆਂ ਭਾਵਨਾਵਾਂ ਜਿੱਥੇ ਜੁੜੀਆਂ ਉਹਨੂੰ ਜੁੜੀਆਂ ਰਹਿਣ ਦਿਓ, ਕਿਸੇ ਦੀਆਂ ਭਾਵਨਾਵਾਂ ਨਾਲ ਡਾਇਰੈਕਟਲੀ ਖੇਡਣ ਦੀ ਥਾਂ ਤੇ ਇਨਡਾਇਰੈਕਟਲੀ ਇੱਕ ਤਰੀਕਾ ਅਪਣਾਇਆ ਜਾ ਸਕਦਾ ਵੀ ਜੇ ਤਾਂ ਤੁਹਾਡੀ ਇਨਡਾਇਰੈਕਟਲੀ ਵੀ ਦੋ ਤਰੀਕੇ ਆ, ਜੇ ਤਾਂ ਤੁਹਾਡੀ ਨੀਅਤ ਮਾੜੀ ਆ ਤਾਂ ਹੋ ਸਕਦਾ ਤੁਸੀਂ ਉਹਨਾਂ ਨੂੰ ਗੁੰਮਰਾਹ ਕਰੋ, ਤੇ ਜੇ ਤੁਹਾਡੀ ਨੀਅਤ ਚੰਗੀ ਆ ਤਾਂ ਤੁਸੀਂ ਉਹਨਾਂ ਨੂੰ ਸਿੱਧੇ ਸ਼ਬਦ ਗੁਰੂ ਨਾਲ ਜੋੜੋ ਤੇ ਲੋਕਾਂ ਨੂੰ ਇੱਥੋਂ ਤੱਕ ਕਿ ਇੱਥੇ ਤੱਕ ਲੈ ਕੇ ਆਓ ਵੀ ਅਸੀਂ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲ ਜਾਓ, ਇਹਨਾਂ ਚੀਜ਼ਾਂ ਦੀ ਹਿੱਕ ਥਪਤ ਪਾਉਣ ਤੋਂ ਬਿਹਤਰ ਅਸੀਂ ਗੁਰਬਾਣੀ ਦੇ ਵਿੱਚ ਦਿੱਤੇ ਗਿਆਨ ਨਾਲ ਹਿੱਕ ਥਪਤ ਪਾਈਏ ਵੀ ਗੁਰਬਾਣੀ ਸਾਡੀ ਕੀ ਕਹਿੰਦੀ ਹੈ, ਕਿੱਥੋਂ ਕਹਿੰਦੀ ਹੈ। ਪਰ ਅਸੀਂ ਤਾਂ ਕੀ ਹੈ ਨਾ, ਸਭ ਤੋਂ ਵੱਡੀ ਸਾਡੇ 'ਚ ਇੱਕ ਕਮੀ ਆਈ ਆ, ਰੋਜ਼ ਹੀ ਮੈਂ ਦੇਖਦਾ ਇਹ ਚੀਜ਼ਾਂ, ਅਸੀਂ ਵੱਡੇ ਛੋਟੇ ਦੀ ਨਜ਼ਰ ਤੇ ਪਰਖਦੇ ਹਾਂ, ਅਸੀਂ ਹਰ ਚੀਜ਼ ਦੇ ਵਿੱਚ ਇਹ ਪਰਖਦੇ ਹਾਂ ਵੀ ਅਸੀਂ ਕੰਪੇਅਰ ਕਰਦੇ ਹਾਂ। ਜਿਵੇਂ ਕੱਲ ਵੀ ਅਮਰਦੀਪ ਹੋਰਾਂ ਨੇ ਵੀ ਇੱਕ ਆਰਟੀਕਲ ਬਾਰੇ ਗੱਲ ਕੀਤੀ ਸੀ ਤੇ ਮੈਂ ਵੀ ਦੇਖਿਆ ਸੀ ਆਰਟੀਕਲ ਪੰਜਾਬੀ ਜਾਗਰਣ ਸੀ, ਉਹ ਚ ਗਿਆਨ ਤੇ ਵਿਗਿਆਨ ਨੂੰ ਰਲਾਉਣ ਦੀ ਕੋਸ਼ਿਸ਼ ਕੀਤੀ ਸੀਗੀ, ਦੱਸਿਆ ਗਿਆ ਸੀਗਾ ਵੀ ਕਿਵੇਂ ਗੁਰਬਾਣੀ ਦੇ ਵਿੱਚ ਕਿਹੜੀ ਤੁਕ ਦੇ ਵਿੱਚ ਕਿਵੇਂ ਸਾਇੰਸ ਦੇ ਮਾਮਲੇ ਚ ਗੱਲ ਕੀਤੀ ਗਈ ਆ, ਪਹਿਲਾਂ ਹੀ ਗੱਲ ਕੀਤੀ ਗਈ ਆ
ਜੀ।
ਮੈਂ ਇਸ ਗੱਲ ਨੂੰ ਮੰਨਦਾ ਵੀ ਬਹੁਤ ਸਾਰੇ ਤਰਕ ਹੈਗੇ ਆ, ਬਹੁਤ ਸਾਰੀਆਂ ਗੱਲਾਂ ਸਾਡੇ ਬਾਬੇ ਨੇ ਪਹਿਲਾਂ ਹੀ ਜਿਹੜੀਆਂ ਬਿਆਨ ਕਰਤੀਆਂ, ਪਰ ਫੇਰ ਵੀ ਅਸੀਂ ਇਸ ਨੂੰ ਵੱਡਾ ਛੋਟਾ ਕਰਕੇ ਜਾਂ ਇਸ ਕਰਕੇ ਨਾ ਗੁਰਬਾਣੀ ਨੂੰ ਮੰਨੀਏ ਵੀ ਉਹ ਦੇਖੋ ਜੀ ਵਿਗਿਆਨ ਵਾਲੇ ਨੇ ਹੁਣ ਕਿਹਾ ਧਰਤੀ ਭਰੇ ਤੇ ਸਾਡਾ ਬਾਬਾ ਪਹਿਲਾਂ ਕਹਿ ਗਿਆ ਸੀ, ਇਸ ਕਰਕੇ ਨਾ ਮੰਨੀਏ, ਅਸੀਂ ਹੋਰ ਬਥੇਰੇ ਕਾਰਨ ਹੈਗੇ ਜਿਹਦੇ ਕਰਕੇ ਸਾਨੂੰ ਗੁਰਬਾਣੀ ਜਾਂ ਸ਼ਬਦ ਗੁਰੂ ਦੀ ਮੰਨਣੀ ਚਾਹੀਦੀ ਆ। ਪਰ ਸ਼ਬਦ ਗੁਰੂ ਦੀ ਹੁਣ ਮੰਨਣ ਦੇ ਮਾਮਲੇ ਚ ਵੀ ਮੇਰੇ ਵਰਗਾ ਪਤਿਤਾ ਜੇ ਕੋਈ ਗੱਲ ਕਰਦਾ ਤਾਂ ਉਹ ਕਰਨ ਦੇ ਲਾਇਕ ਹੀ ਨਹੀਂ, ਉਹਨੂੰ ਤਾਂ ਉੱਥੇ ਪਹਿਲੇ ਮੋੜ ਤੇ ਬਾਹਰ ਕੱਢ ਦਿੰਦੇ ਆ ਵੀ ਤੂੰ ਕੌਣ ਹੁੰਦਾ ਗੱਲ ਕਰਨ ਦਾ। ਪਰ ਮੇਰਾ ਮੰਨਣਾ ਇਹ ਆ ਵੀ ਕਈ ਸੋਚਾਂ ਸਾਡੀਆਂ ਸ਼ਬਦ ਗੁਰੂ ਦੇ ਮਾਮਲੇ ਚ, ਕਈ ਨੂੰ ਐਂ ਲੱਗਦਾ ਵੀ ਹੁਣ ਬਾਈ ਐਂਦਾ ਵੀ ਸਵੇਰ ਤੋਂ ਪਾਠ ਕਰੀ ਜਾਇਆ ਕਰੋ, ਘਰੇ ਬੈਠ ਕੇ ਕੰਮ ਨਾ ਕਰੋ ਜਾਂ ਇਹ ਕਰੋ ਵੋ ਕਰੋ, ਨਹੀਂ ਇਹ ਨਹੀਂ ਮੈਂ ਕਹਿੰਦਾ ਗਾ। ਮੈਂ ਇਹ ਕਹਿਣਾ ਵੀ ਤੁਸੀਂ ਨਾ ਇੱਕ ਸ਼ੁਰੂਆਤ ਜੇ ਮੰਨ ਲਈ ਜ਼ਿੰਦਗੀ ਚ ਕਰ ਲਈ ਵੀ ਸ਼ੁਰੂਆਤ ਕਰ ਲਈ ਵੀ 1430 ਪੰਨੇ ਆ ਗੁਰੂ ਗ੍ਰੰਥ ਸਾਹਿਬ ਦੇ, ਮੈਨੂੰ ਉਹਦੇ ਥਰੂ ਹੋਣਾ ਪੈਣਾ ਤੇ ਮੈਂ ਥਰੂ ਹੋਣਾ ਪਹਿਲੀ ਵਾਰ ਤੁਸੀਂ, ਹੋ ਸਕਦਾ ਵੀ ਮਜਬੂਰਨ ਹੋ, ਪਹਿਲੀ ਵਾਰ ਤੁਹਾਨੂੰ ਲੱਗੇ ਵੀ ਮੇਰੀ ਮਜਬੂਰੀ ਆ ਜਾਣਾ ਤੇ ਤੁਹਾਨੂੰ ਸਮਝ ਵੀ ਨਹੀਂ ਪੈਣਾ, ਕੁਛ ਵੀ ਨਹੀਂ ਪੈਣਾ, ਕਿਉਂਕਿ ਸਮਝਦਾ ਮੈਂ ਦੇਖਿਆ ਵੀ ਆਮ ਸਿੰਪਲ ਕਿਤਾਬ ਵੀ ਪਹਿਲੀ ਵਾਰ ਪੜ੍ਹੇ ਚ ਨਹੀਂ ਸਮਝ ਆਉਂਦੀ ਤੇ ਉਹ ਤਾਂ ਅਧਿਆਤਮਿਕ ਗੱਲਾਂ ਕਿੱਥੋਂ ਸਮਝ ਆਉਣੀਆਂ। ਪਰ ਉਦੋਂ ਬਾਅਦ ਅਗਲੀ ਵਾਰ ਤੁਹਾਡੇ ਮਨ ਅੰਦਰ ਜਗਿਆਸਾ ਖੜੀ ਹੋਜੂ, ਹੋਰ ਸਵਾਲ ਖੜੇ ਹੋ ਜਾਣਗੇ, ਫੇਰ ਤੁਸੀਂ ਗੋ ਥਰੂ ਹੋਵੋਗੇ, ਫੇਰ ਤੁਹਾਨੂੰ ਐਂ ਲੱਗੂ ਬਹੁਤ ਕੁਛ ਲੱਭ ਗਿਆ ਹੋਰ ਲੱਭਾਂ, ਏਦਾਂ ਕਰਦੇ ਕਰਦੇ ਮਿਨੀਮਮ 4th time ਜਾ ਕੇ ਤੁਹਾਨੂੰ ਗੱਲ ਜਿਹੜੀ ਸਮਝ ਆਊਗੀ ਵੀ ਕਿੱਥੇ ਕੀ ਕਿਹਾ, ਕਿਹੜੀ ਗੱਲ ਦੇ ਕੀ ਮਾਇਨੇ ਆ, ਫੇਰ ਤੁਸੀਂ ਆਪ ਹੀ ਹਟ ਜਾਓਗੇ ਵੱਡਾ ਛੋਟਾ ਕਰਨ, ਕੌਣ ਕਿਤੋਂ ਵੱਡਾ ਕੌਣ ਕਿਤੋਂ ਛੋਟਾ, ਉਹ ਕੁਛ ਵੀ ਵੱਡਾ ਛੋਟਾ ਨਹੀਂ ਹੈ ਇੱਥੇ। ਹਰ ਗੱਲ ਜੀਵਨ ਜਾਂਚ ਜਿਹੜੀ ਅਧਿਆਤਮਿਕ ਤਰੀਕੇ ਨਾਲ ਬੜੇ ਸੋਹਣੇ ਢੰਗ ਨਾਲ ਸਾਡੇ ਕੋਲੇ ਮਿਲੀ ਹੈਗੀ ਆ। ਸੋ ਅਸੀਂ ਉੱਥੇ ਕੇਂਦਰਿਤ ਹੋ ਜਾਈਏ, ਸਾਡੇ ਜਿੰਨੇ ਵੀ ਪ੍ਰਚਾਰਕ ਆ ਉਹਨਾਂ ਨੂੰ ਵੀ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰੂੰਗਾ, ਸ਼ੁਰੂਆਤੀ ਦੌਰ ਚ ਵਾਕਈ ਥੋੜੀਆਂ ਜਿਹੀਆਂ ਗੱਲਾਂ ਹੁੰਦੀਆਂ, ਪਰ ਬੰਦਾ ਜਦੋਂ ਅੰਦਰ ਗਹਿਰਾਈ ਚ ਉਤਰਦਾ ਨਾ ਤੁਹਾਨੂੰ ਮਹਿਸੂਸ ਹੁੰਦਾ, ਤੁਸੀਂ ਮਹਿਸੂਸ ਕਰ ਸਕਦੇ ਹੋ ਅੱਗੇ ਕੀ ਸੀਗਾ, ਅੱਗੇ ਅਸੀਂ ਕੰਪੇਅਰ ਨਹੀਂ ਕਰ ਸਕਦੇ ਸੀ, ਅੱਗੇ ਕੰਪੇਅਰ ਕਰਨਾ ਔਖਾ ਸੀ, मन लो अगे सानू जे कोई कह दिंदा भी संत सिंह मस्कीन आ गल्लां करदे सी फिर हुण आ करदे आ ते सानू सानू सुन सुनाई सी गल पर अज तुसी कंपेयर कर सकदे हो तुसी इदां करो भाई पिंदरपाल सिंह ने अज तो 5-7 साल पहला दियां वीडियो कढ के देखो यूट्यूब दे उत्ते ते हुण दियां देखो तुसी तुहानू पता लगूगा भी जिहड़ा ਉਹਨਾਂ ਦਾ ਅੰਦਰਲਾ ਇੱਕ ਗਿਆਨ ਆ ਜਿਹੜਾ ਅੰਦਰ ਜਿਹੜਾ ਮੰਨ ਲਓ ਉਹਨਾਂ ਦਾ ਬਰਤਨ ਆ ਜੋ ਭਾਂਡਾ ਉਹਨਾਂ ਨੂੰ ਅਕਾਲ ਪੁਰਖ ਨੇ ਦਿੱਤਾ ਉਹ ਕਿੱਥੋਂ ਤੱਕ ਭਰ ਗਿਆ ਹੋਣਾ ਉਹ ਕਿੱਥੋਂ ਤੱਕ ਉਹਦੇ ਚ ਕਿੰਨਾ ਕੁਛ ਹੋਰ ਚੇਂਜ ਹੋ ਗਿਆ ਕਿੰਨਾ ਕੁਛ ਬਦਲ ਗਿਆ ਸਾਨੂੰ ਦਿਨ ਰਾਤ ਦਾ ਵੱਟਾ ਮਹਿਸੂਸ ਹੋਊਗਾ ਉਸ ਚੀਜ਼ ਦਾ
ਸੋ
ਇਸ ਕਰਕੇ ਅਸੀਂ ਵੀ ਇਹੀ ਚੀਜ਼ਾਂ ਨੂੰ ਕਰੀਏ ਕੰਟਰੋਵਰਸਲ ਚੀਜ਼ਾਂ ਚੋਂ ਨਿਕਲ ਜਾਈਏ ਤੇ ਜੋ ਵੀ ਕਰ ਰਹੇ ਆ ਜਾਂ ਕਰਦੇ ਆ ਉਹ ਕਿਸੇ ਤੇ ਵੀ ਉਂਗਲੀ ਪੁਆਇੰਟ ਕਰਨਾ ਮੈਂ ਦੇਖੋ ਮੈਂ ਪਹਿਲਾਂ ਰਣਜੀਤ ਸਿੰਘ ਢੱਡਰੀ ਵਾਲੇ ਦੇ ਮਾਮਲੇ 'ਚ ਮੈਂ ਖੁਦ ਬਹੁਤ ਵੱਡੀ ਵਿਰੋਧਤਾ ਕਰਦਾ ਰਿਹਾ ਜਦੋਂ ਉਹ ਬਹੁਤ ਹੋਰ ਢੰਗ ਦੀ ਕਥਾ ਕੀਰਤਨ ਜਾਂ ਗੱਲਾਂ ਕਰਦੇ ਸਰ ਫਿਰ ਜਦੋਂ ਉਹਨਾਂ ਨੇ ਯੂ ਟਰਨ ਮਾਰਿਆ 2 ਸਾਲਾਂ ਤੋਂ ਤੇ ਮੈਂ ਇਸੇ ਜਵਾਨ ਨਾਲ ਉਹਨਾਂ ਨੂੰ ਵਧੀਆ ਵੀ ਕਹਿੰਦਾ ਰਹਿੰਦਾ ਰੋਜ਼ ਵੀ ਵਧੀਆ ਪਰ ਹੁਣ ਜਿਹੜਾ ਇੱਕ ਪੱਖ ਹੋਰ ਆ ਜਿਹੜਾ ਉਹ ਇਹ ਆ ਵੀ ਭਾਈ ਜੇ ਤੁਸੀਂ ਕਰੋੜਾਂ ਰੁਪਈਆ ਖਰਚ ਕਰਕੇ ਤੇ ਸ਼ਾਹੀ ਮਹਿਲਾਂ 'ਚ ਰਹਿ ਕੇ ਤੇ ਸ਼ਾਹੀ ਗੱਲਾਂ ਸ਼ਾਹੀ ਜ਼ਿੰਦਗੀ ਜਿਉਂ ਕੇ ਤੇ ਕਾਮ ਬੰਦੇ ਨੂੰ ਧਰਤੀ ਤੇ ਜਿਉਣ ਦਾ ਪੱਧਰ ਦੱਸਦੇ ਹੋ ਤਾਂ ਫਿਰ ਉਹ ਵੀ ਕਿਤੇ ਮੇਰੇ ਉਹ ਵੀ ਨੀ ਫਿੱਟ ਹੈਗੀ ਸਰ ਮੈਨੂੰ ਮੇਰੇ ਹਿਸਾਬ ਨਾਲ ਤਾਂ ਜੇ ਹੁਣ ਬਾਬੇ ਬਕਾਲੇ ਨਾਲ ਜਾਂ ਉਹ ਗੱਲਾਂ ਕੰਪੇਅਰ ਕਰੀਏ ਤਾਂ ਉਹ ਤਾਂ ਗੁਰੂ ਸਾਹਿਬ ਤਾਂ ਭੋਰੇ 'ਚ ਬੈਠੇ ਸਨ ਉੱਥੇ ਉਹ ਸੁਵਿਧਾਵਾਂ ਹੈ ਨੀ ਸੀ ਨਾ ਜਿਹੜੀਆਂ ਸੁਵਿਧਾਵਾਂ ਅੱਜ ਵੱਡੀਆਂ ਸਕਰੀਨਾਂ ਤੇ 1-1 ਮਿੰਟ ਤੋਂ ਆਨਲਾਈਨ ਹੋ ਕੇ ਮੈਸੇਜ ਦੇਣੀਆਂ ਰਣਜੀਤ ਸਿੰਘ ਢੱਡਰੀਆਂ ਵਾਲੇ ਕੋਲੇ ਆ ਪਰ ਚਲੋ ਕੋਈ ਨੀ ਜੀ ਉਹ ਬੰਦਾ ਬਹੁਤ ਤਬਦੀਲੀ ਕੀਤੀ ਉਹਨੇ ਹੋਰ ਵੀ ਕਰੂਗਾ ਕਰ ਰਿਹਾ ਤੇ ਪਰ ਅਸੀਂ ਚਾਹੁੰਦੇ ਹਾਂ ਵੀ ਇੱਕ ਨਾ ਇੱਕ ਵੱਡੀ ਕੁਰਬਾਨੀ ਉਹ ਹੋਰ ਸਾਬਤ ਕਰ ਸਕਦੇ ਇੱਥੇ ਬਹੁਤ ਵੱਡੀ ਕੁਰਬਾਨੀ ਦੇ ਸਕਦੇ ਇੱਥੇ ਉਹ ਹੈਗੀ ਤਿਆਗ ਦੀ ਜੇ ਆਪਦੇ ਆਪ ਨੂੰ ਹੋਰ ਉਹਨਾਂ ਨੇ ਪ੍ਰਪੱਕ ਕਰਨਾ ਨਾ ਵੀ ਮੇਰੇ ਵਿਚਾਰ ਬਦਲ ਗਏ ਜਿੱਦਾਂ ਉਹ ਕਹਿੰਦੇ ਆ 2 ਸਾਲਾਂ ਦੇ ਤਾਂ ਇੱਕ ਹੋਰ ਕੁਰਬਾਨੀ ਕਰਕੇ ਦਿਖਾਉਣ ਸਾਰੇ ਦਾ ਸਾਰਾ ਪਰਮੇਸ਼ਰ ਦਰਬਾਰ ਤਿਆਗ ਦੇਣ ਤੇ ਉਹ ਸ਼੍ਰੋਮਣੀ ਕਮੇਟੀ ਦੇ ਅੰਡਰ ਦੇ ਕੇ ਤੇ ਆਪ ਇੱਕ ਨਾਰਮਲ ਲਾਈਫ ਦੇ ਵਿੱਚ ਆ ਜਾਣ ਨਾ ਕਿ ਲਗਜ਼ਰੀ ਗੱਡੀਆਂ ਵੀ ਆਈ ਪੀ ਕਲਚਰ ਚਿੱਟੇ ਚਿੱਟੇ ਕੱਪੜਿਆਂ ਵਾਲੇ ਚਾਰ ਚਪੇਰੇ ਲੋਕ ਉਹ ਚੀਜ਼ਾਂ ਤੋਂ ਬਾਹਰ ਆ ਕੇ ਨਾ ਤੇ ਇੱਕ ਹੋਰ ਮਿਸਾਲ ਕਾਇਮ ਕਰ ਦੇਣ ਮੈਨੂੰ ਉਮੀਦ ਆ ਉਹ ਬੰਦਾ ਚੈਲੰਜ ਕਾਫੀ ਕਬੂਲ ਕੀਤੇ ਉਹਨਾਂ ਨੇ ਪਹਿਲਾਂ ਸੰਤ ਤੋਂ ਆਪਦੇ ਸ਼ਬਦ ਲਾਇਆ ਹੋਰ ਬਹੁਤ ਸਾਰੀਆਂ ਚੇਂਜਸ ਕੀਤੀਆਂ ਹੋ ਸਕਦਾ ਮੈਨੂੰ ਲੱਗਦਾ ਇਹ ਵੀ ਇੱਕ ਦਿਨ ਉਹ ਸਟੈਪ ਪੱਟ ਲੈਣ ਵੀ ਆਹ ਲਓ ਜੀ ਲਓ ਮੈਂ ਜਿਹੜੀ ਅਸਲੀ ਜਿਹੜੀ ਸੇਵਾ ਭਾਵਨਾ ਦੇ ਵਿੱਚ ਆ ਗਿਆ ਕਿਉਂਕਿ ਇੱਕ ਪਾਸੇ ਉਹ ਇਹੀ ਪਰਟੈਂਡ ਕਰਦੇ ਆ ਨਾ ਹਰ ਟਾਈਮ ਦੱਸਦੇ ਆ ਵੀ ਮੈਂ ਇਕੱਲਾ ਮੈਨੂੰ ਤਾਂ ਕੋਈ ਪ੍ਰੋਬਲਮ ਨੀ ਮੈਂ ਕੀ ਕਰਨਾ ਮੈਨੂੰ 2 ਰੋਟੀਆਂ ਨਾਲ ਸਰ ਸਕਦਾ ਇੱਦਾਂ ਦੀਆਂ ਗੱਲਾਂ ਕਹਿਣੀਆਂ ਤੇ ਕਰਨੀਆਂ ਚ ਕਾਫੀ ਫਰਕ ਆ ਸੋ ਚੇਂਜ ਉਹਨਾਂ ਨੂੰ ਵੀ ਲਿਆਉਣੀ ਚਾਹੀਦੀ ਹੈ ਕੁਛ ਨਾ ਕੁਛ ਵੱਡਾ ਵੱਡਾ ਸਟੈਪ ਲੈਣਾ ਚਾਹੀਦਾ
ਜੀ ਬਿਲਕੁਲ ਬਰਾੜ ਸਾਹਿਬ ਸੋ ਮੁੱਖ ਦੀ ਗੱਲ ਇਹ ਹੈ ਕਿ ਜਿਹੜੇ ਗੁਰੂ ਮਾਨਯੋਗ ਗ੍ਰੰਥ ਜੋ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਜ਼ਿੰਦਗੀ ਨੂੰ ਜੀਏ ਅਸੀਂ ਸੋ ਇਹੋ ਜਿਹੀਆਂ ਕੰਟਰੋਵਰਸੀਜ਼ ਤੇ ਧਿਆਨ ਦੇਣ ਨਾਲੋਂ ਮੈਨੂੰ ਲੱਗਦਾ ਕਿ ਅਸੀਂ ਜੇ ਆਪਣੇ ਆਪ ਤੇ ਧਿਆਨ ਰੱਖੀਏ ਆਪਣੇ ਅੰਦਰ ਵੱਲ ਹੀ ਝਾਤ ਮਾਰਦੇ ਰਹੀਏ ਤਾਂ ਉਹ ਕਿਤੇ ਵਧੀਆ ਸਾਡੀ ਜ਼ਿੰਦਗੀ ਦੇ ਲਈ ਸਾਬਿਤ ਹੋਏਗਾ ਸੋ ਸਾਡੇ ਨਾਲ ਬਰਾੜ ਸਾਹਿਬ ਲਿਸਨਰਸ ਜੁੜ ਰਹੇ ਨੇ ਬੱਬੂ ਜਲੰਧਰੀ ਕੋਬਰਾਮ ਤੋਂ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਾਨੂੰ ਤੇ ਕਹਿੰਦੇ ਵੀ ਆਰ ਲਿਸਨਿੰਗ ਯੂਅਰ ਪ੍ਰੋਗਰਾਮ ਐਂਡ ਡੂਇੰਗ ਵਰਕ ਮੀ ਧੀਰਾ ਚੰਨਾ ਐਂਡ ਫੌਜੀ ਤੇ ਵੈਦਰ ਦੱਸਿਆ ਇਹਨਾਂ ਨੇ ਕਿ ਬੜਾ ਠੰਡਾ ਚੱਲ ਰਿਹਾ ਉੱਥੇ ਸਵੇਰੇ ਸਵੇਰੇ ਤੇ ਸਰਬਜੀਤ ਭਾਜੀ ਨੂੰ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਸਰਬਜੀਤ ਭਾਜੀ ਇਹਨਾਂ ਨੇ ਗੁੱਡੀ ਦਾ ਪਰਾਉਣਾ ਸੋ ਜੀ ਪ੍ਰੋਗਰਾਮ ਦੇ ਵਿੱਚ ਜ਼ਰੂਰ ਇਹ ਗੀਤ ਅਸੀਂ ਚਲਾਵਾਂਗੇ ਤੇ ਬਿੱਟੂ ਬੋਪਾ ਰਾਏ ਹੁਣੀ ਵੀ ਸਾਡੇ ਨਾਲ ਜੁੜੇ ਆ ਜੀ ਮਿਲਡੂਰਾ ਤੋਂ ਤੇ ਅੱਜ ਦਾ ਜਿਹੜਾ ਤਾਪਮਾਨ ਉਹ ਦਿਖਾ ਰਹੇ ਨੇ ਅੱਜ 30 ਡਿਗਰੀ ਤੱਕ ਜਾਣਾ ਹੈ ਜੀ ਵੱਧ ਤੋਂ ਵੱਧ ਮਿਲਡੂਰੇ ਦਾ ਤਾਪਮਾਨ ਸੋ ਸੂਰਜ ਉੱਥੇ ਚਮਕ ਰਿਹਾ ਹੈ ਤੇ ਗੁਰਸੇਵਕ ਮਾਂਗਟ ਹੁਣਾਂ ਨੇ ਕਿਹਾ ਕਿ ਭਾਜੀ ਪਰ ਸਾਰਾ ਪਰਮੇਸ਼ਰ ਦਰਬਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਕਰਾ ਹੋਇਆ ਨੇ ਜੀ ਉਹਨਾਂ ਇੱਕ ਵੀਡੀਓ ਚ ਦੱਸਿਆ ਸੀ ਕਿ ਪਰਮੇਸ਼ਰ ਦਰਬਾਰ ਗੁਰੂ ਗ੍ਰੰਥ ਸਾਹਿਬ ਜੀ ਦੇ
ਦੇਖੋ ਮੈਨੂੰ ਬਿਲਕੁਲ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਇਹ ਪਹਿਲਾਂ ਵੀ ਬਹੁਤ ਇਸ ਤੇ ਚਰਚਾ ਬਣੀ ਹੈ ਪਰ ਦੇਖੋ ਹੁਣ ਜੇ ਮੈਂ ਕਹਾਂ ਵੀ ਮੈਂ ਮਹਿਲ ਚ ਰਹਿ ਰਿਹਾ ਤੇ ਮੈਂ ਨਾ ਉਹ ਮਹਿਲ ਦੇ ਉੱਤੇ ਕਬਜ਼ਾ ਮੇਰਾ ਮਹਿਲ ਦੇ ਵਿੱਚ ਮੈਂ ਰਹਿ ਰਿਹਾ ਮਹਿਲ ਦੇ ਵਿੱਚ ਮੇਰਾ ਹੁਕਮ ਚੱਲਦਾ ਪਰ ਮੈਂ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਰਵਾ ਰੱਖਿਆ ਤਾਂ ਕੀ ਇਹ ਕਿੰਨੀ ਕੁ ਇਸ ਦੇ ਵਿੱਚ ਮੇਰੀ ਕੁਰਬਾਨੀ ਆ ਮੇਰੀ ਕੁਰਬਾਨੀ ਤਾਂ ਜੇ ਮੈਂ ਉਹ ਲਾਈਫ ਜਿਹੜੀ ਲਗਜ਼ਰੀ ਲਾਈਫ ਆ ਉਹਦੀ ਥਾਂ ਤੇ ਮੈਂ ਇੱਕ ਆਪਦੀ ਝੁੱਗੀ ਚ ਕੁਟੀਆ ਜਾਂ ਝੋਪੜੀ ਚ ਬੈਠਾ ਜਾਂ ਆਪਦੀ ਜਿੰਨੀ ਕੁ ਮੈਨੂੰ ਲੋੜ ਆ ਨਿਤਮਰਾ ਦੀਆਂ ਚੀਜ਼ਾਂ ਮੈਂ ਉੱਥੇ ਤੱਕ ਆ ਜੇ ਮੈਂ ਘੜੀ ਮੈਨੂੰ ਤਾਂ ਨਾਮ ਹੀ ਨੀ ਆਉਂਦਾ ਕਿਹੜੀ ਰੋਲੈਕਸ ਕਿਹੜੀ ਮੈਂ ਤਾਂ ਮਾਡਲਾਂ ਦਾ ਵੀ ਨੀ ਪਤਾ ਜੇ ਮੈਂ ਉਹ ਘੜੀ ਬੰਨਦਾਗਾ ਤੇ ਮੈਂ ਕੋਈ ਸਪੈਸ਼ਲ ਐਨਕਾਂ ਮੇਰੇ ਲਈ ਬਣ ਕੇ ਆਉਂਦੀਆਂ ਤੇ ਜੇ ਮੈਂ ਡਿਜ਼ਾਈਨਿੰਗ ਕੱਪੜੇ ਪਾਉਣਾ ਗਾ ਤੇ ਜੇ ਮੈਂ ਜਿਹੜੀ ਮੇਰੇ ਰਹਿਣ ਸਹਿਣ ਵਾਲਾ ਜਿਹੜਾ ਮਾਹੌਲ ਆ ਉੱਥੇ 2-2 ਕਰੋੜ ਇੱਕ ਇੱਕ ਕਮਰੇ ਚ ਲੱਗਿਆ ਹੋਇਆ ਆਧੁਨਿਕਤਾ ਦੇ ਨਾਂ ਦੇ ਉੱਤੇ ਹਰ ਚੀਜ਼ ਦੇ ਉੱਤੇ ਤਾਂ ਦੱਸੋ ਫਿਰ ਮੈਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਕਰਾਉਣ ਦਾ ਉਹਨੂੰ ਕੀ ਉਹਦਾ ਆਮ ਲੋਕਾਂ ਨੂੰ ਕੀ ਫਾਇਦਾ ਹੋਇਆ ਜਾਂ ਦੁਨੀਆਂ ਨੂੰ ਜਾਂ ਕੀ ਫਾਇਦਾ ਹੋਇਆ ਮੈਨੂੰ ਜਾਂ ਕੀ ਸੁਨੇਹਾ ਹੋਇਆ ਇਹਦਾ ਜਵਾਬ ਮੈਨੂੰ ਜ਼ਰੂਰ ਦਿਓ।
ਬਿਲਕੁਲ ਜੀ, ਇਹਨਾਂ ਨੇ ਲਿਖਿਆ ਕਿ ਕੰਸਟੀਟਿਊਸ਼ਨ ਦੇ ਹਿਸਾਬ ਦੇ ਨਾਲ ਉਹ ਮੁੜ ਕੇ ਕਿਸੇ ਦੇ ਨਾਮ ਦਾ ਨਹੀਂ ਹੋ ਸਕਦਾ ਜਿਹੜਾ ਯਾਨੀ ਪਰਮੇਸ਼ਰ ਦਰਬਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਨਾਲ ਹੋਇਆ ਹੋਇਆ ਹੈ ਇਹਨਾਂ ਨੇ।
ਸੋ ਉਹਨਾਂ ਨੇ ਇੱਕ ਹੋਰ ਚੀਜ਼ ਸੁਖਪ੍ਰੀਤ, ਉਹਨਾਂ ਨੇ ਇੱਕ ਚੀਜ਼ ਹੋਰ ਰੱਖੀ ਹੋਈ ਆ, ਉਹਨਾਂ ਨੇ ਵਿਆਹ ਨਾ ਕਰਾਉਣ ਦਾ ਪਰਨ ਲਿਆ ਹੋਇਆ ਵੀ ਮੈਂ ਵਿਆਹ ਨਹੀਂ ਕਰਾਉਣਾ। ਸੋ ਸਾਡੀ ਜਿਹੜੀ ਅਗਲੀ ਇੱਕ 2 ਕਿਸਮ ਦੇ ਲੋਕ ਹੁੰਦੇ ਆ, ਇੱਕ ਲੋਕ ਹੁੰਦੇ ਆ ਵੀ ਸਾਡੇ ਬੱਚੇ ਆਉਣਗੇ ਪੀੜੀਆਂ ਚੱਲੂ ਮੇਰਾ ਨਾਂ ਰਹੂਗਾ, ਤੇ ਇੱਕ ਇਹ ਸਿਸਟਮ ਹੁੰਦਾ ਵੀ ਨਾ ਮੇਰਾ ਉਹੀ ਰਹਿ ਜੂਗਾ ਜੇ ਮੈਨੂੰ ਚਾਹੇ ਪੀੜੀ ਤਾਂ ਮੇਰਾ ਨਾਂ ਅਗਲੀ ਖਰਾਬ ਵੀ ਕਰ ਸਕਦੀ ਆ। ਸੋ ਉਹ ਪਰਪਸ ਦੇ ਨਾਲ ਸਾਰਾ ਚੱਲ ਰਿਹਾ ਕੰਮ।
ਜੀ ਜੀ ਬਿਲਕੁਲ ਬਰਾੜ ਸਾਹਿਬ, ਤੇ ਨਿੱਕਾ ਢਿੱਲੋ ਹੁਣੀ ਜੁੜੇ ਆ ਤੇ ਨਾਲ ਸਾਡੇ ਨਾਲ ਸੰਜੇ ਹੁਣਾਂ ਨੇ ਸਾਂਝ ਪਾਈ ਆ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਨੂੰ। ਤੇ ਬਰਾੜ ਸਾਹਿਬ ਹੁਣ ਅੱਗੇ ਖਬਰਾਂ ਦੀ ਗੱਲ ਕਰੀਏ, ਤੇ ਅੱਜ ਜਿਹੜੀਆਂ ਕੁਝ ਖਾਸ ਸੁਰਖੀਆਂ ਮੈਨੂੰ ਦਿਸ ਰਹੀਆਂ ਉਹਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਇਜਲਾਸ ਨੂੰ ਸੰਬੋਧਿਤ ਕਰਦੇ ਹੋਏ ਜਿਹੜੇ ਰਾਜਪਾਲ ਆ ਉਹਨਾਂ ਨੇ ਪੰਜਾਬ ਦੀ ਖਸਤਾ ਵਿੱਤੀ ਹਾਲਤ ਤੇ ਜਿਹੜੀ ਚਿੰਤਾ ਪ੍ਰਗਟਾਈ ਹੈ।
ਜੀ ਜੀ ਬਿਲਕੁਲ, ਇੱਕ ਜਿਹੜਾ ਇੱਕ ਰੀਤ ਆ ਉਹ ਰੀਤ ਮੁਤਾਬਕ ਜਦੋਂ ਵੀ ਨਵੀਂ ਵਿਧਾਨ ਸਭਾ ਬਣਦੀ ਆ ਤੇ ਉਦੋਂ ਰਾਜਪਾਲ ਇੱਕ ਜਿਹੜਾ ਪੇਪਰ ਪੜ੍ਹਦੇ ਆ, ਤੇ ਪਰ ਇੱਕ ਇਹਦੇ ਪਿੱਛੇ ਇੱਕ ਸੱਚਾਈ ਹੋਰ ਆ ਵੀ ਰਾਜਪਾਲ ਜਿਹੜਾ ਉਹ ਪੇਪਰ ਪੜ੍ਹਦੇ ਆ ਉਹ ਪੇਪਰ ਜਿਹੜਾ ਲਿਖਿਆ ਉੱਥੋਂ ਦੀ ਜਿਹੜੀ ਮੌਕੇ ਦੀ ਸਰਕਾਰ ਬੰਨੀਆਂ ਹੁੰਦਾ, ਤੇ ਇਹ ਇੱਕ ਬੜੀ ਅਜੀਬ ਜੀ ਗੱਲ ਆ ਵੀ ਮੈਨੂੰ ਵੀ ਬੜਾ ਅਜੀਬ ਲੱਗਦਾ ਵੀ ਕਈ ਵਾਰੀ ਉਹ ਸ਼ਬਦ ਮੂੰਹ ਚ ਪਾਏ ਜਾਂਦੇ ਆ ਬੰਦੇ ਦੇ ਤੇ ਮੈਨੂੰ ਬਹੁਤ ਅੱਛ ਵੀ ਲੱਗਦੀ ਹੈ ਜੇ ਮੇਰੇ ਤੋਂ ਕੋਈ ਸ਼ਬਦ ਮੂੰਹ ਚ ਪਾ ਕੇ ਬੁਲਵਾਉਣ ਦੀ ਕੋਸ਼ਿਸ਼ ਕਰਦਾ ਤਾਂ ਮੈਂ ਚਾਹੁੰਦਾ ਹੋਇਆ ਵੀ ਬੋਲ ਨਹੀਂ ਪਾਉਂਦਾ, ਭਾਵੇਂ ਉਹ ਮੈਂ ਉਹੀ ਮੇਰੀ ਸੋਚ ਹੋਵੇ ਪਰ ਮੈਂ ਆਪਦੇ ਸ਼ਬਦ ਆਪ ਹੀ ਬੋਲਣਾ ਚਾਹੁੰਦਾ ਹੁੰਦਾ, ਮੈਂ ਆਪਦੀ ਸੋਚ ਆਪ ਹੀ ਪ੍ਰਗਟ ਕਰਨਾ ਚਾਹੁੰਦਾ ਹੁੰਦਾ, ਪਰ ਬੜੇ ਮੈਂ ਅਜੀਬ ਜਿਹਾ ਮਾਹੌਲ ਦੇਣਾ ਹੈ ਸਟੇਟ ਦੇ ਵਿੱਚ ਵੀ ਤੇ ਦੇਸ਼ ਦੇ ਵਿੱਚ ਵੀ ਜਦੋਂ ਰਾਸ਼ਟਰਪਤੀ ਜਾਂ ਗਵਰਨਰ ਏਦਾਂ ਸੰਬੋਧਨ ਕਰਦੇ ਆ। ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜੇ ਪ੍ਰਣਬ ਮੁਖਰਜੀ ਦੀ ਗੱਲ ਕਰੀਏ ਤਾਂ ਪ੍ਰਣਬ ਮੁਖਰਜੀ ਕਾਂਗਰਸ ਦੇ ਇਸ ਟਾਈਮ ਸਭ ਤੋਂ ਸੀਨੀਅਰ ਨੇਤਾ, ਕਾਂਗਰਸ ਦੇ ਲਈ ਉਹਨਾਂ ਨੇ ਬਹੁਤ ਵੱਡੀ ਜਿਹੜੀ ਉਹਨਾਂ ਨੇ ਜੰਗ ਲੜੀ, ਬਹੁਤ ਲੰਮਾ ਚਿਰ ਕਾਂਗਰਸ ਦੇ ਲਈ ਉਹ ਮੰਤਰੀ ਰਹੇ, ਭਾਰਤ ਦੇ ਉਹ ਪ੍ਰਧਾਨ ਮੰਤਰੀ ਬਣਦੇ ਬਣਦੇ ਰਹਿ ਗਏ ਇੱਕ ਦੋ ਵਾਰੀ, ਜਦੋਂ ਨਰਸਿੰਘ ਰਾਓ ਵੇਲੇ ਵੀ ਉਹਨਾਂ ਦਾ ਨਾਂ ਆਇਆ ਸੀ, ਬਹੁਤ ਚਿਰ ਰੱਖਿਆ ਮੰਤਰੀ ਰਹੇ, ਯਾਨੀ ਕਿ ਨੰਬਰ 2 ਦੇ ਮੰਤਰੀ ਉਹ ਬਹੁਤ ਲੰਮਾ ਚਿਰ ਰਹੇ, ਤੇ ਕਾਂਗਰਸ ਦੀਆਂ ਪਾਲਿਸੀਆਂ ਤੇ ਕੰਮ ਕਰਦੇ ਰਹੇ, ਜਨਤਾ ਪਾਰਟੀ ਭਾਜਪਾ ਨਾਲ ਲੜਦੇ ਰਹੇ, ਪਰ ਹੁਣ ਪਿਛਲੇ 5 ਸਾਲ ਤੋਂ ਜਦੋਂ ਸੰਬੋਧਨ ਕਰਦੇ ਆ ਰਾਸ਼ਟਰਪਤੀ ਦਾ ਜਿਹੜਾ ਭਾਸ਼ਣ ਹੁੰਦਾ ਇੱਕ ਦਿਨ ਪਹਿਲਾਂ 15 ਅਗਸਤ ਤੋਂ, ਤੇ ਉਹਦੇ ਵਿੱਚ ਉਹ ਸਰਕਾਰ ਦੇ ਬੀਜੇਪੀ ਦੇ ਉਹਨਾਂ ਨੂੰ ਗੁਣਗਾਣ ਗਾਉਣੇ ਪੈਂਦੇ ਆ, ਉਹਨਾਂ ਨੂੰ ਉਹਨਾਂ ਬਾਰੇ ਬੋਲਣਾ ਪੈਂਦਾ, ਲਿਖਣਾ ਪੈਂਦਾ ਵੀ ਕੀ ਕਰਤਾ ਸਰਕਾਰ ਨੇ, ਕੀ ਮੇਰੀ ਸਰਕਾਰ ਕਹਿ ਕੇ ਕਰਨਾ ਪੈਂਦਾ, ਹਾਲਾਂਕਿ ਉਹਨਾਂ ਦੀ ਸਰਕਾਰ ਨੀ, ਸਰਕਾਰ ਤਾਂ ਪ੍ਰਧਾਨ ਮੰਤਰੀ ਦੀ ਹੁੰਦੀ ਹੈ ਜਿਹੜਾ ਲੋਕਤੰਤਰ ਦੇ ਵਿੱਚ, ਉਹ ਤਾਂ ਇੱਕ ਸੰਬੋਲਿਕ ਤੌਰ ਦੇ ਉੱਤੇ ਇੱਕ ਰੱਖੇ ਹੁੰਦੇ ਆ। ਉਹੀ ਚੀਜ਼ ਕੱਲ ਦੇਖਣ ਨੂੰ ਮਿਲੀ ਹੈ ਜੀ, ਤੇ ਕੱਲ ਜਿਹੜੇ ਬਦਨੌਰ ਜੋ ਕਿ ਬੀਜੇਪੀ ਵੱਲੋਂ ਤੇ ਲਾਏ ਗਏ ਸਨ ਪਰ ਇੱਥੇ ਆਪਣੇ ਰਾਜਪਾਲ ਪੰਜਾਬ ਦੇ ਵਿੱਚ, ਤੇ ਉਹ ਕਾਂਗਰਸ ਦੀ ਜਿਹੜੀ ਪਾਲਿਸੀਜ਼ ਦੇ ਉੱਤੇ ਗੱਲ ਕਰਦੇ ਦਿਸੇ, ਬੋਲਦੇ ਉਹੀ ਗੱਲਾਂ ਕਰਦੇ ਦਿਸੇ, ਪਰ ਉਹਨਾਂ ਨਾਲੋਂ ਵੀ ਵੱਧ ਕੇ ਜਿਹੜੀ ਚਿੰਤਾ ਉਹ ਹੋਰ ਕਿਸਮ ਦੀ ਆ। ਚਿੰਤਾ ਇਹ ਆ ਵੀ ਜਿਹੜਾ 1,87,000 ਮੈਨੂੰ ਲੱਗਦਾ ਸ਼ਾਇਦ 1,82,537 ਕਰੋੜ ਇਹ ਟੋਟਲ ਕਰਜ਼ਾ ਹੋ ਗਿਆ ਜੀ। ਹੁਣ ਮੈਨੂੰ ਤਾਂ ਇੰਨਾ ਕੁ ਪਤਾ ਵੀ ਇੱਕ ਵਾਰ ਕਰਜ਼ਾ ਨਾ 25,000 ਕਰੋੜ ਸੀ ਜੋ ਬੇਅੰਤ ਸਿੰਘ ਤੋਂ ਬਾਅਦ, ਤੇ ਉਦੋਂ ਰੌਲਾ ਪਿਆ ਸੀ, ਸੈਂਟਰ ਨੂੰ ਕਿਹਾ ਸੀ ਵੀ ਕਰਜ਼ਾ ਮਾਫ਼ ਕਰ ਦਿਓ, ਤੇ ਉਦੋਂ ਲੱਗਦਾ ਸੀ 20-25,000 ਕਰੋੜ ਦਾ ਕਰਜ਼ਾ ਪੰਜਾਬ ਕਿਵੇਂ ਦੇਊਗਾ ਕੀ ਕਰੂਗਾ, ਤੇ ਉਹਦੇ ਚੋਂ ਅੱਧ ਪਜਾਦ ਫਰਿੰਦਰ ਕੁਮਾਰ ਗੁਜਰਾਲ ਨੇ ਮਾਫ਼ ਕਰਤਾ ਸੀ, ਤੇ ਉਹ ਉਦੋਂ ਬਾਅਦ ਦੀ ਪੋਜੀਸ਼ਨ ਇਹ ਆ ਵੀ ਜਦੋਂ ਆਪਣੇ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਛੱਡੀ ਸੀ ਨਾ, ਜੋ ਬਾਦਲਾਂ ਨੂੰ ਬਾਗਡੋਰ ਫੜਾਈ ਸੀ, ਤਾਂ ਉਦੋਂ ਬਾਦਲ ਇਸ ਗੱਲ ਦੇ ਉੱਤੇ ਚੀਕਦੇ ਸਨ ਵੀ ਸਾਨੂੰ ਕੈਪਟਨ ਜਿਹੜਾ ਖਜ਼ਾਨਾ ਉਹ ਖਾਲੀ ਕਰਕੇ ਦੇ ਗਿਆ, 25,000 ਜਿਹੜਾ ਦੀ ਥਾਂ ਦੇ ਉੱਤੇ ਉਸ ਟਾਈਮ ਜਿਹੜਾ 40-45,000 ਹੋ ਗਿਆ ਸੀ, 48,000 ਦੇ ਨੇੜ ਹੋ ਗਿਆ ਸੀ, ਯਾਨੀ ਕਿ ਕਰਜ਼ਾ ਜੋ ਕੈਪਟਨ ਨੇ ਫੜਾਈ ਸੀ ਬਾਗਡੋਰ ਤੇ, ਪਰ ਜਦੋਂ ਹੁਣ ਕੈਪਟਨ ਨੇ ਫੇਰ ਫੜੀ ਆ ਤਾਂ ਉਦੋਂ चार गुणा वध के 1,87,000 करोड़ कर्जा हो गया। हुण जे सुखबीर बादल दे मुंह ते मुस्कान आ जां प्रकाश सिंह बादल दे मुंह ते मुस्कान आ ते उहनां दे मुस्कान उही है ना वी लाओ जी बजा लो खाली पीपी जिहड़ी बजाउणी आ तुसीं तां इह मुस्कान आ उहनां दे। ਹੁਣ ਤੁਸੀਂ ਦੱਸੋ ਵੀ ਜਿਹੜੀਆਂ ਸੜਕਾਂ ਬਣਦੀਆਂ ਸੀ ਬੰਬਾਂ ਤੋੜਨ ਵਾਲੀਆਂ ਕਿਸ਼ਤੀਆਂ ਤੇ ਪੈਸੇ ਲੱਗਦੇ ਸੀ ਹੋਰ ਸੀ ਉਹ ਸਾਰੀਆਂ ਗੱਲਾਂ ਨੂੰ ਹੁਣ ਤੁਸੀਂ ਇਹ ਦੱਸੋ ਵੀ ਕਿਹੜੇ ਪੈਮਾਨੇ ਚ ਕਰੋਗੇ। ਜੋ ਸਗਨ ਸਕੀਮਾਂ ਜੋ ਆਟਾ ਦਾਲ ਫ੍ਰੀ ਚ ਦਿੱਤਾ ਕਿੰਨੇ ਕਰੋੜਾਂ ਦਾ ਆਟਾ ਦਾਲ ਫ੍ਰੀ ਚ ਦਿੱਤਾ ਤੇ ਕਿੰਨੇ ਕਰੋੜ ਲੋਕ ਕਿੰਨੇ ਲੱਖਾਂ ਲੋਕ ਵਿਹਲੇ ਬਾਤੇ ਵੀ ਉਹ ਨਵੀਂ ਐਨਰਜੀ ਨਵੀਂ ਚੀਜ਼ ਪੈਦਾ ਹੀ ਨਹੀਂ ਕਰ ਸਕੇ ਉਹਨਾਂ ਨੂੰ ਫ੍ਰੀ ਦਾ ਆਟਾ ਮਿਲਿਆ। ਇਹ ਸਾਰੀਆਂ ਚੀਜ਼ਾਂ ਉਸੇ ਚੀਜ਼ ਦਾ ਜਾਲ ਦਾ ਇੱਕ ਹਿੱਸਾ ਜਿਹੜਾ ਉਹ ਆਪਦਾ ਰਾਜਕਾਜ ਦੌਰਾਨ ਬੁਣਦੇ ਰਹੇ ਕਰਜ਼ਾ ਚੜਦਾ ਰਿਹਾ ਤੇ ਤੁਹਾਡੀਆਂ ਚੀਜ਼ਾਂ ਗਹਿਣੇ ਹੁੰਦੀਆਂ ਗਈਆਂ ਵੱਡੀਆਂ ਵੱਡੀਆਂ ਇਮਾਰਤਾਂ ਵੱਡੇ ਵੱਡੀਆਂ ਚੀਜ਼ਾਂ ਗਹਿਣੇ ਕਰ ਦਿੱਤੀਆਂ ਗਈਆਂ। ਹੁਣ ਕੋਈ ਕਿਸੇ ਪਾਸੇ ਰਾਹ ਨਹੀਂ ਦਿਸ ਰਿਹਾ, ਰਾਹ ਸਿਰਫ ਇੱਕ ਦਿਸ ਰਿਹਾ ਜੀ ਦੇਖੋ ਵੀ ਸਾਡੇ ਚ ਇੱਕ ਕੁਆਲਿਟੀ ਹੈਗੀ ਪੰਜਾਬੀਆਂ ਚ ਜਾਂ ਕਹੀਏ ਵੀ ਅਸੀਂ ਕਦੋਂ ਵੀ ਜੇ ਉੱਠ ਕੇ ਤੁਰ ਪਈਏ ਕਿਸੇ ਚੀਜ਼ ਲਈ ਫੰਡ ਇਕੱਠਾ ਕਰਨ ਤਾਂ ਫੰਡ ਮਿਲ ਜਾਂਦਾ। ਜਿਵੇਂ ਮੈਂ ਹੁਣ ਦੋ ਆਪਦੇ ਤਜਰਬੇ ਦੱਸ ਸਕਦਾ, ਪਿਛਲੇ ਸਾਲ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਲਈ ਜਗ੍ਹਾ ਲੈਣੀ ਸੀ ਜਿੱਥੇ ਗਏ ਉੱਥੋਂ ਫੰਡ ਮਿਲ ਗਿਆ, ਹੁਣ ਖੇਡਾਂ ਲਈ ਪੈਸੇ ਚਾਹੀਦੇ ਸੀ ਜਿੱਥੇ ਗਏ ਉੱਥੋਂ ਫੰਡ ਮਿਲ ਗਿਆ। ਹੁਣ ਜਾਂ ਤਾਂ ਇੱਕੋ ਹੀ ਤਰੀਕਾ ਹੈਗਾ ਵੀ ਭਾਈ ਕੱਲਾ ਕੱਲਾ ਪੰਜਾਬੀ ਕੱਲਾ ਕੱਲਾ ਜਿੱਥੇ ਦੁਨੀਆਂ ਦੇ ਵਿੱਚ ਵੱਸਦਾ ਤੇ ਜਾਂ ਕੈਪਟਨ ਖੁਦ ਆਪਦੀ ਟੀਮ ਲੈ ਕੇ ਫੰਡ ਇਕੱਠਾ ਕਰਨ ਤੁਰ ਪਏ, ਵੱਡੀਆਂ ਵੱਡੀਆਂ ਕੰਪਨੀਆਂ ਨੂੰ ਲਾ ਦੇ ਕਿਸੇ ਨੂੰ ਦੋ ਦੋ ਚਾਰ ਚਾਰ ਪੰਜ ਪੰਜ 700 ਕਰੋੜ ਕੋਈ ਫਰਕ ਨਹੀਂ ਪੈਂਦਾ ਉਹਨਾਂ ਵੱਡੀਆਂ ਕੰਪਨੀਆਂ ਨੂੰ। ਜਿਹੜੇ ਆਮ ਲੋਕਾਂ ਨੂੰ ਜੇ ਕਹੀਏ ਤਾਂ ਅਸੀਂ 4 ਕਰੋੜ ਦੇ ਨੇੜ ਪੰਜਾਬੀ ਆ, 4 ਕਰੋੜ ਪੰਜਾਬੀਆਂ ਨੂੰ ਜੇ ਅਸੀਂ ਵੰਡੀਏ ਤਾਂ ਚੱਲ ਕਿਸੇ ਨੂੰ 5,000 ਰੁਪਈਆ ਲਾ ਦੇ, ਏਦਾਂ ਲਾ ਲਾ ਕੇ ਤਾਂ ਭਲਾ ਇਹਦਾ ਕਰਜ਼ਾ ਲੈ ਜੇ। ਤੇ ਨਹੀਂ ਤਾਂ ਮੈਂ ਹੁਣ ਰਾਤ ਦਾ ਇਹ ਸੋਚ ਰਿਹਾ ਸੀ ਵੀ ਹੁਣ ਸੁਸਾਈਡ ਪੰਜਾਬ ਕਰੂਗਾ, ਕਿਉਂਕਿ ਜੇ ਇੱਕ ਘਰ ਦੇ ਮੁਖੀ ਸੁਸਾਈਡ ਕਰਦਾ ਜਦੋਂ ਘਰ ਦੇ ਮੁਖੀ ਦੇ ਉੱਤੇ ਕਰਜ਼ਾ ਚੜ ਜਾਂਦਾ ਤਾਂ ਫਿਰ ਉਹ ਕੌਣ ਸੁਸਾਈਡ ਕਰਦਾ, ਘਰ ਦਾ ਮੁਖੀ ਜਿਹਨੇ ਜਵਾਬ ਦੇ ਹੋਣਾ। ਹੁਣ ਪੰਜਾਬ ਲਈ ਸੁਸਾਈਡ ਕੌਣ ਕਰੂਗਾ, ਪੰਜਾਬ ਦਾ ਕੀ ਬਣੂਗਾ, ਕੀ ਉਹਦੇ ਤਰੀਕੇ ਆ, ਤਰੀਕੇ ਹੈਗੇ ਆ ਜੇ ਐਡੀ ਵੀ ਗੱਲ ਨੀ ਵੀ ਰਾਹ ਨੀ ਕਿਸੇ ਚੀਜ਼ ਦੇ ਬੰਦ ਹੁੰਦੇ, ਪਰ 1,87,000 ਕਰੋੜ ਦਾ ਜਿਹੜਾ ਕਰਜ਼ਾ ਨਾ ਉਹ ਜੋ ਤੁਸੀਂ ਤੜਕੇ ਕੱਲ ਨੂੰ ਪੁੱਛਿਓ, ਕੱਲ ਨੂੰ RTI ਪਾਇਓ, ਅੱਜ ਦੀ ਡੇਟ ਨੋਟ ਕਰ ਲਓ ਵੀ ਅੱਜ ਦੇ ਅਖਬਾਰ ਚ 1,87,537 ਸੀ, 82,537 ਸੀ, ਕੱਲ ਨੂੰ ਜੋ ਤੁਸੀਂ ਪੁੱਛੋਗੇ ਇਹਦਾ ਅੰਕੜਾ ਹੋਰ ਹੋਊਗਾ ਤੇ ਗਾਂਹ ਨੂੰ ਵਧਿਆ ਹੋਇਆ ਹੋਊਗਾ। ਤੁਸੀਂ ਇਹ ਚੀਜ਼ ਤੁਹਾਨੂੰ ਮੰਨਣੀ ਪੈਣੀ ਆ। ਸੋ ਇਸ ਕਰਕੇ ਜਿੰਨੀ ਛੇਤੀ ਇਹਦੇ ਤੇ ਕੰਟਰੋਲ ਕੀਤਾ ਜਾ ਸਕੇ ਕਰ ਸਕਦੇ ਆ, 200-300 ਕਰੋੜ ਦੀ ਸਿਕਿਉਰਿਟੀ ਨਾਲ ਨੀ ਇਹ ਕਰਜ਼ਾ ਉਤਰਨ ਵਾਲਾ, ਪਰ ਹੋਰ ਬਹੁਤ ਸਾਰੇ ਜਿਹੜੀਆਂ ਹੁਣ ਕੀ ਹੋਊਗਾ ਜੇ ਆਟਾ ਦਾਲ ਸਕੀਮਾਂ ਬੰਦ ਹੋਣੀਆਂ ਤੇ ਗਰੀਬ ਸੜਕਾਂ ਤੇ ਆਊਗਾ, ਸੜਕਾਂ ਕਿਉਂਕਿ ਉਹਨੂੰ ਆਦਤ ਪੈ ਗਈ ਫ੍ਰੀ ਚ ਆਟਾ ਦਾਲ ਸਾਰਾ ਲੈਣ ਦੀ, ਉਹ ਕੈਪਟਨ ਉਹਨਾਂ ਨੇ ਜਿਉਣ ਨੀ ਦੇਣਾ, ਹੁਣ ਉਹ ਵੀ ਚਾਲੂ ਰੱਖਣੀਆਂ ਪੈਣੀਆਂ। 1,82,000 ਚ 80,000 ਉਹ ਜੋੜ ਲਓ ਜਿਹੜੇ ਜਿਮੀ 80,000 ਕਰੋੜ ਦਾ ਕਰਜ਼ਾ ਜਿਹੜਾ ਕਿਸਾਨਾਂ ਦੇ ਸਿਰ ਦੇ ਉੱਤੇ ਆ। ਸੋ ਇਹ ਚੀਜ਼ਾਂ ਦੇ ਹੱਲ ਏਦਾਂ ਨਹੀਂ ਹੋਣ ਲੱਗੇ, ਇਹਦੇ ਲਈ ਬਹੁਤ ਵੱਡੇ ਪੱਧਰ ਦੇ ਉੱਤੇ ਪਾਲਿਸੀ ਬਣਾਉਣੀ ਪੈਣੀ ਆ, ਵੱਡੇ ਪੱਧਰ ਦੇ ਉੱਤੇ ਸੈਂਟਰ ਸਰਕਾਰ ਤੋਂ ਵੀ ਮਦਦ ਆਵੇ, ਸੈਂਟਰ ਸਰਕਾਰ ਲਈ ਵੀ ਕੋਈ ਵੱਡੀ ਚੀਜ਼ ਨਹੀਂ ਹੈ ਜੇ ਇਸ ਚੀਜ਼ ਨੂੰ ਕੰਟਰੋਲ ਕੀਤਾ ਜਾ ਸਕੇ। ਮੈਂ ਨਹੀਂ ਕਹਿੰਦਾ ਵੀ 1,82,000 ਹੀ ਕਰਜ਼ਾ ਉਤਰ ਜੇ, ਕਿਉਂਕਿ ਓਨਾ ਕੁ ਕਰਜ਼ਾ ਰਹਿ ਜੇ ਜਿੰਨੇ ਕੁ ਦੀ ਕਿਸ਼ਤ ਤਾਂ ਭਰਦਾ ਹੋ ਜਾਏ ਨਾ ਪੰਜਾਬ, ਹੁਣ ਕਿਸ਼ਤ ਵੀ ਨਹੀਂ ਭਰੀ ਜਾਂਦੀ, ਕਿਸ਼ਤ ਭਰਨ ਵੇਲੇ ਹਰ ਵਾਰੀ ਕਰਜ਼ਾ ਲੈਣਾ ਪੈਂਦਾ, ਤਾਂ ਹੁਣ ਕਿੰਨਾ ਚਿਰ ਕਰਜ਼ਾ ਮਿਲੂਗਾ ਤੁਹਾਨੂੰ ਅੱਗੇ ਦੇ ਕੇ। ਸੋ ਬਹੁਤ ਜਿਹੜਾ ਰਾਜਪਾਲ ਦਾ ਕੱਲ ਭਾਸ਼ਣ ਸੀ ਉਹਦੇ ਲਈ ਉਹਨੇ ਕਿਹਾ ਵੀ ਵਾਈਟ ਪੇਪਰ ਜਾਰੀ ਕਰਨਾ ਪਊ, ਵਾਈਟ ਪੇਪਰ ਕਦੋਂ ਜਾਰੀ ਕੀਤਾ ਜਾਂਦਾ, ਜਦੋਂ ਹੱਥ ਖੜੇ ਹੋ ਜਾਣ ਕਿਸੇ ਵੀ ਚੀਜ਼ ਦੇ ਮਾਮਲੇ ਚ, ਤੁਸੀਂ ਲੋਕਾਂ ਨੂੰ ਸੰਤੁਸ਼ਟ ਨਾ ਕਰ ਪਾਓ, ਲੋਕਾਂ ਨੂੰ ਕਿਸੇ ਗੱਲ ਨਾ ਕਰ ਸਕੋ ਤਾਂ ਇੱਕ ਵਾਈਟ ਪੇਪਰ ਜਾਰੀ ਕਰ ਦਿੱਤਾ ਜਾਂਦਾ, ਉਹ ਵਾਈਟ ਪੇਪਰ ਦੇ ਉੱਤੇ ਫਿਰ ਉਹ ਸਾਰਾ ਬਿਰਬਾ ਲਿਖਿਆ ਜਾਂਦਾ ਤੇ ਹੱਥ ਖੜੇ ਕਰ ਦਿੰਦੇ ਵੀ ਸਾਡੇ ਕੋਲ ਤਾਂ ਆਹ ਪੋਜੀਸ਼ਨ ਆ ਜੀ, ਹੁਣ ਅਸੀਂ ਦੱਸੋ ਕੀ ਕਰੀਏ। ਸੋ ਇਹ ਕੱਲ ਸਮੱਸਿਆਵਾਂ ਸਾਰੀਆਂ ਦੱਸਤੀਆਂ, ਉਹੀ ਕੱਲ ਵਾਲੀ ਗੱਲ ਜਿਵੇਂ ਕੱਲ ਦੱਸਿਆ ਸੀ ਮੈਂ, ਹੱਲ ਕੋਈ ਨੀ ਦੱਸਦਾ ਵੀ ਇਹਦਾ ਹੱਲ ਕੀ ਹੋਊਗਾ। ਸੋ ਹੱਲ ਵਾਲੇ ਪਾਸੇ ਜਾਣਾ ਪੈਣਾ, ਪਰ ਸਾਡੀ ਤਾਂ ਵਿਰੋਧੀ ਧਿਰ ਆ ਜਿਹੜੀ ਉਹ ਵੀ ਕੁਰਸੀਆਂ ਪਿੱਛੇ ਲੜੀ ਜਾਂਦੀ ਆ, ਕੱਲ ਹੁਣ ਇਸ ਦੇ ਨਾਲ ਰਲਦੀ ਗੱਲ ਮੈਨੂੰ ਕਰਨੀ ਪੈਣੀ ਆ। ਕੱਲ ਕੁਰਸੀਆਂ ਪਿੱਛੇ ਬੈਂਸ ਭਰਾ ਲੜ ਪਏ, ਕਹਿੰਦੇ ਅਸੀਂ ਇੱਥੇ ਨੀ ਬੈਠਣਾ, ਉਹ ਮੈਂ ਦੇਖਿਆ ਵੀ ਉਹਨਾਂ ਦੀ ਜਮਾਂ ਸਾਹਮਣੇ ਕੁਰਸੀਆਂ, ਅਸੀਂ ਤਾਂ ਸਕੂਲ ਚ ਰੌਲਾ ਪਾਉਂਦੇ ਹੁੰਦੇ ਸੀ ਜਿਹੜੇ ਦੋ ਕਿਸਮ ਦੇ ਲੋਕ ਹੁੰਦੇ ਸੀ ਸਾਡੇ ਕਲਾਸਾਂ ਚ, ਇੱਕ ਤਾਂ ਹੁੰਦੇ ਸੀ ਬੈਕ ਬੈਂਚਰ, ਉਹ ਤਾਂ ਸਭ ਤੋਂ ਪਿਛਲੀ ਸੀਟ ਤੇ ਬੈਠਣ ਪਿੱਛੇ ਲੜਦੇ ਹੁੰਦੇ ਸੀ, ਕੁਝ ਦੋ ਚਾਰ ਮੁੰਡੇ ਹੁੰਦੇ ਸੀ ਜਿਹੜੇ ਮੂਹਰਲੀ ਸੀਟ ਦੇ ਉੱਤੇ ਬੈਠਣ ਨੂੰ ਲੜਦੇ ਹੁੰਦੇ ਸੀ। ਸੋ ਬੈਂਸ ਭਰਾਵਾਂ ਨੂੰ ਜਮਾਂ ਬਿਲਕੁਲ ਸਾਹਮਣੇ ਸੀਟਾਂ ਮਿਲ ਗਈਆਂ ਉਹਦੇ ਰਾਜ ਆਪਣੇ ਗਵਰਨਰ ਦੇ ਕੀ ਕਹਿ ਸਕਦੇ ਉਹਨੇ ਜਿਹੜੇ ਵਿਧਾਨ ਸਭਾ ਦੇ ਸਪੀਕਰ ਦੇ, ਵਿਧਾਨ ਸਭਾ ਦੇ ਸਪੀਕਰ ਦੇ ਮੂਹਰੇ ਨੀ ਬੈਠਣਾ, ਕਹਿੰਦੇ ਜੀ ਅਸੀਂ ਤਾਂ ਆਮ ਆਦਮੀ ਪਾਰਟੀ ਦੇ ਨਾਲ ਰਲ ਕੇ ਬੈਠਾਂਗੇ। ਸਹੀ ਗੱਲ ਆ, ਚਲੋ ਜੇ ਗੱਠਜੋੜ ਕੀਤਾ ਉੱਥੇ ਬਹਿ ਜਾਣਗੇ, ਪਰ ਇਹ ਕੋਈ ਵੱਡੇ ਮਸਲੇ ਨਹੀਂ, ਇਹਨਾਂ ਦਾ ਹੱਲ ਬੜੇ ਤਰੀਕੇ ਨਾਲ ਨਿਕਲ ਸਕਦਾ ਹੈ। ਨਾਰੇ ਲਾ ਕੇ ਬਾਹਰ ਨਿਕਲ ਕੇ ਹੰਗਾਮਾ ਕਰਕੇ ਅਖਬਾਰਾਂ ਦੀਆਂ ਸੁਰਖੀਆਂ ਬਣਨ ਦੀ, ਇਹ ਮੈਂ ਅਖਬਾਰਾਂ ਵਾਲਿਆਂ ਨੂੰ ਵੀ ਮੈਨੂੰ ਇੱਥੇ ਕਹਿਣਾ ਵੀ ਕੀ ਹੈ ਸੁਰਖੀ ਬਣਨ ਵਾਲੀ ਗੱਲ, ਕਿਹੜੀ ਗੱਲ ਆ ਜਿਹਦੇ ਨਾਲ ਇਹ ਸੁਰਖੀਆਂ ਬਣਾਈਆਂ ਗਈਆਂ ਇਹਨਾਂ ਚੀਜ਼ਾਂ ਦੀਆਂ। ਸੋ ਇਹ ਵੀ ਕੱਲ ਦੇਖਿਆ ਵੀ ਜਿਹੜਾ ਓਪੋਜੀਸ਼ਨ ਪਾਰਟੀ ਆ, ਅਪੋਜੀਸ਼ਨ ਪਾਰਟੀ ਜਿਹੜੀ ਉਹ ਆਪਦੇ ਉਹਨੂੰ ਜ਼ਿਆਦਾ ਸਿੰਸੀਅਰ ਹੋਣਾ ਪਊਗਾ, ਤੇ ਉਹ ਜੇ ਉਹ ਵਾਕਈ ਪੰਜਾਬ ਦੇ ਹਿੱਤ ਦੀ ਸੋਚਦੇ ਆ ਤਾਂ ਉਹਨਾਂ ਨੂੰ ਕਈ ਗੱਲਾਂ ਦੇ ਉੱਤੇ ਸਰਕਾਰ ਨੂੰ ਸਹਿਯੋਗ ਦੇਣਾ ਪਊਗਾ, ਕਿਉਂਕਿ ਸਰਕਾਰ ਆ ਜਿਹੜੀ ਉਹ ਕੱਲੀ ਕੁਛ ਨਹੀਂ ਕਰ ਸਕਦੀ। ਜੇ ਸਾਰੇ ਜਣੇ ਰਲ ਕੇ ਸਹਿਯੋਗ ਕਰਨਗੇ ਤਾਂ ਜਾ ਕੇ ਉਹ ਗੱਲ ਬਣੂਗੀ। ਹਾਂ, ਜਿੱਥੇ ਉਹ ਗਲਤ ਕੋਈ ਪਾਲਿਸੀ ਜਾਂ ਕਰਦੇ ਆ ਉੱਥੇ ਉਹਦੀ ਵਿਰੋਧਤਾ ਕਰਨੀ ਵੀ ਬਣਦੀ ਆ। ਸੋ ਇੱਕ ਚੰਗੀ ਕਿਹਨੂੰ ਕਹਿ ਸਕਦੇ ਆ, ਹੁਣ ਓਪੋਜੀਸ਼ਨ ਦੀ ਲੋੜ ਆ ਤੇ ਚੰਗੀ ਜਿਹੜੀ ਗਵਰਨੈਂਸ ਦੀ ਲੋੜ ਆ। ਹੁਣ ਦੇਖਦੇ ਆ ਵੀ ਜਿਹੜੀ ਐਡੀ ਵੱਡੀ ਸਮੱਸਿਆ ਦੇ ਵਿੱਚੋਂ ਅਗਲੇ ਸਾਲ ਅੱਜ ਦੀ ਤਰੀਕ ਦੇ ਵਾਲੇ ਦਿਨ ਤੁਸੀਂ ਦੇਖਿਓ ਵੀ ਆਪਣਾ ਕਰਜ਼ਾ ਕਿੱਥੇ ਗਿਆ ਜਾਂ ਕਰਜ਼ਾ ਕਿੰਨਾ ਘਟਿਆ, ਉਹ ਸਰਕਾਰ ਦੀ ਕਾਮਯਾਬੀ ਤੇ ਜਾਂ ਨਾਮ ਕਾਮਯਾਬੀ ਤੈਅ ਕਰੂਗਾ।
ਜੀ ਬਿਲਕੁਲ ਬਰਾੜ ਸਾਹਿਬ, ਚਿੰਤਾ ਦਾ ਵਿਸ਼ਾ ਤੇ ਹੈ। ਸੋ ਬਰਾੜ ਸਾਹਿਬ ਸਰੋਤੇ, ਅੱਜ ਮੈਨੂੰ ਲੱਗਦਾ ਜਿਹੜਾ ਇੱਕ ਮੁੱਦਾ ਢੱਡਰੀਆਂ ਵਾਲਿਆਂ ਦਾ ਸ਼ੁਰੂ ਕੀਤਾ ਸੀ ਗੁਰਸੇਵਕ ਮਾਂਗਟ ਹੋਣਾ ਨੇ, ਉਹਦੇ ਰਿਗਾਰਡਿੰਗ ਕਈ ਈਮੇਲਸ ਆ ਰਹੀਆਂ ਨੇ। ਸੋ ਦੋਨੇ ਤਰ੍ਹਾਂ ਦਾ ਜਿਹੜਾ ਹੁੰਗਾਰਾ ਉਹ ਦੇ ਰਹੇ ਨੇ ਸਰੋਤੇ। ਸੋ ਕੁਛ ਇਸ ਚੀਜ਼ ਨਾਲ ਐਗਰੀ ਕਰ ਰਹੇ ਤੇ ਕੁਛ ਡਿਸਐਗਰੀ ਕਰ ਰਹੇ, ਜੇ ਕਹੋ ਤੇ ਮੈਂ ਉਹ ਜਿਹੜੀਆਂ ਮੈਸੇਜਸ ਆ ਉਹ ਪੜ੍ਹ ਲਵਾਂ ਤੁਹਾਡੇ ਲਈ।
ਜ਼ਰੂਰੀ ਆ, ਕਿਤੇ ਵੀ ਗੋਸ਼ਟੀ ਦੇ ਵਿੱਚ ਦੋਨੇ ਪੱਖ ਹੋਣੇ ਜ਼ਰੂਰੀ ਆ।
ਜੀ ਬਿਲਕੁਲ। ਸੋ ਕੁਲਵੀਰ ਸਿੰਘ ਹੁਣ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਕਹਿੰਦੇ ਕਿ ਬਹੁਤ ਕੰਟਰੋਵਰਸ਼ੀਅਲ ਮੁੱਦਾ ਬਾਬਾ ਢੱਡਰੀਆਂ ਵਾਲੇ ਦਾ, ਹਰ ਇੱਕ ਸੰਤ ਨੂੰ ਲਗਜ਼ਰੀ ਲਾਈਫ ਛੱਡਣੀ ਚਾਹੀਦੀ ਹੈ। ਸੋ ਕੁਲਵੀਰ ਸਿੰਘ ਬ੍ਰਿਸਬੇਨ ਹੁਣਾਂ ਨੇ ਜਿਹੜਾ ਇਹ ਕਿਹਾ ਹੈ ਤੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਕਿਹਾ ਹੈ ਕਿ ਮਿੰਟੂ ਜੀ ਮੇਰਾ ਮੰਨਣਾ ਹੈ ਕਿ ਸਿੱਖ ਧਰਮ ਵਿਚ ਇਕ ਥਿੰਕ ਟੈਂਕ ਹੋਣਾ ਚਾਹੀਦਾ ਵੀਰੇ, ਵਿਵਾਦਗ੍ਰਸਤ ਗੱਲਾਂ ਦਾ ਫੈਸਲਾ ਨਾ ਦੇਵੇ ਬਲਕਿ ਇਕ ਸੇਧ ਦੇਵੇ, ਮਸਲੇ ਖੜੇ ਹੀ ਨਹੀਂ ਹੋਣਗੇ ਇਹਦੇ ਬਾਰੇ ਕਹਿੰਦੇ, ਤੁਹਾਡਾ ਕੀ ਕਹਿਣਾ ਹੈ?
ਸ਼੍ਰੋਮਣੀ ਕਮੇਟੀ ਜੇ ਮੰਨ ਲੋ, ਸ਼੍ਰੋਮਣੀ ਕਮੇਟੀ ਬਣੀ ਹੋਈ ਆ, ਉਹ ਗੁਰਦੁਆਰਿਆਂ ਦਾ ਰੱਖ ਰਖਾਵ ਕਰਦੀ ਹੈ ਨਾ, ਜਿਵੇਂ ਉਵੇਂ ਜਿਹੜੇ ਪੰਜ ਜਥੇਦਾਰ ਥਾਪੇ ਜਾਂਦੇ ਆ ਨਾ, ਪੰਜ ਜਥੇਦਾਰ ਮੀਨਸ ਅਕਾਲ ਪੰਜ ਪਹਿਲਾਂ ਤਖ਼ਤ ਸਾਡੇ, ਫਿਰ ਪੰਜਾਂ ਦੇ ਪੰਜ ਜਥੇਦਾਰ ਥਾਪੇ ਜਾਂਦੇ ਆ ਤੇ ਉਹਨਾਂ ਦੀ ਪੰਚਾਇਤ ਆ ਇੱਕ, ਤੇ ਉਹ ਪੰਚਾਇਤ ਉਹ ਪੰਜੇ ਜਿਹੜੇ ਆਪਦੇ ਆਪਦੀ ਫੀਲਡ ਦੇ ਪੂਰੇ ਸਿਰੇ ਦੇ ਜਿਹੜੇ ਬੰਦੇ ਚੁਣੇ ਜਾਂਦੇ ਆ ਆਪ। ਵੱਖਰੀ ਗੱਲ ਆ, ਇਹ ਕੱਟ ਚੈਪਟਰ ਛੱਡ ਦਿਓ ਵੀ ਸਿਆਸਤ ਆ ਕੇ ਤੇ ਸਿਆਸਤ ਨੇ ਕਿਹੜੇ ਬੰਦੇ ਜੇਬਾਂ ਚੋਂ ਜਥੇਦਾਰ ਕੱਢਣ ਵਾਲੀ, ਜਿਹੜੀ ਲਿਫਾਫਿਆਂ ਚੋਂ ਕੱਢਣ ਵਾਲੀ, ਉਹ ਪ੍ਰਣਾਲੀ ਨੂੰ ਛੱਡ ਦਿਓ। ਪਰ ਪ੍ਰਣਾਲੀ ਸਾਡੇ ਕੋਲੇ ਸਭ ਕੁਛ ਹੈ, ਸਾਡੇ ਕੋਲੇ ਸਭ ਤੋਂ ਵਧੀਆ ਸਟਰਕਚਰ ਆ, ਕਿਸੇ ਵੀ ਇਹੋ ਜਿਹੇ ਟਰੱਸਟ ਨਹੀਂ ਹੈਗੇ ਜਿੱਦਾਂ ਸ਼੍ਰੋਮਣੀ ਕਮੇਟੀ ਬਣੀ ਹੋਈ ਆ। ਅੱਜ ਸ਼੍ਰੋਮਣੀ ਕਮੇਟੀ ਦਾ ਦੇਖਿਆ 12 ਅਰਬ ਦਾ ਬਜਟ ਆ, ਇੱਕ ਪਾਸੇ 1,82,000 ਕਰੋੜ ਰੁਪਏ ਦੀ ਅਸੀਂ ਗੱਲ ਕਰਦੇ, ਦੂਜੇ ਪਾਸੇ 12 ਅਰਬ ਦਾ ਬਜਟ ਆ ਰਿਹਾ ਐਤਕੀ ਜਿਹੜਾ ਅੱਜ ਵਿਚਾਰ ਹੋ ਰਹੀ ਆ ਸ਼੍ਰੋਮਣੀ ਕਮੇਟੀ ਦੇ ਵਿੱਚ। ਸੋ ਸਾਡਾ ਸਟਰਕਚਰ ਸਾਰਾ ਬਣਿਆ ਹੋਇਆ, ਜੇ ਪੰਜ ਜਥੇਦਾਰ ਪੰਜੇ ਥਿੰਕ ਟੈਂਕ ਆ, ਪੰਜ ਜਥੇਦਾਰ ਆਪਦੀ ਬੈਠਣ ਪੰਚਾਇਤ ਕਰਨ, ਉਹਨਾਂ ਦੇ ਵਿੱਚੋਂ ਫਿਰ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਵੇ ਕਿਸੇ ਵਿਸ਼ੇ ਦੇ ਉੱਤੇ, ਤਾਂ ਉਸ ਉਹਨੂੰ ਸਾਰੇ ਲੋਕ ਜੀ ਹਜ਼ੂਰ ਕਹਿ ਕੇ ਮੰਨਣ, ਤਾਂ ਸਾਰਾ ਕੁਛ ਸਹੀ ਆ ਤੇ ਸਾਰਾ ਸਟਰਕਚਰ ਇਵੇਂ ਬਣਿਆ ਹੋਇਆ ਸਾਡਾ ਪੁਰਾਣਾ ਮੁੱਢ ਤੋਂ ਬਣਿਆ ਹੋਇਆ ਤੇ। ਪਰ ਉਹ ਰੌਲਾ ਤਾਂ ਇਹ ਹੈ ਵੀ ਉਹਦੇ ਵਿੱਚ ਜਿਹੜੀ ਸਿਆਸਤ ਆ ਗਈ, ਉਹੀ ਧਰਮ ਤੇ ਰਾਜ ਦੀ ਜਿਹੜੀ ਅਸੀਂ ਰੋਜ਼ ਗੱਲ ਡਿਸਕਸ਼ਨ ਕਰਦੇ ਹਾਂ, ਉਹ ਧਰਮ ਦੇ ਵਿੱਚ ਰਾਜ ਦੀ ਜਿਹੜੀ ਕੁਟਫੈਸ ਇੰਨੀ ਕੁ ਜ਼ਿਆਦਾ ਹੋ ਗਈ ਵੀ ਉਹ ਕਿਤੇ ਨਾ ਕਿਤੇ ਇੱਕ ਦੂਜੇ ਦੇ ਗੜ ਗੜ ਹੋ ਕੇ ਕੋਈ ਵੀ ਸੱਜ ਦਾ ਫੈਸਲਾ ਨਹੀਂ ਲੈ ਪਾ ਰਹੇ। ਤੇ ਜੇ ਕਹੀਏ ਵੀ ਇੱਕ ਥਿੰਕ ਟੈਂਕ ਲਾ ਦਿਓਗੇ, ਇੱਕ ਥਿੰਕ ਟੈਂਕ ਜਿੰਨਾ ਮਰਜ਼ੀ ਜ਼ੋਰ ਲਾ ਲਈਏ, ਜਿੰਨਾ ਮਰਜ਼ੀ ਜ਼ੋਰ ਲਾ ਲਈਏ, 5 ਮੈਂਬਰੀ ਜਾਂ ਪੰਚਾਇਤ ਦੀ ਗੱਲ ਕਿਉਂ ਆਈ? ਪੰਚਾਇਤ ਦੀ ਗੱਲ ਤਾਂ ਆਈ ਵੀ ਬਹੁਤ ਸਾਰੇ ਫੈਸਲੇ ਆ ਜਿਹੜੇ ਉਹਨਾਂ ਦੇ ਵਿੱਚ ਫਿਰ 5 ਜਾਣਿਆਂ ਚੋਂ ਜੇ 3 ਦੀ ਸਹਿਮਤੀ ਹੋ ਗਈ ਤਾਂ ਉਹ ਵਾਕਈ ਫਾਇਦੇ ਦਾ ਰਹੂਗਾ। ਸੋ ਇਸ ਕਰਕੇ ਪੰਚਾਇਤ ਸੀ ਇਕੱਲਾ ਬੰਦੇ ਦੇ ਵਿੱਚ ਨਾ। ਹੁਣ ਜੇ ਮੈਨੂੰ ਪੁੱਛੋਗੇ, ਜੇ ਮੰਨ ਲਓ ਹੁਣ ਮੈਂ ਆਪਾਂ ਇੱਕ ਹੋਰ ਬੜਾ ਪੈਰਲਰ ਜਿਹੜਾ ਮੁੱਦਾ ਚੱਲੀ ਜਾਂਦਾ ਸਿੱਖ ਕੌਮ ਦੇ ਵਿੱਚ, ਅੱਜ ਵੀ ਮੈਂ ਦੇਖਿਆ ਬਹੁਤ ਰੌਲਾ ਪਾ ਰਿਹਾ, ਇੱਕ ਬੰਦਾ ਗੁਰੂ ਦਸਮ ਗ੍ਰੰਥ ਦੇ ਹੱਕ 'ਚ ਖੜਾ, ਦੂਜਾ ਬੰਦਾ ਦਸਮ ਗ੍ਰੰਥ ਉਲਟ ਖੜਾ, ਬਹੁਤ ਰੌਲਾ ਪਈ ਜਾਂਦਾ। ਹੁਣ ਜੇ ਤੁਸੀਂ ਮੈਨੂੰ ਇੰਡੀਵਿਜੁਅਲ ਤੌਰ ਦੇ ਉੱਤੇ ਸਵਾਲ ਕਰੋਗੇ ਵੀ ਤੂੰ ਕਿਹਦੇ ਹੱਕ 'ਚ ਆ, ਤਾਂ ਮੈਂ ਇੱਕ ਪਾਸੇ ਹੋ ਸਕੂਆ ਨਾ, ਇਕੱਲਾ ਬੰਦਾ ਤਾਂ ਇੱਕ ਪਾਸੇ ਹੋ ਸਕੂਆ, ਜਾਂ ਮੈਂ ਹੱਕੀਆ ਹੋ ਸਕੂਆ ਜਾਂ ਮੈਂ ਵਿਰੋਧੀ ਹੋ ਸਕੂਆ, ਮੈਂ ਦੋਨੇ ਕੁਛ ਤਾਂ ਹੋ ਨਹੀਂ ਸਕਦਾ। ਫਿਰ ਉਹ ਥਿੰਕ ਟੈਂਕ ਆ ਜਿਹੜਾ ਉਹ ਕਿਹੜੇ ਢੰਗ ਨਾਲ ਨਿਊਟਰਲ ਫੈਸਲਾ ਕਰੂਗਾ, ਉਹ ਨਹੀਂ ਕਰ ਸਕਣਾ। ਸੋ ਥਿੰਕ ਟੈਂਕ ਇੱਕ ਨਹੀਂ, 5 ਥਿੰਕ ਟੈਂਕ ਆਲਰੇਡੀ ਲੱਗੇ ਹੋਏ ਆ। ਇਹ ਵੱਖਰੀ ਗੱਲ ਆ ਵੀ ਉਹ ਉੱਥੇ ਟੈਂਕਾਂ ਦੀ ਥਾਂ ਤੇ ਕਈ ਵਾਰੀ ਮੇਰੇ ਵਰਗੀਆਂ ਟੈਂਕੀਆਂ ਵਗ ਜਾਂਦੀਆਂ, ਜਿਨ੍ਹਾਂ ਨੂੰ ਜੀ ਹਜ਼ੂਰੀ ਕਰਨੀ ਆਉਂਦੀ ਹੁੰਦੀ ਆ ਤੇ ਮਾੜਾ ਮੋਟਾ ਚਾਪਲੂਸੀ, ਤੇ ਉਹ ਉੱਥੇ ਪਹੁੰਚ ਜਾਂਦੀਆਂ। ਤੇ ਫੇਰ ਉਹ ਟੈਂਕੀ ਜਿੰਨੀ ਕੁ ਹੁੰਦਾ ਓਹਨੇ ਉਨੀ ਕੁ ਛਲਕਣਾ ਤੇ ਇਸ ਕਰਕੇ ਇਹ ਵੱਡੀ ਪ੍ਰੋਬਲਮ ਆ। ਪ੍ਰੋਬਲਮ ਇਹ ਨੀ ਹੈ ਵੀ ਸਾਨੂੰ ਕਰਨਾ ਚਾਹੀਦਾ, ਇੱਥੇ ਤਾਂ ਆਲਰੇਡੀ ਹੈਗਾ, ਉਹਨੂੰ ਫੋਲੋ ਕਰਨਾ ਚਾਹੀਦਾ।
ਬਿਲਕੁਲ ਬਰਾੜ ਸਾਹਿਬ, ਉਹੀ ਕਿ ਸਾਡੀ ਆਪਣੀ ਆਪਣੀ ਓਪੀਨੀਅਨ ਹੋ ਸਕਦੀ ਹੈ, ਜ਼ਰੂਰੀ ਨਹੀਂ ਕਿ ਇੱਕ ਮੁੱਦੇ ਤੇ ਤੁਸੀਂ ਮੇਰੇ ਨਾਲ ਸਹਿਮਤ ਹੋਵੋ, ਮੈਂ ਤੁਹਾਡੇ ਨਾਲ। ਹਰ ਕਿਸੇ ਦੀ ਆਪਣੀ ਓਪੀਨੀਅਨ ਹੈ, ਪਰ ਜਦੋਂ ਧਰਮ ਦੇ ਲਈ ਕੋਈ ਮੁੱਦਾ ਜੁੜਦਾ ਤੇ ਮੈਨੂੰ ਲੱਗਦਾ ਉਹ ਗੱਲ ਜਿਹੜੀ ਅਕਾਲ ਤਖ਼ਤ ਤੇ ਛੱਡ ਦੇਣੀ ਚਾਹੀਦੀ ਹੈ। ਸੋ ਇੱਕ ਦੂਜੇ ਨਾਲ ਐਗਰੀ ਡਿਸਐਗਰੀ ਹੋਣਾ ਹੋਰ ਗੱਲ ਹੈ, ਪਰ ਅਸੀਂ ਤੁਸੀਂ ਕੋਈ ਨਹੀਂ ਹੁੰਦੇ ਉਸ ਮੁੱਦੇ ਬਾਰੇ ਕੋਈ ਫੈਸਲਾ ਦੇਣ ਬਾਰੇ ਜਾਂ ਕੁਛ। ਆਪਣੀ ਆਪਣੀ ਸੋਚ ਮੁਤਾਬਿਕ ਅਸੀਂ ਜੋ ਸਾਡਾ ਓਪੀਨੀਅਨ ਹੈ ਉਹ ਵੀ ਅਸੀਂ ਆਪਣੇ ਲਿਸਨਰਸ ਵਾਂਗੂ ਸਾਹਮਣੇ ਰੱਖਦੇ ਹਾਂ ਬਸ।
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਵੀ ਜੇ ਗੱਲ ਕਰੀਏ ਨਾ, ਦੇਖੋ ਅਸੀਂ ਸਾਡੇ ਬਹੁਤ ਸਾਰੇ ਮਸਲੇ ਆਏ ਤੇ ਅਸੀਂ ਇਹ ਕਹਿ ਕੇ ਲੈ ਜਾਂਦੇ ਹਾਂ ਉੱਥੇ ਵੀ ਚਲੋ ਜੀ ਅਕਾਲ ਤਖ਼ਤ ਸਾਹਿਬ ਤੇ ਛੱਡੋ ਤੇ ਜਿਵੇਂ ਉਹ ਕਹਿੰਦੇ ਕਰੋ, ਪਰ ਉੱਥੇ ਜਿਹੜੀ ਧਿਰ ਦੇ ਉਲਟ ਆ ਜਾਂਦਾ ਮਸਲਾ, ਉਹ ਉਹਨੂੰ ਗੁਰੂ ਦਾ ਪ੍ਰਸਾਦ ਸਮਝ ਕੇ ਲੈ ਕੇ ਨੀ ਆਉਂਦੀ ਉੱਥੇ, ਉਹ ਉੱਥੋਂ ਆਪਦੀ ਹਾਰ ਮੰਨ ਕੇ ਆਉਂਦੀ ਆ ਵੀ ਅਸੀਂ ਹਾਰ ਗਏ ਤੇ ਹਾਰ ਵਾਲੀ ਫੀਲਿੰਗ ਲੈ ਕੇ ਤੇ ਉਸ ਤੋਂ ਬਾਅਦ ਅੰਦਰ ਦੁਸ਼ਮਣੀ ਪਾਲ ਕੇ ਆਉਂਦੇ ਆ। ਜੇ ਅਸੀਂ ਇਹ ਕਹਿ ਕੇ ਮੰਨੀਏ ਵੀ ਗੁਰੂ ਦੀ ਗੁਰੂ ਦਾ ਇਹ ਹੁਕਮ ਆ, ਗੁਰੂ ਦਾ ਇਹ ਪ੍ਰਸ਼ਾਦ ਆ, ਚਲੋ ਅੱਜ ਤੋਂ ਬਾਅਦ ਸਾਡੀ ਸਾਰੀ ਮੈਲ ਖਤਮ, ਜੇ ਅਕਾਲ ਤਖ਼ਤ ਸਾਹਿਬ ਤੋਂ ਇਹ ਹੁਕਮ ਆਇਆ ਤਾਂ ਸਾਨੂੰ ਇਸ ਮੁੱਦੇ ਨੂੰ ਖਤਮ, ਬਸ ਦੈਟਸ ਇਟ, ਅਸੀਂ ਜੋ ਹੁਕਮ ਆਇਆ ਉਹ ਮੰਨਣਾ। ਪਰ ਨਹੀਂ, ਉੱਥੇ ਤਾਂ ਜਿਹੜੀ ਇੱਕ ਧਿਰ ਹੁੰਦੀ ਆ ਆਪਦੇ ਆਪ ਨੂੰ ਛੋਟਾ ਮਹਿਸੂਸ ਕਰਕੇ, ਆਪਦੀ ਹਾਰ ਮਹਿਸੂਸ ਕਰਕੇ ਆਉਂਦੀ ਆ ਥੱਲੇ, ਇਸ ਤੋਂ ਵੱਧ ਕੇ ਉਹ ਫੇਰ ਉਦੋਂ ਬਾਅਦ ਅਗਲਾ ਨਵਾਂ ਜਿਹੜਾ ਮੋਰਚਾ ਸ਼ੁਰੂ ਹੋ ਜਾਂਦਾ ਉੱਥੋਂ।
ਜੀ ਬਿਲਕੁਲ, ਪਰ ਬਰਾੜ ਸਾਹਿਬ ਮੈਨੂੰ ਜੋ ਲੱਗਦਾ ਕਿ ਸਾਡੀ ਸਿੱਖ ਧਰਮ ਦੀ ਤਰਾਸਦੀ ਇਹੀ ਹੈ ਕਿ ਜੋ ਸਾਡੇ ਪ੍ਰਚਾਰਕ ਹੈ ਉਹਨਾਂ ਨੇ ਇੱਕ ਗੱਲ ਕਰ ਦਿੱਤੀ ਤੇ ਉਹਨੂੰ ਲੈ ਕੇ ਅਸੀਂ ਕਿੰਨਾ ਮੰਥਨ ਚਿੰਤਨ ਕਰ ਰਹੇ ਹਾਂ, ਪਰ ਗੱਲ ਉਹੀ ਕਿ ਜੋ ਜੇ ਅਸੀਂ ਇੰਨਾ ਚਿੰਤਨ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਕਿਸੇ ਇੱਕ ਸ਼ਬਦ ਦਾ ਕਰ ਲਈਏ ਤੇ ਮੈਨੂੰ ਲੱਗਦਾ ਕਿ ਵਧੀਆ ਜ਼ਿੰਦਗੀ ਸਾਡੀ ਸਭ ਦੀ ਹੋ ਸਕਦੀ ਹੈ। ਸੋ ਪਰ ਜੀ ਜਿਹੜੇ ਸਰੋਤਿਆਂ ਦੇ ਕਾਫੀ ਮੈਸੇਜਿਸ ਆ ਰਹੇ ਆ, ਸੋ ਉਹ ਪੜ੍ਹਨਾ ਮੈਂ ਜ਼ਰੂਰੀ ਸਮਝਦੀ ਹਾਂ। ਸੋ ਰਾਜਾ ਧਾਰੀਵਾਲ ਨੇ ਉਸ ਤੋਂ ਬਾਅਦ ਸਾਨੂੰ ਈਮੇਲਸ ਆਈਆਂ ਬਰਾੜ ਸਾਹਿਬ ਅਵਤਾਰ ਮਾਨ ਹੁਣਾਂ ਦੀਆਂ, ਉਹਨਾਂ ਨੇ ਲਿਖਿਆ ਹੈ ਜੀ ਮਾਫ਼ ਕਰਨਾ ਕਾਂਟ ਰਾਈਟ ਮੱਚ, ਕਹਿੰਦੇ ਜੀ 2 ਕਰੋੜ ਦਾ ਰੂਮ ਤੁਸੀਂ ਦੇਖਿਆ ਹੈ, ਜੇ ਨਹੀਂ ਤਾਂ ਕਹਿੰਦੇ ਝੂਠ ਕਿਉਂ ਬੋਲ ਰਹੇ ਹੋ, ਜਾਂ ਇਹ ਇੱਕ ਸੁਣੀ ਸੁਣਾਈ ਗੱਲ ਹੈ।
ਦੇਖੋ ਮਾਫ਼ੀ ਚਾਹੁੰਦਾ, ਹੋ ਸਕਦਾ ਵੀ ਮੈਂ ਸੁਣੀ ਸੁਣਾਈ ਗੱਲ ਹੀ ਕਰਦਾ ਹਾਂ, ਪਰ ਮੈਂ ਪਿਛਲੇ 14 ਦੀ ਗੱਲ ਆ, 2014 ਦੀ, 3 ਸਾਲ ਪਹਿਲਾਂ ਦੀ ਜੇ ਗੱਲ ਕਰਾਂ, 3 ਸਾਲ ਪਹਿਲਾਂ ਮੇਰਾ ਇੱਥੇ ਜਾਣ ਦਾ ਸਬੱਬ ਬਣਿਆ ਸੀ ਜੀ, ਤੇ ਉਸ ਸਬੱਬ ਦੇ ਦੌਰਾਨ ਮੇਰੀ ਸਿੱਧੀ ਵਾਰਤਾ ਹੋਈ ਸੀ, ਕਾਫੀ ਮੈਂ ਗੱਲਾਂ ਬਾਤਾਂ ਕੀਤੀਆਂ ਸੀ, ਤੇ ਉਸ ਗੱਲਾਂ ਬਾਤਾਂ ਦੇ ਵਿੱਚੋਂ ਜਿਹੜੀਆਂ ਚੀਜ਼ਾਂ, ਵੈਸੇ ਤਾਂ ਮੈਂ ਪਰਮੇਸ਼ਰ ਦਰਬਾਰ ਬਾਹਰੋਂ ਤਾਂ ਸਾਰਾ ਹੀ ਦੇਖਿਆ, ਜਿਹੜਾ ਜਿਹੜੀ ਬਾਹਰੋਂ ਨੀ, ਮੀਨਸ ਵੀ ਜਿੱਥੇ ਜਾਣ ਦੀ ਇਜਾਜ਼ਤ ਨੀ ਉੱਥੇ ਮੈਂ ਕਿਵੇਂ ਦੇਖ ਸਕਦਾ, ਨੰਬਰ 1 ਤਾਂ। ਨੰਬਰ 2 ਜਿਹੜਾ ਜਿਹੜੀ ਉੱਥੋਂ ਦੀ ਜਿਹੜਾ ਰੱਖ ਰਖਾਵ ਆ, ਜਿਹੜਾ ਜੇ ਜਾ ਮਾਹੌਲ ਆ, ਜੇ ਜਿਹੀਆਂ ਗੱਲਾਂ, ਉਹਦੇ ਦੇ ਕੋਈ ਸ਼ੰਕਾ ਨੀ ਰਹਿੰਦੀ ਬੰਦੇ ਦੀ ਜਦੋਂ ਦੇਖਦਾ ਵੀ ਅੰਦਰ ਕੀ ਹੋਊਗਾ। ਕਿਤੇ ਵੀ ਇਹ ਨੀ ਹੁੰਦਾ ਵੀ ਬਾਹਰ ਇੰਨੀ ਦਿੱਖ ਦਾ ਬਣਾ ਕੇ ਤੇ ਅੰਦਰ ਉਦੋਂ ਮਾੜੀ ਚੀਜ਼ ਚ ਹੋਵੇ, ਇਹ ਤਾਂ ਗੱਲ ਕਲੀਅਰ ਆਊਗੀ, ਇਹ ਤਾਂ ਮੈਂ ਨੀ, ਤਾਂ ਕੋਈ ਹੋਰ ਬੰਦਾ ਅੰਦਰੋਂ ਸਾਬਤ ਕਰ ਦੂਗਾ ਵਕਤ ਨਾਲ। ਹਾਂ, ਮੈਂ ਜ਼ਰੂਰ ਇੰਨੀ ਕੁ ਗੱਲ ਕਹਿ ਸਕਦਾ ਵੀ ਮੈਂ ਅੰਦਰੋਂ ਕਮਰਾ ਨਹੀਂ ਦੇਖਿਆ, ਉਹ ਮੈਂ ਅੰਦਰੋਂ ਦੀਆਂ ਵੀਡੀਓ ਤੁਹਾਨੂੰ 50 ਵੀਡੀਓ ਘੁੰਮ ਰਹੀਆਂ ਜਿਹੜੀਆਂ ਲੋਕ ਦੱਸ ਰਹੇ ਆ ਵੀ, ਪਰ ਕੀ ਜੇ ਤੁਸੀਂ ਇਸ ਨਾਲ ਇਹ ਸਾਬਤ ਕਰਦੇ ਹੋ ਵੀ ਬਾਬਾ ਜੀ ਲਗਜ਼ਰੀ ਲਾਈਫ ਨਹੀਂ ਚਾਹੁੰਦੇ, ਤਾਂ ਫੇਰ ਭਾਈ ਮੈਂ ਨੀ ਕਹਿ ਸਕਦਾ ਵੀ ਫੇਰ ਲਗਜ਼ਰੀ ਲਾਈਫ ਤੇ ਕੁਟੀਆ ਦੀ ਲਾਈਫ ਦੇ ਵਿੱਚ ਕੀ ਫਰਕ ਆ। 2 ਕਰੋੜ ਨੀ ਤਾਂ 1 ਕਰੋੜ ਦਾ ਉਹ, 1 ਕਰੋੜ ਨੀ ਤਾਂ ਜੇ 10 ਲੱਖ 20 ਲੱਖ ਲਾ ਕੇ ਬੈਡਰੂਮ ਚ ਵੀ ਰਹਿ ਰਿਹਾ ਬੰਦਾ, ਤਾਂ ਉਹ ਬੰਦਾ ਵੀ ਕਿੰਨਾ ਕੁ ਤੁਸੀਂ ਉਹਨੂੰ ਸਰਟੀਫਿਕੇਟ ਦੇਵੋਗੇ। ਚਲੋ ਮਾਫੀ ਚਾਹੁੰਦਾ ਜੇ ਮੇਰੀ ਇਸ ਗੱਲ ਨੂੰ ਤੁਸੀਂ ਅੰਦਾਜ਼ਾ ਲਾਓ, ਪਰ ਮੈਂ ਆਪਦਾ 14 ਦਾ ਐਕਸਪੀਰੀਅੰਸ ਦੱਸਦਾ। ਮੈਂ ਇੱਕ ਸਵਾਲ ਕੀਤਾ ਉੱਥੇ, ਉਦੋਂ ਸਾਰੇ ਸੀਗੇ ਸਾਰਿਆਂ ਨੂੰ, ਉੱਥੇ ਸਕੂਲ ਆ ਬਿਲਕੁਲ ਨਾਲ, ਮੇਰੇ ਕੋਲੇ ਉਹ ਸ਼ਾਇਦ ਫੋਟੋ ਵੀ ਪਈ ਹੋਵੇ, ਮੈਂ ਫੋਟੋ ਪਾਲੂਗਾ। ਉਹ ਸਕੂਲ ਨਾ ਉਹਦੇ ਪਰਮੇਸ਼ਰ ਦਰਬਾਰ ਨੂੰ ਵਿੱਚ ਲੈ ਕੇ ਅਸੀਂ ਉਸ ਫੋਟੋ ਖਿੱਚੀ ਸੀਗੀ ਸਕੂਲ ਦੀ, ਤੇ ਸਕੂਲ ਦੇ ਵਿੱਚ ਉਸ ਦਿਨ ਨਾ ਗੋਡੇ ਗੋਡੇ ਪਾਣੀ ਖੜਾ ਸੀ, ਮੀਂਹ ਆ ਕੇ ਹਟਿਆ ਸੀ, ਤੇ ਬਹੁਤ ਸਾਰੀਆਂ ਤੇੜਾਂ ਆਈਆਂ ਹੋਈਆਂ ਸਨ, ਤੇ ਉਹ ਬਿਲਕੁਲ ਨਾਲ ਲੱਗਦਾ ਸਕੂਲ ਆ ਜਿਹੜਾ ਪਰਮੇਸ਼ਰ ਦਰਬਾਰ ਦੇ। ਤੇ ਮੈਂ ਸਵਾਲ ਕੀਤਾ ਵੀ ਇਸ ਸਕੂਲ ਦੀ ਕੀ ਹਾਲਾਤ ਬਣੀ ਆ ਤੇ ਇਹਦੇ ਬਾਰੇ ਕੋਈ ਵਿਚਾਰ, ਕਹਿੰਦੇ ਜੇ ਡਿੱਗੂਗਾ ਤਾਂ ਹੀ ਫਿਰ ਥਾਂ ਵਿੱਚ ਰਲੂ ਹਨਾ, ਆਹ ਵਿਚਾਰ ਸੀ ਉੱਥੋਂ ਦੇ ਪ੍ਰਬੰਧਕ ਦੇ, ਇਹ ਵਿਚਾਰ ਮੇਰੇ ਮੂੰਹ ਤੇ ਕਹੇ ਆ ਵੀ ਜੇ ਡਿੱਗੂਗਾ ਸਕੂਲ ਤਾਂ ਹੀ ਇਹ ਵਿੱਚ ਰਲੂਗਾ ਨਾ ਪਰਮੇਸ਼ਰ ਦਰਬਾਰ ਦੇ। ਤਾਂ ਮੈਨੂੰ ਬੜੀ ਅਜੀਬ ਲੱਗਿਆ, ਤੇ ਮੈਂ ਉੱਥੇ ਕਿਹਾ ਵੀ ਮੈਨੂੰ ਤਾਂ ਇਹ ਲੱਗਦਾ ਸੀ ਵੀ ਸਕੂਲ ਨੂੰ ਤੁਸੀਂ ਅਡਾਪਟ ਕਰਦੇ ਤੇ ਇਹਨੂੰ ਹੋਰ ਵਧੀਆ ਇੱਥੇ ਵਿਦਿਆ ਦਿੰਦੇ, ਪਰ ਨਹੀਂ। ਫਿਰ ਉਦੋਂ ਬਾਅਦ ਉਹਨਾਂ ਨੇ ਹੋਰ ਪਾਸੇ ਦੀਆਂ ਮੈਨੂੰ ਕਈ ਚੀਜ਼ਾਂ ਜਦੋਂ ਮੈਂ ਇਸ ਤੇਵਰ ਦਿਖਾਏ, ਤਾਂ ਫਿਰ ਮੈਨੂੰ ਉਹਨਾਂ ਨੇ ਬਹੁਤ ਸਾਰੇ ਹੋਰ ਨੌਜਵਾਨਾਂ ਦੱਸਿਆ ਜਿਨ੍ਹਾਂ ਦੀਆਂ ਉਹ ਫੀਸਾਂ ਭਰ ਰਹੇ ਆ, ਕਹਿੰਦੇ ਸੀ ਇਹਨਾਂ ਇਹਨਾਂ ਲੋਕਾਂ ਦੀਆਂ ਫੀਸਾਂ ਭਰ ਰਹੇ ਆ। ਚਲੋ ਮੈਂ ਕਿਹਾ ਵੀ ਵਧੀਆ ਗੱਲ ਆ, ਫਿਰ ਮੈਨੂੰ ਕੋਈ ਆਪਦੀ ਇਸ ਚੀਜ਼ ਚ ਹੋਣੀ ਹੋਈ, ਮੈਂ ਉਹਨਾਂ ਨੂੰ ਕਿਹਾ ਚਲੋ ਇਸ ਚੀਜ਼ ਦੀ ਮੈਂ ਪ੍ਰਸ਼ੰਸਾ ਵੀ ਕਰਦਾ। ਤੇ ਫਿਰ ਮੈਨੂੰ ਉਹਦਾ ਪਤਾ ਵੀ ਲੱਗਿਆ, ਜਿਵੇਂ ਆਪਣੇ ਹੀ ਮੁੰਡਾ ਅਫਰੋਜ਼ ਸੀ, ਅਫਰੋਜ਼ ਅਮਰਤ ਜੀ ਦੀ ਮੌਤ ਹੋਈ ਆ, ਉਹਦੀ ਫੀਸ ਉੱਥੋਂ ਭਰੀ ਜਾਂਦੀ ਸੀ ਤੇ ਮੈਨੂੰ ਤਸਦੀਕ ਹੋ ਗਿਆ ਇਸ ਚੀਜ਼ ਦਾ। ਪਰ ਕੋਈ ਗੱਲ ਨਹੀਂ ਜੀ, ਤਸਦੀਕ ਹੈ ਨਾ ਜਿਹੜੀ, ਮੈਂ ਤਾਂ ਵਾਕਈ ਅੰਦਾਜ਼ੇ ਨਾਲ ਕਹਿ ਰਿਹਾ ਜਾਂ ਸੁਣੀਆਂ ਸੁਣਾਈਆਂ ਗੱਲਾਂ ਨਾਲ ਕਹਿ ਰਿਹਾ, ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਆ ਰਹੀਆਂ ਜਿਹਦੇ ਚ ਕਲੀਅਰ ਕੱਟ ਆ, ਪਰ ਮੈਂ ਇੰਨੀ ਕੁ ਦਾ ਤਾਂ ਮੈਨੂੰ ਪਤਾ ਵੀ ਜਿਹੜੀਆਂ ਗੱਡੀਆਂ ਦੇ ਵਿੱਚ ਬਾਬਾ ਜੀ ਜਾ ਰਹੇ ਆ, ਕੀ ਤੁਹਾਨੂੰ ਨਹੀਂ ਲੱਗਦਾ ਉਹ ਲਗਜ਼ਰੀ ਨਹੀਂ ਹੈਗਾ? ਕੀ ਤੁਹਾਨੂੰ ਲੱਗਦਾ ਵੀ ਉਹ ਗੱਡੀ ਜ਼ਰੂਰੀ ਆ? ਉਹ ਉਹਨਾਂ ਦੀ ਕੀਮਤ ਬਾਰੇ ਤੁਹਾਨੂੰ ਜੇ ਲੱਗਦਾ ਵੀ ਉਹ ਜ਼ਰੂਰੀ ਆ ਤਾਂ ਫੇਰ ਭਾਈ ਮੈਂ ਗਲਤ ਹੋ ਸਕਦਾ, ਫਿਰ ਤਾਂ ਕੋਈ ਵੀ ਕਿਤੇ ਵੀ ਰਹਿ ਸਕਦਾ, ਇੱਕ ਸੰਤ ਲਿਖ ਕੇ ਜਾਂ ਚੱਲ ਸੰਤ ਵਾਲਾ ਵੀ ਨਿਬੜ ਗਿਆ ਜਾਂ ਇੱਕ ਲੋਕਾਂ ਨੂੰ ਜੀਵਨ ਜਾਂਚ ਸਿਖਾਉਣ ਵਾਲਾ ਬੰਦਾ ਤੇ ਆਪ ਇੱਕ ਮਖਮਲ ਤੋਂ ਬਿਨਾਂ ਪੈਰ ਨਾ ਧਰੇ ਤਾਂ ਫੇਰ ਮੈਨੂੰ ਤਾਂ ਨੀ ਲੱਗਦਾ ਗਾ ਵੀ ਸਹੀ ਹੋਊਗਾ, ਮੇਰੇ ਪਮਾਨੇ ਤਾਂ ਨੀ ਸਹੀ।
ਜੀ ਬਿਲਕੁਲ ਵਿਰਾਟ ਸਾਹਿਬ, ਸੋ ਇਹ ਰਲੇ ਮਿਲੇ ਜਿਹੜੇ ਵਿਚਾਰ ਹੈ ਉਹ ਸਾਡੇ ਸਰੋਤਿਆਂ ਵੱਲੋਂ ਆ ਰਹੇ ਨੇ। ਕੁਲਵਿੰਦਰ ਢਿੱਲੋਂ ਹੁਣਾ ਨੇ ਲਿਖਿਆ ਜੀ ਕਿ ਸਾਧ ਲਾਣੇ ਦੇ ਗਿਆਨ ਦਾ ਹੰਕਾਰ ਜਿਹੜਾ ਉਹ ਸਿਰ ਚੜ ਗਿਆ ਲੱਗਦਾ ਹੈ, ਕਹਿੰਦੇ 10 ਕੁ ਦਿਨ ਹਾੜੀ ਵੱਢਣ ਸਾਰੇ ਮਸਲੇ ਕਹਿੰਦੇ ਠੀਕ ਹੋ ਜਾਣਗੇ। ਇਹ ਕੁਲਵਿੰਦਰ ਢਿੱਲੋਂ ਹੁਣਾ ਦੇ ਵਿਚਾਰ ਹੈ ਜੀ। ਤੇ ਜਸਵੰਤ ਜੀ,
ਜ਼ਮੀਨੀ ਤੌਰ ਦੇ ਉੱਤੇ ਕੰਮ ਕਰਨ ਦਾ ਗੱਲ ਹੋਰ ਹੁੰਦੀ ਆ ਤੇ ਜਦੋਂ ਗੱਲਾਂ ਕਰਨੀਆਂ ਹੋਰ ਹੁੰਦੀਆਂ, ਮੇਰੇ ਵਰਗਾ ਇੱਥੇ ਤੜਕੇ ਉੱਠ ਕੇ ਪੀ ਕੇ ਚਾਰ ਚਾਹ ਦੇ ਕੱਪ ਬੋਲ ਕੇ ਚਲਾ ਜਾਂਦਾ, ਪਰ ਜ਼ਮੀਨੀ ਤੌਰ ਤੇ ਉਹਨਾਂ ਦੇ ਉੱਤੇ ਕਿੰਨਾ ਕੰਮ ਲਾਉਂਦਾ ਉਹ ਗੱਲ ਵੱਖਰੀ ਹੈ। ਮੈਂ ਇਹ ਜਿਹੜੇ ਚਲੋ ਆਪਣੇ ਸੱਜਣ ਮਿੱਤਰ ਵਿੱਚ ਇਸ ਚੀਜ਼ ਨਹੀਂ ਰਾਜ਼ੀ ਹੋ ਰਹੇ, ਕੋਈ ਪ੍ਰੋਬਲਮ ਨਹੀਂ, ਪਰ ਮੈਂ ਪਹਿਲਾਂ ਹੀ ਵਿਸ਼ੇ ਤੇ ਤੁਹਾਨੂੰ ਕਿਹਾ ਸੀ ਨਾ ਵੀ ਇਹ ਵਿਸ਼ਿਆਂ ਦੀ ਸਾਨੂੰ ਲੋੜ ਨਹੀਂ, ਸਿੱਖਿਜ਼ਮ ਨੂੰ ਅੱਗੇ ਵਧਾਉਣ ਲਈ ਜਾਂ ਕੋਈ ਫਾਇਦੇ ਵਾਲੀ ਚੀਜ਼ ਨਹੀਂ ਹੈ, ਇਹ ਤੋਂ ਬਚੀਏ ਤੇ ਉਹਦੇ ਚਿਰ ਹੀ ਆਪਾਂ, ਮੈਨੂੰ ਲੱਗਦਾ ਇੰਨਾ ਵਕਤ ਜੇ ਅਸੀਂ ਗੁਰਬਾਣੀ ਦੀ ਕਿਸੇ ਗੱਲ ਤੇ ਲਾਇਆ ਹੁੰਦਾ ਤਾਂ ਜ਼ਿਆਦਾ ਬੈਟਰ ਸੀਗਾ।
ਬਿਲਕੁਲ ਵਿਰਾਟ ਸਾਹਿਬ, ਮੈਂ ਵੀ ਉਹ ਸੋਚ ਰਹੀ ਸੀ ਜੇ ਇਹ ਚਿੰਤਨ ਅਸੀਂ ਕਿਸੇ ਗੁਰੂ ਦਾ ਜਾਂ ਕਿਸੇ ਸ਼ਬਦ ਤੇ ਕੀਤਾ ਹੁੰਦਾ ਤੇ ਅੱਜ ਦੀ ਸਵੇਰ ਕੁਝ ਹਲਕੀ ਫੁਲਕੀ ਜੇ ਹੋਣੀ ਸੀ, ਪਰ ਇਹੋ ਜਿਹੀਆਂ ਗੱਲਾਂ ਕਰਕੇ ਲੱਗਦਾ ਹੁੰਦਾ ਕਿ ਅਸੀਂ ਕੁਝ ਸ਼ਾਂਤੀ ਨਹੀਂ ਮਿਲਦੀ ਅੰਦਰੋਂ, ਅਸੀਂ ਹੋਰ ਜ਼ਿਆਦਾ ਸ਼ਾਂਤ ਹੁੰਦੇ ਹਾਂ। ਬਾਕੀ ਗੱਲ ਵਿਰਾਟ ਸਾਹਿਬ, ਅਸੀਂ ਭਾਵਨਾ ਜੋੜ ਲੈਂਦੇ ਹਾਂ ਕਿਸੇ ਵੀ ਚੀਜ਼ ਦੇ ਨਾਲ, ਬੇਸ਼ੱਕ ਤੁਸੀਂ ਲੈ ਲਓ ਹੁਣ ਜੇ ਮੈਂ ਤੁਹਾਨੂੰ ਸਪੋਰਟ ਕਰਦੀ ਹਾਂ ਤੇ ਹੋ ਸਕਦਾ 4 ਬੰਦੇ ਤੁਹਾਡੇ ਅਗੇਂਸਟ ਹੋਣ, ਸੋ ਤੁਸੀਂ ਉਸ ਚੀਜ਼ ਤੋਂ ਬਾਹਰ ਹੋਵੋ ਤੇ ਉਹ 4 ਬੰਦੇ ਤੇ ਮੈਂ ਆਪਸ ਵਿੱਚ ਲੜੀ ਜਾਈਏ ਕਿ ਤੁਸੀਂ ਉਹਨਾਂ ਦੇ ਅਗੇਂਸਟ ਕਿਉਂ, ਤੁਸੀਂ ਉਹਨਾਂ ਦੇ, ਯਾਨੀ ਜਿਹਦੀਆਂ ਜੋ ਭਾਵਨਾਵਾਂ ਜਿਹਨੂੰ ਜੋ ਚੰਗਾ ਲੱਗਦਾ ਉਹ ਮੰਨਣ ਦਾ ਹਰ ਕਿਸੇ ਨੂੰ ਹੱਕ ਹੈ, ਪਰ ਮੈਨੂੰ ਲੱਗਦਾ ਕਿ ਇਹੋ ਜਿਹੇ ਮੁੱਦਿਆਂ ਨੂੰ ਜ਼ਿਆਦਾ ਰਿੜਕਣਾ ਨਹੀਂ ਚਾਹੀਦਾ, ਪਾਣੀ ਚ ਮਧਾਣੀ ਵਾਲੀ ਗੱਲ ਹੋ ਜਾਂਦੀ ਹੈ। ਸੋ ਪਰ ਜਸਵੰਤ ਸਿੰਘ ਕੈਨਬਰਾ ਤੋਂ ਜੁੜੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਕਹਿੰਦੇ ਆਲਵੇਜ਼ ਸਪੋਰਟ ਮਿੰਟੂ ਭਾਜੀ ਬਟ ਟੋਟਲੀ ਡਿਸਐਗਰੀ ਟੂਡੇ। ਭਾਈ ਰਣਜੀਤ ਸਿੰਘ ਆਊਟਕਮ ਟੋਟਲੀ ਇਗਨੋਰਡ, ਕਹਿੰਦੇ ਸੰਗਤ ਲਿਸਨ ਹਿਮ ਇਨ ਮੈਜੋਰਿਟੀ।
ਬਿਲਕੁਲ ਸੁਣਦੀ ਹੈ ਜੀ, ਅਸੀਂ ਕਦੋਂ ਅਸੀਂ ਨੀ, ਅਸੀਂ ਵੀ ਨੀ ਕਹਿੰਦੇ ਜਸਵੰਤ ਜੀ ਵੀ ਉਹਨਾਂ ਨੂੰ ਸੁਣਦੀ ਨੀ ਅਸੀਂ। ਮੈਂ ਖੁਦ ਤੁਹਾਨੂੰ ਦੱਸਿਆ ਵੀ ਮੈਂ 2 ਸਾਲ ਤੋਂ ਉਹਨਾਂ ਦੇ ਵਿੱਚ ਜੋ ਤਬਦੀਲੀਆਂ ਆਈਆਂ ਬਹੁਤ ਕਮਾਲ ਤਬਦੀਲੀਆਂ ਆਈਆਂ। 2 ਸਾਲ ਪੁਰਾਣੇ ਉਹਨਾਂ ਦੇ ਲੈਕਚਰ ਸੁਣ ਕੇ ਦੇਖੋ, ਹੋਰ ਗੱਲਾਂ ਸਨ, ਬਚਪਨਾ ਸੀ ਹੋਰ ਸੀ, ਪਰ 2 ਸਾਲਾਂ ਤੋਂ ਉਹਨਾਂ ਦੇ ਵਿੱਚ ਬਹੁਤ ਕਮਾਲ ਤਬਦੀਲੀਆਂ ਆਈਆਂ। ਪਰ ਜਦੋਂ ਤਬਦੀਲੀਆਂ ਆਉਣ ਤੋਂ ਬਾਅਦ ਮੈਂ, ਮੇਰੀ ਜਿਹੜੀ ਅੱਜ ਕਹਿਣ ਦੀ ਭਾਵ ਇਹ ਸੀ ਵੀ ਜੇ ਅਸੀਂ ਤਬਦੀਲ ਹੋ ਗਏ ਆਪਦੇ ਆਪ ਚ, ਫਿਰ ਕੰਟਰੋਵਰਸਲ ਗੱਲਾਂ ਜਾਂ ਇਤਿਹਾਸ ਨੂੰ ਲਿਆਉਣ ਦੀ ਕੀ ਲੋੜ ਆ? ਤੁਸੀਂ ਟੋਟਲੀ ਜੇ ਗੁਰਬਾਣੀ ਦੇ ਉੱਤੇ ਉਹਦੇ ਨੂੰ ਕੇਂਦਰਿਤ ਕਰ ਲਓ। ਮੈਂ ਸ਼ੁਰੂ ਤੋਂ ਇੱਥੇ ਗੱਲ ਸ਼ੁਰੂ ਕੀਤੀ ਸੀ, ਮੈਨੂੰ ਪਤਾ ਸੀ ਇਸ ਚੀਜ਼ ਦਾ, ਮੈਂ ਪਹਿਲਾਂ, ਮੈਨੂੰ ਅਹਿਸਾਸ ਸੀ ਵੀ ਜੇ ਇਸ ਮੁੱਦੇ ਤੇ ਅੱਜ ਗੱਲ ਕਰਾਂਗੇ ਤਾਂ ਬਹੁਤ ਸਾਰੇ ਸੱਜਣ ਮਿੱਤਰ ਨਾਰਾਜ਼ ਹੋਣਗੇ ਵੀ ਇਹ, ਕਿਉਂਕਿ ਹਰ ਭਾਵਨਾ ਦੇ ਲੋਕ ਰਹਿੰਦੇ ਇੱਥੇ, ਹਰ ਬੰਦਾ ਇੱਥੇ ਰਹਿੰਦਾ, ਤਾਂ ਉਹ ਉਦੋਂ ਉਸ ਚੀਜ਼ ਦੀ ਨਾਰਾਜ਼ਗੀ ਕੀ ਲੋੜ ਪਈ ਆ ਸਾਨੂੰ ਨਾਰਾਜ਼ਗੀ ਲੈਣ ਦੀ? ਹੁਣ ਜੇ ਮੰਨ ਲਓ ਜਸਵੰਤ ਸਿੰਘ ਸਾਨੂੰ 5 ਸਾਲ ਤੋਂ ਸੁਣ ਰਹੇ ਆ, 5 ਸਾਲ ਤੋਂ ਬੜੇ ਸਾਡਾ ਪਿਆਰ ਕਰਦੇ ਆ, ਤੇ ਮੈਂ ਜਸਵੰਤ ਸਿੰਘ ਨੂੰ 1 ਦਿਨ ਦੀ 1 ਗੱਲ ਪਿੱਛੇ ਕਿਉਂ ਨਾਰਾਜ਼ ਕਰਨਾ ਚਾਹੂੰਗਾ, ਕਿਉਂ ਨਾਰਾਜ਼ ਕਰਾਂ? ਪਰ ਕੁਛ ਇੱਕ ਮੁੱਦੇ ਹੁੰਦੇ ਆ ਵੀ ਉਹ ਤਾਂ ਰਿਹਾ ਨਹੀਂ ਜਾਂਦਾ, ਬੋਲਣਾ ਪੈਂਦਾ। ਪਰ ਜੇ ਤੁਹਾਨੂੰ ਲੱਗਦਾ ਵੀ ਇੱਕ ਪ੍ਰਚਾਰਕ ਹੋਣ ਦੇ ਨਾਲ ਨਾਲ ਤੇ ਤੁਸੀਂ ਇੱਕ ਲਗਜ਼ਰੀ ਲਾਈਫ ਜਿਉਣਾ ਤੇ ਇੱਕ ਉਹ ਕਰਨਾ ਵਧੀਆ ਚੀਜ਼ ਆ, ਤਾਂ ਕੋਈ ਚੱਕਰ ਨਹੀਂ। ਮੈਨੂੰ ਵੀ ਗੱਲਾਂ ਬਾਤਾਂ ਕਰਨ ਦਾ ਬਹੁਤ ਸ਼ੌਂਕ ਆ ਤੇ ਗੱਲਾਂ ਬਾਤਾਂ ਮੈਂ ਵਧੀਆ ਵਧੀਆ ਕਰ ਸਕਦਾ, ਮੈਨੂੰ ਉਮੀਦ ਆ ਤੇ। ਪਰ ਮੇਰੀ ਪ੍ਰੋਬਲਮ ਇਹ ਹੈ, ਮੇਰੀ ਜੇਬ ਠਣ ਠਣ ਗੋਪਾਲ ਆ ਤੇ ਮੈਂ ਹੁਣ ਦਿਹਾੜੀ ਤੇ ਜਾਣ ਵਾਲਾ, ਇੱਕ ਪਾਸੇ ਵੀ ਕੰਮ ਮੇਰੇ ਮਨ ਚ ਚੱਲੀ ਜਾਂਦਾ ਵੀ ਕੰਮ ਹੈ ਵੀ ਨਹੀਂ, ਅੱਜ ਕਿੱਥੇ ਜਾਵਾਂਗੇ, ਕਿੱਥੋਂ ਪੈਸੇ ਲੈ ਕੇ ਆਵਾਂਗੇ, ਨਾਲ ਨਾਲ ਖੇਡਾਂ ਦੇ ਕੰਮ ਵੀ ਕਰਨੇ ਆ, ਉਹ ਵੀ ਚੱਲੀ ਜਾਂਦਾ। ਪਰ ਮੈਨੂੰ ਵੀ ਬੇਨਤੀ ਹੈ ਵੀ ਮਾੜਾ ਮੋਟਾ ਜੀ ਮੇਰੇ ਤੇ ਵੀ ਮਿਹਰ ਕਰੋ ਸਾਰੇ ਜਣੇ ਰਲ ਮਿਲ ਕੇ, ਤੇ ਆਪਾਂ ਵੀ ਕੋਈ ਪ੍ਰਚਾਰਕ ਬਣ ਲਈਏ
ਜੀ। ਵਿਰਾਟ ਸਾਹਿਬ, ਸੋ ਮੈਸੇਜਸ ਜਲਦੀ ਜਲਦੀ ਲੈ ਲੈਂਦੀ ਹਾਂ। ਰਜਿੰਦਰ ਸਿੱਧੂ ਨਿਊ ਸਾਊਥ ਵੇਲ ਤੋਂ ਜੁੜੇ ਨੇ, ਕਹਿੰਦੇ ਹੈਲੋ ਸਤਿ ਸ੍ਰੀ ਅਕਾਲ ਜੀ, ਆਈ ਐਮ ਨੋਟ ਐਗਰੀ ਵਿਦ ਮਿੰਟੂ ਭਾਜੀ ਅਬਾਊਟ ਭਾਈ ਢੱਡਰੀਆਂ ਵਾਲਾ, ਇਸ ਨਾਲ ਤੁਸੀਂ ਪਖੰਡਵਾਦ ਨਾਲ ਹੋ, ਕਹਿੰਦੇ ਪਲੀਜ਼ ਸੱਚ ਨੂੰ ਸੱਚ ਕਹਿਣ ਚ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਸੋ ਰਜਿੰਦਰ ਸਿੱਧੂ ਨਿਊ ਸਾਊਥ ਵੇਲ ਤੋਂ ਸਾਡੇ ਨਾਲ ਜੁੜੇ ਆ ਜੀ,
ਇਹਨਾਂ ਦੇ ਵਿਚਾਰ ਜੀ ਵੀ ਮੈਂ ਪਖੰਡਵਾਦ ਨਾਲ ਕਿਵੇਂ ਹੋ ਗਿਆ, ਮੈਨੂੰ ਇਹ ਨਹੀਂ ਸਮਝੇ ਵੀ ਕਿਸ ਪਖੰਡਵਾਦ ਨਾਲ, ਮਾੜੀ ਜੀ ਐਕਸਪਲੇਨ ਕਰਿਓ ਜੀ। ਐਕਸਪਲੇਨ ਕਰਿਓ। ਮੈਂ ਤਾਂ ਕੱਲ ਹੀ ਇਹ ਕਰ ਰਿਹਾ ਵੀ ਗੁਰਬਾਣੀ ਦੇ ਦਾਇਰੇ ਦੇ ਵਿੱਚ ਰਹਿ ਕੇ ਗੁਰਬਾਣੀ ਦੀ ਗੱਲ ਕਰਨ ਦੇ ਵਾਲੇ ਬੰਦਾ ਜਿਹੜਾ ਕੀ ਹੈ ਉਹਨੂੰ ਲੋੜ ਨਹੀਂ ਹੈ ਕਿਸੇ ਵੀ ਵੱਡੇ ਵੱਡੇ ਮਹਿਲਾਂ ਦੀ ਜਾਂ ਵੱਡੀਆਂ ਚੀਜ਼ਾਂ ਦੀ ਲਗਜ਼ਰੀ ਚੀਜ਼ਾਂ ਦੀ। ਉਹ ਬੰਦਾ ਅੰਦਰੋਂ ਸੰਤੁਸ਼ਟ ਹੋ ਜਾਂਦਾ ਤੇ ਨਾ ਕੰਟਰੋਵਰਸੀਆਂ ਖੜੀਆਂ ਕਰਨ ਦੀ ਲੋੜ ਆ ਰੋਜ਼ ਰੋਜ਼। ਕੁਛ ਨਹੀਂ ਹੈਗਾ ਕੰਟਰੋਵਰਸੀਆਂ ਦੇ ਵਿੱਚ, ਇਹੀ ਗੱਲ ਮੈਂ ਕਹੀ ਆ। ਹੋਰ ਤਾਂ ਜੇ ਪਖੰਡਬਾਦ ਦਾ ਸਾਥ ਮੈਂ ਪਤਾ ਨਹੀਂ ਕਿਹੜੇ ਸੰਗਣਾ ਦੇਤਾ, ਇਹ ਮੈਨੂੰ ਅਜੇ ਕਲੀਅਰ ਨਹੀਂ ਹੋਈ। ਪਲੀਜ਼ ਬਾਈ ਮੈਨੂੰ ਜ਼ਰੂਰ ਕਲੀਅਰ ਕਰਿਓ
ਜੀ। ਤੇਜਿੰਦਰ ਜੀ, ਜੇ ਤੁਹਾਨੂੰ ਕਿਸੇ ਗੱਲ ਤੋਂ ਲੱਗਾ ਹੋਵੇ ਤੇ ਤੁਸੀਂ ਜ਼ਰੂਰ ਸਾਡੇ ਨਾਲ ਉਹ ਮੈਸੇਜ ਕਰੋ ਕਿ ਤੁਹਾਨੂੰ ਕਿੱਥੋਂ ਇਹ ਲੱਗਾ। ਸੋ ਜਸਵਿੰਦਰ ਸਿੰਘ ਹੁਣੀ ਜੁੜੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਲਿਖਿਆ ਕਿ ਸ਼ਰਧਾਲੂਆਂ ਲਈ ਸਾਰੇ ਧਰਮ ਮਹਾਨ ਹਨ, ਰਾਜਨੀਤੀ ਲਈ ਸਾਰੇ ਧਰਮ ਲਾਭਕਾਰੀ ਹਨ, ਫਿਲਾਸਫਰਾਂ ਲਈ ਸਾਰੇ ਧਰਮ ਹਾਸੋਹੀਣੇ ਹਨ ਤੇ ਵਿਗਿਆਨੀਆਂ ਲਈ ਸਾਰੇ ਧਰਮ ਫਜ਼ੂਲ ਹਨ। ਸੋ ਨਰਿੰਦਰ ਸਿੰਘ ਕਪੂਰ ਹੁਣਾਂ ਦੀ ਲਿਖੀਆਂ ਇਹ ਲਾਈਨਾਂ ਦੋ ਜਿਹੜੀਆਂ ਇਹਨਾਂ ਨੇ ਗੱਲ ਮੁਕਾਈ ਆ ਜੀ ਜਸਵਿੰਦਰ ਸਿੰਘ ਹੁਣਾਂ ਨੇ ਇਹਦੇ ਵਿਚ
ਜੀ ਜੀ।
ਤੇ ਗੁਰਸੇਵਕ ਮਾਂਗੜ ਸਿਡਨੀ ਤੋਂ ਜੁੜੇ ਨੇ ਮਿੰਟੂ ਭਾਜੀ, ਕਹਿੰਦੇ ਅਜਨਾਲਾ ਸਾਹਿਬ ਇਹ ਮੁੱਦੇ ਨੂੰ ਇੰਨਾ ਕਿਉਂ ਚੁੱਕ ਰਹੇ ਆ, ਕਹਿੰਦੇ ਸਿਰਸੇ ਵਾਲੇ ਨੂੰ ਕੋਈ ਕੁਛ ਨਹੀਂ ਬੋਲਦਾ, ਇਹ ਮੁੱਦਾ ਸਿਰਸੇ ਵਾਲੇ ਤੋਂ ਜ਼ਿਆਦਾ ਵੱਡਾ ਨਹੀਂ ਸੀ, ਇਹ ਸਭ ਮਿਲ ਕੇ ਕਹਿੰਦੇ ਕਰ ਰਹੇ ਆ ਜੀ, ਢੱਡਣੀਆਂ ਵਾਲੇ ਨੂੰ ਮਾਰਨ ਦੀ ਚਾਲ ਬਣ ਰਹੀ ਹੈ। ਇਹ ਗੁਰਸੇਵਕ ਮਾਂਗਟ ਹੁਣਾਂ ਨੂੰ ਲੱਗਦਾ ਹੈ ਜੀ, ਉਹਨਾਂ ਨੇ ਇਹ ਮੈਸੇਜ ਭੇਜਿਆ।
ਆਪਾਂ ਉਦਣ ਵੀ ਇਹ ਗੱਲ ਕਹੀ ਸੀ, ਉਦਣ ਵੀ ਜਦੋਂ ਉਹ ਅੱਗੇ ਬਾਰ ਕੇ ਬੈਠੇ ਸੀ ਅਸੀਂ ਉਦਣ ਵੀ ਇਹੀ ਬੇਨਤੀ ਕਰੀ ਸੀ ਵੀ ਇਹ ਬਾਰਾਂ ਅੱਗੇ ਬੈਠ ਕੇ ਐ ਮਸਲੇ ਹੱਲ ਨਹੀਂ ਹੁੰਦੇ, ਇਹ ਮਸਲੇ ਬੈਠ ਕੇ ਹੱਲ ਹੋਣਗੇ, ਜੋ ਵੀ ਆ ਗੱਲਾਂ ਬਾਤਾਂ ਨਾਲ ਹੋਣਗੇ ਚੰਗੇ ਢੰਗ ਨਾਲ ਹੋਣਗੇ, ਜੱਗ ਹਸਾਉਣ ਤੋਂ ਸਿਵਾਏ ਹੋਰ ਕੁਛ ਨਹੀਂ। ਅੱਜ ਵੀ ਜੇ ਹੁਣ ਆਪਾਂ ਚਰਚਾ ਨੂੰ ਛੇੜੀ ਜਾਂਦੇ ਆ ਚੱਲੀ ਜਾਂਦੇ ਆ, ਇਹਦੇ ਚ ਵੀ ਕੀ ਹੈ ਇੱਕ ਜੱਗ ਹਸਾਉਣੀ ਆ, ਹੋਰ ਤਾਂ ਕੁਛ ਨਹੀਂ। ਆਊਟਕਮ ਚ ਕੁਛ ਨਹੀਂ ਨਿਕਲ ਕੇ ਆਉਂਦੀ, ਆਊਟਕਮ ਇੱਕ ਨਿਕਲ ਕੇ ਆਊਗੀ ਉਹ ਇਹ ਨਿਕਲ ਕੇ ਆਊਗੀ। ਹੁਣ ਮੈਨੂੰ ਬਹੁਤ ਸਾਰੇ ਲੋਕ ਅੱਜ ਤੋਂ ਮੈਨੂੰ ਜਾਂ ਤਾਂ ਉਹਦੇ ਹੱਕ ਦਾ ਸਮਝਣ ਲੱਗੇ ਨੇ ਜਾਂ ਮੈਨੂੰ ਵਿਰੋਧੀ ਸਮਝਣ, ਹਾਲਾਂਕਿ ਮੈਂ ਦੋਨੇ ਚੀਜ਼ਾਂ ਨਹੀਂ ਹਾਂ। ਹਾਲਾਂਕਿ ਮੈਂ 2 ਸਾਲ ਪਹਿਲਾਂ ਜਦੋਂ ਗਲਤ ਸੀ ਗਲਤ ਕਹਿੰਦਾ ਰਿਹਾ, ਜਦੋਂ ਸਹੀ ਹੋ ਗਏ ਮੈਂ ਸਹੀ ਕਹਿੰਦਾ ਰਿਹਾ ਵੀ ਵਾਹ ਕਿਆ ਬਾਤ ਆ ਜੀ ਗੱਲਾਂ ਜਿਹੜੀ ਵੀ ਕਰ ਰਹੇ ਆ ਸਿਰਾ ਕਰ ਰਿਹਾ, ਤੇ ਮੈਂ ਤਾਂ ਦੋਨੇ ਪਾਸੇ ਅੱਜ ਵੀ ਉੱਥੇ ਆ, ਮੇਰਾ ਤਾਂ ਕੋਈ ਮਤਲਬ ਹੀ ਨਹੀਂ ਕਿਸੇ ਨਾਲ ਕੋਈ ਗੱਲ ਦਾ। ਪਰ ਮੈਨੂੰ ਅੱਜ ਦੇ ਚ ਆਊਟਕਮ ਇਹ ਨਿਕਲ ਕੇ ਬਹੁਤ ਸਾਰੇ ਸੱਜਣ ਮੇਰੇ ਨਾਲ ਨਾਰਾਜ਼ ਹੋਣਗੇ। ਸੋ ਪਰ ਚਲੋ ਕੋਈ ਨੀ, ਨੀਅਤ ਨੀਤੀ ਸਾਫ਼ ਹੋਣੀ ਚਾਹੀਦੀ ਆ, ਕਿਸੇ ਨਾਲ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ, ਤੇ ਸਭ ਦੇ ਆਪਣੇ ਆਪਣੇ ਵਿਚਾਰ ਆ, ਉਹਨਾਂ ਨੂੰ ਕਹਿਣਾ ਚਾਹੀਦਾ। ਪਰ ਮੇਰਾ ਮੰਨਣਾ ਇਹਨਾਂ ਦੀ ਲੋੜ ਨਹੀਂ ਸੀ ਇਹਨਾਂ ਗੱਲਾਂ ਕਰਨ ਦੀ। ਸੋ ਮਾਂਗਟ ਸਾਹਿਬ ਦੋਸ਼ੀ ਅੱਜ ਦੇ, ਉਹਨਾਂ ਨੇ ਪਹਿਲੀ ਈਮੇਲ ਪਾ ਕੇ ਸਾਨੂੰ ਇਸ ਚੱਕਰ ਚ ਪਾਇਆ,
ਸਾਨੂੰ ਇਸ ਚੱਕਰ ਚ ਪਾਇਆ ਤੇ ਬਿਲਕੁਲ। ਸੋ ਬਿਲਕੁਲ ਵਿਰਾਟ ਸਾਹਿਬ ਕਹਿੰਦੇ ਵੀ ਝੱਗਾ ਚੁੱਕੋ ਤੇ ਢਿੱਡ ਆਪਣਾ ਹੀ ਨੱਗਾ ਹੁੰਦਾ, ਉਹੀ ਸਾਡਾ ਸਿੱਖ ਕੌਮ ਦਾ ਕਿ ਅਸੀਂ ਇਹੋ ਜਿਹੀਆਂ ਦੱਬੀਆਂ ਚਿੰਗਾਰੀਆਂ ਨੂੰ ਬੇਵਜ੍ਹਾ ਹਵਾ ਦਿੰਦੇ ਰਹਿੰਦੇ ਆ ਤੇ ਨਾ ਹੁੰਦੇ ਹੋਏ ਵੀ ਉਹ ਜਿਹੜੀ ਚਿੰਗਾਰੀ ਆ ਉਹ ਫਿਰ ਭਾਂਬੜ ਬਣ ਜਾਂਦੀ ਆ। ਸੋ ਇਹਦੇ ਲਈ ਸਾਨੂੰ ਆਪ ਸੋਚ ਰੱਖਣੀ ਚਾਹੀਦੀ ਆ। ਸੋ ਮੇਰੇ ਖਿਆਲ ਚ ਇਹਦੇ ਵਿੱਚ ਕਿਸੇ ਨੂੰ ਵੀ ਤੁਹਾਡੇ ਨਾਲ ਜਾਂ ਕਿਸੇ ਹੋਰ ਨਾਲ ਗੁੱਸਾ ਗਿਲਾ ਨਹੀਂ ਹੋਣਾ ਚਾਹੀਦਾ, ਹਰ ਕਿਸੇ ਦੇ ਆਪਣੇ ਵਿਚਾਰ ਹੈ ਜੀ। ਸੋ ਅਸੀਂ ਜੋ ਸਾਨੂੰ ਈਮੇਲਸ ਆ ਰਹੀਆਂ ਅਸੀਂ ਉਹਨਾਂ ਨੂੰ ਗਲਤ ਨਹੀਂ ਕਹਿ ਰਹੇ, ਉਹ ਉਹਨਾਂ ਦੀ ਸੋਚ ਦੇ ਅਕੋਰਡਿੰਗਲੀ ਉਹਨਾਂ ਦੇ ਲਈ ਠੀਕ ਹੋ ਸਕਦੀਆਂ, ਪਰ ਉਹ ਜ਼ਰੂਰੀ ਨਹੀਂ ਕਿ ਦੂਸਰੇ ਦੇ ਲਈ ਵੀ ਓਨੀਆਂ ਹੀ ਠੀਕ ਹੋਣ। ਸੋ ਇਹਦੇ ਵਿੱਚ ਗੁੱਸੇ ਗਿਲੇ ਵਾਲੀ ਗੱਲ ਨਹੀਂ ਜੀ, ਬੜੀ ਇੱਕ ਓਪਨਲੀ ਜਿਹੜੀ ਇੱਕ ਕਨਵਰਸੇਸ਼ਨ ਚੱਲ ਰਹੀ ਹੈ। ਸੋ ਹਰ ਕਿਸੇ ਦੇ ਵਿਚਾਰ ਨੇ, ਚਾਹੇ ਬਰਾੜ ਸਾਹਿਬ ਦੇ ਹੋਣ ਚਾਹੇ ਤੁਹਾਡੇ ਸਾਰਿਆਂ ਦੇ, ਸੋ ਖੁੱਲੇ ਦਿਲ ਨਾਲ ਸੁਣਨਾ ਵੀ ਚਾਹੀਦਾ ਤੇ ਉਹਨਾਂ ਨੂੰ ਜੇ ਅਸੀਂ ਇਸ ਕੋਈ ਵੀ ਬਹਿਸ ਕਰਦੇ ਹਾਂ ਸੋ ਉਹਦੇ ਚ ਗੁੱਸਾ ਗਿਲਾ ਨਹੀਂ ਹੋਣਾ ਚਾਹੀਦਾ, ਇੱਕ ਓਪਨ ਜਿਹੜੀ ਬਹਿਸ ਚੱਲ ਰਹੀ ਹੈ। ਸੋ ਗੁਰਦੀਪ,
ਮੇਰਾ ਆਪਦਾ ਪੱਖ ਜਿਹੜਾ ਮੈਂ ਸ਼ੁਰੂ ਚ ਵੀ ਕਿਹਾ ਸੀ, ਮੈਂ ਉਹ ਫੇਰ ਦੁਬਾਰੇ ਕਲੀਅਰ ਕਰਨਾ ਚਾਹੁੰਦਾ ਵੀ ਮੈਨੂੰ ਕੋਈ ਇਹ ਚੀਜ਼ ਬੁਰੀ ਨਹੀਂ ਲੱਗ ਰਹੀ। ਕੋਈ ਵੀ ਕਿਸੇ ਵੀ ਬੰਦਾ ਹਮਾਇਤੀ ਹੋ ਸਕਦਾ, ਕੁਛ ਵੀ ਹੋ ਸਕਦਾ, ਪਰ ਇੱਕ ਲੈਵਲ ਹੁੰਦਾ, ਮੇਰਾ ਜਿਹੜਾ ਲੈਵਲ ਆ ਨਾ ਉਹ ਸੰਤ ਮਹਾਤਮਾ ਜਾਂ ਗੁਰਬਾਣੀ ਜਾਂ ਕੋਈ ਸਿੱਖਇਜ਼ਮ ਦੇ ਵੱਡੇ ਫਲਸਫਿਆਂ ਦੇ ਉੱਤੇ ਕਿੰਤੂ ਪਰੰਤੂ ਕਰਨ ਵਾਲਾ ਮੇਰਾ ਲੈਵਲ ਨਹੀਂ ਹੈ। ਮੈਂ ਮੰਨਦਾ ਕਿਉਂਕਿ ਜਦੋਂ ਮੈਂ ਖੁਦ ਰੂਪ ਸਰੂਪ ਚ ਨਹੀਂ ਹੈ, ਮੈਂ ਖੁਦ ਭੱਜਿਆ ਹੋਇਆ ਇੱਕ ਕਹਿ ਸਕਦੇ ਹਾਂ ਪਤੇ ਤਾਂ ਮੈਨੂੰ ਮੰਨਣਾ, ਮੈਂ ਹਰ ਥਾਂ ਤੇ ਮੰਨਦਾ ਹੈ, ਮੈਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ, ਤਾਂ ਮੇਰਾ ਰਾਈਟ ਜਾਂ ਮੇਰਾ ਹੱਕ ਨਹੀਂ ਹੈ ਵੀ ਉਹ ਜੇ ਲੋਕਾਂ ਦੇ ਜਾਂ ਵੱਡੇ ਲੋਕਾਂ ਦੇ ਕਿੰਤੂ ਪਰੰਤੂ ਕਰਾਂ ਜਾਂ ਟਿੱਪਣੀਆਂ ਕਰਾਂ। ਪਰ ਮਜਬੂਰੀ ਹੋ ਜਾਂਦੀ ਹੈ ਜਦੋਂ ਤੁਸੀਂ ਜਿਹੜੀ ਜੌਬ ਤੇ ਬੈਠੇ ਹੋ, ਜੇ ਹੁਣ ਤੁਸੀਂ ਜੌਬ ਦਾ ਕਿਸੇ ਦਾ ਜਵਾਬ ਨਹੀਂ ਦਿੰਦੇ, ਇਗਨੋਰ ਕਰਦੇ ਹੋ, ਤਾਂ ਵੀ ਤੁਸੀਂ ਆਪਦੇ ਫਰਜ਼ ਤੋਂ, ਆਪਦੇ ਧਰਮ ਤੋਂ, ਆਪਦੀ ਡਿਊਟੀ ਤੋਂ ਭੱਜਦੇ ਹੋ। ਸੋ ਮੈਂ ਤਾਂ ਹੀ ਕਹਿਣਾ ਵੀ ਅਸੀਂ ਤਾਂ ਦੁਨਿਆਵੀ ਬੰਦੇ ਆ, ਦੁਨਿਆਵੀ ਬੰਦਿਆਂ ਤੋਂ ਸਾਡੇ ਤੋਂ ਨਾ ਲੀਡਰਾਂ ਲੂਡਰਾਂ ਨੂੰ ਪੁੱਠਾ ਸਿੱਧਾ ਖਵਾ ਲਿਆ ਕਰੋ, ਪੁੱਠਾ ਸਿੱਧੀਆਂ ਗੱਲਾਂ ਕਰਾ ਲਿਆ ਕਰੋ। ਤੁਸੀਂ ਜਿਹੜਾ ਗੁਰਬਾਣੀ ਦਾ ਪ੍ਰੋਜੈਕਟ ਆ ਜਾਂਦਾ, ਜਿੱਥੇ ਵੀ ਧਰਮ ਦੀ ਗੱਲ ਆ ਜਾਂਦੀ ਆ ਜਾਂ ਉੱਥੇ ਥੋੜੇ ਜਿਹੇ ਉਹੋ ਜਿਹੇ ਬੰਦਿਆਂ ਨਹੀਂ ਵਾਲੀ ਹੀ ਸਵਾਲ ਜਵਾਬ ਹੋਣ ਜਿਹੜੇ ਖੁਦ ਆਪ ਕੁਛ ਨਾ ਕੁਛ ਸਾਬਤ ਕਰ ਚੁੱਕੇ ਆ ਜਾਂ ਉੱਥੋਂ ਤੱਕ ਜਾ ਰਹੇ। ਮੈਂ ਤਾਂ ਇੱਕ ਬਹੁਤ ਇਸ ਚੀਜ਼ ਤੋਂ ਭੱਜਿਆ ਹੋਇਆ ਹਾਂ। ਵੱਖਰੀ ਗੱਲ ਆ, ਮੈਨੂੰ ਬੜਾ ਸ਼ੌਕ ਆ ਗੁਰਬਾਣੀ ਨੂੰ ਜਾਣਨ ਦਾ ਅੰਦਰੋਂ। ਮੈਂ ਜਿਵੇਂ ਵੀ ਹੈ, ਮੈਂ ਰੌਲਾ ਨਹੀਂ ਪਾਉਂਦਾ, ਨਾ ਮੈਂ ਕਿਸੇ ਨੂੰ ਦੱਸਦਾ, ਨਾ ਮੈਨੂੰ ਲੋੜ ਆ। ਮੈਂ ਜਿੰਨੇ ਕੁ ਜੋਗਾ ਹਾਂਗਾ ਮੈਂ ਉਹਦੇ ਆਪਦੇ ਜੋਗਾ ਉਹਦੇ ਉੱਤੇ ਕਰਦਾ ਰਹਿੰਦਾ। ਇਸ ਕਰਕੇ ਅਸਲੀ ਤਾਂ ਇਹੀ ਹੈ ਬੇਨਤੀ ਵੀ ਆਪਾਂ ਇਹਨਾਂ ਚੀਜ਼ਾਂ ਦੇ ਵਿੱਚ ਉਸੇ ਬੰਦੇ ਤੋਂ ਸਵਾਲ ਜਵਾਬ ਕਰੀਏ ਜਿਹੜਾ ਕਾਬਲ ਤਾਂ ਹੋਵੇ ਨਾ ਗੱਲ ਕਹਿਣ ਦੇ ਖੜਨ ਦਾ।
ਬਿਲਕੁਲ ਬਰਾੜ ਸਾਹਿਬ, ਜਿਸ ਤਰ੍ਹਾਂ ਕੋਈ ਖਬਰ ਦੀ ਗੱਲ ਆਉਂਦੀ ਹੈ ਤੇ ਮੈਨੂੰ ਕੋਈ ਖਬਰ ਦੀ ਗੱਲ ਕਰਦੇ ਤੇ ਮੈਂ ਇਹੀ ਕਹਿੰਦੀ ਹਾਂ ਕਿ ਬਈ ਵੇਟ ਕਰੋ ਕਿ ਬਰਾੜ ਸਾਹਿਬ ਆਉਣਗੇ ਤਾਂ ਹੀ ਆ ਮੇਰੇ ਨਾਲ ਤਾਂ ਕੋਈ ਗੀਤ ਸੰਗੀਤ ਦੀ ਗੱਲ ਕਰਨੀ ਹੈ ਜਾਂ ਕੋਈ ਲੋਕ ਗੀਤਾਂ ਦੀ ਗੱਲ ਕਰਨੀ ਹੈ ਜਾਂ ਕੋਈ ਯਾਦ ਛੇੜਨੀ ਹੈ ਤੇ ਉਹ ਛੇੜੋ। ਪਰ ਬਰਾੜ ਸਾਹਿਬ ਜਿੱਦਾਂ ਸਾਡੇ ਸਰੋਤੇ ਆ ਉਹ ਸਾਨੂੰ ਕੋਈ ਫਤਵਾ ਜਾਰੀ ਕਰਨ ਲਈ ਨਹੀਂ ਕਹਿੰਦੇ, ਉਹ ਇਹ ਨਹੀਂ ਕਹਿੰਦੇ ਕਿ ਬਰਾੜ ਸਾਹਿਬ ਤੁਸੀਂ ਕੋਈ ਇਹਤੇ ਫਤਵਾ ਜਾਰੀ ਕਰੋ, ਉਹ ਵੀ ਸਾਨੂੰ ਇਹੀ ਪੁੱਛਦੇ ਆ ਕਿ ਤੁਸੀਂ ਇਹਦੇ ਤੇ ਕੀ ਸੋਚਦੇ ਹੋ, ਤੁਹਾਡਾ ਕੀ ਕਹਿਣਾ ਆ। ਸੋ ਜੇ ਮੈਨੂੰ ਲੱਗਦਾ ਕਿ ਉਹਦੇ ਵਿੱਚ ਅਸੀਂ ਸਿਰਫ ਆਪਣੇ ਵਿਚਾਰ ਹੀ ਰੱਖਦੇ ਹਾਂ, ਜਿਸ ਤਰ੍ਹਾਂ ਸਰੋਤੇ ਆਪਣੇ ਵਿਚਾਰ ਰੱਖਦੇ ਆ ਉਸੇ ਤਰ੍ਹਾਂ ਅਸੀਂ ਵਿਚਾਰ ਰੱਖਦੇ ਆ।
ਉਹੀ ਆ ਵੀ ਭੱਜ ਨਹੀਂ ਸਕਦੇ ਸੀ ਇਹਨਾਂ ਗੱਲਾਂ ਤੋਂ,
ਭੱਜ ਨਹੀਂ ਸਕਦੇ।
ਮੇਰਾ ਤਾਂ ਇਹ ਮੰਨਣਾ ਵੀ ਅਸੀਂ ਕੋਸ਼ਿਸ਼ ਕਰੀਏ ਵੀ ਮੇਰੀ ਸੋਚ ਇਹ ਹੁੰਦੀ ਹੈ ਵੀ ਮੈਂ ਮਿਨੀਮਾਈਜ਼ ਕਰਾਂ, ਜੇ ਮੇਰੇ ਕੋਲ ਇਹੋ ਜਿਹੀ ਕੋਈ ਚੀਜ਼ ਵੀਡੀਓ ਕੋਈ ਹੋਰ ਆ ਜਾਂਦੀ ਆ, ਮੰਨ ਲਓ ਜੇ ਕੋਈ ਪਰਸੋਂ ਚੌਥੇ ਦੀ ਅਜਨਾਲੇ ਤੋਂ ਬਾਅਦ ਦੀ, ਹੁਣ ਜਿਹੜੀਆਂ ਵੀਡੀਓ ਨੂੰ ਆਪਾਂ ਜਿਵੇਂ ਬਾਈ ਜੀ ਨੇ ਕਿਹਾ ਸੀ ਵੀ ਤੁਸੀਂ ਸੁਣੀਆਂ ਸੁਣਾਈਆਂ ਗੱਲਾਂ ਕਰ ਰਹੇ ਹੋ ਜਾਂ ਹੋਰ, ਤਾਂ ਉਹ ਸੁਣੀਆਂ ਸੁਣਾਈਆਂ ਗੱਲਾਂ ਦੇ ਵਿੱਚ ਇੱਕ ਗੱਲ ਇਹ ਆ ਜਾਂਦੀ ਆ ਵੀ ਜੇ ਇੱਕ ਗੁਰਬਾਣੀ ਦੇ ਵਿੱਚ ਇੱਕ ਇਹ ਗੱਲ ਆਉਂਦੀ ਆ ਵੀ ਜੇ ਤੁਹਾਨੂੰ ਗੁਰਸਿੱਖੜਾ ਦਿਖੇ ਨਾ ਕਿਤੇ ਵੀ, ਤਾਂ ਉਹਦੇ ਨਿਓ ਨਿਓ ਉਹਦੇ ਮੂਹਰੇ ਤੁਸੀਂ ਨਿਓ ਉਹਨੂੰ ਤੁਸੀਂ ਭਾਗਾਂ ਵਾਲੇ ਹੋ ਗੁਰਸਿੱਖੜੇ ਦੇ ਦਰਸ਼ਨ ਕਰਕੇ ਵੀ, ਠੀਕ ਹੈ ਨਾ। ਤਾਂ ਗੁਰਸਿੱਖੜੇ ਦਾ ਸਭ ਤੋਂ ਪਹਿਲੀ ਪਛਾਣ ਤਾਂ ਇਹ ਆ ਵੀ ਅੰਦਰੋਂ ਤਾਂ ਆਪਾਂ ਕਿਸੇ ਨੂੰ ਫਰੋਲਿਆ ਨੀ, ਜੇ ਉਹ ਰੂਪ ਸਰੂਪ ਦੇ ਵਿੱਚ ਐ ਪੂਰਾ ਸਿੰਘ ਸਜਿਆ ਹੋਇਆ ਮੇਰੇ ਹਿਸਾਬ ਨਾਲ ਤਾਂ ਉਹ ਗੁਰਸਿੱਖ ਪੂਰਾ ਗੁਰਸਿੱਖ ਆ। ਪਹਿਲੀ ਗੱਲ ਤਾਂ ਅੰਦਰਲਾ ਛੱਡੋ, ਪਰ ਉਹ ਰੂਪ ਸਰੂਪ ਦੇ ਵਿੱਚ ਐ ਸਜੇ ਸੋਹਣੇ ਸੁਨੱਖੇ ਐ ਖੜੇ ਆ ਪੂਰਾ ਦਾੜਾ ਪ੍ਰਕਾਸ਼ ਹੋਇਆ, ਤਾਂ ਉਹਦੇ ਆਪਾਂ ਨੂੰ ਉਹਦੇ ਮੂਹਰੇ ਝੁਕਣਾ ਜ਼ਰੂਰੀ ਹੈ, ਉਹਨੂੰ ਸੁਣਨਾ ਵੀ ਜ਼ਰੂਰੀ ਹੈ ਜੇ ਗੁਰਬਾਣੀ ਦੀ ਮੰਨੀਏ। ਤਾਂ ਮੇਰੇ ਕੋਲ ਇਹੋ ਜਿਹੀਆਂ 10 ਵੀਡੀਓ ਪਈਆਂ ਹੋਣਗੀਆਂ, ਜਿਹੜੀ ਇਹ ਵੀਡੀਓ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਇਹੋ ਜਿਹੇ ਗੁਰਸਿੱਖ ਸਰੂਪ ਵਾਲੇ ਬੰਦੇ ਇਹ ਗੱਲਾਂ ਕਰਦੇ ਆਏ ਆ, ਦਿਖਾ ਰਹੇ ਆ ਵੀ ਕੀ ਕੁਛ ਉੱਥੇ ਹੁੰਦਾ ਜਾਂ ਕੀ ਕੁਛ ਹੈਗਾ, ਕੀ ਸਾਰੀ ਕਹਾਣੀ ਆ। ਫਿਰ ਹੁਣ ਦੱਸੋ ਮੈਂ ਉਹਨਾਂ ਦੇ ਬੰਦਿਆਂ ਦੀ ਸੱਚ ਮੰਨਾਂ ਕਿ ਨਾ ਮੰਨਾਂ, ਨੰਬਰ 1 ਤਾਂ ਇਹ ਪ੍ਰੋਬਲਮ ਆ ਜਾਂਦੀ ਆ। ਹਾਂ, ਮੈਂ ਉਹਨਾਂ ਸਭ ਨੂੰ ਇਗਨੋਰ ਕੀਤਾ ਜਿਹਨੇ ਗੁਰਸਿੱਖੀ ਦਾ ਰੂਪ ਧਾਰਨ ਕਰਕੇ ਤੇ ਫਿਰ ਗਾਲਾਂ ਦੇ ਰਹੇ ਆ, ਉੱਥੇ ਮੰਦੀ ਸ਼ਬਦਾਵਲੀ ਬੋਲ ਰਹੇ ਆ, ਉਹਨਾਂ ਦੀ ਮੈਂ ਕਦੇ ਵੀ ਕਿਸੇ ਦਾ ਅਸਰ ਨਹੀਂ ਮੰਨਿਆ। ਪਰ ਬਹੁਤ ਸਾਰੀਆਂ ਇਹੋ ਜਿਹੀਆਂ ਵੀਡੀਓ ਵੀ ਆਈਆਂ ਇਸ ਦੌਰਾਨ ਜਿਹੜੇ ਬੜੇ ਸੱਭਿਅਕ ਤਰੀਕੇ ਨਾਲ ਉਹ ਬੋਲੇ ਆ ਤੇ ਪੂਰੇ ਰੂਪ ਸਰੂਪ ਚ। ਫਿਰ ਹੁਣ ਤੁਸੀਂ ਦੱਸੋ ਵੀ ਕੀ ਕੀਤਾ ਜਾਵੇ, ਜਾਂ ਤਾਂ ਉਹ ਰੂਪ ਝੂਠਾ ਫਿਰ ਉਹਨਾਂ ਦਾ ਪਰਦਾਫਾਸ਼ ਕੀਤਾ ਜਾਵੇ, ਕਿੱਧਰ ਜਾਓਗੇ ਤੁਸੀਂ, ਕਿਹੜੀ ਤੁਹਾਡੇ ਕੋਲ ਕਿਹੜਾ ਰਾਹ ਬਚਦਾ ਹੈ, ਇਹ ਵੀ ਇੱਕ ਨਾਲ ਸਵਾਲ ਆ।
ਜੀ ਬਰਾੜ ਸਾਹਿਬ, ਮੈਨੂੰ ਤਾਂ ਇਹ ਲੱਗਦਾ ਕਿ ਜਿਵੇਂ ਗੁਰਬਾਣੀ ਚ ਗੱਲੀ ਯੋਗ ਨਾ ਹੋਈ ਕਿਹਾ ਹੋਇਆ, ਪਰ ਮੈਨੂੰ ਲੱਗਦਾ ਕਿ ਅਸੀਂ ਸਾਰੇ ਫੇਰ ਵੀ ਸਿਰਫ ਗੱਲਾਂ ਹੀ ਕਰਦੇ ਆ, ਜੋ ਯੋਗ ਹੈ ਜੋ ਅਸਲ ਚੀਜ਼ ਹੈ ਉਹਨੂੰ ਅੱਖੋਂ ਪਰੋਖੇ ਕਰਦੇ ਆ। ਸੋ ਗੱਲਾਂ ਦੇ ਨਾਲ ਤੇ ਮੈਨੂੰ ਲੱਗਦਾ ਜਿੰਨੀਆਂ ਮਰਜ਼ੀ ਮਾਰੀ ਜਾਓ। ਸੋ ਸਰੋਤਿਆਂ ਦੇ ਸਾਡੇ ਤੋਂ ਧੜਾ ਧੜ ਮੈਸੇਜਸ ਬਰਾੜ ਸਾਹਿਬ ਆ ਰਹੇ ਨੇ। ਅਜੇਪਾਲ ਬ੍ਰਿਸਬੇਨ ਤੋਂ ਜੁੜੇ ਨੇ ਤੇ ਲਿਖਿਆ ਹੈ ਕਿ ਜੀ ਨਾਈਸ ਪ੍ਰੋਗਰਾਮ, ਆਈ ਐਮ ਨਾਟ ਮੀਨ ਟੂ ਰੂਡ ਔਰ ਐਨੀਥਿੰਗ, ਬਟ ਕਹਿੰਦੇ ਇਹ ਵੀਰ ਜੀ ਨੂੰ ਪੁੱਛੋ ਕਿ ਬਾਬਾ ਜੀ ਦੀ ਵੋਲਵੋ ਵਾਲੀ ਬੱਸ ਕਿੰਨੇ ਦੀ ਹੈ। ਪਲੀਜ਼ ਜ਼ਰੂਰ ਮੈਸੇਜ ਰੀਡ ਕਰ ਦਿਓ। ਜ਼ਰੂਰ ਜੀ, ਮੈਸੇਜ ਮੈਂ ਜ਼ਰੂਰ ਰੀਡ ਕਰ ਦਿੱਤਾ ਅਜੇਪਾਲ ਜੀ ਤੁਹਾਡਾ। ਸੋ ਵਿਚਾਰ ਨੇ ਜੀ ਬਰਾੜ ਸਾਹਿਬ ਹਰ ਕਿਸੇ ਦੇ। ਤੇ ਗੁਰਦੀਪ ਰਾਣੂ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਤੇ ਕਹਿ ਰਹੇ ਨੇ ਕਿ ਕਿਸੇ ਵੀ ਸਿੱਖ ਪ੍ਰਚਾਰਕ ਜਾਂ ਸਿੱਖ ਮਿਸ਼ਨਰੀ ਨੂੰ ਲਾਈਫ ਸਟਾਈਲ ਹੰਡਾਉਣਾ ਮਨਾ ਹੈ ਕਹਿੰਦੇ, ਲਾਈਕ ਅਦਰ ਪ੍ਰੋਫੈਸ਼ਨਲਸ। ਪਰ ਗੱਲ ਇੱਥੇ ਉਹੀ ਆ ਜਾਂਦੀ ਹੈ, ਫਿਰ ਉਹ ਪ੍ਰੋਫੈਸ਼ਨਲ ਆ ਜਾਂਦੇ ਆ। ਮੈਨੂੰ ਬਰਾੜ ਸਾਹਿਬ ਜੋ ਲੱਗਦਾ ਇਹਨਾਂ ਨੇ ਇਹ ਕਿਹਾ ਕਿ ਕਿਸੇ ਵੀ ਸਿੱਖ ਪ੍ਰਚਾਰਕ ਜਾਂ ਸਿੱਖ ਮਿਸ਼ਨਰੀਆਂ ਨੂੰ ਲਾਈਫ ਸਟਾਈਲ ਹੰਡਾਉਣਾ ਮਨਾ ਹੈ ਕਹਿੰਦੇ, ਜੇ ਹੈ ਜਾਂ ਨਹੀਂ ਕਹਿੰਦੇ ਲਾਈਕ ਅਦਰ ਪ੍ਰੋਫੈਸ਼ਨਲ। ਪਰ ਮੈਨੂੰ ਲੱਗਦਾ ਕਿ ਇਹ ਜਿਹੜੀ ਇਹ ਪ੍ਰੋਫੈਸ਼ਨ ਕੁਛ ਹਟ ਕੇ ਹੋ ਜਾਂਦਾ ਹੈ ਜੇ ਤੁਸੀਂ ਇਹਨੂੰ ਪ੍ਰੋਫੈਸ਼ਨ ਮੰਨਦੇ ਹੋ ਜਾਂ ਉਸ ਚੀਜ਼ ਨੂੰ ਤੁਸੀਂ ਹੰਡਾਉਣਾ ਕਿਸ ਚੀਜ਼ ਨੂੰ ਜ਼ਰੂਰੀ ਸਮਝਦੇ ਹੋ। ਬਰਾੜ ਸਾਹਿਬ ਮੈਨੂੰ ਇਹ ਲੱਗਦਾ ਹੈ ਕਿ ਉਸ ਪਰਮਾਤਮਾ ਦੇ ਨਾਮ ਨੂੰ ਜਾਂ ਫਿਰ ਇਸ ਲਗਜ਼ਰੀ ਨੂੰ। ਗੁਰੂ ਨਾਨਕ ਦੇਵ ਜੀ ਸੀ ਜਿਨ੍ਹਾਂ ਨੇ ਘਰ ਬਾਰ ਛੱਡ ਕੇ ਉਦਾਸੀਆਂ ਕੀਤੀਆਂ ਤੇ ਆ ਕੇ ਆਪਣੇ ਬੁਢਾਪੇ ਦੇ ਵਿੱਚ ਕਿਰਤ ਕਮਾਈ। ਸੋ ਇਹ ਸਭ ਦਾ ਆਪਣਾ ਆਪਣਾ ਓਪੀਨੀਅਨ ਹੈ ਬਰਾੜ ਸਾਹਿਬ
ਜੀ। ਬਿਲਕੁਲ, ਦੇਖੋ ਜਿਹੜੀਆਂ ਇਹ ਗੱਲਾਂ ਨਾ ਤੁਸੀਂ ਜਿਹੜੀਆਂ ਆਪਾਂ ਕਰ ਰਹੇ ਹਾਂ ਜਾਂ ਕਹਿ ਰਹੇ ਹਾਂ, ਤਾਂ ਹਰੇਕ ਬੰਦੇ ਦਾ ਆਪਦਾ ਇੱਥੇ ਲਾਈਫ ਜਿਉਣ ਦਾ ਉਹ ਇੱਕ ਉਹਨੂੰ ਆਜ਼ਾਦੀ ਆ, ਆਪਦੇ ਵਿਚਾਰਾਂ ਦੀ ਆਜ਼ਾਦੀ ਆ ਉਹਨੂੰ ਸਾਰੀਆਂ ਚੀਜ਼ਾਂ ਦੀਆਂ ਇਹ ਹੈ। ਪਰ ਦੂਜੇ ਪਾਸੇ ਹੁੰਦਾ ਵੀ ਜੇ ਅਸੀਂ ਕਹਿੰਦੇ ਨੀ ਹੁੰਦੇ ਵੀ ਜਿੱਥੇ ਗਏ ਹਾਂ ਉਹੋ ਜਿਹਾ ਮੂੰਹ ਬਣਾਉਣਾ ਪੈਂਦਾ। ਜੇ ਹੁਣ ਮਰਗ ਤੇ ਜਾ ਕੇ ਅਸੀਂ ਹੱਸਾਂਗੇ ਉੱਚੀ ਉੱਚੀ ਤਾਂ ਉਹ ਕਿਤੇ ਜਾਇਜ਼ ਨਹੀਂ ਹੈ, ਤੇ ਜੇ ਕਿਸੇ ਦੀ ਖੁਸ਼ੀ ਚ ਜਾ ਕੇ ਅਸੀਂ ਬੈਣ ਪਾਉਣ ਲੱਗ ਜਾਈਏ ਤਾਂ ਉਹ ਜਾਇਜ਼ ਨਹੀਂ ਹੈ। ਸੋ ਜੇ ਅਸੀਂ ਕਿਸੇ ਬੰਦੇ ਨੂੰ ਇਹ ਸਿਖਾਈਏ ਵੀ ਭਾਈ ਜ਼ਿੰਦਗੀ ਦੇ ਵਿੱਚ ਰੁੱਖੀ ਸੁੱਖੀ ਖਾ ਕੇ ਟਾਈਮ ਪਾਸ ਕਰੋ, ਤੁਸੀਂ ਰੱਬ ਦਾ ਨਾਂ ਜਪੋ, ਕਿਰਤ ਕਰੋ, ਖੇਤੀ ਕਰੋ, ਜਾ ਕੇ ਆਪ ਹਲ ਚਲਾਓ ਜਿਵੇਂ ਬਾਬੇ ਨਾਨਕ ਨੇ ਚਲਾਇਆ, ਤੇ ਤੁਸੀਂ ਵੰਡ ਕੇ ਛਕੋ, ਜੇ ਹੁਣ ਆਹ ਗੱਲਾਂ ਅਸੀਂ ਕਿਸੇ ਨੂੰ ਕਹਿਣੀਆਂ ਤਾਂ ਫਿਰ ਜਾਂ ਤਾਂ ਅਸੀਂ ਖੇਤੀ ਕਰਕੇ ਦਿਖਾਈਏ, ਵੰਡ ਕੇ ਛੱਕ ਕੇ ਦਿਖਾਈਏ, ਹੈ ਨਾਮ ਜਪ ਕੇ ਦਿਖਾਈਏ, ਸਾਰਾ ਕੁਝ ਦਿਖਾਈਏ, ਫੇਰ ਤਾਂ ਅਸੀਂ ਹੈਗਾ ਕਹਿਣ ਦੇ ਹੱਕਦਾਰ। ਤੇ ਜੇ ਅਸੀਂ ਕਹੀਏ ਵੀ ਅਸੀਂ ਤਾਂ ਜੀ ਚਿੱਟਿਆਂ ਦੇ ਉੱਤੇ ਨੀ ਲੱਗਣ ਦੇਣਾ ਦਾਗ, ਤੇ ਏਸੀ ਤੋਂ ਅਸੀਂ ਹੋਣਾ ਨੀ ਬਾਹਰ, ਤੇ ਅਸੀਂ ਅਸੀਂ ਲੋਕਾਂ ਨੂੰ ਕਹਿਣਾ ਵੀ ਜਾਓ ਖੇਤਾਂ 'ਚ ਚਲਾਓ ਹਲ, ਫੇਰ ਭਾਈ ਉਹ ਬੰਦੇ ਜੇ ਕਿੰਤੂ ਪਰੰਤੂ ਹੁੰਦਾ ਰਹੂਆ ਹੋਇਆ। ਹਾਂ, ਜਿਹੜੀ ਗੱਲ ਰਹੇਗੀ ਫੁੱਲ ਟਾਈਮ ਪ੍ਰਚਾਰਕ ਦੀ ਗੱਲ, ਜਾਂ ਜਿਹੜੇ ਫੁੱਲ ਟਾਈਮ ਪ੍ਰਚਾਰਕਾਂ ਦੀ ਗੱਲ ਆਉਂਦੀ ਆ, ਹੈਗੇ ਤੁਸੀਂ ਟੀਵੀ ਤੇ ਦੇਖੋ ਹੁਣ 10 ਤੋਂ 20 ਜਿਹੜੇ ਫੁੱਲ ਟਾਈਮ ਜਿਹੜੇ ਪ੍ਰਚਾਰਕ 10 ਤੋਂ 20 ਤੁਹਾਨੂੰ ਮਿਲਣਗੇ ਟੀਵੀ ਦੇ ਉੱਤੇ ਹਰ ਰੋਜ਼ ਆਉਂਦੇ, ਤੇ ਉਹਨਾਂ ਪ੍ਰਚਾਰਕਾਂ ਦੇ ਜੇ ਤੁਸੀਂ ਦੇਖੋਗੇ ਨਾ, ਉਹ ਪੈਸੇ ਲੈ ਕੇ ਆਉਂਦੇ ਆ, ਤੇ ਉਹ ਪ੍ਰਚਾਰ ਦੇ ਦਾਇਰੇ ਦੇ ਵਿੱਚ ਉਹ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਗੱਲਾਂ ਕਰਦੇ ਆ। ਹੁਣ ਲੋਕਾਂ ਨੇ ਉਂਗਲ ਸੰਤ ਸਿੰਘ ਮਸਕੀਨ ਤੇ ਵੀ ਉਠਾਉਂਦੇ ਰਹੇ, ਲੋਕ ਅੱਜ ਉਂਗਲ ਭਾਈ ਪਿੰਦਰਪਾਲ ਸਿੰਘ ਤੇ ਵੀ ਉਠਾ ਰਹੇ ਆ, ਪਰ ਮੇਰਾ ਇਹ ਮੰਨਣਾ ਵੀ ਜਿੰਨੇ ਕੁ ਪਰਸੈਂਟ ਜਿੰਨਾ ਕੁ ਹੈ ਉਹਨਾਂ ਚੋਂ ਬਹੁਤ ਵਧੀਆ ਤੇ ਵਧੀਆ ਢੰਗ ਨਾਲ ਉਹ ਵਾਕਈ ਗਿਆਨ ਤੇ ਪੜ੍ਹ ਲਿਖਣ ਦੀ ਜਾਂ ਉਹ ਗੱਲ ਕਰ ਰਹੇ ਆ, ਤੇ ਬੜੇ ਸਾਦਗੀ ਨਾਲ ਬੜੇ ਸਾਦਾ ਰਹਿ ਕੇ, ਨਾ ਉਹਨਾਂ ਨੂੰ ਕੋਈ ਆਪਦਾ ਇੱਕ ਟਿਕਾਣਾ ਬਣਾਉਣ ਦੀ ਲੋੜ ਪਈ, ਮੈਂ ਡੇਰਾ ਸ਼ਬਦ ਤਾਂ ਨਹੀਂ ਵਰਤੂੰਗਾ, ਉਹ ਟਿਕਾਣਾ ਹੀ ਹੁੰਦਾ ਕਹਿ ਸਕਦੇ ਆ, ਨਾ ਕੋਈ ਉਹਨਾਂ ਨੇ ਟਿਕਾਣਾ ਬਣਾਇਆ ਆਪਦਾ, ਤੇ ਜਿੱਥੇ ਜਿੱਥੇ ਜਾਣਾ ਪੈਂਦਾ ਉੱਥੇ ਉੱਥੇ ਜਾਂਦੇ ਆ, ਤੇ ਉੱਥੇ ਜਾ ਕੇ ਉਹਨੂੰ ਆਪਦਾ ਜਿੰਨਾ ਕੁ ਉਹਨਾਂ ਨੂੰ ਹਾਸਲ ਆ ਗਿਆਨ ਉਹਨੂੰ ਪ੍ਰਚਾਰ ਕਰ ਰਹੇ ਆ, ਤੇ ਉਹਦੇ ਪ੍ਰਚਾਰ ਦੇ ਬੱਟੇ ਜੇ ਉਹਨਾਂ ਨੂੰ ਭੇਟਾ ਮਿਲ ਰਹੀ ਆ, ਸਾਨੂੰ ਕੋਈ ਦੁੱਖ ਤਕਲੀਫ਼ ਨਹੀਂ, ਉਹ ਭੇਟਾ ਮਿਲਦੀ ਆ, ਕੋਈ ਦੁੱਖ ਤਕਲੀਫ਼ ਨਹੀਂ ਕਿਸੇ ਕਿਸਮ ਦੀ, ਪਰ ਉਹ ਭੇਟਾ ਲੈ ਕੇ ਅਸੀਂ ਉਦੋਂ ਬਾਅਦ ਉਹਨੂੰ ਕਿਵੇਂ ਯੂਜ਼ ਕਰਦੇ ਆ, ਕਿੱਥੇ ਲਾਉਣੇ ਆ, ਕੀ ਕਰਦੇ ਆ, ਇਹ ਸਾਨੂੰ ਦੇਖਣਾ ਪੈਣਾ ਵੀ ਜੇ ਤਾਂ ਅਸੀਂ ਉਹਦੇ ਲਈ ਆਪਦੀਆਂ ਵੱਡੀਆਂ ਗੱਡੀਆਂ ਖਰੀਦਦੇ ਆ ਤੇ ਆਪ ਹੀ ਹੋਰ ਲਗਜ਼ਰੀ ਹੁੰਦੇ ਜਾਂਦੇ ਆ ਤਾਂ ਵੱਖਰੀ ਗੱਲ ਆ, ਜੇ ਅਸੀਂ ਉਸ ਨਾਲ ਭੇਟਾ ਨਾਲ ਬਹੁਤ ਸਾਰੇ ਸਕੂਲ ਕਾਲਜ ਬੱਚੇ ਪੜ੍ਹਾ ਰਹੇ ਆ ਹਸਪਤਾਲ ਚਲਾ ਰਹੇ ਆ ਤਾਂ ਕੋਈ ਦੁੱਖ ਤਕਲੀਫ਼ ਦੀ ਗੱਲ ਵੀ ਨਹੀਂ।
ਬਿਲਕੁਲ ਬਰਾੜ ਸਾਹਿਬ, ਮੈਨੂੰ ਉਹ ਸਾਖੀ ਯਾਦ ਆਈ ਬਚਪਨ ਚ ਸੁਣੀ ਦੀ ਸੀ ਕਿ ਇੱਕ ਵਾਰੀ ਇੱਕ ਮਾਂ ਆਪਣੇ ਬੱਚੇ ਨੂੰ ਬਾਬਾ ਫਰੀਦ ਜੀ ਕੋਲ ਲੈ ਕੇ ਗਈ ਤੇ ਕਹਿੰਦੀ ਕਿ ਇਹ ਗੁੜ ਬਹੁਤ ਖਾਂਦਾ, ਇਹਨੂੰ ਕਹੋ ਗੁੜ ਛੱਡ ਦੇਵੇ ਖਾਣਾ ਨਾ, ਤੇ ਉਹ ਬਾਬਾ ਫਰੀਦ ਜੀ ਕਹਿੰਦੇ ਵੀ ਤੂੰ ਬੀਬੀ ਇਹਨੂੰ ਨਾ ਅਗਲੇ ਹਫਤੇ ਲੈ ਕੇ ਆਈ ਤੇ ਮੈਂ ਅੱਜ ਨੀ ਕੁਝ ਕਹਿ ਸਕਦਾ, ਤੇ ਉਹ ਅਗਲੇ ਹਫਤੇ ਬੀਬੀ ਫੇਰ ਲੈ ਕੇ ਆਈ ਤੇ ਬਾਬਾ ਫਰੀਦ ਜੀ ਨੂੰ, ਬਾਬਾ ਫਰੀਦ ਜੀ ਨੇ ਬੱਚੇ ਨੂੰ ਕਿਹਾ ਵੀ ਕਾਕਾ ਗੁੜ ਨਾ ਖਾਇਆ ਕਰ ਜ਼ਿਆਦਾ, ਵੀ ਜ਼ਿਆਦਾ ਗੁੜ ਖਾਣਾ ਸਿਹਤ ਲਈ ਚੰਗਾ ਨਹੀਂ। ਤੇ ਉਹ ਬੀਬੀ ਕਹਿੰਦੀ ਵੀ ਬਾਬਾ ਜੀ ਜਿਹੜੀ ਗੱਲ ਤੁਸੀਂ ਮੈਨੂੰ ਇਹ ਹੁਣ ਕਹੀ ਆ ਵੀ ਇਹ ਪਿਛਲੇ ਹਫਤੇ ਕਹਿ ਦਿੰਦੇ, ਇਹਦੇ ਵਿੱਚ ਕੀ ਵੱਡੀ ਗੱਲ ਸੀ। ਤੇ ਬਾਬਾ ਫਰੀਦ ਜੀ ਕਹਿੰਦੇ ਆ ਵੀ ਪਿਛਲੇ ਹਫਤੇ ਗੁੜ ਮੈਂ ਵੀ ਖਾਂਦਾ ਸੀ, ਜੇ ਮੈਂ ਇਹਨੂੰ ਕਹਿਣਾ ਸੀ ਉਸ ਤੋਂ ਪਹਿਲਾਂ ਮੈਂ ਆਪਣਾ ਗੁੜ ਖਾਣਾ ਜਿਹੜਾ ਉਹ ਬੰਦ ਕਰਨਾ ਸੀ। ਸੋ ਬਚਪਨ ਦੇ ਵਿੱਚ ਕਿਤੇ ਸਾਖੀ ਸੁਣੀ ਸੀ ਜਿਹੜੀ ਮੈਨੂੰ ਹੁਣੇ ਇਹਨਾਂ ਗੱਲਾਂ ਦੇ ਨਾਲ ਯਾਦ ਆ ਰਹੀ ਹੈ। ਸੋ ਜਿਵੇਂ ਤੁਸੀਂ ਬਰਾੜ ਸਾਹਿਬ ਮੈਨੂੰ ਕਹੋ ਵੀ ਗੁਰਬਾਣੀ ਫੜਿਆ ਕਰ ਤੇ ਮੈਂ ਗੁਰਬਾਣੀ ਪੜ੍ਹ ਵੀ ਸਕਦੀ ਹਾਂ, ਪਰ ਜੇ ਤੁਸੀਂ ਮੈਨੂੰ ਕਹੋ ਵੀ ਤੂੰ ਸਿੱਖੀ ਸਰੂਪ ਵਿੱਚ ਆ, ਆਪਣੇ ਵਾਲਾਂ ਦਾ ਕਤਲ ਨਾ ਕਰ, ਸੋ ਉਹ ਮੈਂ ਤੁਹਾਨੂੰ ਪੁੱਛੂਗੀ ਮੁੜ ਕੇ ਭਈ ਤੁਸੀਂ ਮੈਨੂੰ ਇਹ ਗੱਲ ਕਿੱਦਾਂ ਕਹਿ ਸਕਦੇ ਆ। ਸੋ ਥੋੜਾ ਜਿਹਾ ਮੈਨੂੰ ਲੱਗਦਾ ਆਪਣੇ ਦਿਮਾਗ ਨੂੰ ਖੋਲ ਕੇ ਜੇ ਅਸੀਂ ਇਹ ਗੱਲਾਂ ਸੋਚੀਏ ਤਾਂ ਸਾਨੂੰ ਹੱਲ ਜ਼ਰੂਰ ਮਿਲਣਗੇ। ਸੋ ਜਗਤਾਰ ਗਿੱਲ ਢੁੱਡੀ ਕੇ ਸੋਰੀ ਜੀ ਕੁਲਵੀਰ ਸਿੰਘ ਹੁਣਾਂ ਨੇ ਲਿਖਿਆ, ਕਹਿੰਦੇ ਮਿੰਟੂ ਜੀ ਜਿੰਨੇ ਕੁ ਭਗਤ ਤੁਹਾਡੇ ਆਸਟ੍ਰੇਲੀਆ ਵਿੱਚ ਹੈਗੇ ਜੀ, ਕਹਿੰਦੇ ਤੁਸੀਂ ਐਡੀਲੇਡ ਦੁਆਰ ਬਣਾ ਸਕਦੇ ਹੋ। ਲਓ ਜੀ, ਕੁਲਵੀਰ ਸਿੰਘ ਹੁਣਾਂ ਨੇ ਸਲਾਹ ਦਿੱਤੀ ਹੈ ਤੁਹਾਨੂੰ ਬਰਾੜ ਸਾਹਿਬ।
ਹਾਂਜੀ, ਰੱਬ ਬਚਾਵੇ, ਸਾਨੂੰ ਤਾਂ ਸੇਵਾ ਚ ਲਾਈ ਰੱਖਿਆ ਸੀ, ਤਾਂ ਕਿਤੇ ਵੀ ਸੇਵਾ ਕਰਨ ਨੂੰ ਆਪਾਂ ਤਾਂ ਅਰਦਾਸ ਕਰਦੇ ਆ, ਆਪਾਂ ਤਾਂ ਕਿਤੇ ਸੁਕਾਜ ਬਾਹਰ ਹੀ ਨਹੀਂ ਨਿਕਲਣਾ ਚਾਹੁੰਦੇ ਵੀ ਨਾਰਮਲ ਜ਼ਿੰਦਗੀ ਹੋਵੇ ਛੋਟਾ, ਤੇ ਉਹ ਮੈਂ ਤਾਂ ਬਹੁਤ ਪਹਿਲਾਂ ਤੋਂ ਇਹ, ਚਲੋ ਹੁਣ ਤਾਂ ਉਮਰ ਦੇ ਨਾਲ ਨਾਲ ਗੱਲਾਂ ਦਾ ਪਤਾ ਲੱਗਣ ਲੱਗਿਆ, ਪਰ ਬਹੁਤ ਪਹਿਲਾਂ ਤੋਂ ਇੱਕ ਗੋਰੇ ਦੀ ਗੱਲ ਮੇਰੇ ਇਹੋ ਜਿਹੀ ਦਿਮਾਗ ਚ ਵੱਜੀ ਸੀ, 1990 ਤੋਂ ਵੀ ਪਹਿਲਾਂ ਦੀ ਗੱਲ ਹੋਣੀ, ਮਤਲਬ 87-88 ਦੀ ਗੱਲ ਆ, ਜਦੋਂ ਪਾਲਕਾ ਬਾਜ਼ਾਰ ਪਹੁੰਚ ਆਇਆ ਦਿੱਲੀ। ਮੈਂ ਪਹਿਲਾਂ ਵੀ ਇੱਕ ਦੋ ਵਾਰੀ ਸ਼ੇਅਰ ਕੀਤੀ ਆ, ਤੇ ਪਰ ਮੈਂ ਹੁਣ ਫੇਰ ਸ਼ੇਅਰ ਕਰ ਰਿਹਾ। ਉਹ ਇਹ ਸੀ ਜੀ ਵੀ ਇੱਕ ਮੈਂ ਨਾ ਪਾਲਕਾ ਬਾਜ਼ਾਰ ਨਵਾਂ ਨਵਾਂ ਜਿਹੜਾ ਅੰਡਰਗਰਾਊਂਡ ਮਾਰਕੀਟ ਤੁਸੀਂ ਦੇਖੀ ਹੋਣੀ ਆ ਦਿੱਲੀ ਚ ਸਭ ਨੇ, ਉਦੋਂ ਨਵੀਂ ਨਵੀਂ ਬਣੀ ਏ ਸੀ ਮਾਰਕੀਟ ਉਸ ਟਾਈਮ ਦੇ ਵਿੱਚ ਬੜੀ ਆਧੁਨਿਕ, ਤੇ ਜਦੋਂ ਮੈਂ ਉੱਥੇ ਗਿਆ ਤੇ
ਹੈਲੋ
ਆ ਕੇ ਬਹਿ ਗਿਆ, ਤੇ ਜਦੋਂ ਹਾਂਜੀ ਮੇਰੀ ਆਵਾਜ਼ ਆ ਰਹੀ ਆ?
ਜੀ ਜੀ, ਤੁਹਾਡੀ ਆਵਾਜ਼ ਥੋੜੀ ਜਿਹੀ ਕੱਟੀ ਸੀ ਵਿੱਚੋਂ, ਪਰ ਹੁਣ ਆ ਰਹੀ ਹੈ।
ਤੇ ਮੈਂ ਜਦੋਂ ਬਾਹਰ ਘਾਹ ਦੇ ਉੱਤੇ ਆ ਕੇ ਬੈਠ ਗਿਆ ਨਾ, ਤੇ ਉੱਥੇ ਘਾਹ ਦੇ ਉੱਤੇ ਇੱਥੋਂ ਇੱਕ, ਉਸ ਟਾਈਮ ਦੇ ਵਿੱਚ ਟੀਵੀ ਕੈਮਰੇ ਵੀ ਹੋਰ ਹੀ ਹੁੰਦੇ ਸੀ, ਕਾਫੀ ਜਗਾੜ ਜਿਹਾ ਲੈ ਕੇ ਨਾ ਇੱਕ ਟੀਮ ਫਿਰੇ, ਟੀਮ ਫਿਰਦੀ ਫਿਰਦੀ ਇੱਕ ਗੋਰਾ ਪਿਆ ਸੀਗਾ, ਝੋਲਾ ਜਿਹਾ ਉਹਦੇ ਸਿਰਹਾਣਾ ਲਾਇਆ ਤੇ ਉਹਦੇ ਕੋਲੇ ਆ ਗਈ। ਸਾਡੇ ਅੰਦਰ ਵੀ ਜਗਿਆਸਾ ਹੁੰਦੀ ਸੀ ਗੋਰੇ ਨੂੰ ਦੇਖਣ ਦੀ, ਗੋਰੇ ਨੂੰ ਸੁਣਨ ਦੀ, ਗੋਰਾ ਕੀ ਗੱਲਾਂ ਕਰਦਾ, ਸਾਡੇ ਹਿਸਾਬ ਨਾਲ ਵੀ ਉਹ ਵੱਖਰੀ ਦੁਨੀਆ ਦੇ ਲੋਕ ਸੀਗੇ ਉਸ ਟਾਈਮ, ਤੇ ਮੈਂ ਵੀ ਨੇੜੇ ਜੇ ਹੋ ਗਿਆ ਜਾ ਕੇ ਵੀ ਇਹ ਕੀ ਕਰਦੇ ਆ। ਤਾਂ ਉਹ ਟੀਵੀ ਕੈਮਰੇ ਵਾਲਿਆਂ ਨੇ ਉਹ ਗੋਰੇ ਨੂੰ ਕਹਿੰਦੇ ਵੀ ਪੁੱਛਣ ਲੱਗ ਗਏ ਵੀ ਤੇਰੇ ਨੂੰ ਇੰਟਰਵਿਊ ਕਰਨੀ ਆ, ਮੈਨੂੰ ਹੁਣ ਜਿੰਨੀ ਕੁ ਗੱਲ ਜਿੰਨੀ ਕੁ ਸਮਝ ਆਉਣੀ ਸੀ ਮੇਰੇ ਪੱਲੇ ਪੈਂਦੀ ਰਹੀ। ਤੇ ਉਹਨੂੰ ਕਹਿੰਦੇ ਵੀ ਤੂੰ ਜ਼ਿੰਦਗੀ ਦੇ ਵਿੱਚ ਕੀ ਚਾਹੁੰਦਾ, ਉਹਨੂੰ ਇੱਕ ਸਵਾਲ ਕੀਤਾ, ਉਹਨੇ ਮੂਹਰੋਂ ਗੋਰਾ ਕਹਿੰਦਾ ਵੀ ਮੈਂ ਚਾਹੁੰਦਾ ਜ਼ਿੰਦਗੀ 'ਚ ਮੇਰੇ ਕੋਲੇ ਕੱਖ ਨਾ ਹੋਵੇ। ਮੈਂ ਬੜਾ ਸ਼ੌਕਡ ਹੋਇਆ ਵੀ ਇਹ ਕੀ ਬੰਦਾ, ਕਿਹੋ ਜਿਹਾ ਬੰਦਾ, ਤੇ ਉਹ ਵੀ ਸਾਰੇ ਠਿਡੰਬਰ ਜੇ ਗਏ ਵੀ ਇਹ ਕੀ ਕਹਿ ਰਿਹਾ ਵੀ ਕੱਖ ਨਾ ਹੋਵੇ। ਫਿਰ ਉਹਨੇ ਬੜੇ ਨਾ ਸਲੀਕੇ ਦੇ ਨਾਲ ਉਹ ਝੋਲਾ ਚੱਕਿਆ, ਜਿਹੜਾ ਝੋਲਾ ਉਹਨੇ ਸਰਾਣੇ ਲਾਇਆ ਹੋਇਆ ਸੀਗਾ ਪਹਿਲਾਂ, ਤੇ ਉਹ ਚੱਕ ਕੇ ਕਹਿੰਦਾ ਕਹਿੰਦਾ ਉਹਨੂੰ ਐਕਸਪਲੇਨ ਕੀਤਾ ਗੱਲ ਨੂੰ, ਕਹਿੰਦਾ ਆਹ ਦੇਖੋ ਮੇਰੇ ਕੋਲੇ ਝੋਲਾ ਨਾ, ਇਹ ਵੀ ਨਿਰੀ ਮੁਸੀਬਤ ਦੀ ਜਾੜਾ, ਕਹਿੰਦਾ ਜੇ ਮੇਰੇ ਕੋਲ ਇਹ ਨਾ ਹੁੰਦਾ ਤੇ ਹੁਣ ਮੈਂ 2-3 ਘੰਟੇ ਇੱਥੇ ਆਰਾਮ ਨਾਲ ਸੌਣਾ ਸੀ। ਕਹਿੰਦਾ ਮੈਂ ਜਦੋਂ ਇੱਥੇ ਆਇਆ ਜਾਂ ਮੈਂ ਕਿਤੇ ਵੀ ਆਇਆ ਤਾਂ ਲੋਕ ਦੱਸ ਦਿੰਦੇ ਵੀ ਇੱਥੇ ਦਿੱਲੀ 'ਚ ਚੋਰੀ ਹੁੰਦੇ ਆ, ਜੇਬ ਕੱਟ ਲੈਂਦੇ ਆ, ਹੋਰ ਕਰ ਲੈਂਦੇ ਆ। ਮੈਂ ਕਹਿੰਦਾ ਹੁਣ ਸੌਣ ਦੀ ਕੋਸ਼ਿਸ਼ ਕਰ ਰਿਹਾ ਸੀ ਪਿਛਲੇ 1 ਘੰਟੇ ਤੋਂ, ਤੇ ਪਰ ਮੈਨੂੰ ਇਹ ਝੋਲਾ ਸੌਣ ਨਹੀਂ ਦੇ ਰਿਹਾ ਸੀ। ਕਿਤੇ ਮੈਂ ਸਿਰਾਣੇ ਹੇਠ ਨੱਪਦਾ ਸੀ, ਸਿਰ ਹੇਠ ਨੱਪ ਕੇ ਪੈਂਦਾ ਸੀ, ਕਿਤੇ ਮੈਂ ਉਹਨੂੰ ਆਪਦੇ ਥੱਲੇ ਨੱਪਦਾ ਸੀ, ਕਿਤੇ ਕੁਛ ਕਰ ਰਹੇ। ਮੈਂ ਬਹੁਤ ਦੁਖੀ ਹਾਂ ਇਸ ਝੋਲੇ ਤੋਂ, ਤੇ ਮੇਰੇ ਕੋਲੇ ਸਹੀ ਸੁੱਖ ਇਹ ਹੋਣਾ ਸੀ ਜੇ ਮੇਰੇ ਕੋਲ ਇਹ ਵੀ ਨਾ ਹੁੰਦਾ ਝੋਲਾ। ਇਸ ਗੱਲ ਨੂੰ ਦੂਜੇ ਪਾਸੇ ਸੋਚਣ ਵਾਲੇ ਇਹ ਵੀ ਸੋਚਦੇ ਵੀ ਹੱਥਾਂ ਦੀ ਰੋਟੀ ਦਾ ਕੀ ਕਰੋਗੇ, ਕਿੱਧਰ ਜਾਓਗੇ, ਕਿਵੇਂ ਕਰੋਗੇ। ਪਰ ਮੈਨੂੰ ਇਹਦੇ ਵਿੱਚ ਇੱਕ ਗੱਲ ਜ਼ਰੂਰ ਮਹਿਸੂਸ ਹੋਈ ਵੀ ਭਾਈ ਜਿੰਨੀਆਂ ਤੁਹਾਡੇ ਕੋਲੇ ਘੱਟ ਝੰਜਟ ਆ ਉਨੇ ਤੁਸੀਂ ਸੌਖੇ ਹੋ। ਵੀ ਇਹ ਨਹੀਂ ਕਹਿ ਸਕਦੇ ਵੀ ਤੁਸੀਂ ਜ਼ੀਰੋ ਕਰ ਦਿਓ ਵੀ ਝੋਲਾ ਵੀ ਸਿੱਟ ਦਿਓ, ਪਰ ਜਿੰਨੇ ਤੁਹਾਡੇ ਕੋਲੇ ਘੱਟ ਚੀਜ਼ਾਂ ਘੱਟ ਝੰਜਟ ਆ ਤੁਹਾਡੇ ਲਾਗੇ, ਉਨੇ ਹੀ ਤੁਸੀਂ ਕਾਮਯਾਬ ਹੋ, ਉਨੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਸੁਖਾਲੀ ਨੀਂਦ ਆਊਗੀ, ਸੁਖਾਲੇ ਰਹੋਗੇ। ਸੋ ਅਸੀਂ ਤਾਂ ਇਹੀ ਦੁਆ ਅਰਦਾਸ ਕਰਦੇ ਹਾਂ ਜੀ ਵੀ ਸਾਨੂੰ ਤਾਂ ਉਨੀ ਕੁ ਲਿਮਿਟ ਜਿੰਨੀਆਂ ਚੀਜ਼ਾਂ ਦੇਈ ਜਾ, ਲਿਮਿਟ ਜਿਹੀਆਂ ਗੱਲਾਂ ਕਰੀ ਜਾ। ਜੇ ਇੱਥੇ ਗੋਰਿਆਂ ਨੇ ਵੀ ਇੱਕ ਚੀਜ਼ ਤੁਸੀਂ ਨੋਟ ਹੀ ਕੀਤੀ ਹੋਣੀ ਆ ਵੀ ਇੱਥੇ ਲੋੜ ਮੁਤਾਬਕ ਚੀਜ਼ ਲਈ ਜਾਂਦੀ ਆ, ਦਿਖਾਵੇ ਲਈ ਚੀਜ਼ ਨਹੀਂ ਲੈਂਦੇ, ਲੋੜ ਮੁਤਾਬਕ ਲੈਂਦੇ ਆ। ਤੁਸੀਂ ਦੇਖੋਗੇ ਸਿਟੀ ਦੇ ਵਿੱਚ ਕੰਮ ਕਰਨ ਵਾਲਾ ਬੰਦਾ ਜਿਹਦੀ $2,00,000 ਪੇ ਆ, ਤੇ ਪਰ ਉਹ ਕਾਰ ਛੋਟੀ ਤੋਂ ਛੋਟੀ ਭਾਲਦਾ, ਛੋਟੀ ਤੋਂ ਛੋਟੀ ਕਾਰ ਦੇਣਾ ਵੀ ਮੈਂ ਸਿਟੀ ਚ ਜਾਣਾ, ਮੈਨੂੰ ਥੋੜੇ ਜਿਹੇ ਥਾਂ ਚ ਪਾਰਕ ਹੋ ਜੇ, ਮੈਨੂੰ ਚਲਾਉਣੀ ਸੌਖੀ ਰਹੇ। ਉਹ ਇਹ ਨਹੀਂ ਕਹਿੰਦਾ ਵੀ ਮੇਰੇ ਕੋਲੇ ਲਿਮੋਜਿਨ ਹੋਵੇ, ਉਹ ਛੋਟੀ ਲਊ। ਪਰ ਸਾਡੇ ਉਲਟਾ, ਸਾਡੇ ਆ ਦੇ ਵੀ ਜਿੰਨਾ ਤੁਹਾਡੇ ਜੇ ਥੋੜਾ ਜਿਹਾ ਵੱਧ ਗਏ ਤਾਂ ਰੁਤਬਾ, ਉਹਨੂੰ ਕਾਰ ਵੱਡੀ ਹੋਣੀ ਚਾਹੀਦੀ ਆ, ਤੁਹਾਡੀ ਦਿਖਾਵਾ ਨਾ ਕਿਤੇ ਕਿਸੇ ਚੀਜ਼ ਚ ਘੱਟ ਜੇ, ਪਰ ਤੁਹਾਨੂੰ ਇਹ ਜ਼ਰੂਰ ਹੋਣਾ। ਅਸੀਂ ਸਿਰਫ ਉਦਾਹਰਣਾਂ ਦੇ ਸਕਦੇ ਹਾਂ, ਅਸੀਂ ਅਕਸਰ ਉਦਾਹਰਣਾਂ ਦਿੰਦੇ ਹਾਂ ਵੀ ਮਨਮੋਹਨ ਸਿੰਘ ਕੋਲ ਇੱਕ ਸੂਟ ਸੀ, ਜੇ ਉਹਨੂੰ ਪੁੱਛਿਆ ਵੀ ਤੇਰਾ ਸੂਟ ਉਹੀ ਪਾਈ ਫਿਰਦਾ ਤਾਂ ਮੂਹਰੋਂ ਆਦਾ ਕਹਿੰਦਾ ਵੀ ਅਜੇ ਵੀ ਸਾਫ਼ ਤਾਂ ਹੀ ਹੈ ਕਿ ਤੂੰ ਪਾਟਿਆ ਤਾਂ ਹੈ ਨੀ, ਮੈਂ ਕਿਉਂ ਲਾਹਾਂ। ਸੋ ਇਹ ਜਿਹੀਆਂ ਗੱਲਾਂ ਦੀ ਉਦਾਹਰਣਾਂ ਦਿੰਦੇ ਹਾਂ, ਪਰ ਕੀ ਅਸੀਂ ਆਪਦੇ ਤੇ ਲਾਗੂ ਕਰਕੇ ਦੇਖਿਆ ਜਾਂ ਆਪ ਕੇ ਉਹਦੇ ਪਾਸੇ ਜਾ ਕੇ ਦੇਖਿਆ, ਪਰ ਆਹੀ ਕਿਤੇ ਪ੍ਰੋਬਲਮ ਆ ਰਹੀ ਹੈ।
ਬਿਲਕੁਲ ਬਰਾੜ ਸਾਹਿਬ, ਸੋ ਗੱਲਾਂ ਕਰਨ ਦੇ ਵਿੱਚ ਤੇ ਉਹੀ ਜਗਤਾਰ ਗਿੱਲ ਢੁੱਡੀ ਕੇ ਹੌਂਕ ਹੌਂਕ ਕਹਿ ਰਹੇ ਨੇ ਕਿ ਲੱਛੇਦਾਰ ਗੱਲਾਂ ਸੁਣਨ ਤੇ ਕਹਿਣੀਆਂ ਵਧੀਆ ਲੱਗਦੀਆਂ ਪਰ ਜ਼ਿੰਦਗੀ ਤੇ ਲਾਗੂ ਕਰਨ ਤੇ ਅਹਿਸਾਸ ਹੁੰਦਾ ਹੈ। ਬਿਲਕੁਲ ਢੁੱਡੀ ਕੇ ਜੀ, ਪਰ ਕੁਝ ਗੱਲਾਂ ਸਿੱਖਣ ਨੂੰ ਮਿਲਦੀਆਂ। ਮੈਨੂੰ ਲੱਗਦਾ ਜੇ ਬਰਾੜ ਸਾਹਿਬ 24 ਘੰਟੇ ਦੇ ਵਿੱਚ ਤੁਹਾਡੇ ਦਿਮਾਗ ਚ ਕਿਤੇ 5 ਮਿੰਟ ਵੀ ਉਹ ਗੱਲਾਂ ਆ ਜਾਣ ਤੇ ਤੁਸੀਂ ਉਹਨਾਂ ਤੇ ਚਿੰਤਨ ਕਰਨਾ ਸ਼ੁਰੂ ਕਰ ਦਵੋ ਤੇ ਲਾਈਫ ਜਿਹੜੀ ਆ ਕਿਤੇ ਨਾ ਕਿਤੇ ਬਦਲਦੀ ਆ। ਜਿਵੇਂ ਤੁਸੀਂ ਕਿਹਾ, ਅਕਸਰ ਮੈਂ ਵੀ ਕਿਤੇ ਵਿਹੜੇ ਦੇ ਵਿੱਚ ਦੇਖਦੀ ਆ ਜਿਹੜੇ ਪੰਛੀ ਹੁੰਦੇ ਆ, ਦਿਨੇ ਚੋਗਾ ਚੁਗਦੇ ਆ, ਸ਼ਾਮ ਤੱਕ ਚੋਗਾ ਚੁਗਦੇ ਰਹਿੰਦੇ ਆ ਤੇ ਉੱਡ ਜਾਂਦੇ ਆ ਤੇ ਕੁਛ ਨੀ ਲੈ ਕੇ ਜਾਂਦੇ, ਜਿੰਨਾ ਢਿੱਡ ਭਰਨਾ ਭਰ ਕੇ ਚਲੇ ਜਾਂਦੇ ਆ ਔਰ ਅਗਲੇ ਦਿਨ ਸਵੇਰ ਨੂੰ ਆ ਕੇ ਫਿਰ ਉਸੇ ਜਗ੍ਹਾ ਤੇ ਚੋਗਾ ਚੁਗਦੇ ਆ। ਔਰ ਮੈਨੂੰ ਇਹ ਹੈਰਾਨੀ ਹੁੰਦੀ ਆ ਵੀ ਕੱਲ ਤੇ ਚੁੱਕ ਕੇ ਹਟਿਆ, ਜਿਨ੍ਹਾਂ ਲਈ ਕੌਣ ਦਾਣੇ ਫਿਰ ਖਿਲਾਰ ਗਿਆ ਇੱਥੇ ਉਹਨਾਂ ਗਰਾਊਂਡਾਂ ਦੇ ਵਿੱਚ, ਉਹ ਚੋਗਾ ਖਤਮ ਵੀ ਨਹੀਂ ਹੁੰਦਾ। ਸੋ ਗੱਲ ਨੀਯਤ ਭਰਨ ਦੀ ਹੈ, ਪਰਮਾਤਮਾ ਨੇ ਬਹੁਤ ਕੁਛ ਦਿੱਤਾ ਪਰ ਸਾਡੀ ਬੰਦੇ ਦੀ ਜਿਹੜੀ ਨੀਯਤ ਨਹੀਂ ਭਰਦੀ। ਇਹ ਪਸ਼ੂ ਪੰਛੀਆਂ ਤੋਂ ਵੀ ਮੈਨੂੰ ਲੱਗਦਾ ਵੀ ਅਸੀਂ ਸਿੱਖ ਸਕਦੇ ਇਹੋ ਜਿਹੀਆਂ ਗੱਲਾਂ। ਸੋ ਰਣਜੋਤ ਸਿੰਘ ਹੁਣਾ ਨੇ ਕਿਹਾ ਜੀ, ਫਤਿਹ ਬੁਲਾਈ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਲਿਖਿਆ ਹੈ ਕਿ ਕਾਇੰਡ ਆਫ ਕਾਰਸ ਬਾਬਾ ਜੀ ਹੈਵ, ਹੀ ਕੈਨ ਗੈਟ 2 buses ਫੋਰ ਦਾ ਪ੍ਰਾਈਸ ਆਫ 1 car, ਮੋਰ ਸੰਗਤ ਕੈਨ ਟਰੈਵਲ ਵਿਦ ਹਿਮ।
ਚਲੋ ਜੀ, ਇਹ ਤਾਂ ਹੁਣ ਮੈਂ ਤਾਂ ਇਸ ਤੇ ਟਿੱਪਣੀ ਐ ਨਹੀਂ ਕਰਦਾ, ਮੈਂ ਤਾਂ ਬਾਈ ਜੀ ਤੋਂ ਸੁਣੀ ਹੈ ਇਹ ਗੱਲ, ਮੈਂ ਕਿਹੜਾ ਦੇਖੀ ਆ। ਸੋ ਅੰਦਾਜ਼ਾ ਲਾਉਣਾ ਠੀਕ ਨੀ ਬਿਲਕੁਲ। ਪਰ ਜੋ ਮੈਂ ਇੱਥੇ ਇੱਕ ਗੱਲ ਹੋਰ ਦੱਸ ਦਿਆਂ ਵੀ ਇੱਕ ਗੱਲ, ਇਹ ਗੁਰਬਾਣੀ ਦੇ ਮੈਨੂੰ ਹੁਣ ਮੇਰੀ ਚ ਇੱਕੋ ਹੀ ਪ੍ਰੋਬਲਮ ਆ, ਮੈਂ ਗੁਰਬਾਣੀ ਦੇ ਵਿੱਚ ਮੈਨੂੰ ਪਤਾ ਤਾਂ ਲੱਗ ਜਾਂਦਾ ਕਿੱਥੇ ਤੇ ਕਿਹਨੇ ਕੀ ਗੱਲ ਲਿਖੀ ਆ, ਪਰ ਮੈਂ ਉਹ ਬੋਲਦਾ ਐ ਨਹੀਂ ਹੁੰਦਾ ਵੀ ਮੈਨੂੰ ਲੱਗਦਾ ਵੀ ਮੈਂ ਐਗਜੈਕਟ ਜੇ ਨਾ ਪ੍ਰੋਨਾਊਂਸ ਕਰ ਸਕਿਆ ਤਾਂ ਉਦੋਂ ਬਿਹਤਰ ਆ ਮੈਂ ਨਾ ਬੋਲਾਂ। ਪਰ ਮੈਂ ਸਰਲ ਭਾਸ਼ਾ ਦੇ ਵਿੱਚ ਇੱਕ ਇੰਨੀ ਕੁ ਗੱਲ ਜ਼ਰੂਰ, ਗੁਰਬਾਣੀ ਦਾ ਇੱਕ ਇਹ ਵੀ ਮੂਲ ਮੰਤਰ ਨਿਕਲਦਾ ਗਾ ਵੀ ਜਿਹੜੀ ਲੋਕਾਂ ਦੀ ਹੁੰਦੀ ਆ ਨਾ ਭਾਖਿਆ ਭਾਉ ਅਪਾਰ, ਇਹ ਇੱਕ ਇਹ ਸ਼ਬਦ ਚ ਇਹਦਾ ਮਤਲਬ ਤਾਂ ਹੋਰ ਨਿਕਲਦੇ ਆ, ਪਰ ਜਿਹੜੀ ਲੋਕਾਂ ਦੀ ਆਵਾਜ਼ ਹੁੰਦੀ ਹੈ ਨਾ, ਜੇ ਬਾਹਲੀ ਲੋਕ ਗੱਲ ਕਰ ਰਹੇ ਆ ਜਾਂ ਹੋਰ ਕਰਦੇ, ਉਹ ਵੀ ਸੱਚ ਹੋ ਨਿਬੜਦੀ, ਉਹ ਵੀ ਸੱਚ ਹੁੰਦੀ ਆ, ਹੈਂ। ਸੋ ਇਸ ਕਰਕੇ ਜੇ ਆਪਾਂ ਹੁਣ ਕਹੀਏ ਵੀ ਲੋਕ ਜਿਹੜੇ ਕਹਿ ਰਹੇ ਆ ਸੁਣੀ ਸੁਣਾਈਆਂ ਗੱਲਾਂ, ਬਾਬੇ ਕੋਲ ਤਾਂ ਕਾਰਾਂ ਵੀ ਹੈ ਨੀ, ਬਾਬਾ ਤਾਂ ਰਹਿੰਦਾ ਵੀ ਮਾੜੇ ਥਾਂ ਚ, ਬਾਬਾ ਤਾਂ ਭੋਰੇ ਚ ਰਹਿੰਦਾ, ਇਹ ਚੀਜ਼ਾਂ ਕਹੀਏ ਤਾਂ ਇਹ ਗੱਲ ਵੀ ਨੀ ਹੋ ਸਕਦੀ, ਲੋਕ ਇੰਨੇ ਪੱਧਰ ਤੇ ਵੀ ਨੀ ਝੂਠੇ ਹੋ ਸਕਦੇ।
ਜੀ ਬਿਲਕੁਲ ਸੁਗੁਰ ਸੇਵਕ ਮਾਨ ਹੁਣੀ ਹੱਸ ਰਹੇ ਜੀ ਤੁਸੀਂ ਕਿਹਾ ਸੀਗਾ ਕਿ ਇਹਨਾਂ ਨੇ ਗੱਲ ਜਿਹੜੀ ਅੱਜ ਸ਼ੁਰੂ ਕੀਤੀ ਹੈ ਬਿਲਕੁਲ ਜੀ ਇਹ ਤੇ ਕਹਿ ਰਹੇ ਕਿ ਸੋਰੀ ਜੀ ਪਰ ਕਹਿੰਦੇ ਅਬਾਊਟ ਦੈਟ ਮੈਂ ਕਹਿੰਦੇ ਭਾਜੀ ਤੁਹਾਡੇ ਨਾਲ ਵੀ ਸਹਿਮਤ ਆ ਪਰ ਵਿਚਾਰ ਕਰਨਾ ਤਾਂ ਕਹਿੰਦੇ ਬਣਦਾ ਆ ਮੈਂ ਕਦੇ ਅੱਜ ਤੱਕ ਪਰਮੇਸ਼ਰ ਦੁਆਰ ਨਹੀਂ ਗਿਆ ਪਰ ਜੇ ਕਿਸੇ ਨਾਲ ਗਲਤ ਹੋ ਰਿਹਾ ਤਾਂ ਬੋਲਣਾ ਚਾਹੀਦਾ ਆ ਸੋ ਪਰ ਬਰਾੜ ਸਾਹਿਬ ਗੱਲ ਮੈਨੂੰ ਉਹੀ ਲੱਗਦੀ ਕਿ ਹਰ ਕਿਸੇ ਦੇ ਆਪਣੇ ਵਿਚਾਰ ਆ ਇੱਕ ਬੰਦੇ ਨੂੰ ਜੇ ਲੱਗਦਾ ਗਲਤ ਹੋ ਰਿਹਾ ਤੇ ਦੂਸਰੇ ਨੂੰ ਲੱਗਦਾ ਨਹੀਂ ਹੋ ਰਿਹਾ ਤੇ ਦੋਨਾਂ ਚ ਸਹੀ ਕੌਣ ਲੜਾਈ ਤੇ ਇੱਥੇ ਮੁੱਕਦੀ ਹੈ ਕਿ ਦੋਨੇ ਆਪਣੇ ਆਪ ਨੂੰ ਸਹੀ ਕਹਿੰਦੇ ਆ ਪਰ ਉਹਦੇ ਵਿੱਚੋਂ ਹੁਣ ਗਲਤ ਕੌਣ ਤੇ ਸਹੀ ਕੌਣ ਇਹਦਾ ਫੈਸਲਾ ਕੌਣ ਕਰੇ
ਦੋਨੋਂ ਸਹੀ ਹੈ ਜੀ ਦੋਨੋਂ ਉਦੋਂ ਉਸ ਹੱਦ ਤੱਕ ਸਹੀ ਹੈ ਉਸ ਹੱਦ ਤੱਕ ਦੋਨੋਂ ਸਹੀ ਹੈ ਜੇ ਉਹ ਹਾਰ ਜਿੱਤ ਲਈ ਨਹੀਂ ਲੜ ਰਹੇ ਤੇ ਦੋਨੋਂ ਗਲਤ ਆ ਜੇ ਉਹ ਹਾਰ ਜਿੱਤ ਲਈ ਲੜ ਰਹੇ ਇੱਥੇ ਮੇਰਾ ਇਹ ਮੰਨਣਾ
ਬਿਲਕੁਲ ਬਿਲਕੁਲ ਬਰਾੜ ਸਾਹਿਬ ਮੈਨੂੰ ਲੱਗਦਾ ਜਿਹੜੀ ਸੋਚ ਨਾਲ ਅਸੀਂ ਬੈਠੇ ਹੁੰਦੇ ਆ ਜੋ ਸੋਚਦੇ ਆ ਹੁਣ ਜੇ ਤੁਸੀਂ ਕਾਲੀਆਂ ਐਨਕਾਂ ਲਾਈਆਂ ਤੁਹਾਨੂੰ ਸਾਰਾ ਕਾਲਾ ਦਿਸਦਾ ਤੇ ਮੈਂ ਨੀਲੀਆਂ ਲਾਈਆਂ ਮੈਨੂੰ ਸਾਰਾ ਕੁਝ ਨੀਲਾ ਦਿਸਦਾ ਹੁਣ ਮੈਂ ਕਹਿ ਰਹੀ ਹਾਂ ਕਿ ਸਾਰਾ ਕੁਝ ਨੀਲਾ ਆ ਤੇ ਤੁਸੀਂ ਕਹਿ ਰਹੇ ਸਾਰਾ ਕੁਝ ਕਾਲਾ ਆ ਤੇ ਦੋਨਾਂ ਦੇ ਵਿੱਚੋਂ ਦੋਨੇ ਹੀ ਸਹੀ ਹਾਂ ਅਸੀਂ ਕਿਉਂਕਿ ਤੁਹਾਡਾ ਸੋਚਣ ਦਾ ਢੰਗ ਓਦਾਂ ਦਾ ਮੇਰਾ ਸੋਚਣ ਦਾ ਢੰਗ ਇੱਦਾਂ ਦਾ ਆ ਸੋ ਗਲਤ ਤੇ ਕੋਈ ਵੀ ਨੀ ਬਿਲਕੁਲ
ਮੈਂ ਤਾਂ ਜੀ ਕਾਲੀਆਂ ਐਨਕਾਂ ਤਾਂ ਲਾਉਣਾ ਮੇਰੇ ਤਾਂ ਅੱਖ ਖਰਾਬ ਸੀਗੀ ਤੇ ਆਪਰੇਸ਼ਨ ਕਰਾਇਆ
ਬਿਲਕੁਲ ਤੇ ਧਨੀ ਸਾਹਿਬ ਹੁਣੀ ਜੁੜੇ ਆ ਕਹਿੰਦੇ ਕਿ ਜੀ ਮੁੱਦਾ ਕਹਿੰਦੇ ਇੱਥੇ ਖਤਮ ਕਰੋ ਬਿਲਕੁਲ ਜੀ ਧਨੀ ਸਾਹਿਬ ਅਸੀਂ ਤਾਂ ਆਪ ਖਤਮ ਕਰਨ ਨੂੰ ਫਿਰਦੇ ਆ ਪਰ ਖਤਮ ਕਰਦੇ ਨੀ ਤੁਸੀਂ ਸਾਰੇ ਕਹਿੰਦੇ ਨਿਕਲਣਾ ਤਾਂ ਕੁਝ ਨੀ ਕਹਿੰਦੇ ਸੱਜਣਾ ਤਾਂ ਸਾਰੇ ਸੱਜਣ ਤਾਂ ਕਹਿੰਦੇ ਸਾਰੇ ਆਪਣੇ ਹੀ ਨੇ ਸਾਨੂੰ ਸਾਰੇ 7 ਵਜੇ ਅਸੀਂ ਮਨਾ ਹੀ ਲੈਣੇ ਆ ਕਹਿੰਦੇ ਤੇ ਕਹਿੰਦੇ ਮੈਂ ਤਾਂ ਭਾਜੀ ਐਗਰੀ ਆ ਤੁਹਾਡੇ ਨਾਲ ਸੱਚ ਥੋੜਾ ਕੌੜਾ ਹੀ ਹੁੰਦਾ ਹੈ ਧਨੀ ਸਾਹਿਬ ਕਹਿ ਰਹੇ ਆ ਜੀ
ਚਲੋ ਜੀ ਚਲੋ ਆਪਾਂ ਨੀ ਕਹਿੰਦੇ ਵੀ ਸੱਚ ਅਸੀਂ ਬੋਲਦੇ ਹਾਂ ਸੱਚ ਸਾਨੂੰ ਬੋਲਣਾ ਆਉਂਦਾ ਇਹ ਵੀ ਨੀ ਹੈਗਾ ਅਸੀਂ ਦਾਵਾ ਵਾਦਾ ਕਰਦੇ ਅਸੀਂ ਵੀ ਝੂਠੇ ਹੋ ਸਕਦੇ ਹਾਂ ਇਨਸਾਨੀ ਆ ਫਿਤਰਤ ਹੈਗੀ ਕਿਤੇ ਨਾ ਕਿਤੇ ਹੋ ਸਕਦੀ ਆ ਪਰ ਜੋ ਜਿੰਨੀ ਕੁ ਗੱਲ ਕਰਨੀ ਸੀ ਕੀਤੀ ਆ ਉਨੀ ਕੁ ਕੀਤੀ ਆ ਪਰ ਜੇ ਡਰ ਨਾ ਹੁੰਦਾ ਮੈਨੂੰ ਇਸ ਗੱਲ ਦੇ ਤੋਂ ਤਾਂ ਮੈਂ ਸ਼ੁਰੂ ਚ ਹੀ ਨੀ ਇਹ ਗੱਲ ਕਹਿੰਦਾ ਸੀ ਪਰ ਮਜਬੂਰੀ ਹੋ ਜਾਂਦੀ ਹੈ ਕਿ ਇਹਦੀ ਕਿਸੇ ਵੀ ਵਿਸ਼ੇ ਦੇ ਉੱਤੇ ਗੱਲ ਕਰਨਾ ਪਰ ਕੋਈ ਗੱਲ ਨੀ ਜੀ ਪਰ ਮੈਂ ਨਾ ਇੱਥੇ ਮੇਰੇ ਕੋਲ ਮੁਨੱਵਰ ਰਾਣਾ ਹੋਰਾਂ ਦੀ ਬੜੀ ਵਧੀਆ ਖੂਬਸੂਰਤ ਲਾਈਨਾਂ ਮੇਰੇ ਸਾਹਮਣੇ ਪੈਂਦੀਆਂ ਮੁਨੱਵਰ ਰਾਣਾ ਬਹੁਤ ਵਧੀਆ ਇੱਕ ਪਾਕਿਸਤਾਨੀ ਸ਼ਾਇਰ ਆ ਜੀ ਤੇ ਉਹਨਾਂ ਦੀ ਕਿਤਾਬ ਮੈਨੂੰ ਕੱਲ ਹੀ ਖੁਸ਼ਵੰਤ ਬਾਈ ਹੋਰਾਂ ਨੇ ਭੇਜੀ ਆ ਤੇ ਮੈਂ ਉਹਦੇ ਚ ਪੜ੍ਹ ਰਿਹਾ ਕਹਿੰਦਾ ਇਸੀ ਗਲੀ ਮੈਂ ਵੋ ਭੁੱਖਾ ਕਿਸਾਨ ਰਹਿਤਾ ਹੈ ਯੇ ਵੋ ਜਮੀ ਹੈ ਯਹਾਂ ਆਸਮਾਨ ਰਹਿਤਾ ਹੈ ਦੇਖੋ ਕਿੰਨੀ ਖੂਬਸੂਰਤ ਗੱਲ ਉਹਨਾਂ ਨੇ ਕਹੀ ਆ ਕਹਿੰਦੇ ਇਸੀ ਗਲੀ ਮੈਂ ਵੋ ਭੁੱਖਾ ਕਿਸਾਨ ਰਹਿਤਾ ਹੈ ਯੇ ਵੋ ਜਮੀ ਹੈ ਯਹਾਂ ਆਸਮਾਨ ਰਹਿਤਾ ਹੈ ਮੈਂ ਡਰ ਰਹਾ ਹੂੰ ਹਵਾ ਸੇ ਜੇ ਪੇੜ ਗਿਰਨਾ ਪੜੇ ਕਿ ਇਸ ਤੇ ਚਿੜੀਓ ਕਾ ਇੱਕ ਖਾਨਦਾਨ ਰਹਿਤਾ ਹੈ ਸੋ ਖੂਬਸੂਰਤ ਲਾਈਨਾਂ ਮੁਨੱਵਰ ਰਾਣਾ ਹੋਰਾਂ ਨੇ ਲਿਖੀਆਂ ਢੁਕਦੀਆਂ ਸੀ ਅੱਜ ਗੱਲ ਚ ਵੀ ਉਸੇ ਜਿਹੜੀ ਰੋਡ ਦੇ ਉੱਤੇ ਪਰਮੇਸ਼ਰ ਦਰਬਾਰ ਵਾਲੀ ਰੋਡ ਦੇ ਉੱਤੇ ਮੈਨੂੰ ਲੱਗਦਾ ਜੇ ਲੱਭਾਂਗੇ 10 ਜਾਂ 20 ਕਿਲੋਮੀਟਰ ਚ ਤੁਹਾਨੂੰ ਖੁਦਕੁਸ਼ੀ ਕਰਿਆ ਕਿਸਾਨ ਦੀ ਖਬਰ ਵੀ ਲੱਭ ਜੂਗੀ
ਜੀ ਬਿਲਕੁਲ ਸੋ ਜੋਧਾ ਸਿੰਘ ਧਾਰੀਵਾਲ ਮਿਲਜੁਲਾ ਤਾਂ ਜੁੜੇ ਨੇ ਕਹਿੰਦੇ ਜਦੋਂ ਗੁਰੂ ਜੀ ਨੇ ਕਹਿ ਦਿੱਤਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਓ ਪਰ ਪ੍ਰਚਾਰਕ ਤਾਂ ਇਤਿਹਾਸ ਚ ਕੁੱਤੇ ਬਿੱਲੀਆਂ ਦੀਆਂ ਗੱਲਾਂ ਸੁਣਾਈ ਜਾਂਦੇ ਆ ਕਹਿੰਦੇ ਪ੍ਰਚਾਰਕਾਂ ਨੇ ਸਾਨੂੰ ਸਿੱਖਿਆ ਦੇਣੀ ਹੈ ਪਰ ਇਹ ਤਾਂ ਆਪ ਹੀ ਲੜੀ ਜਾਂਦੇ ਆ ਜੋਧਾ ਸਿੰਘ ਧਾਰੀਵਾਲ ਮਲਡੂਰਾ ਤੋਂ ਸੀ ਜੀ ਸੋ ਜੋਗਿੰਦਰ ਸਿੰਘ ਸੋਹੀ ਸਿਡਨੀ ਤੋਂ ਗੁੱਡ ਮਾਰਨਿੰਗ ਕਹਿ ਰਹੇ ਜੀ ਸਾਨੂੰ ਤੇ ਨਾਲ ਕਹਿੰਦੇ ਇੰਜੋਇੰਗ ਯੂਅਰ ਪ੍ਰੋਗਰਾਮ ਬਰਾੜ ਸਾਹਿਬ ਡੂਇੰਗ ਗੁੱਡ ਜੋਬ ਵੀ ਆਰ ਇੰਜੋਇੰਗ ਤੇ ਈਮੇਲ ਦੇ ਜ਼ਰੀਏ ਦੇ ਵੀ ਸਾਡੇ ਨਾਲ ਸਾਂਝ ਪਾਈ ਆ ਜੀ ਤੇ ਇੰਦਰ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੀ ਹੈ ਤੇ ਕਹਿੰਦੇ ਤੁਹਾਨੂੰ ਅਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਕਹਿੰਦੇ ਮਿੰਟੂ ਬਰਾੜ ਜੀ ਹੁਣਾਂ ਨਾਲ ਮੈਂ 100% ਐਗਰੀ ਆ ਜੀ ਤੱਡੜੀਆਂ ਵਾਲੇ ਦੇ ਰਿਗਾਰਡਿੰਗ ਕਹਿੰਦੇ ਬਾਬੇ ਨਾਨਕ ਨੇ ਕਿਹਾ ਸੀ ਕਿ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਮਿੰਟੂ ਜੀ ਦੱਸਿਓ ਕਿ ਤੱਡੜੀਆਂ ਵਾਲਾ ਕਿਹੜੀ ਕਿਰਤ ਕਰਦਾ ਹੈ ਲੋਕਾਂ ਦਾ ਪੈਸਾ ਲੈ ਗੁਰਬਾਣੀ ਨੂੰ ਵੇਚ ਰਿਹਾ ਹੈ ਕਹਿੰਦੇ ਤੱਡੜੀਆਂ ਵਾਲੇ ਦੇ ਭਗਤ ਆਮ ਪਾਰਟੀ ਦੇ ਭਗਤ ਮਾਨ ਭਗਵੰਤ ਮਾਨ ਭਗਤਾਂ ਵਾਂਗੂ ਕਹਿੰਦੇ ਢੱਡਰੀਆਂ ਵਾਲੇ ਦੇ ਭਗਤ ਆਮ ਪਾਰਟੀ ਦੇ ਭਗਤਾਂ ਵਾਂਗੂ ਮੰਨਦੇ ਨੀ ਜੀ ਸੋ ਨਾਲ ਪਵਨ ਸ਼ਰਮਾ ਹੁਣੇ ਜੁੜੇ ਸਤਿ ਸ਼੍ਰੀ ਅਕਾਲ
ਵੱਖਰੀ ਗੱਲ ਆ ਪਰ ਮੈਂ ਕਹਿਣਾ ਚਾਹੂੰਗਾ ਵੀ ਚਲੋ ਆਪਾਂ ਭਗਤ ਸ਼ਬਦ ਤੇ ਪਹਿਲਾਂ ਵੀ ਅਰਮਨ ਰੇਡੀ ਤੇ ਕਈ ਵਾਰੀ ਗੱਲ ਹੋ ਚੁੱਕੀ ਆ ਹੁਣ ਵੀ ਕਹਿਣਾ ਵੀ ਬੇਨਤੀ ਆ ਵੀ ਆਪਾਂ ਇਹ ਸ਼ਬਦ ਨਾ ਵਰਤਿਆ ਕਰੀਏ ਕਿਉਂਕਿ ਭਗਤ ਦਾ ਦਰਜਾ ਬਹੁਤ ਉੱਚਾ ਦਰਜਾ ਗੁਰਬਾਣੀ ਨੇ ਕਿਹਾ ਵੀ ਭਗਤ ਦੀ ਬੰਨੀ ਹੈ ਜਿਹੜੀ ਉਹ ਰੱਬ ਨੀ ਛੜਾ ਸਕਦਾ, ਫਿਰ ਰੱਬ ਤੋਂ ਵੀ ਉੱਚਾ ਦਰਜਾ। ਸੋ ਭਗਤ ਸ਼ਬਦ ਨੂੰ ਛੱਡਦਿਆ ਕਰੋ ਜੀ, ਕੋਈ ਹੋਰ ਸ਼ਬਦ ਵਰਤਿਆ ਕਰੋ। ਇੱਥੇ ਮੈਂ ਇਹ ਰਿਕੁਐਸਟ ਬੇਨਤੀ ਹੈ ਤੁਹਾਨੂੰ ਇੰਦਰ ਬਾਈ ਸਾਰਿਆਂ ਨੂੰ ਬੇਨਤੀ ਆ ਵੀ ਜੋ ਵੀ ਕਿਤੇ ਵੀ ਕਿਤੇ ਭਗਤ ਸ਼ਬਦ ਵਰਦਾ ਨਾ ਵਰਤਿਆ ਕਰੋ ਪਲੀਜ਼
ਜੀ। ਤੇ ਪਵਨ ਸ਼ਰਮਾ ਜੁੜੇ ਜੀ, ਸਤਿ ਸ੍ਰੀ ਅਕਾਲ ਪਰਿਵਾਰ ਹੈ ਸਾਰਿਆਂ ਨੂੰ। ਕਹਿੰਦੇ ਟੋਟਲੀ ਐਗਰੀ ਵਿਦ ਮਿੰਟੂ ਭਾਜੀ, ਸਲਾਮ ਤੁਹਾਨੂੰ ਤੁਹਾਡੀ ਸੋਚ ਤੇ। ਕਹਿੰਦੇ ਚੰਗੀ ਨੀਅਤ ਨੂੰ ਮੁਰਾਦਾਂ ਜ਼ਰੂਰ ਲੱਗਦੀਆਂ ਨੇ। ਪਵਨ ਸ਼ਰਮਾ ਸਿੰਨੀ ਤੋਂ ਨੇ ਜੀ। ਤੇ ਅਵਤਾਰ ਮਾਨ ਹੁਣੀ ਕਹਿੰਦੇ ਵੈਸੇ ਤਾਂ ਮੈਨੂੰ ਬਰਾੜ ਜੀ ਨੂੰ ਗੁਰੂ ਤਾਂ ਨਹੀਂ ਬਟ ਉਸਤਾਦ ਜ਼ਰੂਰ ਮੰਨਦਾ ਕਹਿੰਦੇ ਮੈਂ ਤੁਹਾਨੂੰ, ਤੇ ਮੈਂ ਉਹਨਾਂ ਨੂੰ ਮਨਾ ਕੇ ਵੀ ਕੀ ਲੈਣਾ ਕਹਿੰਦੇ। ਪਰ ਲਗਜ਼ਰੀ ਕਾਰ ਬਾਰੇ ਮੈਂ ਇਹ ਕਹਾਂਗਾ ਕਿ ਇੱਕ ਦਿਨ ਚ ਦੋ ਜਾਂ ਤਿੰਨ ਦੀਵਾਨ, ਦੋ ਤਿੰਨ ਘੰਟੇ ਬੋਲਣਾ, 50-100 ਕਿਲੋਮੀਟਰ ਡੇਲੀ ਚੱਲਣਾ, ਸੋ ਦੇ ਨੀਡ ਇਟ। ਮੇਰੇ ਤੇ ਖੁਦ ਕਹਿੰਦੇ $70,000 ਦਾ ਲੋਨ, ਬਟ ਮੈਂ 4-wheel drive ਲੈਣੀ ਸੀ, ਲੈਣੀ ਚਾਹੁੰਦਾ ਹਾਂ, ਸੋ ਦੈਟ ਆਈ ਕੈਨ ਸਰਵਾਈਵ ਈਜ਼ੀਲੀ ਇਨ ਸਿਡਨੀ।
4-wheel drive ਨਾਲ ਤੁਸੀਂ ਕਿਵੇਂ ਅਵਤਾਰ ਭਾਈ ਜੀ ਲਿਜਾਉਣ ਲਓਗੇ? ਸਿਡਨੀ ਦੇ ਵਿਚ ਇੰਨਾ ਟ੍ਰੈਫਿਕ ਆ, ਛੋਟੀ ਜੀ ਕਾਰ ਲਓ, ਮਿੰਨੀ ਮੁੰਨੀ ਜਿਹੜੀ ਆਉਂਦੀ ਹੈ ਤੇ ਉਦੋਂ ਜਿਆਦਾ ਵਧੀਆ ਲਾਈਫ ਜਿਉਂਗੇ। ਤੇ ਦੂਜਾ ਇਹ ਹੈ ਵੀ ਜਿਹੜਾ ਲੋਨ ਦੀ ਗੱਲ ਆ ਨਾ, ਤੁਸੀਂ ਤਾਂ ਕਰਮ ਵਾਲੇ ਹੋ, ਸਿਰਫ 70,000 ਹੀ ਦੇਣਾ ਤੁਸੀਂ। ਮੈਂ ਤਾਂ ਹੈਰਾਨ ਆਸਟ੍ਰੇਲੀਆ ਚ ਰਹਿ ਕੇ ਸਿਰਫ ਤੇ ਸਿਰਫ $70,000
ਨਿਕਲ ਜਾਊਗਾ।
ਮੈਨੂੰ ਤਾਂ ਚੰਬਾ ਲੱਗ ਗਿਆ, ਕਿਉਂਕਿ ਮੈਂ ਤਾਂ ਇੱਕ ਆਰਟੀਕਲ ਲਿਖਿਆ ਸੀ ਪੱਥਰ ਕਹੇ ਖੁਰੀ ਜਾਂਦੇ, ਕਹਿੰਦੇ ਨੀ ਹੁੰਦੇ ਪੱਥਰ ਕਹੇ ਖੁਰੀ ਜਾਂਦੇ, ਇੱਕ ਕਹਾਵਤ ਆ, ਮੈਂ ਉਹਦੇ ਤੇ ਆਰਟੀਕਲ ਲਿਖਿਆ ਸੀ ਵੀ ਪੰਜਾਬ ਚ ਲੋਕ ਕਹਿੰਦੇ ਕਰਜ਼ਾ ਕਰਜ਼ਾ ਕਰਜ਼ਾਊ ਹੋ ਗਏ। ਮੈਂ ਕੀ ਕੀਤਾ, ਮੈਂ 50 phone ਲਿਖ ਲਏ, ਮੈਂ ਕਿਹਾ ਮੈਂ 50 ਬੰਦਿਆਂ ਨੂੰ ਕਾਲ ਕਰੂੰਗਾ ਫਿਰ ਆਰਟੀਕਲ ਲਿਖੂੰਗਾ। ਮੈਂ 50 ਬੰਦਿਆਂ ਤੋਂ ਜ਼ਮੀਨੀ ਪੱਧਰ ਤੇ ਕਾਲਾਂ ਕੀਤੀਆਂ, ਮੈਂ ਉਹਨਾਂ ਨੂੰ ਪੁੱਛਿਆ ਕਰਜ਼ਾਊ ਕਿੰਨੇ ਆ, ਕਰਜ਼ਾਊ ਕਿੰਨੇ ਆ, ਸਾਰਿਆਂ ਨੂੰ ਮੈਂ ਮਿਲਾ ਲਿਆ 50 ਦੇ 50 ਨੂੰ। ਤੇ ਜੋ ਬਾਅਦ ਚ ਪਤਾ ਲੱਗਿਆ ਵੀ ਉਹ ਸਾਰੇ 50 ਨਾਲੋਂ ਵੱਧ ਦਾ ਕਰਜ਼ਾ ਕੱਲੇ ਮੇਰੇ ਤੇ ਸੀਗਾ ਇੱਥੇ ਆਸਟ੍ਰੇਲੀਆ ਚ, ਕਿਉਂਕਿ ਜਿਹਨੇ ਵੀ ਘਰ ਲਿਆ ਉਹ ਮਿਨੀਮਮ 2 crore ਦਾ ਤਾਂ ਕਰਜ਼ਾਊ ਹੈਗਾ ਹੀ ਹੈਗਾ, ਉਹ 50 ਦੇ ਉੱਤੇ 2 crore ਨੀ ਸੀ ਤੇ ਮੇਰੇ ਕੱਲੇ ਤੇ 2 crore ਦਾ ਕਰਜ਼ਾ। ਤੇ ਉਹਨਾਂ 50 ਕੋਲੇ ਜ਼ਮੀਨ ਜਾਇਦਾਦ ਆ, ਕਿਸੇ ਕੋਲੇ ਦੁਕਾਨਾਂ ਰਿਟਰਨ ਦੇ ਸਾਧਨ ਆ ਉੱਥੇ, ਤੇ ਮੇਰੇ ਕੋਲੇ ਕੱਲੇ ਆ ਸਰੀਰ ਆ ਵੀ ਜਿਹੜਾ ਜੇ ਠੀਕ ਆ ਤਾਂ ਕੰਮ ਕਰੀ ਜਾਂਦਾ, ਜੇ ਖੜ ਗਿਆ ਤਾਂ ਖੜ ਗਿਆ। ਤੇ ਪਰ ਮੈਂ ਫੇਰ ਵੀ ਕਿਤੇ ਇਹ ਨੀ ਮਨ ਚ ਆਈ ਵੀ ਮੈਂ ਕਰਜ਼ਾਊਂਗਾ 2 crore ਦਾ। ਸੋ ਇਸ ਕਰਕੇ ਜਿਸ ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ ਕਿਸੇ ਤੇ ਕਰਜ਼ਾ ਹੈ ਨੀ ਨਾ, ਬਸ ਉਹ ਵੀ ਭਵ ਸਾਗਰ ਪਾਰ ਗਿਆ ਸਮਝੋ
ਜੀ। ਜੀ ਬਿਲਕੁਲ ਬਰਾੜ ਸਾਹਿਬ, ਸੋ ਬਿਲਕੁਲ ਮੈਂ ਵੀ ਜਿਹੜੀਆਂ ਸਿਫਰਾਂ ਇਹਨਾਂ ਨੇ ਲਾਈਆਂ ਸੀਗੀਆਂ, ਮੈਂ 2-3 ਵਾਰ ਦੇਖੀਆਂ ਵੀ 70,000 ਹੀ ਆ ਨਾ, 7 lakh ਤੇ ਨੀ ਬਣਦਾ ਪਿਆ। ਸੋ ਕੁਲਦੀਪ ਕੌਰ ਜੁੜੇ ਜੀ ਸਾਡੇ ਨਾਲ, ਇਹਨਾਂ ਨੇ ਸਾਡੇ ਨਾਲ ਲਿਖਿਆ ਕਿ ਪਰਮਾਤਮਾ ਦਾ ਸੱਚਾ ਨਾਮ ਹੀ ਗਿਆਨ ਦਾ ਮੂਲ ਹੈ ਤੇ ਮੁਕਤੀ ਦਾ ਦਰਵਾਜ਼ਾ ਹੈ। ਜਿਸ ਦੇ ਹਿਰਦੇ ਚ ਪਰਮਾਤਮਾ ਪ੍ਰਗਟ ਹੋ ਜਾਂਦਾ ਉਹ ਫਿਰ ਕਦੇ ਵੀ ਸੰਸਾਰ ਦੇ ਚੱਕਰ ਚ ਨਹੀਂ ਫਸਦਾ। ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹਰਮਨ ਰੇਡੀਓ, ਕਹਿੰਦੇ ਸੁਣ ਰਹੇ ਤੇ ਸੁਣਾ ਰਹੇ ਸਾਰੇ ਹੀ ਪਰਿਵਾਰ ਨੂੰ, ਬਹੁਤ ਹੀ ਵਧੀਆ ਗੱਲਾਂ ਚੱਲ ਰਹੀਆਂ ਪ੍ਰੋਗਰਾਮ ਵਿਚ। ਕਹਿੰਦੇ ਵਾਹਿਗੁਰੂ ਜੀ ਮੇਹਰ ਬਣਾਈ ਰੱਖਣ, ਇਹ ਗੱਲ ਪਹਿਲਾਂ ਹੀ ਕਹੀ ਸੀ ਪਰ ਅੱਜ ਵੀ ਇਹੀ ਕਹਿੰਦੇ ਆ ਕਿ ਬਲੀਦਾਨ ਉਹੀ ਕਰ ਸਕਦਾ ਹੈ ਜੋ ਮਨ ਤੋਂ ਨਿਰਮਲ, ਹਿਰਦੇ ਤੋਂ ਨਿਰਭੈ ਤੇ ਪਵਿੱਤਰ ਹੈ। ਜਿਸ ਦੇ ਅੰਦਰ ਥੋੜਾ ਜਿਹਾ ਵੀ ਖੋਟ ਹੈ ਉਹ ਕਦੇ ਵੀ ਬਲੀਦਾਨੀ ਨਹੀਂ ਹੋ ਸਕਦਾ। ਕੁਲਦੀਪ ਕੌਰ ਹੁਣਾਂ ਨੇ ਵਿਚਾਰ ਜਿਹੜੇ ਸਾਡੇ ਨਾਲ ਸਾਂਝੇ ਕੀਤੇ ਆ। ਸੋ ਬਰਾੜ ਸਾਹਿਬ ਭੁੱਲਰ ਹੁਣਾਂ ਨੇ ਕਿਹਾ ਕਿ ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਵੋਲਵੋ ਬੱਸ ਦਾ ਸੱਚ ਆ ਵੀ ਉਹ ਬਾਦਲ ਨੇ ਗਿਫਟ ਕੀਤੀ ਆ ਮੇਰੇ ਫਰੈਂਡ, ਉਹ ਬੱਸ ਖੁਦ ਗੋਆ ਤੋਂ ਪਰਮੇਸ਼ਰ ਦੁਆਰ ਛੱਡ ਕੇ ਆਏ ਸੀ, ਜੋ ਅੱਜ ਵੀ ਬਾਦਲ ਦੀ ਬੱਸ ਚਲਾ ਰਿਹਾ ਬਠਿੰਡੇ ਚ, ਬਠਿੰਡਾ ਟੂ ਚੰਡੀਗੜ੍ਹ। ਤੇ ਇਹ ਗੱਲ ਜੀ ਭੁੱਲਰ ਸਾਹਿਬ ਹੁਣਾਂ ਨੇ ਸ਼ੇਅਰ ਕੀਤੀ ਆ ਸਾਡੇ ਨਾਲ।
ਹੋ ਸਕਦੀ ਹੈ ਭੁੱਲਰ ਸਾਹਿਬ ਇਹ ਵੀ ਮੰਨਣ ਲਾਇਕ ਗੱਲ, ਪਰ ਕੋਈ ਨੀ, ਤੁਸੀਂ ਸਬੂਤ ਲਿਆਓ ਕਿਸੇ ਵੇਲੇ, ਆਪਾਂ ਫਿਰ ਉਹ ਸਬੂਤਾਂ ਦੇ ਆਧਾਰ ਤੇ ਕਰਾਂਗੇ ਗੱਲ
ਜੀ। ਸਬੂਤ ਇਹਨਾਂ ਨੇ ਆਪਣੇ ਜਿਹੜੇ ਦੋਸਤ ਆ ਦੱਸਿਆ ਕਿ ਉਹ ਜਿਹੜਾ ਦੋਸਤ ਆ ਕਹਿੰਦੇ ਵੀ ਉਹ ਅੱਜ ਵੀ ਕਹਿੰਦੇ ਉਹ ਬੱਸ ਕਹਿੰਦੇ ਬਠਿੰਡਾ ਤੋਂ ਚੰਡੀਗੜ੍ਹ ਜਿਹੜਾ ਹੈਗਾ ਆ, ਤੇ ਉਹ ਕਹਿੰਦੇ ਜਿਉਂਦਾ ਜਾਗਦਾ ਗਵਾਹ ਆ। ਸੋ ਅਮਨ ਢਿੱਲੋ ਜੀ ਟੋਰੈਂਸ ਵਿਲਾ ਆਸਟ੍ਰੇਲੀਆ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਜੀ। ਕਹਿੰਦੇ ਕਹਿੰਦੇ ਧੁੰਦਾ ਵੀ ਪ੍ਰਚਾਰਕ ਹੈ ਪਰ ਉਹ ਖੁਦ ਖੇਤੀ ਵੀ ਕਰਦੇ ਨੇ। ਸੋ ਜਿਸ ਤੇ
ਚੰਗੀ ਗੱਲ ਆ ਜੀ, ਵਧੀਆ ਵਧੀਆ ਗੱਲ ਆ, ਪ੍ਰਚਾਰਕ ਹੋਣ ਦੇ ਨਾਲ ਨਾਲ ਕਰਮ ਕਰਦੇ ਆ, ਬਹੁਤ ਵਧੀਆ ਗੱਲ ਆ
ਜੀ। ਜਸਵਿੰਦਰ ਔਲਖ ਹੁਣਾਂ ਨੇ ਜੀ ਮਲੇਸ਼ੀਆ ਤੋਂ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਵਿਚਾਰ ਲਿਖਿਆ ਹੈ। ਕਹਿੰਦੇ ਸਰੀਰ ਕਦੇ ਪਵਿੱਤਰ ਨਹੀਂ ਹੋ ਸਕਦਾ ਪਰ ਫਿਰ ਵੀ ਅਸੀਂ ਇਸ ਨੂੰ ਪਵਿੱਤਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮਨ ਪਵਿੱਤਰ ਹੋ ਸਕਦਾ ਹੈ ਪਰ ਅਸੀਂ ਇਸ ਨੂੰ ਪਵਿੱਤਰ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਬਿਲਕੁਲ ਜੀ ਬਿਲਕੁਲ ਠੀਕ ਗੱਲ ਕਹੀ ਇਹਨਾਂ ਨੇ। ਸੋ ਗਿਆਨੀ ਮਸਕੀਨ ਸਿੰਘ ਜੀ ਦੇ ਇਹਨਾਂ ਨੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਸੀ। ਤੇ ਗੁਰਸੇਵਕ ਮਾਂਗਟ ਸਿਡਨੀ ਤੋਂ ਫੇਰ ਜੁੜੇ ਆ ਜੀ ਸਾਡੇ ਨਾਲ। ਕਹਿੰਦੇ ਇਹਨਾਂ ਦੀ ਮੈਂ ਪੜ੍ਹ ਲਈ ਸੀ ਇਹ, ਸੋਰੀ ਇਹਨਾਂ ਨੇ ਲਿਖਿਆ ਕਿ ਮੈਂ ਅੱਜ ਤੱਕ ਪਰਮੇਸ਼ਰ ਦਰਬਾਰ ਨਹੀਂ ਗਿਆ। ਤੇ ਅਮਰ ਸਿੰਘ ਛੱਪੜਨ ਤੋਂ ਜੁੜੇ ਨੇ ਤੇ ਸਰਚ ਮਿੰਟੂ ਭਾਜੀ, ਪਤਾ ਨੀ ਹੁਣ ਇਹਨਾਂ ਨੇ ਕੀ ਸਰਚ ਕਰ ਰਹੇ ਆ ਜਾਂ ਸਾਨੂੰ ਕਰਨ ਲਈ ਕਿਹਾ, ਇਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਬਰਾੜ ਸਾਹਿਬ। ਤੇ ਧਨੀ ਸਾਹਿਬ ਹੁਣ ਜੁੜੇ, ਕਹਿੰਦੇ ਕਹਿੰਦੇ ਬੱਬੂ ਮਾਨ ਦਾ ਸੌਂਗ ਪਲੇ ਕਰਿਓ ਜੀ, ਬਾਬਾ ਨਾਨਕ ਸੀ ਜਿੰਨੇ ਤੁਰ ਕੇ ਦੁਨੀਆਂ ਗਾ ਦਿੱਤੀ। ਸੋ ਸਰਬਜੀਤ ਭਾਜੀ, ਇਹ ਜਿਹੜੀ ਸਾਰੀ ਡਿਸਕਸ਼ਨ ਹੋ ਰਹੀ ਹੈ, ਪਲੀਜ਼ ਇਸ ਤੋਂ ਬਾਅਦ ਤਾਂ ਮੈਂ ਵੀ ਫਰਮਾਇਸ਼ ਕਰਦੀ ਹਾਂ, ਇਹ ਗੀਤ ਜਿਹੜਾ ਤੁਸੀਂ ਇਹ ਜ਼ਰੂਰ ਚਲਾ ਦਿਓ। ਤੇ ਸੁਖਦੀਪ ਸਿੰਘ ਰਿਆਲ ਕੋਬਰਾਮ ਤੋਂ ਜੁੜੇ ਆ ਜੀ, ਕਹਿੰਦੇ ਗੱਲ ਖਤਮ ਭਾਜੀ, ਦੱਸੋ ਵੀ ਅਮਰਿੰਦਰ ਗਿੱਲ ਦਾ ਕੀ ਹਾਲ ਆ, ਇੰਟਰਵਿਊ ਕਰੋ, ਹੀ ਇਜ਼ ਮਾਈ ਫੇਵਰੇਟ। ਲਓ ਜੀ, ਸੁਖਦੀਪ ਸਿੰਘ ਹੁਣਾਂ ਨੇ ਤਾਂ ਹੁਣ ਮਿੱਟੀ ਪਾ ਦਿੱਤੀ ਬਰਾੜ ਸਾਹਿਬ।
ਦੇਖੋ ਸਾਡਾ ਜਿਹੜਾ ਪੱਧਰ ਹੈ ਨਾ, ਜਿਹੜੀ ਸਾਡੀ ਜਿੰਨੇ ਕ ਅਸੀਂ ਲੈਵਲ ਤੇ ਬੰਦੇ ਆ, ਜਿੰਨੀ ਕ ਬੁੱਧੀ ਦੀ ਗੱਲ ਆ, ਇਹੋ ਜਿਹੀਆਂ ਗੱਲਾਂ ਸਭ ਵਧੀਆ ਸੋਭਦੀਆਂ ਸਾਨੂੰ, ਤੇ ਹਲਕੀਆਂ ਫੁਲਕੀਆਂ ਤੜਕੇ ਤੜਕੇ
ਹਲਕੀਆਂ ਫੁਲਕੀਆਂ
ਕਰੀਏ, ਰੋਜ਼ ਦੋ ਚਾਰ ਦੋਸਤ ਵਧਾਈਏ ਬਣਾਈਏ, ਦੋ ਚਾਰ ਦੋਸਤ ਨਾਰਾਜ਼ ਨਾ ਕਰੀਏ ਐਵੇਂ ਕੰਟਰੋਵਰਸੀ ਕਰਕੇ। ਸੋ ਬਹੁਤ ਵਧੀਆ ਸੁਖਦੀਪ ਬਾਈ, ਕੱਲ ਮਿਲਣ ਦਾ ਮੌਕਾ ਮਿਲਿਆ ਅਮਰਿੰਦਰ ਨੂੰ ਬਾਈ। ਅਮਰਿੰਦਰ ਬਹੁਤ ਵਧੀਆ ਇਨਸਾਨ ਆ, ਬਹੁਤ ਮਲੂਕੜੇ ਜੇ ਹੈਗੇ, ਤੇ ਕੱਲ ਕਾਫੀ ਹਾਸਾ ਠੱਠਾ ਰਿਹਾ, ਮੈਂ ਉਹਨਾਂ ਦਾ ਸ਼ੋਅ ਦੇਖਣ ਨਹੀਂ ਜਾ ਸਕਿਆ। ਤੇ ਪਰ ਮੈਨੂੰ ਕੱਲ ਬਾਈ ਧਰਮਾਨ ਗਿੱਲ ਹੋਰਾਂ ਦੀ ਜਿਹੜੇ ਉਹਨਾਂ ਦੀ ਸ਼ੋਪ ਦੇ ਉੱਤੇ, ਉਹਨਾਂ ਦੇ ਬਿਜ਼ਨਸ ਦੇ ਉੱਤੇ ਉਹ ਆਏ ਸਨ, ਤੇ ਉੱਥੇ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ। ਉਹਨਾਂ ਨੇ ਖੇਡਾਂ ਲਈ ਇੱਕ ਆਪਣੀ ਵੀਡੀਓ ਰਿਕਾਰਡ ਕਰਾਈ ਹੈ, ਜੋ ਅੱਜ ਜਾਂ ਕੱਲ ਤੱਕ ਆਪਾਂ ਸ਼ੇਅਰ ਕਰਾਂਗੇ ਸਾਰਿਆਂ ਨਾਲ। ਤੇ ਉਹਨਾਂ ਨੇ ਖੇਡਾਂ ਦੀ ਜਿਹੜੀ ਜਾਣਕਾਰੀ ਬੜੇ ਦਿਲੋਂ ਲਈ, ਤੇ ਕਹਿੰਦੇ ਵੀ ਵਾਕਈ ਏਡਾ ਵੱਡਾ, ਤੇ ਮੈਂ ਕਹਿੰਦੇ ਆਉਣਾ ਚਾਹੁੰਦਾ ਸੀ ਪਰ ਮੇਰਾ ਟੂਰ ਆ ਜਿਹੜਾ ਉਹ ਅੱਗੇ ਹੋ ਗਿਆ ਥੋੜਾ ਜਿਹਾ, ਨਹੀਂ ਤਾਂ ਮੈਂ ਖੇਡਾਂ ਦੇਖਣ ਦੇ ਲਈ ਜਾਂ ਓਪਨਿੰਗ ਸੈਰਾਮਨੀ ਤੇ ਇੱਥੇ ਜ਼ਰੂਰ ਹਾਜ਼ਰ ਹੁੰਦਾ, ਇਹ ਉਹਨਾਂ ਦੀ ਦਿਲੋਂ ਇੱਛਾ ਸੀ। ਤੇ ਪਰ ਉਹ ਚੰਗਾ ਇਨਸਾਨ ਆ ਜੀ, ਚੰਗਾ ਹੁਣ ਤੱਕ ਕੋਈ ਬਾਹਲਾ ਕੰਟਰੋਵਰਸੀ ਵਾਲਾ ਉਹਨੇ ਕੋਈ ਪੰਜਾਬੀ ਚ ਨਹੀਂ ਕੀਤਾ। ਦੋ ਚਾਰ ਜਿਹੜੀਆਂ ਫਿਲਮਾਂ ਉਹਨਾਂ ਨੇ ਦਿੱਤੀਆਂ ਬੜੀਆਂ ਕਾਇਮ ਦਿੱਤੀਆਂ, ਤੇ ਆਉਣ ਵਾਲੇ ਦਿਨਾਂ ਚ ਉਹਨਾਂ ਦੀ ਲਾਹੌਰੀਆ ਫਿਲਮ ਜਿਹੜੀ ਬਹੁਤ ਵਧੀਆ ਉਹਨਾਂ ਨੇ, ਜਦੋਂ ਤੁਸੀਂ ਕੱਲ ਮੈਨੂੰ ਸਟੋਰੀ ਦਾ ਸਟਰਕਚਰ ਤਾਂ ਮੈਨੂੰ ਬੜਾ ਚੰਗਾ ਲੱਗਿਆ, ਤੇ ਵਾਕਈ ਅੰਗਰੇਜ਼ ਵਾਂਗੂ ਉਹ ਫਿਲਮ ਹਿੱਟ ਹੋਊਗੀ, ਇਹ ਉਹਨਾਂ ਦੀ ਸਟੋਰੀ ਤੋਂ ਹੀ ਪਤਾ ਲੱਗ ਰਿਹਾ ਸੀ ਵੀ ਕਿਵੇਂ ਲਾਹੌਰੀਆ ਪਰਿਵਾਰ ਦੀ ਤੇ ਕਿਵੇਂ ਇੱਕ ਫਿਰੋਜ਼ਪੁਰੀ ਪਰਿਵਾਰ ਦੀ ਆਪਸ ਮੇ ਇੱਕ ਸਟੋਰੀ ਆ ਉਹ, ਤੇ ਉਹ ਵੀ ਵਧੀਆ ਲੱਗੀ। ਪਰ ਇੱਕ ਹਾਸਾ ਠੱਠਾ ਇਹ ਵੀ ਚੱਲਿਆ, ਉਹ ਕਿਸੇ ਨੇ ਮੈਨੂੰ ਕਹਿਣ ਲੱਗਿਆ ਵੀ ਤੁਸੀਂ ਅਮਰਿੰਦਰ ਗਿੱਲ ਨੂੰ ਕਿੰਨਾ ਕੁ ਸੁਣਦੇ ਹੋ, ਪਤਾ ਨੀ ਕੋਈ ਇਹ ਜਿਹਾ ਕੋਈ ਸਵਾਲ ਹੋਇਆ ਉੱਥੇ। ਮੈਂ ਉਹਨੂੰ ਹੱਥ ਹੱਸਣ ਲੱਗ ਗਿਆ, ਮੈਂ ਆਪਾਂ ਜਿਵੇਂ ਹੱਥ ਕਰਕੇ ਨੀ ਕਹਿੰਦੇ ਹੁੰਦੇ ਥੱਲੇ ਹੈ, ਮੈਂ ਕਿਹਾ ਮੈਂ ਤਾਂ ਐਡਾ ਸੀ ਜੀ ਜਦੋਂ ਅਮਰਿੰਦਰ ਗਿੱਲ ਨੂੰ ਸੁਣਦਾ ਹੁੰਦਾ ਸੀ
ਜੀ।
ਅਮਰਿੰਦਰ ਹੱਸਣ ਲੱਗ ਗਿਆ, ਕਹਿੰਦਾ ਭਾਜੀ ਮੈਂ ਐਡਾ ਸੀਗਾ, ਤੁਸੀਂ ਐਡੇ ਸੀ ਉਦੋਂ, ਮੈਨੂੰ ਇੱਥੇ ਦੱਸ ਦਿਓ। ਮੈਂ ਕਿਹਾ ਜੀ ਵੀ ਕਹਿਣ ਦਾ ਭਾਵ ਆ ਵੀ ਬਹੁਤ ਪਹਿਲਾਂ ਮੇਰੇ ਯਾਦ ਆ ਵੀ ਇੱਕ ਜਲੰਧਰ ਦੂਰਦਰਸ਼ਨ ਦੇ ਪਹਿਲਾ ਗਾਣਾ ਮੈਂ ਇਹਨਾਂ ਦਾ ਸੁਣਿਆ ਸੀਗਾ ਜੀ, ਚ ਇਹਨਾਂ ਨੇ ਭੰਗੜਾ ਪਾ ਕੇ ਗਾਣਾ ਗਾਇਆ ਸੀ। ਤੇ ਫਿਰ ਅਸੀਂ ਪੁੱਛਿਆ ਸੀ ਕੌਣ ਆ, ਕਹਿੰਦੇ ਅੰਮ੍ਰਿਤਸਰ ਪੜ੍ਹਦਾ ਮੁੰਡਾ, ਅੰਮ੍ਰਿਤਸਰ ਦੇ ਕਿਸੇ ਯੂਨੀਵਰਸਿਟੀ ਦਾ ਕਾਲਜ ਦਾ ਸਟੂਡੈਂਟ ਆ,
ਕਿਹੜੇ ਚੰਨ ਦਾ ਟੁਕੜਾ
ਨਹੀਂ, ਉਹ ਗਾਣਾ ਸੀਗਾ ਸਾਨੂੰ ਇਸ਼ਕ ਹੋ ਗਿਆ, ਏਦਾਂ ਕਰਕੇ ਡਾਂਸ
ਇਸ਼ਕ ਹੋ ਗਿਆ,
ਉਹ ਗਾਣਾ ਦਾ ਪਹਿਲਾ ਗਾਣਾ ਸੀਗਾ ਮੈਂ ਸੁਣਿਆ ਇਹਨਾਂ ਦਾ। ਤੇ ਪਤਾ ਨੀ ਹੁਣ ਦੇਖ ਲੋ ਉਸ ਗੱਲ ਨੂੰ 20 ਸਾਲ ਤਾਂ ਮਿਨੀਮਮ ਹੋ ਗਏ ਆ, ਤੇ ਪਰ ਜਦੋਂ ਹੁਣ ਜੇ ਉਹਨਾਂ ਨੂੰ ਮਿਲਦੇ ਆ ਤਾਂ ਉਹਨਾਂ ਨੂੰ ਐਂ ਲੱਗਦਾ ਮਿਲ ਕੇ ਦੇਖ ਕੇ ਵੀ ਇੱਕ ਜਵਾਕ ਜਾਂ ਆਪਦਾ ਕੈਰੀਅਰ ਸ਼ੁਰੂ ਕਰਨ ਜਾ ਰਿਹਾ ਹੁਣ ਫਿਲਮਾਂ ਚ, ਉਹਨਾਂ ਦੀ ਜਿਹੜੀ ਉਹਨਾਂ ਨੂੰ ਦੇਖ ਕੇ ਲੱਗਦਾ ਵੀ ਨੌਜਵਾਨ ਨਵੀਂ ਉਮਰ ਦਾ ਸ਼ਰਮਾਕਲ ਜਾਂ ਮੁੰਡਾ, ਤੇ ਬਸ ਇਹ ਆਪਦਾ ਕੈਰੀਅਰ ਸ਼ੁਰੂ ਕਰਨ ਜਾ ਰਿਹਾ, ਉਹਨਾਂ ਦਾ ਜਿਹੜਾ ਦੇਖ ਇਹੋ ਜਿਹੀ ਆ।
ਜੀ ਬੜੀ ਸਾਫ਼ ਸੁਥਰੀ ਗਾਇਕੀ ਜਿਹੜੀ ਉਹਨਾਂ ਨੇ ਰੱਖੀ ਹੈ, ਤੇ ਉਹਨਾਂ ਦੀ ਗਾਇਕੀ ਤੇ ਕਿਤੇ ਕੋਈ ਦਾਗ ਧੱਬਾ ਨਹੀਂ ਦਿਸਦਾ ਜੇ ਅਮਰਿੰਦਰ ਗਿੱਲ ਦੀ ਗਾਇਕੀ ਵੱਲ ਦੇਖੀਏ ਬਰਾੜ ਸਾਹਿਬ ਤੇ।
ਬਿਲਕੁਲ ਜੀ ਬਿਲਕੁਲ, ਨਾਲੇ ਉਹਨਾਂ ਨੇ ਦੂਜੇ ਹੁੰਦਾ ਨਾ ਵੀ ਕਈ ਵਾਰੀ ਇਨਸਾਨ ਬੰਦਾ ਹੋਰ ਹੁੰਦਾ ਤੇ ਗੱਲਾਂ ਹੋਰ ਹੁੰਦੀਆਂ ਤੇ ਦਿਖਾਵਾ ਹੋਰ ਹੁੰਦਾ, ਸਟਾਰਡਮ ਇੰਨਾ ਕੁ ਹੁੰਦਾ ਵੀ ਤੁਹਾਨੂੰ ਨੇੜੇ ਨੀ ਲੱਗਣ ਦਿੰਦੇ ਕਈ ਚੀਜ਼ਾਂ ਦੇ, ਪਰ ਨਹੀਂ ਉਹਨਾਂ ਚੀਜ਼ਾਂ ਤੋਂ ਕਾਫੀ ਦੂਰ ਆ ਅਮਰਿੰਦਰ। ਮੈਂ ਬਹੁਤ ਚਿਰ ਤੋਂ ਜਾਣਦਾ, ਕਈ ਵਾਰੀ ਮਿਲਣ ਦਾ ਮੌਕਾ ਮਿਲਿਆ, ਕਾਫੀ ਦੂਰ ਆ, ਬਹੁਤ ਵਧੀਆ ਇਨਸਾਨ ਤੇ ਵਧੀਆ ਬੰਦੇ ਆ
ਜੀ। ਸੋ ਬਰਾੜ ਸਾਹਿਬ ਕੁਛ ਇੱਕ ਮੈਸੇਜ ਰਹਿ ਗਿਆ ਜਸਵੰਤ ਸਿੰਘ ਕੈਨਬਰਾ ਤੋਂ ਕਰ ਰਹੇ ਆ, ਕਹਿੰਦੇ ਕਿ ਯੈਸ ਵੀ ਆਰ ਭਗਤ ਆਫ ਭਾਈ ਸਾਹਿਬ ਜੀ। ਤੇ ਕੁਲਦੀਪ ਕੌਰ ਹੁਣਾਂ ਨੇ ਲਿਖਿਆ ਹੈ ਜੀ, ਸਾਰੇ SMS ਸੁਣ ਕੇ ਕਹਿੰਦੇ ਆਈ ਕੈਨ ਸੁਜੈਸਟ ਕਿ ਭਾਜੀ ਐਡੀਲੇਡ ਦੁਆਰ ਖੋ ਸਕਦੇ ਆ। ਤੇ ਦਲਜੀਤ ਸਿੰਘ ਹੁਣਾਂ ਨੇ ਜੀ ਲਿਖਿਆ ਹੈ ਕਿ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਕਹਿੰਦੇ ਮਿੰਟੂ ਭਾਜੀ ਹੁਣਾਂ ਨੂੰ ਵੀ ਸਤਿ ਸ੍ਰੀ ਅਕਾਲ। ਕਹਿੰਦੇ ਭਾਜੀ ਇੱਕ ਹੋਰ ਗੱਲ ਆ ਕਿ ਧੱਡੜੀਆਂ ਵਾਲੇ ਨੇ ਹਰ ਸਮਾਗਮ ਤੇ 1000 ਗੁਰੂ ਦੀਆਂ ਸਿੱਖਾਂ ਨੂੰ ਅੰਮ੍ਰਿਤ, ਜਿਹੜੇ ਗੁਰੂਆਂ ਤੇ ਸਿੱਖਾਂ ਨੂੰ ਅੰਮ੍ਰਿਤ ਛਕਾਇਆ, ਤੇ ਇਹ ਨੀ ਇਹ ਹਾਂਜੀ ਇਹ ਨੀ ਬਹੁਤ ਵੱਡੀ ਗੱਲ ਆ। ਕਹਿੰਦੇ ਮੇਰੀ ਕਹਿੰਦੇ ਇਹ ਬਹੁਤ ਵੱਡੀ ਗੱਲ ਆ ਮੇਰੀ,
ਬਿਲਕੁਲ ਬਿਲਕੁਲ ਵੱਡੀ ਗੱਲ ਆ ਜੀ, ਬਿਲਕੁਲ ਵੱਡੀ ਗੱਲ ਆ। ਬੇਲੇ ਬੇਲੇ ਸਿਰ ਤੇ ਅਸੀਂ ਇਸ ਗੱਲ ਨੂੰ ਬਹੁਤ ਵੱਡੇ ਪੱਧਰ ਤੇ ਉਠਾਇਆ ਵੀ ਆ, ਵੀ ਭਾਈ ਜੇ ਉਹ ਪ੍ਰਚਾਰ ਕਰਦੇ ਆ, ਲੋਕ ਜੁੜਦੇ ਆ, ਨਸ਼ੇ ਛੱਡਦੇ ਆ, ਜਾਂ ਕੋਈ ਚੱਲ ਜੇ ਗੁਰਬਾਣੀ ਨਾਲ ਗਹਿਰਾਈ ਨਾਲ ਨੀ ਜੁੜਦੇ, ਉਹ ਰਾਹ ਤਾਂ ਪੈਂਦੇ ਨਾ, ਸ਼ੁਰੂ ਤਾਂ ਹੁੰਦੇ ਨਾ, ਉਸ ਰਾਹ ਪੈਂਦੇ ਆ। ਸੋ ਬਹੁਤ ਵਧੀਆ ਗੱਲ ਆ। ਪਰ ਜਿਹੜੇ ਉਂਗਲਾਂ ਉਠਾਉਣ ਵਾਲੇ ਕਿੰਤੂ ਪਰੰਤੂ ਉਠਾਉਣ ਵਾਲੇ, ਉਹ ਤਾਂ ਉਹਨਾਂ ਦੇ ਉਸ ਲੈਕਚਰਾਂ ਦੇ ਅਗੇਂਸਟ ਵੀ ਕਿੰਤੂ ਪਰੰਤੂ ਉਠਾਏ ਹੋਏ ਆ। ਬਹੁਤ ਵਾਰੀ ਗੱਲ ਹੋਈ ਆ, ਮੈਂ ਤੁਹਾਨੂੰ ਇਹੋ ਜਿਹੀਆਂ ਚੀਜ਼ਾਂ ਭੇਜ ਦੂੰਗਾ, ਜਿਵੇਂ ਕੁਦਰਤੀ ਇੱਕ ਲੈਕਚਰ ਦੇ ਵਿੱਚ ਉਹਨਾਂ ਨੇ ਇੱਕ ਵੱਡਾ ਅੰਕੜਾ ਦੱਸਤਾ ਵੀ ਅਸੀਂ ਇੰਨੇ ਲੱਖਾਂ ਬੰਦਿਆਂ ਨੂੰ ਜਿਹੜਾ ਲੜ ਲਾਇਆ ਗੁਰੂ ਦੇ, ਤਾਂ ਉਦੋਂ ਬਾਅਦ ਉਹਨਾਂ ਦੇ ਅਗੇਂਸਟ ਜਿਹੜੀ ਉਹਨਾਂ ਨੇ ਕਿਸੇ ਨੇ ਅੰਕੜੇ ਕੱਢ ਕੇ ਦੱਸੇ ਵੀ ਇੰਨੇ ਪਿੰਡ ਆ, ਇੰਨੀ ਆਬਾਦੀ ਆ ਪੰਜਾਬ ਚ, ਜੇ ਤੁਸੀਂ ਇੰਨੇ ਲੱਖ ਨੂੰ ਛਕਾਤਾ ਤਾਂ ਇੰਨੇ ਪਰਸੈਂਟ ਅੰਮ੍ਰਿਤਧਾਰੀ ਉਹ ਕਿੱਥੇ ਰਹਿੰਦੇ, ਸਾਨੂੰ ਮਾੜਾ ਮਿਲਾਓ ਵੀ। ਇੱਦਾਂ ਦੇ ਕਰਕੇ ਨਾ ਕੰਟਰੋਵਰਸੀ ਕਰਨ ਵਾਲੇ ਨੇ ਕਰ ਲੈਣੀ ਆ। ਪਰ ਮੇਰੀ ਮੰਨਣਾ ਇਹ ਆ ਵੀ ਜੇ ਇੱਕ ਬੰਦੇ ਦੇ ਵੀ ਜੇ ਤੁਸੀਂ ਮਨ ਚੇਂਜ ਕਰ ਲਿਆ ਤਾਂ ਇਹ ਤੁਹਾਡੀ ਪ੍ਰਾਪਤੀ ਆ। ਤੇ ਜੇ ਉੱਥੇ ਕੋਈ ਦੀਵਾਨ ਚ ਹਜ਼ਾਰਾਂ ਲੱਖਾਂ ਬੰਦੇ ਆਉਂਦੇ ਆ ਤੇ ਉਹਨਾਂ ਦੇ ਮਨ ਚੇਂਜ ਹੁੰਦੇ ਆ, ਉਹ ਗੁਰਬਾਣੀ ਨਾਲ ਜੁੜਦੇ ਆ, ਅੰਮ੍ਰਿਤ ਛਕਦੇ ਆ, ਤਾਂ ਬਿਲਕੁਲ ਜੀ ਖੁੱਲੇ ਦਿਲ ਨਾਲ ਉਹਨਾਂ ਨੂੰ ਇਸ ਚੀਜ਼ ਦਾ ਸਾਨੂੰ ਸ਼ੁਕਰੀਆ ਅਦਾ ਕਰਨਾ ਚਾਹੀਦਾ, ਧੰਨਵਾਦ ਕਰਨਾ ਚਾਹੀਦਾ ਵੀ ਉਹ ਵਧੀਆ ਰਾਹ ਪਏ ਆ, ਵਧੀਆ ਲੜ ਲੱਗੇ ਆ, ਬਹੁਤ ਵਧੀਆ ਕਰ ਰਹੇ ਆ। ਪਰ ਥੋੜੀ ਜਿਹੀ ਅਸੀਂ ਤਾਂ ਸਾਡੀ ਤਾਂ ਜਿਹੜੀ ਗੱਲ ਅੱਜ ਵੀ ਛਿੜੀ ਆ ਉਹ ਇਸ ਗੱਲ ਤੋਂ ਛਿੜੀ ਆ ਵੀ ਕੰਟਰੋਵਰਸੀਅਲ ਗੱਲਾਂ ਤੋਂ ਦੂਰ ਹੋ ਜਾਣਾ ਚਾਹੀਦਾ। ਕੰਟਰੋਵਰਸੀਅਲ ਗੱਲਾਂ ਤੋਂ ਦੂਰ ਹੋ ਕੇ ਸਿੰਪਲ ਸਾਦੀ ਜ਼ਿੰਦਗੀ ਜਿਉਂਦੇ ਹੋਏ ਤੇ ਲੋਕਾਂ ਲਈ ਐਗਜ਼ਾਮਪਲ ਬਣਨਾ ਚਾਹੀਦਾ। ਉਹਨਾਂ ਕੋਲੇ ਬਹੁਤ ਲੰਮਾ ਟਾਈਮ ਪਿਆ ਕਿਉਂਕਿ ਉਹ ਬਹੁਤ ਛੋਟੀ ਉਮਰ 'ਚ ਉਹਨਾਂ ਨੇ ਆਪਣਾ ਕੈਰੀਅਰ ਸ਼ੁਰੂ ਕੀਤਾ। ਸੋ ਅੱਜ ਜਿਹੜੀ ਉਹਨਾਂ ਦਾ ਉਮਰ ਦਾ ਜਿਹੜਾ ਦਾਇਰਾ ਆਇਆ, ਉਸ ਦਾਇਰੇ ਤੋਂ ਬਾਅਦ ਹਜੇ ਜਿਹੜਾ ਅਸਲੀ ਪ੍ਰਚਾਰਕ ਦਾ ਜਿਹੜਾ ਦਾਇਰਾ ਹੁੰਦਾ, ਉਹ ਦਾਇਰਾ ਤਾਂ ਉਹ ਸ਼ੁਰੂ ਹੋਣਾ ਉਹਨਾਂ ਦਾ ਹਜੇ ਉਹ ਸ਼ੁਰੂ ਹੋਣਾ। ਜੇ ਚਾਈਨਾ ਦੀ ਨਾ ਮੈਂ ਅਕਸਰ ਉਦਾਹਰਣ ਦਿੰਦਾ, ਚਾਈਨਾ ਦੇ ਵਿੱਚ ਇੱਕ ਕਹਾਵਤ ਆ ਜੀ ਵੀ 40 ਸਾਲ ਤੋਂ ਛੋਟਾ ਬੰਦਾ ਨਾ ਲੇਖਕ ਨੀ ਮੰਨਦੇ, ਲੇਖਕ ਨੀ ਬਣ ਸਕਦਾ। ਮੈਨੂੰ ਕੱਲ ਪਰਸੋਂ ਕਿਸੇ ਬੰਦੇ ਦਾ ਫੋਨ ਆਇਆ, ਕਹਿੰਦਾ ਕਿਤਾਬਾਂ ਪੜ੍ਹਨੀਆਂ ਚਾਹੁੰਦਾ ਮੈਂ ਕਿਤਾਬਾਂ ਬਾਰੇ, ਮੇਰੇ ਹੁਣ ਧਿਆਨ ਨੀ ਕਿਹੜੇ ਸੱਜਣ ਮਿੱਤਰ ਦਾ ਫੋਨ ਸੀ, ਉਹ ਕਿਤਾਬਾਂ ਦੀ ਗੱਲ ਛਿੜੀ ਵੀ ਕਿਤਾਬ ਕਿਹਦੀ ਪੜ੍ਹਾਂ, ਕਿਵੇਂ ਪੜ੍ਹਾਂ, ਕਿੱਥੋਂ ਪੜ੍ਹਾਂ। ਤਾਂ ਮੈਂ ਉਹਨੂੰ ਕਿਹਾ ਵੀ ਬੇਨਤੀ ਆ, ਜੇ ਤੂੰ ਕਿਤਾਬ ਪੜ੍ਹਨੀ ਆ ਨਾ, ਜੇ ਕਿਤਾਬ ਪੜ੍ਹਨ ਦਾ ਪੈਮਾਨਾ ਰੱਖਣਾ, ਤਾਂ ਤੂੰ ਰਾਈਟਰ ਦੀ ਏਜ ਦੇਖੀ। ਮੈਨੂੰ ਤਾਂ ਹੈ, ਮੈਂ ਕਿਹਾ ਜੇ ਰਾਈਟਰ ਕੋਈ ਮੇਰੀ ਏਜ ਦਾ ਛੋਟਾ ਤਾਂ ਤੂੰ ਹਲੇ ਨਾ ਪੜ੍ਹੀ, ਉਹਨੂੰ ਇਗਨੋਰ ਕਰ। ਤੇ ਕਹਿੰਦਾ ਫਿਰ ਕਦੋਂ ਪੜ੍ਹਾਂ, ਮੈਂ ਕਿਹਾ ਫਿਰ ਤੈਨੂੰ ਉਸ ਨੂੰ ਪੜ੍ਹਨ ਦੀ ਲੋੜ ਹੀ ਨੀ ਪੈਣੀ, ਫਿਰ ਤੈਨੂੰ ਨਾ ਉਹ ਵਕਤ ਬਰਬਾਦ ਕਰਨਾ ਤੇ ਆਪਦੇ ਅੰਦਰ ਰਵਿਸ਼ ਪੈਣੀ ਪਾਉਣ ਦੀ ਲੋੜ ਨੀ ਪੈਣੀ। ਕਿਉਂਕਿ ਚਾਈਨਾ ਦੇ ਵਿੱਚ ਜੇ ਉਹ ਕਹਾਵਤ ਬਣੀ ਆ ਜਾਂ ਚਾਈਨਾ ਦੇ ਲੋਕ ਇਹ ਮੰਨਦੇ ਆ ਵੀ ਜਿਹੜੇ ਬੰਦੇ ਕੋਲੇ ਉਹ ਤਜਰਬੇ ਜਿਹੜੇ ਕਿਸੇ ਨੂੰ ਦੱਸ ਸਕੇ, ਲਿਖ ਕੇ ਸਦਾ ਲਈ ਉਹਨੂੰ ਡਾਕੂਮੈਂਟ ਕਰ ਸਕੇ, ਤਾਂ ਉਹ ਆਉਂਦੇ ਆ 50 ਸਾਲ ਦੀ ਜ਼ਿੰਦਗੀ ਜਿਉਣ ਤੋਂ ਬਾਅਦ। ਜੇ 50 ਸਾਲ ਤੋਂ ਉੱਤੇ ਰਾਈਟਰ ਦੀ ਤੁਸੀਂ ਕਿਤਾਬ ਪੜ੍ਹੋਗੇ ਨਾ, ਤਾਂ ਉਹਦੇ ਵਿੱਚ ਕਾਫੀ ਸੱਚ ਹੋਊਗਾ। ਉਦੋਂ ਪਹਿਲਾਂ ਕੀ ਹੁੰਦਾ, ਉਦੋਂ ਪਹਿਲਾਂ ਹੁੰਦੀਆਂ ਤੁਹਾਡੀਆਂ ਇੱਕ ਭਾਵਨਾਵਾਂ ਅਚਾਨਕ ਭੜਕ ਗਈਆਂ ਉਮਰ ਦੇ ਦੌਰ ਦੇ ਵਿੱਚ। ਜਿਵੇਂ ਮੈਂ ਹੁਣ ਆਪਦੀਆਂ ਬਹੁਤ ਸਾਰੀਆਂ ਲਿਖਤਾਂ ਨੂੰ ਪੜ੍ਹਦਾ ਜਦੋਂ, ਤੇ ਮੇਰੀ ਜ਼ਰੂਰਤ ਨੀ ਪੈਂਦੀ, ਮੈਨੂੰ ਉਹਨਾਂ ਦੇ ਉੱਤੇ ਖੜਨ ਦੀ ਚ ਵੀ ਸ਼ਰਮ ਮਹਿਸੂਸ ਹੁੰਦੀ ਆ, ਪੜ੍ਹਨ ਦੀ ਤਾਂ ਦੂਰ ਦੀ ਗੱਲ ਆ, ਮੈਂ ਦਵਾ ਦਵਾ ਦਾ ਵਰਕਾ ਪੜਦਾ ਵੀ ਆ ਮੈਂ ਲਿਖੀ ਸੀ ਗੱਲ। ਤੇ ਮੈਨੂੰ ਬਹੁਤ ਸੰਗ ਆਉਂਦੀ ਆ, ਕਿਉਂਕਿ ਸੰਗ ਤਾਂ ਆਉਂਦੀ ਆ ਵੀ ਮੈਂ ਭਾਵਨਾਵਾਂ ਦੇ ਵਿੱਚ ਭੜਕ ਕੇ ਕਿਸੇ ਇਨਸਾਨ ਦੇ ਉੱਤੇ ਆਰਟੀਕਲ ਲਿਖਤਾ, ਉਹ ਇਨਸਾਨ ਨੇ ਸਾਲ ਦੋ ਸਾਲਾਂ 5-4 ਸਾਲਾਂ ਬਾਅਦ ਆਪਦੀ ਕਰਤੂਤ ਦਿਖਾਤੀ, ਤੇ ਗਲਤ ਕੌਣ ਹੋ ਗਿਆ, ਗਲਤ ਤਾਂ ਮੈਂ ਹੀ ਹੋ ਗਿਆ ਨਾ, ਉਦੋਂ ਭਾਵਨਾਵਾਂ 'ਚ ਭੜਕ ਕੇ ਮੈਂ ਉਹਨੂੰ ਰੱਬ ਦਾ ਦਰਜਾ ਦਿੱਤਾ, ਵੱਡਾ ਵੱਡਾ ਕੁਛ ਲਿਖਤਾ। ਸੋ ਇਹ ਮੇਰਾ ਕਸੂਰ ਨਹੀਂ, ਇਹ ਮੇਰੀ ਉਮਰ ਦਾ ਤੇ ਮੇਰੇ ਤਜਰਬਿਆਂ ਦਾ ਕਸੂਰ ਸੀ, ਜਿਹੜੀਆਂ ਗਲਤੀਆਂ ਮੈਂ ਕੀਤੀਆਂ। ਤੇ ਮੈਂ ਹੁਣ ਨਹੀਂ ਚਾਹੁੰਦਾ ਵੀ ਮੈਂ ਕੋਈ ਗਲਤੀ ਕਰਾਂ ਜਾਂ ਗਲਤੀ ਦੁਹਰਾਵਾਂ, ਜੇ ਮੈਂ ਲਿਖੂੰਗਾ ਵੀ ਤਾਂ ਮੈਂ ਹੋਰ ਢੰਗ ਨਾਲ ਲਿਖੂੰਗਾ। ਸੋ ਇਵੇਂ ਜੀ ਕਿ ਜਦੋਂ ਮੈਂ 50 ਟੱਪ ਗਿਆ, ਹੋ ਸਕਦਾ ਮੈਨੂੰ ਫਿਰ ਥੋੜੀ ਬਹੁਤ ਕੋਈ ਅਕਲ ਆ ਜਾਏ ਤੇ ਮੈਂ ਕੋਈ ਵਧੀਆ ਲਿਖ ਸਕਾਂ। ਸੋ ਮੇਰਾ ਮੰਨਣਾ ਇਹ ਆ ਵੀ 50 ਸਾਲ ਤੋਂ ਉੱਤੇ ਬੰਦੇ ਨੂੰ ਜੇ ਤੁਸੀਂ ਸੁਣਦੇ ਹੋ ਜਾਂ ਪੜ੍ਹਦੇ ਹੋ ਤਾਂ ਉਹ ਜ਼ਿਆਦਾ ਲਾਹੇਵੰਦ ਹੋਊਗਾ, ਕਿਉਂਕਿ ਉਹਨੇ ਇੱਕ ਜ਼ਿੰਦਗੀ ਦਾ ਇੱਕ ਵੱਡੀ ਪਾਰੀ ਮੁਕਾ ਲਈ, ਉਹਨੂੰ ਮੌਤ ਦਾ ਸੱਚ ਪਤਾ ਲੱਗਣਾ ਸ਼ੁਰੂ ਹੋ ਗਿਆ ਵੀ ਮੈਂ ਹੁਣ ਪਿਛਲੇ ਰਾਹ ਨੂੰ ਤੁਰ ਪਿਆ ਤੇ ਹੁਣ ਮੈਂ ਕੀ ਲੈਣਾ ਮਾੜਾ ਚੰਗਾ ਕਰਕੇ, ਹੁਣ ਮੈਂ ਜਿੰਨਾ ਵੀ ਇਹ ਚੰਗਾ ਹੀ ਕਰਾਂ ਜੋ ਵੀ ਕਰਾਂ। ਪਿਛਲੇ ਦਿਨ ਮੈਂ ਕਹਾਣੀ ਵੀ ਪੜ੍ਹੀ ਸੀ ਵੀ ਇੱਕ ਉਹ ਨਰਸ ਨੇ ਕਿਤਾਬ ਲਿਖੀ ਆ, ਬੜੀ ਬਾਕਮਾਲ ਕਿਤਾਬ ਆ। ਉਹ ਨਰਸ ਉਹ ਆ ਜਿਹਦੀ ਡਿਊਟੀ ਲੱਗਦੀ ਸੀ ਵੀ ਜਦੋਂ ਪੇਸ਼ੈਂਟ ਦੇ ਲਾਸਟ 5-7 ਦਿਨ ਰਹਿ ਜਾਂਦੇ ਸੀ ਨਾ, ਜਿਹਦੇ ਵੀ ਜਿਹਨੂੰ ਨੂੰ ਕੈਂਸਰ ਆ, ਕਿਸੇ ਨੂੰ ਕੁਛ ਆ, ਤੇ ਉਹ ਨਰਸ ਉਸ ਕਮਰੇ 'ਚ ਹੁੰਦੀ ਸੀ ਤੇ ਉਹਦੇ ਹੱਥੀ ਹਜ਼ਾਰਾਂ ਬੰਦਾ ਜਿਹੜਾ ਜ਼ਿੰਦਗੀ 'ਚ ਖਤਮ ਹੋ ਗਿਆ ਉਹਦੇ ਸਾਹਮਣੇ। ਪਰ ਉਹਨੇ ਉਸ ਤਜਰਬਿਆਂ ਤੋਂ ਇੱਕ ਕਿਤਾਬ ਲਿਖੀ ਵੀ ਲਾਸਟ ਬੰਦਾ ਜਦੋਂ ਮਰਨ ਵੇਲੇ ਕੀ ਸੋਚਦਾ ਤੇ ਕੀ ਉਹਦਾ ਉਹਦੀ ਸੋਚ ਹੁੰਦੀ ਆ ਉਸ ਟਾਈਮ ਦੇ ਤੇ। ਦੇਖੋ ਉਹ 'ਚ ਕਿੱਡੇ ਜ਼ਬਰਦਸਤ ਕਿਤਾਬ ਹੋਊਗੀ, ਮੈਂ ਜ਼ਰੂਰ ਉਹ ਕਿਤਾਬ ਬਾਰੇ ਹੋਰ ਜਾਣਕਾਰੀ ਲੱਭੂੰਗਾ, ਪੜ੍ਹੂੰਗਾ। ਪਰ ਇਹ ਚੀਜ਼ ਮੇਰਾ ਤਾਂ ਇਹ ਕਹਿਣਾ ਵੀ ਹਜੇ ਬਾਬਾ ਰਣਜੀਤ ਸਿੰਘ ਕੋਲੇ ਲੰਮੀ ਉਮਰ ਆ, ਲੰਮਾ ਟਾਈਮ ਪਿਆ, ਹੁਣ ਉਹ ਜੇ ਇਸ ਚੀਜ਼ ਨੂੰ ਹੋਰ ਵਧੀਆ ਢੰਗ ਨਾਲ ਇਹਨੂੰ ਇਸ ਨੂੰ ਪੋਲਿਸ਼ ਕਰ ਲੈਣਗੇ, ਹੋਰ ਗੱਲਾਂ ਕਰ ਲੈਣਗੇ, ਤਾਂ ਉਹ ਇੱਕ ਬਹੁਤ ਵਧੀਆ ਚੀਜ਼ ਹੋ ਜੂਗੀ। ਜੇ ਹੁਣ ਤੱਕ ਇੰਨੇ ਅੰਮ੍ਰਿਤਧਾਰੀ ਸਜਾ ਸਕਿਆ ਸਿੰਘ, ਤਾਂ ਗਾਂਹ ਤਾਂ ਜਾ ਕੇ ਹੋਰ ਵਧਣੀ ਆ, ਘਟਣੀ ਥੋੜਾ। ਸੋ ਉਦੋਂ ਅਸੀਂ ਮੈਂ ਖੁਦ ਇਸ ਚੀਜ਼ ਦੀ ਆਪਦੇ ਵੱਲੋਂ ਆਪਦੀ ਜ਼ਬਾਨ ਤੋਂ ਵਡਿਆਈ ਕਰੂੰਗਾ ਜੀ, ਆਪਦੀ ਜ਼ਬਾਨ ਤੋਂ ਮੈਂ ਥੈਂਕ ਯੂ ਕਰੂੰਗਾ ਜੇ ਮੈਨੂੰ ਮਾਫ਼ੀ ਮੰਗਣੀ ਪਵੇ ਕਿਸੇ ਗੱਲ ਤੇ, ਅੱਗੇ ਪਿੱਛੇ ਮਾਫ਼ੀ ਵੀ ਮੰਗ ਕੇ ਆਊਂਗਾ, ਮੈਨੂੰ ਕੋਈ ਫਰਕ ਨਹੀਂ ਪੈਂਦਾ ਇਸ ਚੀਜ਼ ਨਾਲ। ਜੇ ਕੋਈ ਚੰਗਾ ਕਾਰਜ ਕਰਦਾ ਜੇ ਕੋਈ ਵੀ ਆ, ਤਾਂ ਮੈਨੂੰ ਸ਼ੀਸ਼ ਝੁਕਾਉਣ ਦੇ ਵਿੱਚ ਜਾਂ ਮੈਨੂੰ ਨਿਮਣ ਦੇ ਵਿੱਚ ਮੈਨੂੰ ਕੋਈ ਤਕਲੀਫ ਨਹੀਂ ਹੁੰਦੀ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਸੋ ਇਸ ਕਰਕੇ ਬੇਨਤੀ ਆ ਸਾਡੇ ਸਰੋਤਿਆਂ ਨੂੰ ਵੀ, ਤੇ ਜੇ ਹੁਣ ਗੱਲਾਂ ਚੋਂ ਗੱਲ ਛਿੜੀ ਆ ਤਾਂ ਇਹ ਥੋੜੇ ਜਿਹੇ ਪਮਾਨੇ ਜ਼ਰੂਰ ਦਿਮਾਗ 'ਚ ਰੱਖਿਆ ਕਰੋ ਵੀ ਤੁਸੀਂ ਕਿਹਨੂੰ ਪੜ੍ਹ ਰਹੇ ਹੋ। ਕਈ ਵਾਰੀ ਅੱਜ ਦੇ 20-25-30 ਸਾਲ 32-35 ਸਾਲ ਦੇ ਨੌਜਵਾਨ ਆ ਬੜੇ ਵਧੀਆ ਲਿਖਤਾਂ ਲਿਖਦੇ ਆ, ਪਰ ਐਂਡ ਆਫ ਦੀ ਡੇ ਉਹ ਤਜਰਬਾ ਨਹੀਂ ਹੁੰਦਾ ਲਿਖਤ ਦੇ ਵਿੱਚ ਜੋ 50 ਸਾਲ ਦੀ ਉਮਰ ਤੋਂ ਬਾਅਦ ਵਾਲੇ ਲੇਖਕ ਤੋਂ ਤੁਸੀਂ ਸਿੱਖ ਸਕਦੇ ਹੋ।
ਜੀ ਬਿਲਕੁਲ, ਤੇ ਜਸਵਿੰਦਰ ਸਿੰਘ ਹੁਣਾਂ ਨੇ ਕਿਹਾ ਕਿ ਜੀ ਸਾਨੂੰ ਉਸ ਬੁੱਕ ਦਾ ਨਾਮ ਤੁਸੀਂ ਦੱਸੋ ਜਿਹੜੀ ਤੁਸੀਂ ਹੁਣੇ ਗੱਲ ਕੀਤੀ ਹੈ ਬਰਾੜ ਸਾਹਿਬ।
ਬਿਲਕੁਲ, ਅਸਲ ਚ ਕੀ ਕਰਾਂ ਨਾ, ਮੇਰਾ ਵੀ ਦਿਮਾਗ ਅੱਜ ਕੱਲ ਖੇਡਾਂ ਤੇ ਹੋਰ ਬਾਹਲੇ ਪਾਸੇ ਉਲਝਣ ਕਰਕੇ ਮੈਂ ਭੁੱਲ ਰਿਹਾ ਅੱਜ ਕੱਲ ਬਹੁਤ ਸਾਰੀਆਂ ਚੀਜ਼ਾਂ। ਮੇਰੀ ਪਰਸੋਂ ਚੌਥੀ ਮੈਂ ਕਿਤੇ ਗੱਲ ਹੋਈ ਆ ਜਾਂ ਪੜ੍ਹੀ ਆ ਕਿਸੇ ਨਾਲ, ਕਿਸੇ ਵੀ ਸੱਜਣ ਮਿੱਤਰ ਨੇ ਜਿਹਦੇ ਨਾਲ ਹੋਈ ਆ, ਪਲੀਜ਼ ਮੈਨੂੰ ਦੁਬਾਰੇ ਉਹ ਮੇਰੇ ਨਾਲ ਗੱਲ ਕਰਿਓ। ਸ਼ਾਇਦ ਮਨਪ੍ਰੀਤ ਢੀਂਡਸਾ ਹੋਰਾਂ ਨਾਲ ਹੀ ਇਹ ਗੱਲ ਚੱਲ ਰਹੀ ਸੀ ਮੇਰੀ, ਤਾਂ ਉਹ ਜ਼ਰੂਰ ਆਪਾਂ ਉਸ ਬੁੱਕ ਨੂੰ ਮੰਗਾਂਗੇ ਤੇ ਪੜ੍ਹਨੀ ਚਾਹਾਂਗੇ।
ਜੀ ਤੇ ਮਲਕੀਤ ਸਿੰਘ ਹੁਣਾਂ ਨੇ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਕਹਿ ਰਹੇ ਕਿ ਪਲੀਜ਼ ਸੈਂਡ ਮੀ ਲਿੰਕ ਆਫ ਯੂਰ ਨਾਵਲ ਅਬਾਊਟ ਕਰਜ਼ਾ।
About ਕਰਜ਼ਾ?
ਹਾਂਜੀ,
ਕਿਹੜਾ ਨਾਵਲ ਹੈ? ਮੈਂ ਸਮਝਿਆ ਨਹੀਂ ਜੀ,
ਮੈਨੂੰ ਵੀ ਸਮਝ ਨਹੀਂ ਆਈ ਜੀ। ਮਲਕੀਤ ਸਿੰਘ ਹੁਣਾਂ ਨੇ ਕੀਤੀ ਹੈ ਜੀ, ਕਹਿੰਦੇ
ਪਰਸਨਲ ਕਾਲ ਕਰ ਲਿਓ ਮੈਨੂੰ ਜਦੋਂ ਮਰਜ਼ੀ ਆਪਾਂ ਕਰ ਲਾਂਗੇ
ਜੀ। ਤੇ ਗੁਰਦੀਪ ਸਿੰਘ ਹੁਣੀ ਜੁੜੇ ਆ ਤੇ ਉਹਨਾਂ ਨੇ ਗੁਰਦੀਪ ਕੌਰ ਗਰੇਵਾਲ ਬਾਰੇ ਪੁੱਛਿਆ ਕਿ ਉਹ ਕਿੱਥੇ ਗਏ ਅੱਜ ਕੱਲ।
ਗੁਰਦੀਪ ਗਰੇਵਾਲ ਹੋਰਾਂ ਨੇ ਜੀ ਉਹ ਥੋੜੀ ਜੀ ਕਹਿੰਦੇ ਨੀ ਹੁੰਦੇ ਆਫ ਲਿਆ, ਤੇ ਉਮੀਦ ਆ ਵੀ ਆਉਣ ਵਾਲੇ ਦਿਨਾਂ 'ਚ ਜੇ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਈ ਵਾਰੀ ਰੁਟੀਨ ਕੁੜੀਆਂ ਦਾ ਬਦਲ ਜਾਂਦਾ ਨਾ, ਕਿਉਂਕਿ ਬਗਾਨਾ ਧਨ ਹੁੰਦੀਆਂ, ਤੇ ਇਸ ਕਰਕੇ ਥੋੜਾ ਜਿਹਾ ਉਹਨਾਂ ਦੇ ਰੁਟੀਨ 'ਚ ਆਈ ਆ, ਤੇ ਜੇ ਕਿਤੇ ਉਹਨਾਂ ਨੂੰ ਫਿਊਚਰ ਦੇ ਵਿੱਚ ਲਾਈਫ ਜਦੋਂ ਰਾਹ ਪੈਂਦੀ ਹੈ ਤਾਂ ਜ਼ਰੂਰ ਫੇਰ ਉਹ ਆਉਣਗੇ ਜੀ।
ਜੀ ਤੇ ਜਗਤਾਰ ਸਿੰਘ ਬ੍ਰਿਸਬੇਨ ਤੋਂ ਜੁੜੇ, ਸਤਿ ਸ੍ਰੀ ਅਕਾਲ ਬੁਲਾ ਰਹੇ, ਕਹਿੰਦੇ ਇੰਜੋਇੰਗ ਯੂਅਰ ਸ਼ੋਅ, ਗੋਇੰਗ ਗੁੱਡ, ਪਲੀਜ਼ ਸੌਂਗ ਪਲੇ ਕਰ ਦੋ ਪੰਜਾਬ ਬਾਏ ਗੁਰਦਾਸ ਗੁਰਦਾਸ ਮਾਨ ਜੀ। ਜ਼ਰੂਰ ਪਲੇ ਕਰਾਂਗੇ ਗੀਤੇ। ਤੇ ਲਓ ਜੀ, ਗੁਰਸੇਵਕ ਮਾਂਗਟ ਸਿਡਨੀ ਤੋਂ ਇਹਨਾਂ ਨੇ ਕਿਹਾ ਕਿ ਬਰਾੜ ਸਾਹਿਬ ਮੈਂ ਤੁਹਾਡਾ ਪਹਿਲਾਂ ਵੀ ਫੈਨ ਸੀ, ਹੁਣ ਵੀ ਫੈਨ ਆ, ਤੇ ਨੋ ਅਫੈਂਸ ਤੇ ਰੱਬ ਰਾਖਾ। ਸੋ ਜੀ
ਦੇਖੋ ਮਾਨ ਸਾਹਿਬ, ਮੰਨੋ ਨਾ ਮੰਨੋ ਵੀ ਅੱਜ ਦਾ ਜਿਹੜਾ ਡੇਢ ਘੰਟੇ ਦੇ ਲੱਗ ਗਿਆ ਜਿਹੜਾ ਤੁਸੀਂ ਲਵਾਇਆ ਹੈ, ਤੁਹਾਡੀ ਤੁਸੀਂ ਗਲਤੀ ਲਾਓ, ਤੁਹਾਡਾ ਸਹੀ ਕੰਮ ਲਾਓ, ਕੁਛ ਵੀ
ਜਿਹੜੀ ਫੁੱਲ ਚੜੀ ਉਹਨੇ ਚਲਾਈ ਨਾ,
ਇਹ ਤੁਹਾਡੇ ਲੇਖੇ ਲੱਗ ਗਿਆ ਅੱਜ ਦਾ ਟਾਈਮ ਤੇ। ਸੋ ਬੇਨਤੀ ਹੈ ਮੇਰੇ ਸਾਰੇ ਸਰੋਤਿਆਂ ਨੂੰ, ਜਿਹੜੇ ਵੀ ਮੈਨੂੰ ਸਰੋਤੇ ਸੁਣ ਰਹੇ ਆ, ਉਹਨਾਂ ਸਾਰੇ ਸਰੋਤਿਆਂ ਨੂੰ ਬੇਨਤੀ ਹੈ ਵੀ ਜੇ ਤੁਸੀਂ ਕੋਈ ਵੀ ਚੀਜ਼ ਮੇਰੇ ਇਸ ਖਿਲਾਫ ਲਿਖਣੀ ਬੋਲਣੀ ਆ ਤਾਂ ਉਹ ਮੇਰੇ ਖਿਲਾਫ ਨਾਲ ਲਿਖੀ ਜਾਵੇ। ਮੈਂ ਆਪਦੀ ਹੋਸ਼ ਵਾਸਤੇ ਕਹਿਣਾ, ਉਹ ਜਿਸ ਮਾਂਗਟ ਸਾਹਿਬ ਆ ਜਿਹੜੇ ਸਾਡੇ ਸਿਡਨੀ ਰਹਿੰਦੇ ਆ, ਉਹ ਸਾਰੀਆਂ ਉਹਨਾਂ ਨੂੰ ਵਡਿਆਈ ਵੀ ਉਹਨਾਂ ਨੂੰ ਦਿਓ ਤੇ ਗਾਲਾਂ ਵੀ ਉਹਨਾਂ ਨੂੰ ਦਿਓ ਜੀ, ਤੇ ਮੈਨੂੰ
ਦਵਾਈ ਮੈਂ ਪਾ ਦਿੰਨੀ ਆ।
ਜੀ 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 ਬਿਲਕੁਲ ਜੀ, ਇਹ ਉਹਨਾਂ ਦਾ ਕਰਿਆ ਧਰਿਆ ਸੀ ਸਾਰਾ ਕੁਛ। ਤੇ ਮੈਨੂੰ ਸੁਖਪ੍ਰੀਤ, ਅੱਜ ਬਹੁਤ ਜ਼ਿਆਦਾ ਕੰਮ ਆ ਸਿੱਖ ਖੇਡਾਂ ਦੇ, ਤੁਸੀਂ ਸੋਚ ਵੀ ਨਹੀਂ ਸਕਦੇ, ਕੜਾਈਆਂ ਦੇ ਖੁਰਚਨੇ ਚੱਕ ਕੇ ਲਿਆਉਣੇ ਹੁਣ ਜਾ ਕੇ। ਤੇ
ਬਰਾੜ ਸਾਹਿਬ ਗੱਲ ਕਰਨੀ ਸੀ ਸਿੱਖ ਖੇਡਾਂ ਬਾਰੇ ਵੀ ਮੈਂ ਤੁਹਾਡੇ ਨਾਲ ਅੱਜ, ਪਰ ਬਿਲਕੁਲ ਹੋਰ ਵੀ ਬਹੁਤ ਕੁਝ ਜੋ ਦਿਮਾਗ ਚ ਸੀ ਉਹ ਗੱਲਾਂ ਨਹੀਂ ਹੋ ਸਕੀਆਂ, ਪਰ ਚਲੋ ਜੀ ਕੋਈ ਗੱਲ ਨੀ, ਜਿਹੜੇ ਸਰੋਤਿਆਂ ਦੇ ਜਿਹੜੇ ਜਵਾਬ ਦੇਣੇ ਉਹ ਵੀ ਬਣਦੇ ਨੇ।
ਬਿਲਕੁਲ ਜੀ ਬਿਲਕੁਲ, ਕੋਈ ਨੀ, ਆਪਾਂ ਸਿੱਖ ਖੇਡਾਂ ਦੀ ਛੇਤੀ ਛੇਤੀ ਅਪਡੇਟ ਇਹ ਦਿੰਦੇ ਹਾਂ ਜੀ ਵੀ ਸਿੱਖ ਖੇਡਾਂ ਦਾ ਜਿਹੜਾ ਰੋਜ਼ ਨਾਲ ਰੋਜ਼ ਕੰਮ ਵਧੀ ਜਾਂਦੇ ਆ, ਕੰਮ ਅੱਗੇ ਚੱਲੀ ਜਾਂਦੇ ਆ। ਤੇ ਸਾਊਥ ਆਸਟ੍ਰੇਲੀਆ ਵਸਦੇ ਸੱਜਣਾਂ ਨੂੰ ਮੈਨੂੰ ਲੱਗਦਾ ਵੀ ਮੈਂ ਅਗਲੇ ਵੀਕਐਂਡ ਦੇ ਉੱਤੇ ਆਵਾਜ਼ ਮਾਰ ਸਕਦਾ ਲੱਡੂ ਵਟਾਉਣ ਲਈ, ਤੇ ਸੋ ਬੇਨਤੀ ਆ ਵੀ ਲੱਡੂ ਵਟਨੇ ਆ, ਤੇ ਚਾਹੇ 2 ਘੰਟੇ 4 ਲਾ ਕੇ ਆਏ, ਉਹ ਕਾਫੀ ਲੱਡੂ ਆ, ਤੇ ਤੁਸੀਂ ਜ਼ਰੂਰ ਆਇਓ ਜਿੱਥੇ ਵੀ ਤੁਹਾਨੂੰ ਟਿਕਾਣਾ ਦੱਸਾਂਗੇ, ਤੇ ਉਹ ਜ਼ਰੂਰੀ ਆ ਤੇ ਤੇ ਬਾਕੀ ਇਹ ਹੈ ਵੀ ਜਿੰਨੇ ਵੀ ਹੋਰ ਵੀ ਸੱਜਣ ਮਿੱਤਰ ਕਿਸੇ ਵੀ ਰੂਪ ਚ ਕੋਈ ਵੀ ਹੈਲਪ ਸਿੱਖ ਖੇਡਾਂ ਚ ਕਰਨੀ ਚਾਹੁੰਦੇ ਆ, ਉਹ ਜ਼ਰੂਰ ਸਾਹਮਣੇ ਆਓ। ਵਲੰਟੀਅਰ ਗਰੁੱਪ ਬਣ ਚੁੱਕਿਆ, ਉਸ ਗਰੁੱਪ ਦੇ ਵਿੱਚ ਅਸੀਂ ਹੁਣ ਛੇਤੀ ਸਾਰਿਆਂ ਨੂੰ ਐਡ ਕਰ ਰਹੇ ਹਾਂ, ਤੇ ਜਿੱਥੇ ਵੀ ਕੋਈ ਵੀ ਡਿਊਟੀ ਹੋਊਗੀ ਆਪਾਂ ਆਪਣੀਆਂ ਡਿਊਟੀਆਂ ਚੱਕੋ। ਤੇ ਬਸ ਜੀ ਇਹੀ ਆ ਫਿਲਹਾਲ ਤਾਂ ਤਿਆਰੀ ਸਿੱਖ ਖੇਡਾਂ ਦੀ, ਤੇ ਜੇ ਕੋਈ ਹੋਰ ਅਪਡੇਟ ਹੋਊ ਨਾਲ ਦੀ ਨਾਲ ਤੁਸੀਂ ਨਾ ਇੱਕ ਸਾਡਾ ਪੇਜ ਜ਼ਰੂਰ ਲਾਈਕ ਕਰ ਲਓ, 30th ਆਸਟ੍ਰੇਲੀਅਨ ਸਿੱਖ ਗੇਮ ਫੇਸਬੁੱਕ ਤੇ ਪੇਜ ਬਣਿਆ, ਤੇ ਉਥੋਂ ਤੁਹਾਨੂੰ ਸਾਰੀ ਦੀ ਸਾਰੀ ਜਾਣਕਾਰੀ ਜਿਹੜੀ ਮਿਲਦੀ ਰਹੂਗੀ
ਜੀ। ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ। ਸੋ ਬਿਲਕੁਲ ਅੱਜ ਤੁਹਾਡਾ ਜ਼ਰੂਰਤ ਤੋਂ ਜ਼ਿਆਦਾ ਸਮਾਂ ਹੀ ਲੈ ਲਿਆ ਸੀ ਸਾਡੇ ਤੋਂ, ਮੈਨੂੰ ਲੱਗਦਾ ਕੁਝ 15 ਕੁ ਮਿੰਟ ਬਾਕੀ ਬਚੇ ਆ ਪ੍ਰੋਗਰਾਮ ਦੇ ਵਿੱਚ। ਸੋ ਮੈਂ ਅੱਜ ਸੋਚਿਆ ਸੀ ਕਿ ਲੋਕ ਸਾਜ਼ਾਂ ਬਾਰੇ ਗੱਲ ਕਰਨੀ ਸੀਗੀ, ਪਰ ਮੇਰੇ ਲੋਕ ਸਾਜ਼ ਅੱਜ ਝੋਲੇ 'ਚ ਪੈ ਗਏ, ਸੋ ਉਹਦੇ ਬਾਰੇ ਹੁਣ ਗੱਲ ਮੈਂ ਅਗਲੇ ਪ੍ਰੋਗਰਾਮ 'ਚ ਹੀ ਕਰੂੰਗੀ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਜੀ ਜੀ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ,
ਥੈਂਕ ਯੂ ਜੀ, ਥੈਂਕ
ਯੂ ਜੀ ਜੀ। ਸੋ ਸਮਾਂ ਮੈਨੂੰ ਲੱਗਦਾ ਸੀ ਜ਼ਰੂਰਤ ਤੋਂ ਕਿਤੇ ਜ਼ਿਆਦਾ ਲੈ ਲਿਆ ਤੇ ਇੱਕ ਬ੍ਰੇਕ ਲੈਣੀ ਬਣਦੀ ਹੈ। ਤੁਹਾਡੀਆਂ ਫਰਮਾਇਸ਼ਾਂ ਵੀ ਸਾਡੇ ਕੋਲ ਆਈਆਂ ਹੋਈਆਂ ਜੀ, ਸੋ ਵੀ ਚਲਾਉਣੀਆਂ ਤੇ ਤੁਹਾਡੇ ਮੈਸੇਜਸ ਵੀ ਧੜਾ-ਧੜ ਪਹੁੰਚ ਰਹੇ ਨੇ। ਸੋ ਲੈਨੇ ਆ ਇੱਕ ਬ੍ਰੇਕ ਤੇ ਉਸ ਤੋਂ ਬਾਅਦ ਮੈਂ ਫੇਰ ਤੁਹਾਡੇ ਮੈਸੇਜਸ ਵੀ ਪੜ੍ਹਦੀ ਆ ਜਿੰਨਾ ਕੁ ਸਮਾਂ ਸਾਡੇ ਕੋਲ ਬਚਿਆ ਹੈ ਜੀ।
ਪਾਪਾ ਨਾਨਕ ਸੀ ਬੇਜੀ ਨੇ ਤੁਰ ਕੇ ਦੁਨੀਆ ਗਾਤੀ, ਇੱਕ ਪਾਪਾ ਨਾਨਕ ਸੀ ਬੇਜੀ ਨੇ ਤੁਰ ਕੇ ਦੁਨੀਆ ਗਾਤੀ, ਇੱਕ ਅੱਜ ਕੱਲ ਬਾਬੇ ਨੇ ਪੱਤੀ ਲਾਲ ਗੱਡੀ ਤੇ ਲਾਤੀ, ਇੱਕ ਪਾਪਾ ਨਾਨਕ ਸੀ ਬੇਜੀ ਨੇ ਤੁਰ ਕੇ ਦੁਨੀਆ ਪੜ ਬੀਬੀਆਂ ਨੇ ਬੰਦੇ ਗਲ ਰੱਬ ਦੀ ਤਖਤੀ ਪਾਤੀ, ਇੱਕ ਅੱਜ ਕੱਲ ਬਾਬੇ ਨੇ ਬੱਤੀ ਲਾਲ ਗੱਡੀ ਤੇ ਲਾਤੀ, ਇੱਕ ਬਾਬਾ ਨਾਨਕ ਸੀਬ ਜੀ ਨੇ ਤੁਰ ਕੇ ਦੁਨੀਆ ਗਾਤੀ,
ਜੀ। ਸੋ ਅੱਜ ਦੇ ਜਿਹੜੀ ਮੁੱਦਾ ਸੀਗਾ ਉਹ ਕਾਫੀ ਪੱਕ ਗਿਆ, ਸੋ ਗੱਲਾਂ ਬਾਤਾਂ ਦੇ ਵਿੱਚ ਸਮਾਂ ਜਿਹੜਾ ਉਹਦਾ ਪਤਾ ਨਹੀਂ ਰਿਹਾ, ਸੋ 15 ਕੁ ਮਿੰਟ ਜਿਹੜੇ ਸਮਾਂ ਬਚਿਆ, ਪਰ ਮੈਂ ਅੱਜ ਜਿਹੜੀ ਮੈਂ ਤੁਹਾਨੂੰ ਦੱਸਿਆ ਸੀ ਕਿ ਲੋਕ ਸਾਜ਼ਾਂ ਬਾਰੇ ਗੱਲ ਕਰਨੀ ਹੈ, ਲੋਕ ਸੰਗੀਤ ਦੀ ਕੜੀ ਸ਼ੁਰੂ ਕੀਤੀ ਹੋਈ ਹੈ। ਸੋ ਜੀ ਅੱਜ ਦਾ ਸਾਥ ਸਾਡਾ ਥੋੜਾ ਜਿਹਾ ਹੋਰ ਲੰਬਾ ਹੋ ਸਕਦਾ, ਸੋ ਉਮੀਦ ਕਰਦੀ ਹਾਂ ਜੀ ਤੁਸੀਂ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਹੋਵੋਗੇ ਤੇ ਇਸੇ ਤਰ੍ਹਾਂ ਜਿਹੜਾ ਸਾਥ ਪ੍ਰੋਗਰਾਮ ਦੇ ਨਾਲ ਬਣਾਈ ਰੱਖੋਗੇ। ਸੋ ਸਾਡੇ ਨਾਲ ਜਸਵਿੰਦਰ ਸਿੰਘ ਹੁਣਾਂ ਨੇ ਜੀ ਸਾਂਝ ਪਾਈ ਸੀ, ਜਗਤਾਰ ਸਿੰਘ ਬ੍ਰਿਸਟਨ ਹੁਣਾਂ ਦਾ ਮੈਸੇਜ ਮੈਂ ਪੜ੍ਹ ਲਿਆ ਸੀ ਤੇ ਪਾਲਾ ਬੈਂਸ ਹੁਣੀ ਕੋਬਰਾਮ ਆਸਟ੍ਰੇਲੀਆ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿ ਰਹੇ ਨੇ ਕਿ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਬਹੁਤ ਬਹੁਤ ਧੰਨਵਾਦ। ਤੇ ਅੰਮ੍ਰਿਤ ਗੁਰਾਇਆ ਹੁਣੀ ਵੀ ਸਾਡੇ ਨਾਲ ਜੁੜੇ ਆ ਤੇ ਕਹਿੰਦੇ ਕਿ ਸੌਂਗ ਲਾ ਦੋ ਜੀ, ਮੈਂ ਸੰਤ ਬਣੂੰਗਾ ਜੀ। ਤੁਹਾਡੀ ਫਰਮਾਇਸ਼ ਜਿਹੜੀ ਹੈ ਮੈਂ ਸਰਬਜੀਤ ਭਾਜੀ ਤੱਕ ਪਹੁੰਚਾ ਦਿੱਤੀ ਹੈ ਕਿ ਬੇਬੇ ਜੀ ਮੈਂ ਸੰਤ ਬਣੂੰਗਾ, ਇਹ ਜਿਹੜਾ ਗੀਤ ਹੈ ਇਹ ਪ੍ਰੋਗਰਾਮ ਦੇ ਵਿੱਚ ਅੱਗੇ ਜਾਂ ਫਿਰ ਜਦੋਂ ਪ੍ਰੋਗਰਾਮ ਦੇ ਬਾਅਦ ਅਸੀਂ ਤੁਹਾਡੇ ਸਾਰੇ ਫਰਮਾਇਸ਼ੀ ਗੀਤ ਜਿਹੜੇ ਮੈਂ ਜ਼ਰੂਰ ਲਗਾ ਦੇਵਾਂਗੀ। ਸੋ ਹੁਣ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਸੀ ਕਿ ਲੋਕ ਸੰਗੀਤਾਂ ਦੀ ਗੱਲ ਕਰਦੇ ਹੋਏ ਜਿਹੜੀ ਅਸੀਂ ਲੋਕ ਸਾਜ਼ਾਂ ਤੱਕ ਪਹੁੰਚ ਗਏ ਹਾਂ, ਸੋ ਅੱਜ ਮੈਂ ਲੋਕ ਸਾਜ਼ਾਂ ਦੇ ਜਿੰਨਾ ਕੁ ਵੀ ਥੋੜਾ ਬਹੁਤ ਸਮਾਂ ਹੈ ਉਹਦੇ ਵਿੱਚ ਮੈਂ ਉਹਨੂੰ ਜਲਦੀ ਹੀ ਲਪੇਟਣ ਦੀ ਕੋਸ਼ਿਸ਼ ਕਰਾਂਗੀ। ਸੋ ਸਭ ਤੋਂ ਪਹਿਲਾਂ ਸੁਣਦੇ ਹਾਂ ਜੀ, ਲੋਕ ਸਾਜ਼ਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸੁਣਾਉਂਦੀ ਹਾਂ ਜੀ ਇਹ ਲੋਕ ਸਾਜ਼ ਸਰੰਗੀ, ਤੁਸੀਂ ਜ਼ਰੂਰ ਪਸੰਦ ਕਰੋਗੇ ਜੀ। ਜੀ ਲੋਕ ਸਾਜ਼ ਆਦਿ ਕਾਲ ਤੋਂ ਹੀ ਭਾਰਤੀ ਸੰਗੀਤ ਦੇ ਵਿੱਚ ਜਿਹੜਾ ਸਾਜ਼ਾਂ ਦਾ ਇੱਕ ਮੁੱਖ ਸਥਾਨ ਰਿਹਾ ਹੈ। ਮਨੁੱਖ ਨੇ ਜਦੋਂ ਤੋਂ ਬੋਲਣਾ ਸਿੱਖਿਆ ਤਾਂ ਉਸਦੀ ਸਭਿਅਤਾ ਦੇ ਨਾਲ ਨਾਲ ਸੰਗੀਤ ਦਾ ਰੂਪ ਵੀ ਉਹਦੇ ਸਾਹਮਣੇ ਆ ਗਿਆ। ਵਿਦਵਾਨਾਂ ਦੇ ਮਤ ਅਨੁਸਾਰ ਸੰਗੀਤ ਜਿਹੜਾ ਆ ਉਹ ਇਤਿਹਾਸ ਵਿੱਚ ਤਾਲ ਸਾਜ਼ਾਂ ਦਾ ਜਨਮ ਸਭ ਤੋਂ ਪਹਿਲਾਂ ਦਾ ਮੰਨਿਆ ਜਾਂਦਾ ਹੈ। ਸੋ ਕਾਰਨ ਇਹ ਹੈ ਜੀ ਕਿ ਲੈ ਪ੍ਰਕਿਰਤੀ ਵਿੱਚ ਸਭ ਜਗ੍ਹਾ ਮੌਜੂਦ ਹੈ, ਹਰੇਕ ਵਸਤੂ ਲੈ ਉੱਤੇ ਆਧਾਰਿਤ ਹੈ। ਜੇ ਇੱਕ ਤਰ੍ਹਾਂ ਕਹਿ ਲਈਏ ਕਿ ਜਿਹੜੇ ਸਾਡੇ ਅੰਦਰ ਜਿਹੜੇ ਸਵਾਸ ਚੱਲ ਰਹੇ, ਸਾਡੇ ਸਾਹ ਚੱਲ ਰਹੇ, ਸਾਡੀ ਨਬਜ਼ ਚੱਲ ਰਹੀ ਹੈ, ਉਹ ਵੀ ਇੱਕ ਤਰ੍ਹਾਂ ਤਾਲ ਤੇ ਹੀ ਆਧਾਰਿਤ ਹੈ। ਜੇ ਸੋਚੀਏ ਤਾਂ ਲੱਗਦਾ ਹੈ ਕਿ ਮਨੁੱਖ ਨੇ ਸਭ ਤੋਂ ਪਹਿਲਾਂ ਹੱਥ ਦੇ ਨਾਲ ਤਾਲੀ ਵਜਾਈ ਹੋਵੇਗੀ ਅਤੇ ਉਸ ਦੇ ਪਿੱਛੋਂ ਤਾਲ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਉਸ ਲਈ ਸਾਜ਼ ਦੀ ਜਿਹੜੀ ਹੈ ਲੋੜ ਮਹਿਸੂਸ ਕੀਤੀ ਹੋਵੇਗੀ। ਸੋ ਲੋਕ ਗੀਤ ਹੋਣ ਭਾਵੇਂ ਲੋਕ ਨਾਚ, ਸਾਜ਼ਾਂ ਦੀ ਲੋੜ ਦੋਹਾਂ ਲਈ ਸਮਾਨ ਹੁੰਦੀ ਹੈ। ਲੋਕ ਗੀਤਾਂ ਅਤੇ ਲੋਕ ਨਾਚਾਂ ਵਿੱਚ ਜਾਨ ਪਾਉਣ ਵਾਲੇ ਸਾਜ਼ ਹੀ ਜਿਹੜੇ ਉਹ ਹੁੰਦੇ ਆ। ਸੋ ਜਿਨ੍ਹਾਂ ਤੋਂ ਬਿਨਾਂ ਗਾਉਣਾ ਤੇ ਨੱਚਣਾ ਨਿਰਜੀਵ ਪ੍ਰਤੀਤ ਹੁੰਦਾ। ਜਿਵੇਂ ਬਿਲਕੁਲ ਪਹਿਲਾਂ ਹੀ ਕਿਹਾ ਕਿ ਜਿਹੜੀ ਤਾਲ ਹੁੰਦੀ ਹੈ, ਜਿਹੜੀ ਇਹ ਰਿਦਮ ਹੈ, ਉਹੀ ਜਾਨ ਪਾਉਂਦੀ ਹੈ। ਚਾਹੇ ਸਾਡੇ ਸਰੀਰ ਦੇ ਅੰਦਰ ਹੋਵੇ ਉਹ ਧੜਕਣ ਬਣ ਕੇ ਚੱਲਦੀ ਹੈ, ਤੇ ਜੇ ਬਾਹਰ ਗੀਤ ਸੰਗੀਤ ਦੇ ਵਿੱਚ ਕਹੀਏ ਤੇ ਉਹ ਤਾਲ ਬਣ ਕੇ ਜਿਹੜਾ ਸੰਗੀਤ ਹੈ ਉਹਦੇ ਵਿੱਚ ਜਾਨ ਪਾਉਂਦੀ ਹੈ। ਸੋ ਇਹ ਸਾਜ਼ਾਂ ਤੋਂ ਬਿਨਾਂ ਨੱਚਣਾ ਗਾਉਣਾ ਬਿਲਕੁਲ ਨਿਰਜੀਵ ਪ੍ਰਤੀਤ ਹੁੰਦਾ ਹੈ। ਪੰਜਾਬ ਦੇ ਭੰਗੜੇ ਦਾ ਢੋਲ ਤੇ ਚਿਮਟਾ, ਗੁਜਰਾਤ ਦੇ ਗਰਬੇ ਦੀਆਂ ਡਾਂਡੀਆਂ ਦੇ ਡੰਡੇ, ਇਹ ਆਵਾਜ਼ਾਂ ਦਾ ਜ਼ੋਰ ਜਦੋਂ ਹੌਲੀ ਹੌਲੀ ਵਧਣ ਲੱਗਦਾ ਹੈ ਤਾਂ ਜਿਹੜੇ ਨਚਾਰੇ ਹੁੰਦੇ ਜਾਂ ਡਾਂਸਰਸ ਹੁੰਦੇ ਆ ਉਹਨਾਂ ਦੇ ਨਾਲ ਨਾਲ ਦਰਸ਼ਕਾਂ ਦੇ ਮਨ ਵੀ ਜਿਹੜੇ ਆ ਉਹ ਉਛਲਣ ਲੱਗਦੇ ਆ। ਸੋ ਜਿਹੜੇ ਇਹ ਸਾਜ਼ਾਂ ਦਾ ਵਰਗੀਕਰਨ ਹੈ ਜੀ, ਭਾਰਤੀ ਸਾਜ਼ਾਂ ਨੂੰ ਚਾਰ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ। ਇਹ ਅਵਨਦ ਸਾਜ਼ ਹੈ, ਤਪ ਸਾਜ਼ ਹੈ, ਸੁਸ਼ੀਲ ਸਾਜ਼ ਹੈ ਤੇ ਘਣ ਸਾਜ਼ ਨੇ। ਸੋ ਇਹ ਸਾਜ਼ਾਂ ਦੀ ਗੱਲ ਅਸੀਂ ਅੱਗੇ ਕਰਨੀ ਹੈਗੀ ਆ। ਜਿਹੜੇ ਵੀ ਸਾਡੇ ਪੰਜਾਬ ਦੇ ਲੋਕ ਸਾਜ਼ ਹੈ ਉਹਨਾਂ ਦੀ ਗੱਲ ਕਰਾਂਗੇ ਅੱਜ, ਕਿਉਂਕਿ ਜੇ ਭਾਰਤੀ ਸੰਗੀਤ ਦੀ ਗੱਲ ਕਰੀਏ ਤਾਂ ਉਹ ਮੈਨੂੰ ਲੱਗਦਾ ਪਈ ਉਂਗਲਾਂ ਖਤਮ ਹੋ ਜਾਣੀਆਂ ਗਿਣਨ ਲੱਗਾਂਗੇ ਤੇ। ਸੋ ਸੁਣਦੇ ਆ ਜੀ ਇਹ ਸਾਰੰਗੀ ਅਸੀਂ ਤੇ ਜੋ ਇੱਕ ਲੋਕ ਧੁਨ ਤੇ ਆਧਾਰਿਤ ਹੈ ਤੇ ਉਹਦੇ ਨਾਲ ਨਾਲ ਫਿਰ ਮੈਂ ਅੱਗੇ ਲੋਕ ਸਾਜ਼ਾਂ ਦੀ ਹੋਰ ਗੱਲ ਸ਼ੁਰੂ ਕਰਾਂਗੀ। ਸਾਰੰਗੀ ਦੀ ਗੱਲ ਵੀ ਜ਼ਰੂਰ ਕਰਾਂਗੇ ਜੀ ਅਸੀਂ, ਪਰ ਮੈਂ ਸ਼ੁਰੂ ਕਰਦੀ ਹਾਂ ਜੀ। ਅਵਨਦ ਸਾਜ਼ ਜਿਹੜੇ ਹੁੰਦੇ ਆ ਇਹਦੇ ਅੰਤਰਗਤ ਚਮੜੇ ਦੇ ਮੜੇ ਹੋਏ ਜਿਹੜੇ ਸਾਜ਼ ਹੈ ਉਹ ਹੁੰਦੇ ਆ, ਜਿਵੇਂ ਡੱਫ ਹੋ ਗਈ, ਤਬਲਾ ਹੋ ਗਿਆ, ਨਗਾਰਾ ਹੋ ਗਿਆ, ਢੋਲਕ, ਢੋਲ, ਇਹ ਜਿਹੜੇ ਸਾਰੇ ਜਿਹੜੇ ਸਾਜ਼ ਹੈ ਉਹ ਅਵਨਦ ਸਾਜ਼ਾਂ ਦੇ ਵਿੱਚ ਆਉਂਦੇ ਆ। ਸੋ ਨਗਾਰਾ ਜੇ ਗੱਲ ਕਰੀਏ ਤਾਂ ਇੱਕ ਬੜਾ ਹੀ ਪ੍ਰਾਚੀਨ ਜਿਹੜਾ ਸਾਜ਼ ਹੈ, ਅਤਿ ਪ੍ਰਾਚੀਨ ਸਾਜ਼ਾਂ ਦੀ ਗਿਣਤੀ ਦੇ ਵਿੱਚ ਆਉਂਦਾ ਹੈ। ਇਹ ਇੱਕ ਤਾਲ ਪ੍ਰਧਾਨ ਅਤੇ ਵੀਰ ਰਸ ਪ੍ਰਧਾਨ ਸਾਜ਼ ਹੈ। ਰਾਜੇ ਮਹਾਰਾਜੇ ਇਸ ਦਾ ਪ੍ਰਯੋਗ ਲੜਾਈ ਦੇ ਸਮੇਂ ਕਰਦੇ ਸੀ। ਪੰਜਾਬ ਦੇ ਵਿੱਚ ਇਹ ਸਾਜ਼ ਲਗਭਗ ਹੁਣ ਖਤਮ ਹੋਣ ਤੇ ਹੈ, ਕਿਉਂਕਿ ਇਹਨੂੰ ਅੱਜ ਕੱਲ ਅਸੀਂ ਸਿਰਫ ਪੰਜਾਬ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਹੀ, ਅਸੀਂ ਕਈ ਗੁਰਦੁਆਰੇ ਜਿੱਥੇ ਅਸੀਂ ਇਹਨਾਂ ਨੂੰ ਵੱਜਦਾ ਸੁਣਦੇ ਦੇਖ ਸਕਦੇ ਹਾਂ, ਅਰਦਾਸ ਦੇ ਸਮੇਂ ਜਾਂ ਹੋਰ ਜਿਹੜੇ ਸਾਡੇ ਮੇਨ ਜਿਹੜੇ ਦਿਵਸ ਅਸੀਂ ਮਨਾਉਂਦੇ ਹਾਂ ਉਹਨਾਂ ਦੇ ਅੰਤਰਗਤ ਇਹ ਨਗਾਰਾ ਅਸੀਂ ਸੁਣ ਸਕਦੇ ਹਾਂ। ਇਹ ਲੋਹੇ ਜਾਂ ਹੋਰ ਕਿਸੇ ਧਾਤੂ ਦੇ ਮੇਲ ਨਾਲ ਬਣਿਆ ਹੁੰਦਾ ਹੈ। ਇਸ ਉੱਤੇ ਮੱਝ ਦੀ ਖਲ ਜਿਹੜੀ ਮੜੀ ਜਾਂਦੀ ਹੈ ਤੇ ਚਮੜੇ ਦੀ ਜਿਹੜੀ ਦੀਵਾਲ ਨਾਲ ਇਸ ਨੂੰ ਕੱਸ ਦਿੱਤਾ ਜਾਂਦਾ ਹੈ। ਇਸ ਨੂੰ ਇੱਕ ਤਪਾਈ ਤੇ ਰੱਖ ਕੇ ਦੋ ਮੋਟੇ ਡੰਡਿਆਂ ਦੇ ਨਾਲ ਵਜਾਇਆ ਜਾਂਦਾ ਹੈ। ਇਸ ਦਾ ਸੁਰ ਉੱਚਾ ਕਰਨ ਲਈ ਇਸ ਦੀ ਮੜੀ ਹੋਈ ਖਲ ਨੂੰ ਧੁੱਪੇ ਜਾਂ ਅੱਗ ਨਾਲ ਸੇਕਿਆ ਜਾਂਦਾ ਹੈ, ਅਤੇ ਸੁਰ ਫੇਰੇ ਦਾ ਜੇ ਨੀਵਾਂ ਕਰਨਾ ਹੋਵੇ ਤੇ ਇਸ ਦੀ ਖਲ ਉੱਤੇ ਪਾਣੀ ਦੀ ਭਿੱਜੀ ਹੋਈ ਗਿੱਲੀ ਲੀਰ ਜਿਹੜੀ ਆ ਉਹ ਰਗੜੀ ਜਾਂਦੀ ਹੈ। ਸੋ ਨਗਾਰਾ ਤੋਂ ਇਲਾਵਾ ਜਿਹੜੀ ਢੱਡ ਹੈ, ਪੰਜਾਬ ਦੇ ਲੋਕ ਗੀਤਾਂ ਦੇ ਵਿੱਚ ਜੋ ਸਰੰਗੀ ਨੂੰ ਸਥਾਨ ਦਿੱਤਾ ਉਹੀ ਜਿਹੜਾ ਸਥਾਨ ਢੱਡ ਨੂੰ ਵੀ ਦਿੱਤਾ ਜਾਂਦਾ ਹੈ। ਜਦੋਂ ਢੱਡ ਸਰੰਗੀ ਤੇ ਲੋਕ ਗੀਤ ਗਾਏ ਜਾਂਦੇ ਆ ਤਾਂ ਸਰੰਗੀ ਆਪਣੇ ਸੁਰਾਂ ਨਾਲ ਸੰਗੀਤ ਦੀ ਸੰਗਤ ਕਰਦੀ ਹੈ ਤੇ ਢੱਡ ਤਾਲ ਦੀ ਜਿਹੜੀ ਕਸੌਟੀ ਹੈ ਉਹਦੇ ਤੇ ਸੋਨੇ ਤੇ ਸੁਹਾਗੇ ਵਾਲੀ ਜਿਹੜੀ ਗੱਲ ਹੈ ਉਹ ਕਰਦੀ ਹੈ ਜੀ। ਪੰਜਾਬ ਵਿੱਚ ਢਾਡੀ ਜਿੱਥੇ ਵਾਰਾਂ, ਪ੍ਰੇਮ ਕਥਾ, ਕਿੱਸੇ ਜਿਹੜੇ ਆ ਉਹ ਢੱਡ ਸਰੰਗੀ ਉੱਤੇ ਕਲੀਆਂ ਦੇ ਰੂਪ ਵਿੱਚ ਵੀ ਜਿਹੜੇ ਬਹੁਤ ਗਾਏ ਜਾਂਦੇ ਆ। ਸੋ ਇਹ ਅੰਬ, ਟਾਲੀ, ਤੂਤ, ਸ਼ੀਸ਼ਮ ਆਦਿ ਦੀ ਲੱਕੜੀ ਤੋਂ ਬਣੀ ਹੁੰਦੀ ਹੈ, ਡਮਰੂ ਦੇ ਆਕਾਰ ਦੀ ਤਰ੍ਹਾਂ ਦੀ ਹੁੰਦੀ ਹੈ ਇਹਦਾ, ਤੇ ਦੋਵੇਂ ਮੂੰਹ ਜਿਹੜੇ ਹੁੰਦੇ ਆ ਉਹ ਗਲਾਈ ਤੇ ਹੁੰਦੇ ਆ ਤੇ ਵਿਚਲਾ ਜਿਹੜਾ ਹਿੱਸਾ ਉਹ ਚਿਪਕਿਆ ਹੁੰਦਾ। ਤੇ ਇਸ ਤੋਂ ਬਾਅਦ ਆਉਂਦੀ ਹੈ ਜੀ ਢੋਲ ਤੇ ਢੋਲਕੀ। ਢੋਲਕੀ ਪੰਜਾਬ ਦੇ ਵਿੱਚ ਭਾਵੇਂ ਵਿਆਹ ਹੋਵੇ, ਤੀਆਂ ਹੋਣ, ਗਿੱਧਾ ਪੈਂਦਾ ਹੋਵੇ, ਤੇ ਚਾਹੇ ਜਨਾਨੀਆਂ ਨੇ ਬੈਠ ਕੇ ਆਪਣੇ ਦਿਲਾਂ ਦੇ ਉਬਾਲ ਗਾਣਿਆਂ ਰਾਹੀਂ ਕੱਢਣੇ ਹੋਣ, ਢੋਲਕੀ ਦਾ ਹੋਣਾ ਜ਼ਰੂਰੀ ਹੈ। ਜਿਵੇਂ ਢੋਲ ਮਰਦਾਂ ਦਾ ਸਾਜ਼ ਮੰਨਿਆ ਜਾਂਦਾ, ਉਸੇ ਤਰ੍ਹਾਂ ਢੋਲਕੀ ਜਿਹੜੀ ਉਹ ਜਨਾਨੀਆਂ ਜਿਹੜੀਆਂ ਔਰਤਾਂ ਉਹਨਾਂ ਦਾ ਸਾਜ਼ ਹੈ। ਇਸ ਤੋਂ ਇਲਾਵਾ ਮੰਦਰਾਂ ਗੁਰਦੁਆਰਿਆਂ ਦੇ ਵਿੱਚ ਭਜਨ ਕੀਰਤਨਾਂ ਦੇ ਲਈ ਵੀ ਜਿਹੜੀ ਢੋਲਕੀ ਹੈ ਉਹਦਾ ਸ਼ਾਮਿਲ ਹੋਣਾ ਜ਼ਰੂਰੀ ਇੱਕ ਤਰ੍ਹਾਂ ਸਮਝਿਆ ਜਾਂਦਾ ਹੈ। ਸੋ ਜੀ ਹੁਣ ਗੱਲ ਕਰਦੇ ਹਾਂ ਢੋਲ ਦੀ। ਢੋਲ ਪੰਜਾਬ ਦੇ ਲੋਕ ਨਾਚਾਂ ਜਿਵੇਂ ਭੰਗੜਾ, ਗਿੱਧਾ ਆਦਿ ਦੇ ਨਾਲ ਵਜਾਇਆ ਜਾਂਦਾ ਹੈ। ਪੰਜਾਬ ਦੇ ਕਿਸਾਨਾਂ ਦਾ ਇਹ ਮਨ ਭਾਉਂਦਾ ਸਾਜ਼ ਹੈ। ਪਿੰਡ ਵਿੱਚ ਜੇ ਢੋਲ ਵੱਜਦਾ ਹੋਵੇ ਤਾਂ ਹਰੇਕ ਨੌਜਵਾਨ ਦੀ ਅੱਧੀ ਜਿਹੜੀ ਭੰਗੜਾ ਪਾਉਣ ਲਈ ਝੂਮ ਉੱਠਦੀ ਸੀ। ਹੁਣ ਤੇ ਮੈਨੂੰ ਲੱਗਦਾ ਕਿ ਪਿੰਡਾਂ ਵਿੱਚ ਕਿਹੜੇ ਢੋਲ ਵੱਜਦੇ ਹੋਣਗੇ। ਹਾਂ ਇੰਨਾ ਵੀ ਯਾਦ ਹੈ ਕਿ ਜੇ ਕਦੀ ਕੋਈ ਅਸੀਂ ਤੇ ਫਿਲਮਾਂ ਦੇ ਵਿੱਚ ਹੀ ਦੇਖਿਆ ਹੋਇਆ ਜੇ ਕਿਸੇ ਨੇ ਕੋਈ ਫਰਮਾਨ ਦੇਣਾ ਹੋਵੇ ਤੇ ਉਹ ਵੀ ਢੋਲ ਦੇ ਨਾਲ ਵਜਾ ਵਜਾ ਕੇ ਦੱਸਦੇ ਹੁੰਦੇ ਸੀਗੇ। ਤੇ ਕੁਸ਼ਤੀਆਂ ਤੇ ਅਖਾੜਿਆਂ ਦੇ ਵਿੱਚ ਵੀ ਜਿਹੜਾ ਢੋਲ ਹੈ ਉਹ ਵਜਾਇਆ ਜਾਂਦਾ ਸੀ। ਤੇ ਇਹ ਸਾਜ਼ ਵੀ ਅੰਬ ਦੀ ਲੱਕੜੀ ਨੂੰ ਵਿੱਚੋਂ ਖੋਖਲਾ ਕਰਕੇ ਬਣਾਇਆ ਜਾਂਦਾ ਹੈ ਤੇ ਇਹਦੇ ਦੋ ਵੱਡੇ ਵੱਡੇ ਖੁੱਲੇ ਮੂੰਹ ਤੇ ਬੱਕਰੇ ਦੀ ਖੱਲ ਦੇ ਪੱਤਰੇ ਜਿਹੜੇ ਮੜੇ ਜਾਂਦੇ ਹਨ ਤੇ ਇਹਨਾਂ ਨੂੰ ਰੱਸੀਆਂ ਦੇ ਨਾਲ ਖਿੱਚਿਆ ਜਾਂਦਾ ਹੈ। ਸੋ ਇਸ ਜਿਹੜਾ ਸਾਜ਼ ਹੈ ਇਹਦੇ ਜਿਹੜਾ ਸੱਜੇ ਪਾਸੇ ਦੀ ਪੁੜੇ ਨੂੰ ਬਾਂਸ ਦੀ ਛੜੀ ਦੇ ਨਾਲ ਜਿਹੜਾ ਉਹ ਵਜਾਇਆ ਜਾਂਦਾ ਹੈ। ਸੋ ਢੋਲਾਂ ਦਾ ਜਿਹੜਾ ਢੋਲ ਦਾ ਜਿਹੜਾ ਜ਼ਿਕਰ ਹੈ ਸਾਡੇ ਕਈ ਪੰਜਾਬੀ ਲੋਕ ਗੀਤਾਂ ਤੇ ਗੀਤਾਂ ਦੇ ਵਿੱਚ ਆਉਂਦਾ ਹੈ। ਸੋ ਢੋਲ ਦੇ ਨਾਲ ਇੱਕ ਗੀਤ ਜਿਹੜਾ ਮੈਂ ਤੁਹਾਨੂੰ ਸੁਣਾਉਂਦੀ ਹਾਂ ਤੇ ਉਸ ਤੋਂ ਬਾਅਦ ਫਿਰ ਹੋਰ ਸਾਜ਼ਾਂ ਦੀ ਗੱਲ ਕਰਦੇ ਹਾਂ ਜੀ।
ਚਾਈ ਮਿੱਤਰੋ ਸਾਰੀ ਦੁਨੀਆ ਨਚਾਈ ਮਿੱਤਰੋ ਸਾਰੀ ਦੁਨੀਆ ਨਚਾਈ ਮਿੱਤਰੋ ਪੰਜਾਬੀਆਂ ਦੇ ਢੋਲ ਨੇ ਪੰਜਾਬੀਆਂ ਦੇ ਢੋਲ ਨੇ ਸਾਰੀ ਦੁਨੀਆ ਨਚਾਈ ਮਿੱਤਰੋ ਪੰਜਾਬੀਆਂ ਦੇ ਢੋਲ ਨੇ ਪੰਜਾਬੀਆਂ ਦੇ ਢੋਲ ਨੇ ਬੱਲੇ ਬੱਲੇ ਕਰਵਾਈ ਮਿੱਤਰੋ ਬੱਲੇ ਬੱਲੇ ਕਰਵਾਈ ਮਿੱਤਰੋ ਪੰਜਾਬੀਆਂ ਦੇ ਢੋਲ ਨੇ ਪੰਜਾਬੀਆਂ ਦੇ ਢੋਲ ਨੇ ਨਚਾਈ ਮਿੱਤਰੋ ਪੰਜਾਬੀਆਂ ਦੇ ਢੋਲ ਨੇ ਪੰਜਾਬੀਆਂ ਦੇ ਢੋਲ ਨੇ ਸਾਰੀ ਦੁਨੀਆ ਨਚਾਈ ਮਿੱਤਰੋ ਪੰਜਾਬੀਆਂ ਦੇ ਢੋਲ ਨੇ ਪੰਜਾਬੀਆਂ ਦੇ ਢੋਲ ਨੇ ਤੀਜੇ ਉੱਤੇ ਚੱਲਦੇ ਨੇ ਕਈ ਸੌਂਗ ਹਿੱਟ ਪਈ ਭੰਗੜੇ ਤੇ ਢੋਲ ਦਾ ਹੁੰਦਾ ਜੋੜ ਫਿੱਟ ਪਈ ਚੱਲਦੇ ਨੇ ਕਈ ਸੌਂਗ ਇੱਕ ਬਈ ਭੰਗੜੇ ਤੇ ਢੋਲਦਾ ਹੁੰਦਾ ਜੋੜ ਫਿੱਟ ਬਈ ਚੜੀ ਖੁਸ਼ੀਆਂ ਦੀ ਲਾਈ ਮਿੱਤਰੋ ਚੜੀ ਖੁਸ਼ੀਆਂ ਦੀ ਲਾਈ ਮਿੱਤਰੋ ਪੰਜਾਬੀਆਂ ਦੇ ਢੋਲ ਨੇ ਪੰਜਾਬੀਆਂ ਦੇ ਢੋਲ ਨੇ ਦੁਨੀਆ ਨਚਾਈ ਮਿੱਤਰੋ ਪੰਜਾਬੀਆਂ ਦੇ ਢੋਲ ਨੇ ਪੰਜਾਬੀਆਂ ਦੇ ਢੋਲ ਨੇ ਸਾਰੀ ਦੁਨੀਆ ਨਚਾਈ ਮਿੱਤਰੋ ਪੰਜਾਬੀਆਂ ਦੇ ਢੋਲ ਨੇ ਪੰਜਾਬੀਆਂ ਦੇ ਢੋਲ
ਤੇ ਅਵਨਦ ਸਾਜ਼ਾਂ ਦੀ ਜਿਹੜੀ ਸ਼੍ਰੇਣੀ ਉਹਦੇ ਵਿੱਚ ਇੱਕ ਸਾਜ਼ ਜਿਹੜਾ ਉਹ ਖੰਜਰੀ ਜੀ। ਪੰਜਾਬ ਦੇ ਵਿੱਚ ਖੰਜਰੀ ਦਾ ਪ੍ਰਯੋਗ ਲੋਕ ਗੀਤਾਂ ਦੇ ਲੋਕ ਨਾਚਾਂ ਵਿੱਚ ਹੁੰਦਾ ਹੈ। ਡਫਲੀ ਵੀ ਕਿਹਾ ਜਾਂਦਾ ਹੈ ਜੀ ਇਸ ਨੂੰ। ਇਹਨੂੰ ਖੱਬੇ ਹੱਥ ਨਾਲ ਫੜ ਕੇ ਤੇ ਸੱਜੇ ਹੱਥ ਦੇ ਨਾਲ ਵਜਾਇਆ ਜਾਂਦਾ ਹੈ। ਇਹਦੀ ਬਨਾਵਟ ਜਿਹੜੀ ਹੈ ਉਹ ਗੋਲ ਆਕਾਰ ਦੀ ਬਣੀ ਹੁੰਦੀ ਹੈ। ਇਹ ਗੋਲ ਆਕਾਰ ਦੀ ਲੱਕੜੀ ਦੀ ਜਾਂ ਫਿਰ ਪਿੱਤਲ ਦੀ ਚਾਦਰ ਦੀ ਬਣੀ ਹੁੰਦੀ ਹੈ ਤੇ ਇਸ ਦੇ ਘੇਰੇ ਉੱਤੇ ਚਮੜੇ ਦੀ ਪਤਲੀ ਖੱਲ ਮੜੀ ਹੁੰਦੀ ਹੈ। ਇਸ ਦੀ ਲੱਕੜੀ ਜਾਂ ਪਿੱਤਲ ਦੇ ਘੇਰੇ ਨੂੰ ਤਿੰਨ ਚਾਰ ਜਗ੍ਹਾ ਤੋਂ ਕੱਟ ਕੇ ਉੱਥੇ ਤਿੰਨ ਚਾਰ ਛੋਟੇ ਛੋਟੇ ਛੈਣੇ ਲਗਾਏ ਜਾਂਦੇ ਆ। ਇਹ ਖੰਜਰੀ ਦੀ ਖੱਲ ਉੱਤੇ ਹੱਥ ਦੀ ਥਾਪ ਲੱਗਦੀ ਹੈ ਤੇ ਇਹ ਛੋਟੇ ਛੋਟੇ ਜਿਹੜੇ ਛੈਣੇ ਆ ਇਹ ਆਪਸ ਵਿੱਚ ਟਕਰਾ ਕੇ ਬੜੀ ਮਧੁਰ ਜਿਹੀ ਆਵਾਜ਼ ਜਿਹੜੀ ਉਹ ਬਣਾਉਂਦੇ ਆ। ਸੋ ਗੁਰਦਾਸ ਮਾਨ ਹੁਣਾਂ ਨੂੰ ਅਸੀਂ ਡਫਲੀ ਤੇ ਇਸ ਇਹਦੇ ਨਾਲ ਹੀ ਗੀਤ ਜਿਹੜੇ ਗਾਉਂਦੇ ਅਕਸਰ ਦੇਖਿਆ, ਉਹਨਾਂ ਦਾ ਮਨਪਸੰਦ ਸਾਜ਼ ਹੈ ਜੀ ਇਹ। ਤੇ ਇਸ ਤੋਂ ਬਾਅਦ ਗੱਲ ਕਰਦੇ ਆ ਤੱਤ ਸਾਜ਼। ਤੱਤ ਵਰਗ ਦੇ ਅੰਦਰ ਉਹ ਸਾਜ਼ ਆਉਂਦੇ ਹਨ ਜਿਨ੍ਹਾਂ ਉੱਤੇ ਪਿੱਤਲ, ਲੋਹੇ, ਤਾਂਬੇ ਆਦਿ ਦੀਆਂ ਤਾਰਾਂ ਲੱਗੀਆਂ ਹੁੰਦੀਆਂ ਨੇ। ਇਸ ਦੇ ਅੰਤਰਗਤ ਜਿਹੜੇ ਸਾਜ਼ ਆਉਂਦੇ ਉਹਨਾਂ ਬਾਰੇ ਮੈਂ ਤੁਹਾਨੂੰ ਥੋੜੀ ਬਹੁਤੀ ਗੱਲ ਕਰਾਂਗੀ। ਤੇ ਇੱਕ ਤਾਰਾ ਜਿਹੜਾ ਇਹ ਬਹੁਤ ਪ੍ਰਾਚੀਨ ਕਾਲ ਦਾ ਸਾਜ਼ ਹੈ ਜੀ। ਪ੍ਰਾਚੀਨ ਕਾਲ ਤੋਂ ਲੈ ਕੇ ਹੁਣ ਤੱਕ ਇਹ ਸਾਧੂ ਸੰਤਾਂ ਦਾ ਜਿਹੜਾ ਸਾਜ਼ ਰਿਹਾ ਹੈ। ਮੀਰਾਬਾਈ ਨੇ ਵੀ ਇੱਕ ਤਾਰੇ ਨਾਲ ਭਜਨ ਕਰਦੇ ਉਹਨਾਂ ਦੀਆਂ ਫੋਟੋਆਂ ਦੇ ਵਿੱਚ ਵੀ ਅਸੀਂ ਉਹਨਾਂ ਨੂੰ ਦੇਖਿਆ। ਸ਼ਾਸਤਰੀ ਸੰਗੀਤ ਦੇ ਵਿੱਚ ਵੀ ਜਿਹੜਾ ਇਹਦਾ ਦਾ ਆਉਂਦਾ ਜਿਵੇਂ ਤਾਨਪੁਰਾ ਹੋ ਗਿਆ। ਸੋ ਅਸੀਂ ਗੱਲ ਕਰਨੀ ਆ ਜੀ ਪੰਜਾਬ ਦੇ ਲੋਕ ਸਾਜ਼ਾਂ ਦੀ। ਸੋ ਪੰਜਾਬ ਦੇ ਲੋਕ ਸਾਜ਼ਾਂ ਦੇ ਵਿੱਚ ਜਿਹੜੀ ਤੂੰਬੀ ਹੈ ਉਹ ਬੜਾ ਇੱਕ ਮੇਨ ਜਿਹਾ ਸਾਜ ਹੈਗਾ ਆ ਔਰ ਯਮਲਾ ਜੱਟ ਦੀ ਤੂੰਬੀ ਅਸੀਂ ਕਿੰਨੇ ਨੀ ਸੁਣੀ ਹੋਈ। ਸੋ ਤੂੰਬੀ ਇੱਕ ਸਧਾਰਨ ਬਨਾਵਟ ਦਾ ਸਾਜ ਹੈ, ਆਮ ਤੌਰ ਤੇ ਕੱਦੂ ਜਾਂ ਲੱਕੜੀ ਨੂੰ ਖੋਖਲਾ ਕਰਕੇ ਇੱਕ ਖੋਲ ਬਣਾ ਲਿਆ ਜਾਂਦਾ ਹੈ। ਇਸ ਦੇ ਵਿੱਚ ਇੱਕ ਤੋਂ ਲੈ ਕੇ ਡੇਢ ਫੁੱਟ ਤੱਕ ਲੱਕੜੀ ਦਾ ਡੰਡਾ ਗੋਲ ਤਰਾਸ਼ ਕੇ ਲਗਾ ਦਿੱਤਾ ਜਾਂਦਾ ਹੈ ਤੇ ਖੋਲ ਦੇ ਮੂੰਹ ਤੇ ਇੱਕ ਪਤਲੀ ਖਲ ਚੜਾਈ ਜਾਂਦੀ ਹੈ ਤੇ ਡੰਡੇ ਦੇ ਉੱਪਰਲੇ ਪਾਸੇ ਇੱਕ ਲੱਕੜੀ ਦੀ ਖੂੰਟੀ ਲਗਾਈ ਜਾਂਦੀ ਹੈ। ਇਸ ਵਿੱਚ ਤਾਰ ਪਰੋ ਕੇ ਫਿਰ ਡੰਡੇ ਦੇ ਨਿਚਲੇ ਪਾਸੇ ਤਾਰ ਨੂੰ ਮਰੋੜ ਕੇ ਬੰਨ ਦਿੱਤੀ ਜਾਂਦੀ ਹੈ ਜਿਹਦੇ ਨਾਲ ਸੁਰ ਜਿਹੜਾ ਉੱਚਾ ਨੀਵਾਂ ਕੀਤਾ ਜਾਂਦਾ ਹੈ। ਸੋ ਇਸ ਨੂੰ ਸੱਜੇ ਹੱਥ ਦੀ ਪਹਿਲੀ ਉਂਗਲ ਦੇ ਨਾਲ ਵਜਾਇਆ ਜਾਂਦਾ ਹੈ ਜੀ। ਸੋ ਉਸ ਤੋਂ ਬਾਅਦ ਸਾਜ਼ ਹੁੰਦਾ ਜੀ ਸਰੰਗੀ, ਮੇਰਾ ਬੜਾ ਮਨਪਸੰਦ ਸਾਜ਼ ਹੈ ਸਰੰਗੀ ਵੀ। ਸੋ ਸਰੰਗੀ ਜਿਹੜੀ ਹੈ ਜੀ ਇਹ ਵੀ ਸ਼ਾਸਤਰੀ ਸੰਗੀਤ ਦੇ ਨਾਲ ਨਾਲ ਲੋਕ ਸੰਗੀਤ ਦੇ ਵਿੱਚ ਵੀ ਪ੍ਰਯੋਗ ਕੀਤੀ ਜਾਂਦੀ ਹੈ। ਮੈਨੂੰ ਯਾਦ ਹੈ ਜੀ ਕਿ ਮੈਂ ਮੇਰੇ ਪਟਿਆਲੇ ਵੱਲ ਜਾਂਦੀ ਹੁੰਦੀ ਸੀ ਤੇ ਉੱਥੇ ਜਿਹੜਾ ਘਰ ਹੁੰਦਾ ਸੀ ਉਹਨਾਂ ਦੇ ਘਰ ਸਰੰਗੀ ਵਜਾਉਣ ਵਾਲਾ ਹੁੰਦਾ ਸੀਗਾ ਹਰ ਵੀਰਵਾਰ ਨੂੰ, ਔਰ ਉਹ ਇੰਨੀ ਸੋਹਣੀ ਸਰੰਗੀ ਵਜਾਉਂਦਾ ਹੁੰਦਾ ਸੀਗਾ ਕਿ ਸਰੰਗੀ ਵਜਾ ਕੇ ਨਾਲ ਘਰ ਘਰ ਜਾ ਕੇ ਮੰਗਦੇ ਹੁੰਦੇ ਸੀ, ਪਰ ਮੈਨੂੰ ਚਾਅ ਚੜ ਜਾਂਦਾ ਸੀ ਜਦੋਂ ਵੀ ਉਹ ਸਰੰਗੀ ਵਜਾਉਣ ਵਾਲਾ ਆਉਂਦਾ ਹੁੰਦਾ ਸੀ। ਸੋ ਬੜੀ ਹੀ ਮਧੁਰ ਜਿਹੀ ਇਹਦੇ ਵਿੱਚ ਤੁਸੀਂ ਸੂਫੀ ਸੰਗੀਤ ਵੀ ਗਾ ਸਕਦੇ ਹੋ, ਲੋਕ ਸੰਗੀਤ ਵੀ ਗਾ ਸਕਦੇ ਹੋ, ਸ਼ਾਸਤਰੀ ਸੰਗੀਤ ਵੀ ਗਾ ਸਕਦੇ ਹੋ। ਬੜਾ ਹੀ ਮਧੁਰ ਜਿਹਾ ਜਿਹੜਾ ਇਹ ਸਾਜ਼ ਹੈਗਾ। ਸੋ ਧਨੀ ਸਾਹਿਬ ਨੇ ਕਿਹਾ ਜੀ ਕਿ ਤੂੰਬੀ ਬਹੁਤ ਕਹਿੰਦੇ ਪਸੰਦ ਆ ਜੀ ਮੈਨੂੰ ਤੇ, ਕਹਿੰਦੇ ਮੈਂ ਤੂੰਬੀ ਬਾਏ ਕਰਨਾ ਚਾਹੁੰਦਾ, ਸਿਡਨੀ ਚ ਕੋਈ ਸੇਲ ਕਰਦਾ ਹੋਵੇ ਤਾਂ ਦੱਸੋ। ਲਓ ਜੀ ਦੱਸੋ ਧਨੀ ਸਾਹਿਬ ਨੂੰ ਜੇ ਕੋਈ ਸੁਣ ਰਿਹਾ ਹੈ ਤੇ ਤੁਸੀਂ ਜਿਹੜੀ ਤੂੰਬੀ ਹੈ ਇਹਨਾਂ ਨੇ ਬਾਏ ਕਰਨੀ ਹੈ ਜੀ, ਕਿਸੇ ਨੇ ਸੇਲ ਕਰਨੀ ਹੈ ਜਾਂ ਕਿਸੇ ਨੂੰ ਪਤਾ ਹੈ ਕਿ ਕਿੱਥੇ ਮਿਲ ਸਕਦੀ ਹੈ ਤਾਂ ਉਹ ਸਾਨੂੰ ਜ਼ਰੂਰ ਦੱਸੋ, ਮੈਂ ਧਨੀ ਸਾਹਿਬ ਨੂੰ ਫਿਰ ਜ਼ਰੂਰ ਦੱਸ ਦੇਵਾਂਗੀ। ਬਾਕੀ ਮੈਨੂੰ ਲੱਗਦਾ ਧਨੀ ਸਾਹਿਬ ਤੁਸੀਂ ਆਨਲਾਈਨ ਵੀ ਬਾਏ ਕਰ ਸਕਦੇ ਹੋ, ਸਰਚ ਮਾਰ ਕੇ ਦੇਖੋ। ਔਰ ਬੜਾ ਹੀ ਸੁਖਾਲਾ ਸਾਜ਼ ਹੈ, ਤੁਸੀਂ ਇਹਨੂੰ ਸੱਜੇ ਹੱਥੀ ਉਂਗਲੀ ਦੇ ਨਾਲ ਵਜਾਉਣਾ ਹੁੰਦਾ ਔਰ ਬਹੁਤ ਜ਼ਿਆਦਾ ਇਹਦੇ ਲਈ ਪ੍ਰੈਕਟਿਸ ਦੀ ਜਿਹੜੀ ਲੋੜ ਨਹੀਂ ਹੁੰਦੀ। ਸੋ ਤੂੰਬੀ ਦਾ ਗੀਤ ਮੈਂ ਜ਼ਰੂਰ ਇੱਕ ਸੁਣਾਉਣਾ, ਧਨੀ ਸਾਹਿਬ ਨੇ ਕਿਹਾ ਕਿ ਤੂੰਬੀ ਇਹਨਾਂ ਨੂੰ ਪਸੰਦ ਹੈ, ਸੋ ਵੀ ਅਸੀਂ ਅੱਗੇ ਜ਼ਰੂਰ ਗੀਤ ਸੁਣਨਾ ਹੈ ਤੂੰਬੀ ਦੇ ਨਾਲ ਵੀ। ਤੇ ਇਹ ਜਿਹੜੀ ਸਰੰਗੀ ਦੀ ਗੱਲ ਕਰ ਰਹੇ ਸੀ ਜੀ, ਇਹਦੀ ਬਨਾਵਟ ਦੇ ਵਿੱਚ 2 ਫੁੱਟ ਲੰਬੀ ਹੁੰਦੀ ਹੈ, ਇਹ ਆਮ ਤੌਰ ਤੇ ਲੰਬਾਈ ਜਿਹੜੀ ਹੈ ਇਹਦੀ 58 ਸੈਂਟੀਮੀਟਰ ਤੇ ਚੌੜੀ ਚੌੜਾਈ ਜਿਹੜੀ 13 ਸੈਂਟੀਮੀਟਰ ਹੁੰਦੀ ਹੈ। ਸੋ ਇਹ ਜਿਹੜੇ ਤੂੰਬੇ ਦੀ ਜਗ੍ਹਾ ਤੇ ਲੱਕੜੀ ਦਾ ਜਿਹੜਾ ਬਣਿਆ ਹੋਇਆ ਢਿੱਡ ਹੁੰਦਾ ਹੈ ਇਹਦਾ, ਤੇ ਲੱਕੜੀ ਨੂੰ ਖੋਦ ਕੇ ਬਣਾਇਆ ਜਾਂਦਾ ਹੈ ਤੇ ਇਹਦੇ ਉੱਤੇ ਚਮੜੇ ਨੂੰ ਫਿਰ ਮੜ ਦਿੱਤਾ ਜਾਂਦਾ ਹੈ। ਤੇ ਇਸ ਤੋਂ ਬਾਅਦ ਆਉਂਦਾ ਹੈ ਜੀ ਤੂੰਬਾ। ਪੰਜਾਬੀ ਲੋਕ ਸੰਗੀਤ ਵਿੱਚ ਅੱਜ ਕੱਲ ਬੇਸ਼ੱਕ ਵੱਡੀ ਮਾਤਰਾ ਦੇ ਵਿੱਚ ਇਹਦਾ ਪ੍ਰਯੋਗ ਜ਼ਿਆਦਾ ਨਹੀਂ ਹੁੰਦਾ, ਪਰ ਫਿਰ ਵੀ ਪੰਜਾਬ ਦੇ ਲੋਕ ਗੀਤਾਂ ਭੰਗੜੇ ਗਿੱਧੇ ਪੰਜਾਬ ਦੀਆਂ ਜਿਹੜੀਆਂ ਪੰਜਾਬੀ ਬੋਲੀਆਂ ਉਹਦੇ ਵਿੱਚ ਇਹਦਾ ਜਿਹੜਾ ਪ੍ਰਯੋਗ ਹੈ ਉਹ ਕੀਤਾ ਜਾਂਦਾ ਹੈ। ਸੋ ਇਹ ਸੀ ਜੀ ਜਿਹੜੇ ਅਸੀਂ ਗੱਲ ਕੀਤੀ ਹੈ, ਇਹ ਤੱਤ ਸਾਜ਼ਾਂ ਦੀ ਅਸੀਂ ਜਿਹੜੀ ਗੱਲ ਹੈ ਉਹ ਕੀਤੀ ਹੈ। ਸੋ ਤੱਤ ਸਾਜ਼ਾਂ ਦੇ ਵਿੱਚ ਮੇਨ ਜਿਹੜਾ ਤੇ ਬੜਾ ਪਸੰਦੀਦਾ ਜਿਹੜਾ ਗੀਤ ਹੈ ਤੇ ਉਹ ਤੂੰਬੀ ਦੇ ਨਾਲ ਜਮਲਾ ਜੱਟ ਹੋਣਾ ਦੇ ਗਾਏ ਜਿਹੜੇ ਗੀਤ ਹੈਗੇ ਆ। ਸੋ ਲਓ ਜੀ ਧਨੀ ਸਾਹਿਬ ਹੁਣਾਂ ਨੇ ਕਹਿਤਾ ਮੈਂ ਸਿੰਗਰ ਬਣਨਾ ਜੀ, ਓਏ ਹੋਏ ਬਿਲਕੁਲ ਜੀ। ਲਓ ਜੀ ਸਾਡੀਆਂ ਸ਼ੁਭ ਇੱਛਾਵਾਂ ਤੁਹਾਡੇ ਨਾਲ ਹੈ ਧਨੀ ਸਾਹਿਬ, ਤੁਸੀਂ ਤੂੰਬੀ ਬਾਏ ਕਰੋ ਤੇ ਸਿੰਗਰ ਬਣੋ, ਫਿਰ ਦੇਖੋ ਹਰਮਨ ਰੇਡੀਓ ਤੇ ਗੀਤ ਮੈਂ ਤੁਹਾਡਾ ਪਹਿਲਾਂ ਮੈਂ ਹੀ ਚਲਾਉਣਾ ਸਭ ਤੋਂ। ਸੋ ਜ਼ਰੂਰ ਜੀ ਜੇ ਦਿਲ ਵਿੱਚ ਇਹ ਖਾਹਿਸ਼ ਹੈ ਤੁਹਾਡੀ ਤੇ ਜ਼ਰੂਰ ਬਣੋ, ਕਿਉਂ ਨਹੀਂ ਬਣ ਸਕਦੇ। ਸੋ ਲਓ ਜੀ ਸੁਣਦੇ ਹਾਂ ਅਸੀਂ ਜਮਲਾ ਜੱਟ ਹੁਣਾਂ ਨੂੰ ਤੇ ਨਾਲ ਹੀ ਸੁਣਦੇ ਹਾਂ ਉਹਨਾਂ ਦੀ ਤੂੰਬੀ ਜਿਨ੍ਹਾਂ ਨੇ ਸਾਡੇ ਪੰਜਾਬੀਆਂ ਦਾ ਦਿਲ ਅੱਜ ਤੱਕ ਜਿੱਤਿਆ ਹੋਇਆ ਹੈ।
ਤੇਰੇ ਨੀ ਕਰਾਰਾ ਮੈਨੂੰ ਪੱਟਿਆ, ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ, ਤੇਰੇ ਨੀ ਕਰਾਰਾ ਮੈਨੂੰ ਪੱਟਿਆ। ਇਸ਼ਕ ਵਾਲੇ ਪਾਸੇ ਦੀਆਂ ਨਰਦਾਂ ਖਲਾਰ ਕੇ ਓ ਇਸ਼ਕ ਵਾਲੇ ਪਾਸੇ ਦੀਆਂ ਨਰਦਾਂ ਖਲਾਰ ਕੇ ਜਿੱਤ ਗਈਆਂ ਤੂੰ ਅਸੀਂ ਬੈਗ ਬਾਜੀ ਹਾਰ ਕੇ, ਮੈਨੂੰ ਵੇਖ ਮਜ਼ਦੂਰ ਤੇਰਾ ਚੱਲ ਗਿਆ ਯੋਰ ਤਾਂ ਮੂੰਹ ਤੂੰ ਸਜਣ ਤੋਂ ਵੱਟਿਆ, ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ, ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ। ਆਸ਼ਕਾਂ ਦਾ ਕੰਮ ਹੁੰਦਾ ਲਾ ਕੇ ਨਿਭਾਉਂਦਾ ਜਿਹੜਾ ਜਾਵੇ ਛੱਡ ਉਹਨੂੰ ਮੇਰਾ ਇਹ ਜਹਾਨ ਦਾ ਜੇ ਤੂੰ ਰੋਸ਼ਨੀ ਵਖਾ ਕੇ ਮੈਨੂੰ ਦੁੱਖਾਂ ਵਿੱਚ ਪਾ ਕੇ ਨਾਲ ਲਓ ਤੂੰ ਸਰੀਰ ਵਿੱਚੋਂ ਚੱਚਿਆ
ਲਓ ਜੀ ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾਂ ਤੇ ਲਹਿਰਾਂ ਦੇ ਵਿੱਚ ਅਸੀਂ ਇਸ ਵੇਲੇ ਲਹਿਰਾਂ ਲਾਈਆਂ ਹੋਈਆਂ ਲੋਕ ਸਾਜ਼ਾਂ ਦੀਆਂ ਜੀ ਹਾਂ ਲੋਕ ਸਾਜ਼ਾਂ ਬਾਰੇ ਗੱਲ ਕਰ ਰਹੇ ਹਾਂ ਪੰਜਾਬ ਦੇ ਲੋਕ ਸਾਜ਼ ਜਿਨ੍ਹਾਂ ਵਿੱਚੋਂ ਅੱਜ ਕੁਝ ਕੁ ਪ੍ਰਚਲਿਤ ਨੇ ਤੇ ਇਹਨਾਂ ਵਿੱਚੋਂ ਕਾਫੀ ਜਿਹੜੇ ਆ ਉਹ ਸਾਡੇ ਹੱਥੋਂ ਓਹਲੇ ਅੱਖਾਂ ਤੋਂ ਓਹਲੇ ਹੁੰਦੇ ਜਾ ਰਹੇ ਆ ਸੋ ਜੀ ਕੋਸ਼ਿਸ਼ ਕਰਿਆ ਕਰੀਏ ਕਿ ਇਹਨਾਂ ਲੋਕ ਸਾਜ਼ਾਂ ਦੀ ਗੱਲ ਕਰ ਸਕੀਏ ਇਹਨਾਂ ਨੂੰ ਆਪਣੀ ਜ਼ਿੰਦਗੀ ਚ ਸ਼ਾਮਿਲ ਕਰ ਸਕੀਏ ਧਨੀ ਸਾਹਿਬ ਹੁਣਾਂ ਨੇ ਜੀ ਬੜਾ ਵੱਡਾ ਉਪਰਾਲਾ ਕੀਤਾ ਹੈ ਸੋਚੋ ਤੂੰ ਵੀ ਲੈਣ ਦੀ ਗੱਲ ਕਰ ਰਹੇ ਸੋ ਮੈਨੂੰ ਬਹੁਤ ਖੁਸ਼ੀ ਹੋਈ ਜੀ ਕਿ ਸਾਡੇ ਦੇ ਵਿੱਚ ਅਜੇ ਵੀ ਇਹੋ ਜਿਹੇ ਬਹੁਤ ਨੇ ਜੋ ਆਪਣੇ ਲੋਕ ਵਿਰਸੇ ਦੀ ਗੱਲ ਕਰੀਏ ਤੇ ਲੋਕ ਵਿਰਸੇ ਦੇ ਵਿੱਚ ਬਹੁਤ ਕੁਝ ਆ ਜਾਂਦਾ ਹੈ ਜੀ ਸੋ ਇਸੇ ਲੋਕ ਵਿਰਸੇ ਦੀ ਗੱਲ ਮੈਂ ਕੋਸ਼ਿਸ਼ ਕਰਦੀ ਹਾਂ ਕਿ ਅਸੀਂ ਆਪਣੇ ਬੁੱਧਵਾਰ ਦਾ ਜਿਹੜਾ ਮੇਰਾ ਲਹਿਰਾਂ ਦਾ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਅਸੀਂ ਗੱਲ ਕਰ ਸਕੀਏ ਚਾਹੇ ਉਹ ਪੁਰਾਣੇ ਭਾਂਡੇ ਹੋਣ ਉਹ ਰਿਸ਼ਤੇ ਹੋਣ ਉਹ ਸਾਜ਼ ਹੋਣ ਉਹ ਗੀਤ ਹੋਣ ਉਹ ਲੋਕ ਨਾਚ ਹੋਣ ਸਾਡਾ ਉਹ ਪੁਰਾਣਾ ਪਹਿਰਾਵਾ ਹੋਵੇ ਉਹ ਫੁਲਕਾਰੀਆਂ ਹੋਣ ਉਹ ਘੱਗਰੇ ਹੋਣ ਉਹ ਵਾਲੀਆਂ ਹੋਣ ਉਹ ਲੋਟਣ ਹੋਣ ਪਿੱਪਲ ਪੱਤੀਆਂ ਹੋਣ ਜੀ ਸਾਰਾ ਕੁਝ ਵਿਰਸੇ ਦੇ ਅਧੀਨ ਹੀ ਹੈ ਸੋ ਮੈਂ ਨਹੀਂ ਕਹਿੰਦੀ ਕਿ ਇਹ ਸਾਰਾ ਕੁਝ ਸਾਨੂੰ ਹਰ ਵੇਲੇ ਕਰਨਾ ਚਾਹੀਦਾ ਪਰ ਇਹਨਾਂ ਨੂੰ ਸਮੇਟ ਕੇ ਕਿਤੇ ਜ਼ਰੂਰ ਰੱਖਣਾ ਚਾਹੀਦਾ ਸਿਰਫ ਅਜਾਇਬ ਘਰਾਂ ਦੇ ਵਿੱਚ ਨਾ ਰਹਿ ਜਾਏ ਅਜਾਇਬ ਘਰਾਂ ਦੇ ਨਾਲ ਨਾਲ ਸਾਡੇ ਦਿਲਾਂ ਦੇ ਵਿੱਚ ਵੀ ਦਿਸਣਾ ਚਾਹੀਦਾ ਤੇ ਜੇ ਸਾਡੇ ਘਰ ਦੇ ਅੰਦਰ ਕੋਈ ਆਵੇ ਤੇ ਪਤਾ ਲੱਗਣਾ ਚਾਹੀਦਾ ਜੇ ਕਿਸੇ ਪੰਜਾਬੀ ਦੇ ਘਰ ਆਏ ਆ ਸੋ ਉਹ ਮਹਿਕ ਜਿਹੜੀ ਆ ਉਹ ਸਾਡੇ ਅੰਦਰ ਤੇ ਸਾਡੇ ਘਰਾਂ ਦੇ ਵਿੱਚ ਜ਼ਰੂਰ ਰਹਿਣੀ ਚਾਹੀਦੀ ਹੈ ਜੀ ਸੋ ਗੱਲ ਕਰ ਰਹੇ ਸੀਗੇ ਲੋਕ ਸਾਜ਼ਾਂ ਦੀ ਤੇ ਲੋਕ ਸਾਜ਼ਾਂ ਦੇ ਵਿੱਚ ਅਵਨਤ ਤੇ ਤਤ ਤੋਂ ਬਾਅਦ ਹੁਣ ਸੁਸ਼ਿਰ ਸਾਜ਼ ਜਿਹੜੇ ਆਉਂਦੇ ਆ ਜਿਹੜੇ ਅਸੀਂ ਫੂਕ ਮਾਰ ਕੇ ਜਿਹੜੇ ਸਾਜ਼ ਵਜਾਏ ਜਾਂਦੇ ਸੀ ਸੋ ਉਹਨਾਂ ਦੇ ਵਿੱਚ ਵੰਜਲੀ ਜਿਹੜੀ ਹੈ ਜੀ ਮੰਜਲੀ ਦੀ ਗੱਲ ਸੁਣਦੇ ਹੁੰਦੇ ਸੀ ਅਸੀਂ ਕਿ ਜਿੱਦਾਂ ਕ੍ਰਿਸ਼ਨ ਜੀ ਤੋਂ ਅਸੀਂ ਸੁਣਦੇ ਸੀਗੇ ਉਹਨਾਂ ਦਾ ਜਿਹੜਾ ਬਾਂਸਰੀ ਉਹਨਾਂ ਦਾ ਬੜਾ ਮਨਪਸੰਦ ਸਾਜ਼ ਸੀਗਾ ਸੋ ਬੜਾ ਪੁਰਾਣਾ ਸਾਜ਼ ਹੈ ਜੀ ਇਹ ਵੀ ਸੋ ਉਸ ਤੋਂ ਬਾਅਦ ਰਾਂਝੇ ਦੀ ਗੱਲ ਆਉਂਦੀ ਸੀਗੀ ਸਾਡੀਆਂ ਲੋਕ ਗਾਥਾਵਾਂ ਦੇ ਵਿੱਚ ਤੇ ਰਾਂਝੇ ਨੇ ਵੀ ਵੰਜਲੀ ਵਜਾਉਂਦੇ ਸੀ ਸੁਣਿਆ ਦੇਖਿਆ ਸੋ ਬਾਕੀ ਜਿਹੜੀ ਬਾਂਸਰੀ ਅੱਜ ਕੱਲ੍ਹ ਸ਼ਾਸਤਰੀ ਸੰਗੀਤ ਦੇ ਵਿੱਚ ਜ਼ਿਆਦਾ ਪ੍ਰਚਲਿਤ ਹੈ ਸੋ ਉਸ ਤੋਂ ਬਾਅਦ ਜਿਹੜਾ ਇੱਕ ਮੇਨ ਜਿਹੜਾ ਸੁਸ਼ਿਰ ਸਾਜ਼ ਹੈ ਜੋ ਲੋਕ ਸੰਗੀਤ ਦੇ ਵਿੱਚ ਪੰਜਾਬੀ ਲੋਕ ਸੰਗੀਤ ਦੇ ਵਿੱਚ ਆਉਂਦਾ ਹੈ ਉਹ ਹੈ ਜੀ ਅਲਗੋਜ਼ੇ ਪੰਜਾਬ ਦੇ ਲੋਕ ਗੀਤਾਂ ਵਿੱਚ ਜਿਹੜੇ ਲਗੋਜ਼ੇ ਆ ਉਹਨਾਂ ਦਾ ਇੱਕ ਮਹੱਤਵਪੂਰਨ ਸਥਾਨ ਹੈ ਜੀ ਪੰਜਾਬ ਦੇ ਵਿੱਚ ਆਮ ਤੌਰ ਤੇ ਇਹ ਸਾਜ਼ ਲੋਕ ਗੀਤਾਂ ਦੇ ਨਾਲ ਵਜਾਇਆ ਜਾਂਦਾ ਹੈ ਇਸ ਸਾਜ਼ ਨੂੰ ਬਣਾਉਣ ਵਾਸਤੇ ਬਾਂਸ ਨੂੰ ਖੋਖਲਾ ਕੀਤਾ ਜਾਂਦਾ ਹੈ ਇਸ ਵਿੱਚ 4 ਤੋਂ ਲੈ ਕੇ 6 ਤੱਕ ਛੇਦ ਹੁੰਦੇ ਨੇ ਇਹ ਬਾਂਸਰੀ ਵਰਗਾ ਹੀ ਇੱਕ ਹੁੰਦਾ ਹੈ ਬਾਂਸਰੀ ਦਾ ਹੀ ਇੱਕ ਰੂਪ ਹੁੰਦਾ ਹੈ ਇਹ ਸਾਜ਼ ਨੂੰ ਪਰ ਦੋਵੇਂ ਹੱਥਾਂ ਦੇ ਨਾਲ ਵਜਾਇਆ ਜਾਂਦਾ ਹੈ ਤੇ ਅੱਜ ਕੱਲ ਅਲਗੋਜ਼ੇ ਜਿਹੜੇ ਉਹਨਾਂ ਨੂੰ ਪੰਜਾਬ ਦੇ ਲੋਕ ਸਾਜ਼ਾਂ ਦੇ ਨਾਲ ਪੰਜਾਬੀ ਬੋਲੀਆਂ ਤੇ ਹੋਰ ਲੋਕ ਗੀਤਾਂ ਗਿੱਧੇ ਭੰਗੜੇ ਤੇ ਲੁੱਡੀ ਆਦਿ ਦੇ ਵਿੱਚ ਵੀ ਵਜਾਇਆ ਜਾਂਦਾ ਹੈ ਸੋ ਬੜਾ ਹੀ ਮਿੱਠਾ ਜਿਹਾ ਇਹ ਇੱਕ ਸਾਜ਼ ਹੈ ਸੋ ਭੰਗੜੇ ਦੇ ਵਿੱਚ ਅੱਜ ਕੱਲ ਅਸੀਂ ਅਕਸਰ ਨਾਲ ਵੱਜਦੇ ਦੇਖਦੇ ਹਾਂ ਸੋ ਬਾਕੀ ਮੈਨੂੰ ਲੱਗਦਾ ਕਿ ਜਿਹੜੇ ਗੀਤ ਸੰਗੀਤ ਅੱਜ ਕੱਲ ਆ ਰਿਹਾ ਉਹਦੇ ਵਿੱਚ ਅਲਗੋਜ਼ਿਆਂ ਨੂੰ ਥੋੜਾ ਅੱਖੋਂ ਪਰੋਖੇ ਕੀਤਾ ਜਾ ਰਿਹਾ ਪਰ ਅਸੀਂ ਆਪਣੇ ਦਿਲਾਂ ਤੋਂ ਇਹਨਾਂ ਸਾਜ਼ਾਂ ਨੂੰ ਅੱਖੇ ਪਰੋਖੇ ਨਹੀਂ ਕਰਨਾ ਸੋ ਇਹਨਾਂ ਦੀਆਂ ਜਿਹੜੀਆਂ ਧੁਨਾਂ ਉਹਨਾਂ ਨੂੰ ਅਸੀਂ ਕਦੀ ਕਦਾਈ ਸੁਣਦੇ ਰਹੀਏ ਸੋ ਉਹ ਸੁਣ ਕੇ ਅਸੀਂ ਕੋਈ ਲੋਕ ਸੰਗੀਤ ਤੇ ਅਹਿਸਾਨ ਨਹੀਂ ਕਰ ਰਹੇ ਪਰ ਮੈਂ ਇੰਨਾ ਜ਼ਰੂਰ ਕਹਿੰਦੀ ਹਾਂ ਕਿ ਲੋਕ ਸੰਗੀਤਾਂ ਦੀਆਂ ਧੁਨਾਂ ਜਿਹੜੀਆਂ ਇਹਨਾਂ ਨੂੰ ਸੁਣ ਕੇ ਅਸੀਂ ਆਪਣੇ ਆਪ ਦੇ ਵਿੱਚ ਹੀ ਬਹੁਤ ਵਧੀਆ ਮਹਿਸੂਸ ਕਰਦੇ ਹਾਂ ਤੇ ਮਿੱਟੀ ਨਾਲ ਜੁੜੇ ਰਹਿਣ ਦਾ ਜਿਹੜੀ ਅਸੀਂ ਕੋਸ਼ਿਸ਼ ਕਰਦੇ ਹਾਂ ਉਹ ਵੀ ਹੁੰਦੀ ਹੈ ਜੀ ਸੋ ਇਹ ਸੀ ਸੁਸ਼ਿਰ ਸਾਜ਼ ਤੇ ਇਸ ਤੋਂ ਬਾਅਦ ਜਿਹੜੇ ਸਾਜ਼ ਪੰਜਾਬੀ ਲੋਕ ਸੰਗੀਤ ਦੇ ਵਿੱਚ ਯੂਜ਼ ਕੀਤੇ ਜਾਂਦੇ ਆ ਉਹ ਹੈ ਜੀ ਘਣ ਸਾਜ਼ ਇਹ ਸਾਜ਼ਾਂ ਦੀ ਧੁਨੀ ਕਿਸੇ ਧਾਤੂ ਜਾਂ ਲੱਕੜੀ ਦੇ ਆਪਸੀ ਟਕਰਾਅ ਦੇ ਨਾਲ ਪੈਦਾ ਹੁੰਦੀ ਹੈ ਪ੍ਰਾਚੀਨ ਕਾਲ ਤੋਂ ਹੀ ਮੰਦਰਾਂ ਦੇ ਵਿੱਚ ਖੜਕਦੇ ਹੋਏ ਟਲ ਕੜਿਆਲ ਘੰਟੀਆਂ ਘੁੰਗਰੂ ਇਹ ਸਾਰੇ ਜਿਹੜੇ ਆ ਇਹ ਸਭ ਘਣ ਸਾਜ਼ ਦੇ ਵਿੱਚ ਆਉਂਦੇ ਆ ਜੀ ਸੋ ਘਣ ਸਾਜ਼ ਦੇ ਵਿੱਚ ਘੜਾ ਜਿਹੜਾ ਇੱਕ ਵਜਾਇਆ ਜਾਂਦਾ ਹੈ ਪਹਿਲਾਂ ਮੈਨੂੰ ਯਾਦ ਹੈ ਕਿ ਸੁਰਿੰਦਰ ਕੌਰ ਦੇ ਗੀਤ ਆਉਂਦੇ ਹੁੰਦੇ ਸੀ ਜਾਂ ਹੋਰ ਕਈ ਗੀਤ ਹੁੰਦੇ ਹੁੰਦੇ ਸੀ ਦੂਰਦਰਸ਼ਨ ਤੋਂ ਤੇ ਨਾਲ ਘੜਾ ਜਿਹੜਾ ਆ ਉਹ ਸਜਿੰਦਿਆਂ ਨੇ ਰੱਖਿਆ ਹੁੰਦਾ ਸੀ ਅੱਜ ਕੱਲ ਉਹਦੀ ਕੋਈ ਜ਼ਿਆਦਾ ਵਰਤੋਂ ਨਹੀਂ ਹੁੰਦੀ ਤੇ ਇੱਕ ਇਹ ਘੜੇ ਨੂੰ ਪੰਜਾਬੀ ਲੋਕ ਸੰਗੀਤ ਦੇ ਵਿੱਚ ਆਪਣਾ ਹੀ ਸਥਾਨ ਜਿਹੜਾ ਪ੍ਰਾਪਤ ਹੈ ਜਿਹੜਾ ਘੜਾ ਲੋਕ ਸੰਗੀਤਾਂ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ ਉਸਦਾ ਮੂੰਹ ਜਿਹੜਾ ਉੱਪਰੋਂ ਛੋਟਾ ਤੇ ਉਹਦਾ ਜਿਹੜਾ ਵਿੱਚੋਂ ਢਿੱਡ ਹੁੰਦਾ ਉਹ ਵੱਡਾ ਹੁੰਦਾ ਹੈ ਇਸ ਨੂੰ ਦੋਵੇਂ ਹੱਥਾਂ ਨਾਲ ਵਜਾਇਆ ਜਾਂਦਾ ਹੈ ਤੇ ਕਈ ਵਾਰੀ ਇੱਕ ਹੱਥ ਦੇ ਵਿੱਚ ਫਿਰ ਛਾਪ ਛੱਲੇ ਜਿਹੇ ਵੀ ਪਾ ਲਏ ਜਾਂਦੇ ਆ ਜਿਸ ਦੇ ਨਾਲ ਉਸਦੀ ਤਾਲ ਕੰਨਾਂ ਨੂੰ ਚੰਗੀ ਲੱਗਦੀ ਹੈ ਜੀ ਸੋ ਖੜਤਾਲ ਪ੍ਰਾਚੀਨ ਕਾਲ ਤੋਂ ਲੈ ਕੇ ਹੁਣ ਤੱਕ ਇਹ ਸਾਧੂ ਸੰਤਾਂ ਦਾ ਮਨ ਭਾਉਂਦਾ ਸਾਜ਼ ਰਿਹਾ ਹੈ। ਅੱਜ ਇਸ ਨੇ ਤਰੱਕੀ ਕਰਕੇ ਪੰਜਾਬ ਦੇ ਲੋਕ ਸੰਗੀਤ ਦੇ ਵਿੱਚ ਵੀ ਆਪਣਾ ਸਥਾਨ ਬਣਾ ਲਿਆ ਹੈ। ਇਸ ਦੇ 6 ਛੈਣਿਆਂ ਦੀ ਜਿਹੜੀ ਆਵਾਜ਼ ਹੈ ਨਾ, ਇਹਦੇ ਵਿੱਚ 6 ਇਹਦੇ ਜਿਹੜੇ ਛੈਣਿਆਂ ਦੀ ਆਵਾਜ਼ ਹੈ ਲੱਕੜੀ ਦੇ ਹੁੰਦਾ ਔਰ ਇਹਦੇ ਵਿੱਚ ਛੈਣੇ ਲੱਗੇ ਹੁੰਦੇ ਆ ਜੀ, ਸੋ ਉਹ ਬੜੀ ਵਧੀਆ ਲੱਗਦੀ ਹੈ ਜਦੋਂ ਤਾਲ ਦੇ ਨਾਲ ਵੱਜਦੇ ਆ। ਤੇ ਘੁੰਗਰੂ, ਜਿਹੜੇ ਘੁੰਗਰੂ ਵੀ ਆ ਪੰਜਾਬ ਦੇ ਵਿੱਚ, ਮਰਦ ਤੇ ਔਰਤਾਂ ਇਹ ਦੋਨਾਂ ਦਾ ਹੀ ਮਨ ਜਿਹੜਾ ਮਨਪਸੰਦ ਸਾਜ਼ ਹੈ। ਮਰਦ ਇਸ ਨੂੰ ਪੈਰਾਂ ਦੇ ਵਿੱਚ ਬੰਨ ਕੇ ਭੰਗੜੇ ਜਾਂ ਮੇਲਿਆਂ ਵਿੱਚ ਨੱਚਦੇ ਆ, ਤੇ ਔਰਤਾਂ ਵੀ ਵਿਆਹ ਸ਼ਾਦੀਆਂ ਦੇ ਵਿੱਚ ਜਾਂ ਗਿੱਧੇ ਜਾਂ ਲੁੱਡੀ ਆਦਿ ਦੇ ਵਿੱਚ ਇਸ ਸਾਜ਼ ਦਾ ਪ੍ਰਯੋਗ ਕਰਦੀਆਂ। ਸੋ ਮੈਨੂੰ ਯਾਦ ਹੈ ਜੀ, ਸੁਰਿੰਦਰ ਕੌਰ ਜੀ ਵੀ ਆਪਣੇ ਜਦੋਂ ਗੀਤ ਗਾਉਂਦੇ ਹੁੰਦੇ ਸੀ ਤੇ ਉਹਨਾਂ ਨੇ ਵੀ ਹੱਥ ਵਿੱਚ ਘੁੰਗਰੂ ਫੜੇ ਹੁੰਦੇ ਸੀ। ਸੋ ਇੱਕ ਤਾਲ ਦੇਣ ਦੇ ਲਈ ਵੀ ਬੜਾ ਵਧੀਆ ਇਹ ਸਾਜ਼ ਹੈਗਾ, ਤੇ ਇਹਦੇ ਨਾਲ ਹੀ ਇਹਦੀ ਜਿਹੜੀ ਮਿੱਠੀ ਜਿਹੀ ਆਵਾਜ਼ ਹੈ, ਹਲਕੀ ਹਲਕੀ ਗੂੰਜ ਹੈ, ਉਹ ਵੀ ਜਿਹੜਾ ਗੀਤ ਹੁੰਦਾ ਉਹਦੀ ਉਹਨੂੰ ਬੜਾ ਮਧੁਰ ਕਰ ਦਿੰਦੀ ਹੈ ਜੀ। ਤੇ ਹੋਰ ਇਹਦੇ ਵਿੱਚ ਆਉਂਦਾ ਜੀ ਸੱਪ, ਇੱਕ ਪੰਜਾਬ ਦਾ ਅਜਿਹਾ ਸਾਜ਼ ਹੈ ਜਿਹੜਾ ਕਿ ਕਿਸੇ ਹੋਰ ਵੀ ਪ੍ਰਦੇਸ਼ ਦੇ ਵਿੱਚ ਦੇਖਣ ਜਾਂ ਸੁਣਨ ਨੂੰ ਨਹੀਂ ਮਿਲਦਾ। ਸੋ ਸੱਪ ਜੇ ਇੱਕ ਇਹੋ ਜਿਹਾ ਸਾਜ਼ ਹੈ ਜੋ ਬਿਲਕੁਲ ਪਿਓਰ ਪੰਜਾਬੀ ਕਹਿ ਲੋ ਉਹ ਹੈ। ਇਸ ਦਾ ਪ੍ਰਯੋਗ ਭੰਗੜੇ ਲੁੱਡੀ ਆਦਿ ਵਿੱਚ ਹੁੰਦਾ ਹੈ। ਇਸ ਦੀ ਆਵਾਜ਼ ਇਸ ਤਰ੍ਹਾਂ ਹੁੰਦੀ ਹੈ ਜਿਸ ਤਰ੍ਹਾਂ 10-15 ਆਦਮੀਆਂ ਨੇ ਨਾ ਇੱਕੋ ਵੇਲੇ ਤਾੜੀ ਮਾਰ ਦਿੱਤੀ ਹੋਵੇ। ਸੋ ਮੈਨੂੰ ਲੱਗਦਾ ਲੋਕਾਂ ਨੇ ਤਾੜੀ ਦੀ ਜ਼ਰੂਰਤ ਨੂੰ ਹੱਲ ਕਰਨ ਦੇ ਲਈ ਜਿਹੜੀ ਸੱਪ ਨੂੰ ਇਹ ਜਿਹੜਾ ਇਜਾਜ਼ ਕੀਤਾ ਹੋਣਾ। ਸੋ ਇਹ ਵੀ ਇੱਕ ਤਾਲ ਪ੍ਰਧਾਨ ਸਾਜ਼ ਹੈ ਜੀ। ਤੇ ਉਸ ਤੋਂ ਬਾਅਦ ਆਉਂਦੀ ਹੈ ਕਾਟੋ। ਮੈਨੂੰ ਪਤਾ ਜੀ ਤੁਸੀਂ ਸਾਰਿਆਂ ਨੇ ਜ਼ਰੂਰ ਕਾਟੋ ਪੈਂਦੀ ਦੇਖੀ ਹੋਣੀ ਹੈ ਜਦੋਂ ਭੰਗੜੇ ਪੈਂਦੇ ਹੁੰਦੇ ਆ। ਸੋ ਸੱਪ ਸਾਜ਼ ਦੀ ਤਰ੍ਹਾਂ ਕਾਟੋ ਵੀ ਪੰਜਾਬ ਦੇ ਲੋਕ ਸੰਗੀਤ ਵਿੱਚ ਕਾਫੀ ਮਹੱਤਵਪੂਰਨ ਸਥਾਨ ਰੱਖਦੀ ਹੈ। ਪੰਜਾਬ ਵਿੱਚ ਇਸ ਦਾ ਪ੍ਰਯੋਗ ਲੁੱਡੀ ਤੇ ਭੰਗੜੇ ਆਦਿ ਦੇ ਵਿੱਚ ਹੁੰਦਾ ਹੈ। ਇਹ ਸਾਜ਼ ਜਿਹੜਾ ਹੈ ਜਿੱਥੇ ਇੱਕ ਵਧੀਆ ਲੱਗਦਾ ਜਦੋਂ ਭੰਗੜਾ ਪਾਉਂਦੇ ਜਿਹੜੇ ਮਰਦ ਹੈ ਉਹ ਇਹਨੂੰ ਵਰਤਦੇ ਨੇ, ਤੇ ਇਹਦੇ ਨਾਲ ਹੀ ਤਾਲ ਵੀ ਜਿਹੜੀ ਇਹਦੇ ਨਾਲ ਇੱਕ ਬੜੀ ਉੱਠਦੀ ਹੈ। ਸੋ ਇਸ ਦੀ ਬਣਾਵਟ ਸਿਰਫ ਇੱਕ ਡੰਡਾ ਤੇ ਕਾਟੋ ਦੀ ਸ਼ਕਲ ਵਿੱਚ ਘੜੀ ਹੋਈ ਲੱਕੜੀ ਹੀ ਹੁੰਦੀ ਹੈ। ਡੰਡੇ ਦੀ ਲੰਬਾਈ ਜ਼ਰੂਰਤ ਅਨੁਸਾਰ 1 ਜਾਂ 1.25 ਮੀਟਰ ਹੁੰਦੀ ਹੈ ਤੇ ਇਹਦੇ ਉੱਪਰਲੇ ਸਿਰੇ ਤੇ ਲੱਕੜੀ ਦੀ ਇੱਕ ਕਾਟੋ ਬਣਾ ਕੇ ਉਸ ਤੇ ਪੈਰਾਂ ਵਿੱਚ ਢਿੱਲੇ ਜਿਹੇ ਕੋਕੇ ਲਗਾ ਦਿੱਤੇ ਜਾਂਦੇ ਆ। ਜਦੋਂ ਕਾਟੋ ਦੇ ਮੂੰਹ ਨੂੰ ਰੱਸੀ ਨਾਲ ਖਿੱਚਿਆ ਜਾਂਦਾ ਜਾਂ ਢਿੱਲਾ ਛੱਡਿਆ ਜਾਂਦਾ ਹੈ ਤਾਂ ਫਿਰ ਉਹ ਲੱਕੜੀ ਦੀ ਬਣੀ ਕਾਟੋ ਕਦੀ ਉੱਪਰ ਤੇ ਕਦੀ ਹੇਠਾਂ ਘੁੰਗਰੂਆਂ ਦੀ ਤਾਲ ਦੇ ਨਾਲ ਟੱਪਦੀ ਫਿਰਦੀ ਜਿਹੜੀ ਵੇਖਣ ਨੂੰ ਸੋਹਣੀ ਲੱਗਦੀ ਹੈ ਜੀ, ਉਹ ਫਿਰ ਉਹਦੀ ਜਿਹੜੀ ਤਾਲ ਬਣਦੀ ਹੈ ਉਹ ਵੀ ਬੜਾ ਵਧੀਆ ਇੱਕ ਰਿਦਮ ਬਣ ਜਾਂਦਾ ਹੈ। ਸੋ ਉਸ ਤੋਂ ਬਾਅਦ ਜੀ ਜਿਹੜੇ ਘੜ ਸਾਜ਼ਾਂ ਦੀ ਅਸੀਂ ਗੱਲ ਕਰ ਰਹੇ ਹਾਂ ਉਹਦੇ ਵਿੱਚ ਸਭ ਤੋਂ ਮੇਨ ਜਿਹੜਾ ਇੱਕ ਸਾਜ਼ ਹੈ ਉਹ ਹੈ ਜੀ ਚਿਮਟਾ। ਚਿਮਟਾ ਪੰਜਾਬ ਦੇ ਪ੍ਰਸਿੱਧ ਨਾਚ ਭੰਗੜੇ ਦੇ ਵਿੱਚ ਪ੍ਰਯੋਗ ਹੋਣ ਵਾਲਾ ਮੁੱਖ ਸਾਜ਼ ਹੈ ਤੇ ਇਸ ਤੋਂ ਇਲਾਵਾ ਇਹ ਸਾਜ਼ ਜਿਹੜਾ ਭਜਨ ਕੀਰਤਨ ਆਦਿ ਲਈ ਵੀ ਪ੍ਰਯੋਗ ਕੀਤਾ ਜਾਂਦਾ ਹੈ। ਸੋ ਬੜਾ ਪੁਰਾਤਨ ਸਾਜ਼ ਹੈ ਇਹ ਵੀ। ਸੋ ਇਹ ਲੋਹੇ ਦਾ ਲਗਭਗ 2-4 ਫੁੱਟ ਲੰਬਾ ਜਿਹੜਾ ਆਮ ਚਿਮਟਿਆ ਸਮਾਨ ਹੁੰਦਾ ਹੈ। ਇਹਦੇ ਮੁੱਠ ਤੇ 2 ਮੁੱਠ ਜਿਹੜੀ ਹੁੰਦੀ ਹੈ ਉੱਤੇ ਮੋੜ ਕੇ ਇੱਕ ਗੋਲ ਆਕਾਰ ਦੇ ਲੋਹੇ ਦਾ ਕੜਾ ਜਿਹਾ ਹੁੰਦਾ ਹੈ ਤੇ ਖੱਬੇ ਹੱਥ ਨਾਲ ਇਸ ਕੜੇ ਨੂੰ ਚਿਮਟੇ ਤੇ ਮਾਰਦੇ ਆ ਤੇ ਸੱਜੇ ਹੱਥ ਨਾਲ ਚਿਮਟੇ ਦੇ ਦੋਵੇਂ ਜਿਹੜੇ ਪੱਤਰਿਆਂ ਨੂੰ ਆਪਸ ਵਿੱਚ ਟਕਰਾਉਂਦੇ ਆ। ਸੋ ਚਿਮਟੇ ਦੇ ਛੋਟੇ ਛੋਟੇ ਪਿੱਤਲ ਜਾਂ ਲੋਹੇ ਦੇ ਗੋਲ ਗੋਲ ਆਕਾਰ ਦੇ ਜਿਹੜੇ ਛੈਣੇ ਆ ਉਹ ਲੱਗੇ ਹੁੰਦੇ ਆ। ਸੋ ਬੜਾ ਹੀ ਮਨਪਸੰਦ ਸਾਜ਼ ਹੈ ਜੀ ਇਹ। ਅੱਜ ਕੱਲ੍ਹ ਸਤਿੰਦਰ ਸਰਤਾਜ ਵੀ ਜਿੱਥੇ ਆਪਣੇ ਗਾਣਿਆਂ ਦੇ ਵਿੱਚ ਚਿਮਟੇ ਦਾ ਪ੍ਰਯੋਗ ਕਰਦਾ ਉੱਥੇ ਹੋਰ ਗਾਇਕਾਂ ਨੇ ਵੀ ਇਹਨੂੰ ਆਪਣੀ ਗਾਇਕੀ ਦੇ ਨਾਲ ਚਿਮਟੇ ਦੇ ਨਾਲ ਆਪਣੀ ਗਾਇਕੀ ਨੂੰ ਸ਼ਿੰਗਾਰਿਆ ਹੈ। ਸੋ ਸੁਣਦੇ ਆ ਜੀ ਇੱਕ ਚਿਮਟੇ ਦੇ ਨਾਲ ਸੰਬੰਧਿਤ ਇਹ ਗੀਤ। ਮੈਨੂੰ ਵੀ ਬੜਾ ਪਿਆਰਾ ਲੱਗਦਾ ਇਹ ਗੀਤ, ਉਮੀਦ ਕਰਦੀ ਹਾਂ ਤੁਸੀਂ ਪਸੰਦ ਕਰੋਗੇ।
ਕੀ
जी आज मेरा जी करदा मैं चिमटा बजा के गावा सो बिलकुल जी बड़ा ही प्यारा जिहा साज है ते उस तो भी ज्यादा प्यारे ने तुहाडे सब दे साथ जेड़ा जिन्हां दे नाल मैं बैठ के ए जिहड़ियां गल्लां जो दिल विच हुंदियां उह कर लैनी आ सो बड़ा ही वधिया जिवें मैं कहा कि बुधवार दी सवेर मेरी हो निबड़दी है सो तुहाडे सारिआं दा अज प्रोग्राम दे विच सांझ पाउण दे लई ते अपने अपने विचार मुद्दे जिहड़े तुसीं रखे आ उहदे लई बहुत बहुत शुक्रिया सो प्रोग्राम दे विच जी तुहाडी फीडबैक ਜਿਹੜੀ ਬਹੁਤ ਜ਼ਰੂਰੀ ਹੁੰਦੀ ਹੈ ਇੱਕ ਵਾਰੀ ਫੇਰ ਬੇਨਤੀ ਹੈ ਕਿ ਆਪਣੀ ਫੀਡਬੈਕ ਜ਼ਰੂਰ ਦਿੰਦੇ ਰਿਹਾ ਕਰੋ ਤੇ ਆਪਣੇ ਵਿਚਾਰ ਦੇ ਨਾਲ ਨਾਲ ਤੁਸੀਂ ਪ੍ਰੋਗਰਾਮ ਦੇ ਵਿੱਚ ਕੀ ਸੁਧਾਰ ਚਾਹੁੰਦੇ ਹੋ ਜਾਂ ਕੀ ਸੁਣਨਾ ਸੁਣਾਉਣਾ ਪਸੰਦ ਕਰਦੇ ਹੋ ਉਹਦੇ ਬਾਰੇ ਵੀ ਜ਼ਰੂਰ ਦੱਸਿਆ ਕਰੋ ਕੋਸ਼ਿਸ਼ ਰਹਿੰਦੀ ਹੈ ਜੀ ਕਿ ਕੁਝ ਪ੍ਰੋਗਰਾਮ ਨੂੰ ਹੋਰ ਵਧੀਆ ਤਰੀਕੇ ਦੇ ਨਾਲ ਤੁਹਾਡੇ ਸਾਹਮਣੇ ਲਿਆ ਸਕੀਏ ਸੋ ਵੈਸੇ ਤਾਂ ਦਿਲ ਵਾਲੀਆਂ ਗੱਲਾਂ ਹੈ ਜੀ ਮੈਨੂੰ ਲੱਗਦਾ ਕਿ ਅਸੀਂ ਇੱਕ ਆਮ ਜਿਹੇ ਪਰਿਵਾਰ ਵਾਂਗੂ ਹੀ ਆਪਸ ਵਿੱਚ ਵਿਚਰਦੇ ਹਾਂ ਸੋ ਕੋਈ ਸੋਚ ਸਮਝ ਕੇ ਬੋਲਣ ਵਾਲੀ ਗੱਲ ਨਹੀਂ ਹੁੰਦੀ ਜੋ ਦਿਲ ਵਿੱਚ ਆਉਂਦਾ ਤੁਸੀਂ ਕਹਿ ਲੈਂਦੇ ਹੋ ਤੇ ਜੋ ਸਾਡੇ ਦਿਲ ਵਿੱਚ ਆਉਂਦਾ ਅਸੀਂ ਕਹਿ ਲਈਦਾ ਹੈ ਤੇ ਇਹੀ ਪਰਿਵਾਰ ਹੁੰਦਾ ਹੈ ਜੀ ਜਿੱਥੇ ਸੋਚ ਸਮਝ ਕੇ ਬੋਲਣਾ ਪਵੇ ਫਿਰ ਉਹ ਪਰਿਵਾਰ ਨਹੀਂ ਰਹਿੰਦਾ ਪਰ ਜਦੋਂ ਇਹੋ ਜਿਹੀ ਗੱਲ ਹੁੰਦੀ ਹੈ ਤੇ ਫਿਰ ਕਈ ਵਾਰੀ ਘੱਟ ਵੱਧ ਵੀ ਬੋਲਿਆ ਜਾਂਦਾ ਸੋ ਉਹਦੇ ਲਈ ਹਮੇਸ਼ਾ ਅਸੀਂ ਮਾਫ਼ੀ ਮੰਗਦੇ ਹਾਂ ਸੋ ਹਰ ਕਿਸੇ ਦੇ ਵਿਚਾਰਾਂ ਦਾ ਸਤਿਕਾਰ ਕਰਦੇ ਹਾਂ ਤੇ ਇਹੀ ਹੈ ਕਿ ਆਪਣੇ ਵਿਚਾਰ ਜਿਹੜੇ ਤੁਸੀਂ ਹਮੇਸ਼ਾ ਸਾਡੇ ਨਾਲ ਸਾਂਝੇ ਕਰਦੇ ਰਹੋ ਸੋ ਵਿਚਾਰਾਂ ਦੇ ਵਿੱਚ ਜਿਹੜੀ ਹੈ ਉਹ ਕਿਤੇ ਨਾ ਕਿਤੇ ਅਸੀਂ ਸਾਡੇ ਕੰਫਲਿਕਟਸ ਹੋ ਸਕਦੇ ਆ ਪਰ ਦਿਲ ਜਿਹੜੇ ਆ ਉਹ ਸਾਡੇ ਸਾਰਿਆਂ ਦੇ ਮਿਲੇ ਹੋਏ ਨੇ ਜੀ ਸਾਰੇ ਹਰਮਨ ਰੇਡੀਓ ਦੇ ਪਰਿਵਾਰ ਦਾ ਹਿੱਸਾ ਆ ਅਸੀਂ ਸੋ ਬਿਲਕੁਲ ਜੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਰਿਹਾ ਕਰੋ ਅਸੀਂ ਆਪਣੇ ਆਪ ਨੂੰ ਇੰਪਰੂਵ ਕਰਨ ਦੀ ਹਮੇਸ਼ਾ ਕੋਸ਼ਿਸ਼ ਕਰਦੇ ਆ ਤੇ ਕਰਦੇ ਰਹਾਂਗੇ ਤੇ ਜਿਵੇਂ ਮੈਂ ਦੱਸਿਆ ਕਿ ਲੋਕ ਗੀਤਾਂ ਦੀ ਕੜੀ ਦੇ ਹੁਣ ਅਸੀਂ ਅੰਤ ਦੇ ਵਿੱਚ ਅੱਜ ਲੋਕ ਸਾਜ਼ਾਂ ਦੀ ਗੱਲ ਕੀਤੀ ਤੇ ਅਗਲੀ ਕੜੀ ਦੇ ਵਿੱਚ ਕੋਸ਼ਿਸ਼ ਕਰਾਂਗੀ ਕਿ ਪੰਜਾਬ ਦੇ ਜਿਹੜੇ ਪ੍ਰਸਿੱਧ ਲੋਕ ਨਾਚ ਹੈ ਉਹਨਾਂ ਦੀ ਗੱਲ ਕਰ ਸਕੀਏ ਉਸ ਤੋਂ ਬਾਅਦ ਮੇਰਾ ਮਨ ਹੈ ਕਿ ਜੀ ਤੁਹਾਡੇ ਸਾਰਿਆਂ ਨਾਲ ਬੈਠ ਕੇ ਇੱਕ ਵਾਰੀ ਫੇਰ ਤੋਂ ਰਿਸ਼ਤਿਆਂ ਦਾ ਨਿੱਘ ਮਾਣੀਏ ਜੋ ਅਸੀਂ ਆਪਣੇ ਬਚਪਨ ਦੇ ਵਿੱਚ ਹੰਡਾਏ ਆ ਤੇ ਜਿਨ੍ਹਾਂ ਦੇ ਵਿੱਚ ਸਾਨੂੰ ਲੱਗਦਾ ਕਿ ਹੁਣ ਕਿਤੇ ਨਾ ਕਿਤੇ ਉਹ ਸਾਦਗੀ ਉਹ ਮਾਸੂਮੀਅਤ ਜਿਹੜੀ ਘਟਦੀ ਜਾ ਰਹੀ ਹੈ ਸੋ ਮਿਲ ਬੈਠ ਕੇ ਗੱਲਾਂ ਕਰਦੇ ਆ ਜੀ ਤੇ ਕੋਈ ਨਾ ਕੋਈ ਹੱਲ ਵੀ ਨਿਕਲਦਾ ਤੇ ਜ਼ਰੂਰ ਅਸੀਂ ਗੱਲਾਂ ਵੀ ਕਰਨੀਆਂ ਤੇ ਕੁਝ ਨਾ ਕੁਝ ਮੁੱਦੇ ਵੀ ਅਸੀਂ ਜਿਹੜੇ ਡਿਸਕਸ ਕਰੀਦੇ ਤੇ ਨਾਲ ਦੀ ਨਾਲ ਕੋਸ਼ਿਸ਼ ਕਰੀਦੀ ਹੈ ਤੇ ਉਹਨਾਂ ਤੋਂ ਕੁਝ ਸਿੱਖ ਸਕੀਏ ਸੋ ਪ੍ਰੋਗਰਾਮ ਦੇ ਵਿੱਚ ਅੱਜ ਜ਼ਰੂਰਤ ਤੋਂ ਜ਼ਿਆਦਾ ਸਮਾਂ ਮੈਂ ਪਹਿਲਾਂ ਹੀ ਤੁਹਾਡਾ ਲੈ ਚੁੱਕੀ ਹਾਂ ਸੋ ਅੱਜ ਮੈਨੂੰ ਲੱਗਦਾ ਕਿ ਪ੍ਰੋਗਰਾਮ ਨੂੰ ਇੱਥੇ ਵਿਰਾਮ ਲਾਉਣਾ ਚਾਹੀਦਾ ਅਗਲੇ ਬੁੱਧਵਾਰ ਫੇਰ ਮਿਲਣ ਦਾ ਵਾਅਦਾ ਕਰਦੀ ਹਾਂ ਜੀ ਉਦੋਂ ਤੱਕ ਲਈ ਰੱਬ ਰਾਖਾ
ਕੁੱਟੀ ਦਾ ਪਰੌਣਾ ਆ ਗਿਆ ਸਾਲਾ